今日ウィークエンド、サステイデン、
ハルエンレディオ。चेते रखिए कि सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बात ना मैं सुखप्रीत तुहानू सब नू सदा दिनिया हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंदता कुछ मुद्दे ते ताजा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड उठदे ने। हर बुधवार सवेरे 8 तो 10 हरमन रेडियो ते सुखप्रीत नाल लहरां।
लो जी बुधवार दी सवेर, बिल्कुल इस बुधवार दी सवेर दे नाल मैं सुप्रीत अड़ीलेट स्टूडियो तो हमेशा दी तरह हाजिर हां प्रोग्राम लहरां दे नाल। बिल्कुल जी तुसी सुन रहे हो हरमन रेडियो, हरमन रेडियो ते रोज सवेरे सोमवार तो शुक्रवार तक लहरां प्रोग्राम चलदा जिहदे विच असीं दिल दीआं गल्लां करदे हां इक दूजे दे नाल। सो बुधवार दी सवेर मेरे हिस्से हुंदी है जिस दिन मैं अपनी सवेर सांझी करदी हां तुहाडे सारिआं दे नाल ते सांझीआं करदे हां असीं अपणीआं गल्लां बातां, अपने जज्बात, अपने विचार ते अपणीआं यादां। सो प्यार भरी सति श्री अकाल मेरे वल्लों यानी सुखप्रीत वल्लों तुहानूं सारिआं नूं ते धन्नवाद सरबजीत भाजी दा जो पटियाला स्टूडियो तों तकनीकी देखरेख दे लई मेरे नाल ने। सो की हाल चाल है जी तुहाडा सारिआं दा, उम्मीद ते अरदास करदी हां सब राजी खुशी होवोगे। पिछले हफ्ते दी जिहड़ी गैर हाजरी सी मैं लाई उहदे लई मैं माफी चाहुंदी हां तुहाडे सारिआं तों, पर कोई गल नहीं कसरां असीं अज कट लैणियां आ पिछले हफ्ते दीआं वी, ठीक है जी। सो चलो तरीक अज हो गई है 24 मार्च 2021 ते बिल्कुल जी दिन बुधवार और बहुत ही खूबसूरत सवेर एडिलेड दे विच चढ़ी हुई है। सो एडिलेड से जिहड़ी सवेर आ उहदा मैं थोड़ा जिहा तुहानूं रूपरेखा दस दिंदी किहो जिही आ ते अज पूरा एडिलेड घटावां दे नाल घिरिया होया। सवेरे सवेरे उठे ते इदां लगा भी जिदां सौण दा महीना चढ़िया हुंदा, बड़ी देर बाद इहो जिहा मौसम एडिलेड दे विच देखण नूं मिलिया। पिछले कई दिनां तों हल्की जिही गर्मी चली जा रही सीगी, सो बहुत ही खूबसूरत नजारा, कालियां घटावां और हल्का हल्का मीह वी सवेरे सवेरे पै के हटिया, सो बड़ा ही सुहावना जिहा मौसम होया होया। सो ए तां होई बाहरले मौसम दी गल, अपने अंदरले मौसम दी वी गल कर लईए किवें दा। बिल्कुल जी जदों बुधवार नूं तुहाडे सारिआं नाल मिलदी आ ते मेरे अंदर दा मौसम वी सुहावना हो ही जांदा है, खिड़िया खिड़िया रहिंदा है, गल्लां बातां करनियां हुंदियां तुहाडे सारिआं दे नाल इस करके। सो तुसीं सुनाओ तुहाडे बाहरले मौसम दी ते अंदरले मौसम दी की जानकारी है अज तुहानूं, उहदे हाल तुसीं सुणा सकदे हो मैनूं। और बिल्कुल और जदों असीं अपने अंदर दी गल करदे आं, अपने अंदर दे मौसम दी गल करदे आं ते ਉਥੇ ਜਦੋਂ ਜ਼ਿਆਦਾ ਗਰਮੀ ਹੋ ਜਾਵੇ ਤਿੱਖੀ ਧੁੱਪ ਚੜ ਜਾਵੇ ਤੇ ਉਥੇ ਬੁਛਾਰ ਮਾਰਨੀ ਚਾਹੀਦੀ ਹੈ ਥੋੜੀ ਉਸ ਪਰਮਾਤਮਾ ਦੇ ਨਾਮ ਦੀ। ਸੋ ਆਓ ਜੇ ਅੰਦਰ ਕਿਤੇ ਹਲਕੀ ਤਪਸ਼ ਚੱਲ ਰਹੀ ਹੈ ਤਾਂ ਉਸ ਪਰਮਾਤਮਾ ਨੂੰ ਯਾਦ ਕਰਦਿਆਂ ਉਹਦਾ ਨਾਮ ਲੈਂਦੇ ਹਾਂ ਤੇ ਅੰਦਰ ਆਪੇ ਠੰਡ ਪੈ ਜਾਣੀ ਆ। ਸੋ ਆਓ ਚਿਹਰਿਆਂ ਤੇ ਲੈ ਕੇ ਆਉਂਦੇ ਹਾਂ ਇੱਕ ਵੱਡੀ ਸਾਰੀ ਸਮਾਈਲ ਔਰ ਆਲਾ ਦੁਆਲਾ ਦੇਖਦੇ ਹਾਂ ਉਸ ਸਮਾਈਲ ਦੇ ਨਾਲ, ਉਸ ਹੱਸਦੇ ਚਿਹਰੇ ਦੇ ਨਾਲ ਤੇ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਹ ਕਿਸੇ ਵੀ ਰੂਪ ਚ ਤੁਹਾਨੂੰ ਨਜ਼ਰ ਆ ਸਕਦਾ। ਸੋ ਗੁਰਫਤਿਹ ਸਾਂਝੀ ਕਰਦੇ ਹਾਂ ਜੀ ਇਹਨਾਂ ਹੱਸੂ ਹੱਸੂ ਕਰਦੇ ਚਿਹਰਿਆਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਕਰਦੇ ਆ ਕਿ ਸਾਰੀ ਲੋਕਾਈ ਦੇ ਉੱਤੇ ਸੁਖ ਸ਼ਾਂਤੀ ਪਸਰੇ ਔਰ ਮਨਾਂ ਦੇ ਵਿੱਚੋਂ ਵੈਰ ਵਿਰੋਧ ਈਰਖਾ ਦੇ ਜਿਹੜੇ ਭਾਵ ਆ ਉਹ ਖਤਮ ਹੋਣ, ਪਿਆਰ ਤੇ ਅਸੀਂ ਮੁਹੱਬਤ ਦੇ ਜਿਹੜੇ ਬੂਟੇ ਆਪਣੇ ਅੰਦਰਾਂ ਚ ਉਗਾ ਸਕੀਏ ਔਰ ਖੁਸ਼ੀਆਂ ਵੰਡਦੇ ਰਹੀਏ, ਖੁਸ਼ ਰਹੀਏ, ਹੱਸਦੇ ਰਹੀਏ ਤੇ ਹੱਸਦੇ ਤੇ ਖੁਸ਼ੀਆਂ ਆਪਣੇ ਆਲੇ ਦੁਆਲੇ ਵੀ ਵੰਡਦੇ ਰਹੀਏ। ਤੇ ਚਲੋ ਜੀ, ਅੱਜ ਤੁਸੀਂ ਜਿਹੜੇ ਹੱਸੇ ਤੇ ਖੁਸ਼ੀਆਂ ਵੰਡਣੇ ਆ ਉਹ ਹਰਮਨ ਰੇਡੀਓ ਦੇ ਰਾਹੀਂ ਵੰਡ ਸਕਦੇ ਹੋ। ਬਿਲਕੁਲ, ਤੁਸੀਂ ਮੈਨੂੰ ਮੈਸੇਜਸ ਕਰ ਸਕਦੇ ਹੋ ਆਪਣੀਆਂ ਖੁਸ਼ੀਆਂ ਦੇ, ਆਪਣੇ ਹਾਸਿਆਂ ਦੇ, ਆਪਣੇ ਵਿਚਾਰਾਂ ਦੇ, ਆਪਣੇ ਜਜ਼ਬਾਤਾਂ ਦੇ, ਜੋ ਵੀ ਚੱਲ ਰਿਹਾ ਅੱਜ ਕੱਲ੍ਹ ਤੁਹਾਡੇ ਮਨ ਦੇ ਵਿੱਚ, ਜਾਂ ਕੁਛ ਸਾਂਝਾ ਕਰਨਾ ਚਾਹੁੰਦੇ ਹੋ ਜਿਹਦੇ ਨਾਲ ਇਹ ਲੱਗਦਾ ਹੋਵੇ ਕਿ ਮੈਂ ਇਹ ਕੀਤਾ, ਇਹ ਕਰਨ ਦੇ ਨਾਲ ਮੈਨੂੰ ਚੰਗਾ ਲੱਗਾ ਤੇ ਚਲੋ ਮੈਂ ਇਹ ਚੀਜ਼ ਬਾਕੀਆਂ ਨਾਲ ਸ਼ੇਅਰ ਕਰਦਾ ਜਾਂ ਕਰਦੀ ਹਾਂ, ਹੈਨਾ। ਸੋ ਇਹ ਚੀਜ਼ ਜ਼ਰੂਰ ਕਰਨੀ ਚਾਹੀਦੀ ਆ। ਸੋ ਤੁਸੀਂ ਆਪਣੇ ਵਿਚਾਰ ਜਾਂ ਆਪਣੇ ਸੁਨੇਹੇ ਮੈਨੂੰ ਭੇਜ ਸਕਦੇ ਹੋ request@harmanradio.com ਈਮੇਲ ਦੇ ਉੱਤੇ, ਜਾਂ ਫਿਰ @harmanradio ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ, ਆਪਣੇ ਮੈਸੇਜਸ ਭੇਜ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ 02-85-99-28-11 ਤੇ। ਸੋ ਚਲੋ ਜੀ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸੁਣਦੇ ਆ ਇੱਕ ਧਾਰਮਿਕ ਗੀਤ, ਕਿਉਂਕਿ ਜਦੋਂ ਕਿਤੇ ਅਸੀਂ ਜ਼ਿਆਦਾ ਔਖੇ ਹੋਣ ਲੱਗ ਜਾਂਦੇ ਹਾਂ ਤੇ ਫਿਰ ਮੁੜ ਕੇ ਦੁਬਾਰਾ ਅਸੀਂ ਉਸ ਪਰਮਾਤਮਾ ਨਾਲ ਜੁੜਦੇ ਹਾਂ ਜੋ ਕਿਤੇ ਸਾਡੇ ਅੰਦਰ ਹੀ ਹੈ। ਆਓ ਉਸ ਪਰਮਾਤਮਾ ਦੀ ਸਾਂਝ ਨਾਲ ਸਾਂਝ ਵਧਾਉਂਦੇ ਹਾਂ, ਸੁਣਦੇ ਹਾਂ ਧਾਰਮਿਕ ਗੀਤ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਅੱਗੇ ਤੋਰਦੇ ਹਾਂ ਜੀ।
ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਕਲ ਰਾਖੇ ਜੋ साचे स्वामी जो तेरे रंग रासे स्वामी तिनका जन्म मरण दुख नासा तेरी बख्श ना मेटे कोई तेरी बख्श ना मेटे कोई सतगुर का दिलासा सतगुर का दिलासा मेरे राम राय तू संता का संत तेरे मेरे राम राय तू संता का संत तेरे
जी शब्द सरमन करके हटे हैं बहुत ही प्यारा मिठी आवाज के विच शब्द सो बिल्कुल जी कि मैं सवेरे सवेरे हो जाए शब्द या तांबिक गीत सुनो तो सच्ची ठंड पै जाती है ना सो बिल्कुल जी और अज ठंडा दिन हैगा एडिलेड दे विच जी मैं गल करा दे बाहर दे मौसम दी सो बदल होए होए ने जिवें मैं दस्या सी सो एडिलेड दे विच अज वध तों वध तापमान 22 डिग्री तक जाना है नाल ही बदलवाई बनी रहनी है ते मींह दे पूरे आसार ने सिडनी दे विच मौसम साफ नजर आ रहा जी बिल्कुल अज ते 27 डिग्री तापमान वध तों वध होना है उस तों बाद गल मेलबर्न दी करिए ते मेलबर्न दे विच वी अज बदलवाई बनी रहनी है ते तापमान वध तों वध 19 डिग्री तक जाएगा ते ब्रिस्बेन दे विच जी अज दिन गर्म है ਉਥੇ ਮੌਸਮ ਸਾਫ ਹੈ ਬਿਲਕੁਲ ਅੱਜ ਦੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਤੇ ਪਰਥ ਦੇ ਵਿੱਚ ਵੀ ਅੱਜ ਜਿਹੜਾ ਮੌਸਮ ਬਿਲਕੁਲ ਸਾਫ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਤੱਕ ਜਾਣਾ ਸੋ ਮੌਸਮ ਕੋਈ ਵੀ ਹੋਵੇ ਜੀ ਖਿਆਲ ਰੱਖੋ ਤੁਸੀਂ ਆਪਣਾ ਔਰ ਮੌਸਮ ਦੀ ਇੱਕ ਗੱਲ ਇਹ ਹੈ ਕਿ ਜਿਵੇਂ ਅੱਜ ਘਟਾਵਾਂ ਛਾਈਆਂ ਹੋਈਆਂ ਐਡੀਲੇਡ ਦੇ ਵਿੱਚ ਤੇ ਮੈਨੂੰ ਬੜੀਆਂ ਚੰਗੀਆਂ ਲੱਗ ਰਹੀਆਂ ਪਰ ਜੇ ਗੱਲ ਕਰੀਏ ਨਿਊ ਸਾਊਥ ਵੇਲਸ ਦੀ ਤੇ ਉੱਥੇ ਜੋ ਹੜਾਂ ਨੇ ਬਹੁਤ ਹੀ ਬੁਰੀ ਤਰ੍ਹਾਂ ਮਾਰ ਕੀਤੀ ਹੋਈ ਹੈ ਸੋ ਉੱਥੇ ਇਹ ਮੌਸਮ ਲੋਕਾਂ ਨੂੰ ਡਰਾ ਰਿਹਾ ਹੋਣਾ ਹੈ ਤੇ ਇੱਥੇ ਇਹ ਮੌਸਮ ਪਿਆਰਾ ਲੱਗ ਰਿਹਾ ਹੈ ਨਾ ਸੋ ਇਹ ਚੀਜ਼ ਹੈ ਇਹੀ ਕੁਦਰਤ ਹੁੰਦੀ ਹੈ ਕੁਦਰਤ ਕਿਤੇ ਆਪਣਾ ਕੋਈ ਰੂਪ ਦਿਖਾ ਰਹੀ ਹੁੰਦੀ ਹੈ ਤੇ ਕਿਤੇ ਆਪਣਾ ਕੋਈ ਰੂਪ ਦਿਖਾ ਰਹੀ ਹੁੰਦੀ ਹੈ ਸੋ ਇਹੀ ਅਰਦਾਸ ਹੈ ਕਿ ਪਰਮਾਤਮਾ ਜਲਦੀ ਤੋਂ ਜਲਦੀ ਇਹ ਚੀਜ਼ ਸਮੇਟੇ ਕੁਦਰਤ ਆਪਣਾ ਜਿਹੜਾ ਇਹ ਰੂਪ ਉਹਨੇ ਦਿਖਾਇਆ ਹੋਇਆ ਹੈ ਨਿਊ ਸਾਊਥ ਵੇਲਸ ਦੇ ਬਾਅਦ ਉਹ ਸਮੇਟੇ ਔਰ ਜਲਦੀ ਹੀ ਸਾਰੇ ਜਿਹੜੇ ਲੋਕ ਆਪਣੇ ਘਰਾਂ ਤੋਂ ਬੇਘਰ ਹੋਏ ਹੋਏ ਨੇ ਆਪਣੇ ਘਰਾਂ ਨੂੰ ਵਾਪਸ ਮੁੜਨ ਔਰ ਸੁੱਖ ਸ਼ਾਂਤੀ ਬਸਰੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਮਿਲੀਆਂ ਜੁਲੀਆਂ ਗੱਲਾਂ ਕਰਾਂਗੇ ਕੁਝ ਤੁਹਾਡੀਆਂ ਕੁਝ ਮੇਰੀਆਂ ਵੈਸੇ ਤੇ ਸਾਡੀਆਂ ਵਿਹਲੀਆਂ ਜਿਹੀਆਂ ਗੱਲਾਂ ਹੁੰਦੀਆਂ ਬੁੱਧਵਾਰ ਨੂੰ ਹੈ ਨਾ ਔਰ ਇਸ ਤੋਂ ਇਲਾਵਾ ਮੈਨੂੰ ਵਰਿੰਦਰ ਵੀ ਇੰਗਲੈਂਡ ਤੋਂ ਅੱਜ ਜੁਆਇਨ ਕਰਨਗੇ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਕੁਝ ਗੱਲਾਂ ਬਾਤਾਂ ਅਸੀਂ ਰਿਸ਼ਤਿਆਂ ਤੇ ਸ਼ੁਰੂ ਕੀਤਾ ਹੋਇਆ ਪ੍ਰੋਗਰਾਮ ਪਿਛਲੇ ਹਫ਼ਤੇ ਤੇ ਮੇਰੀ ਗੈਰ ਹਾਜ਼ਰੀ ਸੀ ਉਦੋਂ ਮੈਂ ਨਹੀਂ ਆ ਸਕੀ ਪ੍ਰੋਗਰਾਮ ਕਰ ਸਕੀ ਪਰ ਉਸ ਤੋਂ ਪਿਛਲੇ ਹਫ਼ਤੇ ਅਸੀਂ ਦੋਸਤੀ ਤੇ ਗੱਲਬਾਤ ਕੀਤੀ ਸੀ ਔਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ ਔਰ ਕੁਝ ਗੱਲਾਂ ਰਹਿ ਵੀ ਗਈਆਂ ਸੀ ਸੋ ਕਿਸੇ ਨੇ ਦੋਸਤੀ ਦੀ ਗੱਲ ਹੀ ਕੋਈ ਸੁਣਾਉਣੀ ਹੋਵੇ ਜਾਂ ਆਪਣੀ ਦੋਸਤੀ ਦਾ ਕੋਈ ਕਿੱਸਾ ਸਾਡੇ ਨਾਲ ਸਾਂਝਾ ਕਰਨਾ ਹੋਵੇ ਤੇ ਉਹ ਵੀ ਕਰ ਸਕਦਾ ਹੈ ਸੋ ਦੋਸਤੀ ਦੇ ਰਿਸ਼ਤੇ ਨੂੰ ਵੀ ਅੱਗੇ ਕੰਟੀਨਿਊ ਕਰਾਂਗੇ ਨਹੀਂ ਤੇ ਫਿਰ ਅੱਜ ਕਿਸੇ ਹੋਰ ਰਿਸ਼ਤੇ ਦਾ ਸਿਰਾ ਜਿਹੜਾ ਫੜਾਂਗੇ ਪਰ ਉਸ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਕਰਾਂਗੀ ਸੋ ਨਰਿੰਦਰ ਰਾਠੌਰ ਹੁਣੀ ਲਓ ਜੀ ਸਾਰਿਆਂ ਨੂੰ ਲੰਡੀ ਚੂਹੀ ਦਿੰਦੇ ਹੋਏ ਇਹਨਾਂ ਨੇ ਪਹਿਲਾਂ ਮੈਸੇਜ ਕਰ ਦਿੱਤਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਦੇ ਸਾਰੇ ਪਰਿਵਾਰ ਨੂੰ ਫਤਿਹ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਰਿੰਦਰ ਜੀ ਉਮੀਦ ਅਸੀਂ ਠੀਕ ਠਾਕ ਹੋਵੋਗੇ ਜੀ ਤੁਸੀਂ ਸਾਰੇ ਔਰ ਬਾਕੀ ਮੇਰੀ ਗੈਰ ਹਾਜ਼ਰੀ ਦੀ ਵਜ੍ਹਾ ਮੈਂ ਦੱਸਦਾ ਪਿਛਲੇ ਹਫ਼ਤੇ ਮੇਰਾ ਬਰਥਡੇ ਸੀ ਜਨਮ ਦਿਨ ਸੀਗਾ ਜੀ ਕਹਿ ਲਓ ਮੇਰਾ ਵੀਰਵਾਰ ਨੂੰ ਤੇ ਬੁੱਧਵਾਰ ਨੂੰ ਮੈਂ ਥੋੜੀ ਬਿਜ਼ੀ ਸੀ ਮੈਂ ਜਿਹੜਾ ਵੀਰਵਾਰ ਨੂੰ ਕੰਮ ਕਰਨਾ ਹੁੰਦਾ ਫਿਰ ਮੈਂ ਬੁੱਧਵਾਰ ਨੂੰ ਉਹ ਜੋਬ ਜਿਹੜੀ ਸ਼ਿਫਟ ਆ ਉਹ ਕਰਨੀ ਪਈ ਮੈਨੂੰ ਇਸ ਕਰਕੇ ਮੈਂ ਬੁੱਧਵਾਰ ਨਹੀਂ ਆ ਸਕੀ ਪਰ ਤੁਹਾਨੂੰ ਸਾਰਿਆਂ ਨੂੰ ਮਿਸ ਬਹੁਤ ਕੀਤਾ ਸੋ ਬਾਕੀ ਤੁਹਾਨੂੰ ਦੱਸਦੀ ਹਾਂ ਮੈਂ ਆਪਣੇ ਜਨਮ ਦਿਨ ਬਾਰੇ ਕਿ ਮੈਂ ਕਿੱਦਾਂ ਮਨਾਇਆ ਵੈਸੇ ਤੇ ਜਨਮ ਦਿਨ ਅਸੀਂ ਓਦਾਂ ਹੀ ਕੇਕ ਕੱਟਿਆ ਖਾਧਾ ਪੀਤਾ ਬਾਹਰ ਚਲੇ ਗਏ ਡਿਨਰ ਕਰਨ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਪਰ ਮੈਨੂੰ ਇਸ ਵਾਰੀ ਲੱਗਦਾ ਸੀਗਾ ਕਿ ਮੈਂ ਇਸ ਵਾਰੀ ਜਨਮ ਦਿਨ ਆਪਣੇ ਤਰੀਕੇ ਨਾਲ ਮਨਾਉਣਾ ਚਾਹੁੰਦੀ ਹਾਂ ਹੁੰਦਾ ਕਈ ਵਾਰੀ ਇਹ ਆ ਵੀ ਅਸੀਂ ਚਾਹੁੰਦੇ ਕੁਛ ਹੋਰ ਹੁੰਦੇ ਹਾਂ ਪਰ ਕਰੀ ਕੁਛ ਹੋਰ ਜਾਂਦੇ ਹੁੰਦੇ ਹਾਂ ਕਿਸੇ ਹੋਰ ਦੀ ਖੁਸ਼ੀ ਲਈ ਬੱਚਿਆਂ ਦੀ ਖੁਸ਼ੀ ਲਈ ਹਨਾ ਫੈਮਿਲੀ ਦੀ ਖੁਸ਼ੀ ਲਈ ਪਰ ਇਸ ਵਾਰੀ ਮੈਨੂੰ ਸੀ ਫਿਰ ਨਹੀਂ ਮੈਂ ਆਪਣਾ ਜਨਮ ਦਿਨ ਆਪਣੇ ਤਰੀਕੇ ਨਾਲ ਮਨਾਉਣਾ ਆ ਜੋ ਬੜੀ ਦੇਰ ਤੋਂ ਦਿਲ ਵਿੱਚ ਚੱਲਦਾ ਪਿਆ ਸੀਗਾ ਉਹ ਕੰਮ ਨਿਬੇੜਾ ਹਨਾ ਕਿਉਂਕਿ ਉਮਰ ਜਨਮ ਦਿਨ ਦਾ ਮਤਲਬ ਤਾਂ ਇਹ ਹੁੰਦਾ ਵੀ ਤੁਸੀਂ ਕਹਿਰੋ ਵੀ ਘਟੀ ਜਾਂਦੇ ਤੁਹਾਡੇ ਜਿਹੜੇ ਦੇਣੇ ਆ ਇਸ ਧਰਤੀ ਦੇ ਉੱਤੇ। ਸੋ ਕਿਉਂ ਨਾ ਜੋ ਦਿਲ ਦੇ ਵਿੱਚ ਹੈਗਾ ਆ ਉਹ ਕਰੀਏ, ਜੋ ਕੁਛ ਅਸੀਂ ਸਾਡਾ ਪੈਂਡਿੰਗ ਚੱਲੀ ਜਾਂਦਾ ਪਿਆ ਆ ਉਹ ਸਾਰੀਆਂ ਫਾਈਲਾਂ ਨੂੰ ਨਜਿੱਠੀ ਜਾਈਏ, ਕਿਉਂਕਿ ਦਿਨ ਪਤਾ ਨੀ ਹੋਰ ਕਿੰਨੇ ਕਾ ਇਸ ਧਰਤੀ ਤੇ, ਚਲੋ ਜਿੰਨੇ ਵੀ ਆ। ਸੋ ਬਾਕੀ ਇਹ ਸੀਗਾ ਵੀ ਜਦੋਂ ਬਚਪਨ ਤੋਂ ਹੀ ਨਾ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਸੀਗਾ, ਸੋ ਮੇਰੇ ਮੰਮੀ ਡੈਡੀ ਦੇ ਘਰ, ਤੇ ਉੱਥੇ ਇੱਕ ਅਲੱਗ ਜਿਹਾ ਮੋਹ ਸੀ ਉਸ ਕਮਰੇ ਦੇ ਨਾਲ ਕਹਿ ਲਓ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਬਾਬਾ ਜੀ ਕਹਿੰਦੇ ਹੁੰਦੇ ਸੀ, ਉਹ ਹਮੇਸ਼ਾ ਸਾਨੂੰ ਸਾਡੇ ਵਡੇਰੇ ਲੱਗਦੇ ਹੁੰਦੇ ਸੀ, ਸਾਡੇ ਬਜ਼ੁਰਗ ਲੱਗਦੇ ਹੁੰਦੇ ਸੀਗੇ, ਕਿਉਂਕਿ ਕਦੋਂ ਕਦੀ ਘਰ ਦੇ ਵੀ ਗੁੱਸਾ ਹੋ ਜਾਂਦੇ ਹੁੰਦੇ ਸੀ ਨਾ, ਤਾਂ ਵੀ ਉਹਨਾਂ ਦੇ ਕੋਲ ਜਾ ਕੇ ਬੈਠ ਜਾਈਦਾ ਸੀ। ਮੈਨੂੰ ਪਤਾ ਉਸ ਕਮਰੇ ਦੇ ਵਿੱਚ ਜਾ ਕੇ ਬਾਬਾ ਜੀ ਕੋਈ ਸ਼ਿਕਾਇਤਾਂ ਲਾ ਦੇਣੀਆਂ ਵੀ ਡੈਡੀ ਨੇ ਮੈਨੂੰ ਏਦਾਂ ਗੁੱਸਾ ਕੀਤਾ। ਸੋ ਉਹ ਉਸ ਬਚਪਨ ਤੋਂ ਇੱਕ ਸਾਂਝ ਜਿਹੀ ਇਹੋ ਜਿਹੀ ਬਣੀ ਹੋਈ ਸੀ। ਔਰ ਮੈਨੂੰ ਯਾਦ ਆ ਭਈ ਜਦੋਂ ਕਿਤੇ ਸਾਡੇ ਪੇਪਰ ਹੁੰਦੇ ਸੀਗੇ ਤੇ ਪਹਿਲਾਂ ਅਸੀਂ ਜਾ ਕੇ ਉਸ ਅਰਦਾਸ ਕਰਨੀ ਉੱਥੇ, ਹਨਾ, ਆਪਣੇ ਪੈਨ ਲੈ ਕੇ ਜਾਣੇ, ਜਿਹਨਾਂ ਪੈਨਾਂ ਨਾਲ ਪੇਪਰ ਕਰਨਾ ਹੁੰਦਾ ਸੀ ਉੱਥੇ ਉਹ ਪੈਨ ਰੱਖ ਕੇ ਅਰਦਾਸ ਕਰਨੀ, ਮਿੰਨਤਾਂ ਹੀ ਪਾਉਣੀਆਂ ਹੁੰਦੀਆਂ ਸੀਗੀਆਂ ਇੱਕ ਤਰ੍ਹਾਂ। ਬਚਪਨ ਦੇ ਵਿੱਚ ਅਰਦਾਸ ਨੂੰ ਅਸੀਂ ਮਿੰਨਤਾਂ ਹੀ ਕਹਿ ਸਕਦੇ ਹਾਂ ਵੀ ਬਾਬਾ ਜੀ ਪੇਪਰ ਵਧੀਆ ਹੋ ਜਾਵੇ ਬਸ, ਹਨਾ। ਸੋ ਉਹ ਮਿੰਨਤ ਜਿਹੀ ਹੁੰਦੀ, ਇੱਕ ਰਜੋਈ ਜਿਹੀ ਜਿਹੜੀ ਹੁੰਦੀ ਸੀਗੀ। ਔਰ ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਯਾਦ ਆ ਵੀ ਜਦੋਂ ਸਾਡਾ ਰਿਜ਼ਲਟ ਆਉਂਦਾ ਹੁੰਦਾ ਸੀਗਾ ਤੇ ਤਾਂ ਵੀ ਪਹਿਲਾਂ ਦੌੜ ਕੇ ਉਸ ਕਮਰੇ ਦੇ ਵਿੱਚ ਜਾਣਾ ਤੇ ਥੈਂਕ ਯੂ ਕਰਨਾ, ਜਦੋਂ ਕੋਈ ਦਿਨ ਤਿਉਹਾਰ ਹੁੰਦਾ ਸੀ ਤਾਂ ਵੀ ਉਸ ਕਮਰੇ ਦੇ ਵਿੱਚ ਜਾਣਾ, ਔਰ ਜਿਹੜੀ ਮਠਿਆਈ ਖਾਣੀ ਹੁੰਦੀ ਸੀ ਪਹਿਲਾਂ ਉਹ ਵੀ ਬਾਬਾ ਜੀ ਦੇ ਕੋਲ ਲੈ ਕੇ ਜਾਈਦੀ ਹੁੰਦੀ ਸੀ। ਬੇਸ਼ੱਕ ਇਹ ਦੇਖਣ ਬਾਰੇ ਕਰਮ ਕਾਂਡ ਲੱਗਦੇ ਆ, ਪਰ ਮੈਨੂੰ ਲੱਗਦਾ ਹੁੰਦਾ ਕਿ ਇੱਕ ਫੀਲਿੰਗਸ ਜਿਹੜੀਆਂ ਤੁਹਾਡੀਆਂ ਜੁੜੀਆਂ ਹੁੰਦੀਆਂ ਕਿ ਤੁਹਾਡੇ ਲਈ ਉਹ ਚੀਜ਼ ਬੜੀ ਇੰਪੋਰਟੈਂਟ ਹੋ ਜਾਂਦੀ ਆ। ਅੱਛਾ, ਉਸ ਤੋਂ ਬਾਅਦ ਇਹ ਹੋਇਆ ਕਿ ਹੁਣ ਜਿੱਦਾਂ ਮੈਂ ਤੁਹਾਡੇ ਨਾਲ ਵੀ ਸਾਰੀਆਂ ਗੱਲਾਂ ਕਰਦੀ ਹਾਂ ਜਾਂ ਮੇਰੇ ਦਿਮਾਗ 'ਚ ਆਪਣਾ ਬਚਪਨ ਚੱਲਦਾ ਹੀ ਰਹਿੰਦਾ ਆ, ਤੇ ਹੁਣ ਜਦੋਂ ਉਹ ਚੀਜ਼ਾਂ ਕਦਰਾਂ ਕੀਮਤਾਂ ਜਿਹੜੀਆਂ ਬਚਪਨ 'ਚ ਸਾਨੂੰ ਮਿਲੀਆਂ ਹੋਈਆਂ ਸੀਗੀਆਂ ਉਹ ਅੱਗੇ ਦੇਣ ਦੀ ਗੱਲ ਆਉਂਦੀ ਹੈ ਨਾ, ਤੇ ਫਿਰ ਉੱਥੇ ਇਹ ਹੁੰਦਾ ਤੇ ਅਸੀਂ ਕਿਸੇ ਹਿਸਾਬ ਨਾਲ ਅੱਗੇ ਉਹ ਚੀਜ਼ ਪਾਸ ਔਨ ਕਰ ਰਹੇ ਹਾਂ ਕਿ ਸਾਡੇ ਬੱਚਿਆਂ ਦੇ ਵਿੱਚ ਵੀ ਉਹ ਕਦਰਾਂ ਕੀਮਤਾਂ ਹੈਗੀਆਂ ਆ ਬਾਕੀ ਆ। ਔਰ ਜਿੱਥੋਂ ਕਿਤੇ ਕਮੀ ਲੱਗਦੀ ਆ ਫਿਰ ਸਾਨੂੰ ਉਹਨਾਂ ਉਹ ਜਿਹੜੀ ਚੀਜ਼ ਆ ਉਹਨੂੰ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ। ਸੋ ਮੈਂ ਇਹੀ ਸੋਚਦੀ ਸੀ ਬੜੀ ਦੇਰ ਤੋਂ ਵੀ ਉਹ ਸਾਂਝ ਜਿਹੜੀ ਮੇਰੀ ਉਸ ਪਰਮਾਤਮਾ ਦੇ ਨਾਲ ਬਣੀ ਹੋਈ ਆ, ਗੁਰਬਾਣੀ ਦੇ ਨਾਲ ਬਣੀ ਹੋਈ ਆ, ਉਹ ਬੱਚਿਆਂ ਦੀ ਕਿਵੇਂ ਬਣੇ। ਤੇ ਫਿਰ ਮੈਨੂੰ ਇਹੀ ਲੱਗਾ ਵੀ ਮੇਰੇ ਸਾਡੇ ਕੋਲ ਇੱਕ ਪ੍ਰੋਪਰ ਜਗ੍ਹਾ ਹੁੰਦੀ ਸੀਗੀ, ਫਿਰ ਅਸੀਂ ਇਕੱਠੇ ਬੈਠ ਕੇ ਪਾਠ ਵੀ ਕਰੀਦਾ ਹੁੰਦਾ ਸੀਗਾ ਉੱਥੇ, ਜਦੋਂ ਘਰ ਮੰਮੀ ਉਹਨਾਂ ਨੇ ਭੋਗ ਪਾਉਣਾ ਉਦੋਂ ਵੀ ਸਾਰਿਆਂ ਨੇ ਉੱਥੇ ਵੇਚਣਾ। ਸੋ ਇੱਕ ਮੋਹ ਜਿਹੜਾ ਉਹ ਸਾਡਾ ਆਪਣੇ ਆਪ ਹੌਲੀ ਹੌਲੀ ਬਣਿਆ, ਕਿਉਂਕਿ ਸਾਡੇ ਘਰਦਿਆਂ ਨੇ ਉਹ ਰਸਤਾ ਸਾਨੂੰ ਦਿਖਾਇਆ, ਇਸ ਕਰਕੇ ਉਸ ਰਸਤੇ ਤੇ ਤੁਰ ਸਕੇ। ਤੇ ਜਦੋਂ ਦੇ ਇੱਥੇ ਆਏ ਸੀਗੇ ਬਾਕੀ ਸਾਰੇ ਕਮਰੇ ਬਣ ਗਏ ਸੀ, ਬੈਡਰੂਮ ਡਰਾਇੰਗ ਰੂਮ ਸਾਰਾ ਕੁਛ ਸੀਗਾ, ਪਰ ਮੇਰੇ ਦਿਲ ਵਿੱਚ ਕਿਤੇ ਨਾ ਕਿਤੇ ਇਹ ਸੀ ਤੇ ਮੇਰੇ ਕੋਲ ਬਾਬਾ ਜੀ ਦਾ ਕਮਰਾ ਨਹੀਂ ਹੈਗਾ ਅਜੇ ਵੀ। ਸੋ ਇਸ ਵਰਡੇ ਤੇ ਨਾ ਮੈਂ ਜਾਨ ਖਾਣੀ ਸ਼ੁਰੂ ਕਰ ਦਿੱਤੀ ਮਹੀਨਾ ਪਹਿਲਾਂ ਹੀ, ਫਿਰ ਮੈਨੂੰ ਤਾਂ ਇੱਕ ਕਮਰਾ ਚਾਹੀਦਾ ਆ, ਜਿੱਦਾਂ ਮਰਜ਼ੀ ਕਰੋ, ਮੈਨੂੰ ਇੱਕ ਰੂਮ ਵੱਖਰਾ ਚਾਹੀਦਾ ਜਿੱਥੇ ਮੈਂ ਬੈਠ ਸਕਾਂ ਆਪਣੇ ਆਪ ਨਾਲ ਉਸ ਪਰਮਾਤਮਾ ਦੀ ਯਾਦ ਦੇ ਵਿੱਚ। ਵੈਸੇ ਤਾਂ ਚਲੋ ਹਰ ਕਿਤੇ ਹੀ ਬੈਠ ਸਕਦੇ ਹਾਂ, ਪਰ ਫਿਰ ਵੀ ਮੈਨੂੰ ਲੱਗਦਾ ਜਿੱਦਾਂ ਤੁਸੀਂ ਰੋਟੀ ਹਰ ਕਿਤੇ ਬੈਠ ਕੇ ਹੀ ਖਾ ਸਕਦੇ ਹਾਂ, ਜ਼ਰੂਰੀ ਨਹੀਂ ਡਾਇਨਿੰਗ ਰੂਮ 'ਚ ਜਾ ਕੇ ਖਾਣੀ ਹੁੰਦੀ ਹੈ, ਪਰ ਫਿਰ ਵੀ ਤੁਹਾਡੇ ਘਰ 'ਚ ਡਾਇਨਿੰਗ ਟੇਬਲ ਰੱਖਿਆ ਨਾ, ਤੁਸੀਂ ਜੇ ਪ੍ਰਾਹੁਣੇ ਆਉਂਦੇ ਹੋ ਤਾਂ ਕਿਤੇ ਵੀ ਬੈਠ ਸਕਦੇ ਆ, ਪਰ ਫਿਰ ਵੀ ਸਾਡੇ ਕਮਰੇ ਘਰ ਦੇ ਵਿੱਚ ਇੱਕ ਡਰਾਇੰਗ ਰੂਮ ਤਾਂ ਹੁੰਦਾ ਹੈ ਨਾ। ਸੋ ਮੇਰੀ ਕੁਛ ਇਹੋ ਜਿਹੀ ਉਹ ਸੀ ਕਿ ਨਹੀਂ ਮੇਰੇ ਘਰ ਦੇ ਵਿੱਚ ਵੀ ਇੱਕ ਬਾਬਾ ਜੀ ਦਾ ਕਮਰਾ ਹੋਵੇ। ਸੋ ਚਲੋ ਖੈਰ, ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ 11 ਵਜੇ ਤੱਕ ਮੈਂ ਕਰਾ ਕੇ ਸਾਰਾ ਉਹ ਕਮਰਾ ਤਿਆਰ ਕੀਤਾ, ਔਰ ਆਪਣਾ ਬਰਥਡੇ ਇਸ ਵਾਰੀ ਮੈਨੂੰ ਸੱਚੀ ਅੱਜ ਤੱਕ ਦੇ ਮਨਾਏ ਸਾਰੇ ਬਰਥਡੇ ਚੋਂ ਵਧੀਆ ਲੱਗਾ। ਉਸ ਦਿਨ ਫਿਰ ਸਵੇਰੇ ਜਿਹੜੀਆਂ 4 ਪੰਜ ਪਰਿਵਾਰ ਸੀਗੇ ਇੱਥੇ, ਉਹਨਾਂ ਨੂੰ ਬੁਲਾ ਕੇ ਮੈਂ ਸਵੇਰੇ ਸਵੇਰੇ ਉੱਥੇ ਪ੍ਰਕਾਸ਼ ਕੀਤਾ, ਔਰ ਉਸ ਤੋਂ ਬਾਅਦ ਜ਼ਿੰਦਗੀ ਦਾ ਪਹਿਲਾ ਸਧਾਰਨ ਪਾਠ ਮੈਂ ਸ਼ੁਰੂ ਕੀਤਾ। ਬੜਾ ਵਧੀਆ ਲੱਗਾ, ਕੁਝ ਇਹ ਵੀ ਸੀ ਕਿ ਮੈਂ ਚਲੋ ਬਾਕੀ ਦੇ ਨਿਤਨੇਮ ਥੋੜੇ ਬਹੁਤੇ ਜਿੱਦਾਂ ਕਰੀਦੇ ਹੁੰਦੇ ਸੀ ਬਚਪਨ ਤੋਂ ਕਰਦੇ ਸੀਗੇ, ਉਹਦਾ ਵੀ ਹੁਣ ਨਾਗਾ ਪੈਂਦਾ ਸੀ, ਹੁਣ ਕਿੱਥੇ ਹੁੰਦੇ ਸੀਗੇ। ਇਸ ਕਰਕੇ ਇਹ ਸੀ ਇੱਕ ਜਗ੍ਹਾ ਹੋਵੇ ਜਿੱਥੇ ਪਤਾ ਹੋਵੇ ਔਰ ਜਾ ਕੇ ਤੁਸੀਂ ਕਰਨਾ ਹੀ ਆ ਫਿਰ। ਸੋ ਇਸ ਵਾਲੀ ਜ਼ਿੰਦਗੀ ਦਾ ਪਹਿਲਾ ਸਧਾਰਨ ਪਾਠ ਰੱਖਿਆ ਔਰ ਮੈਨੂੰ ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ ਲੱਗ ਰਿਹਾ ਇੱਕ ਨਿਤਨੇਮ ਚ ਆਉਣਾ, ਇੱਕ ਦੁਬਾਰਾ ਇੱਕ ਰੂਟੀਨ ਚ ਆਉਣਾ। ਨਹੀਂ ਤੇ ਸਵੇਰੇ ਉੱਠਦੇ ਸਾਰ ਦਿਮਾਗ ਵਿੱਚ ਕਈ ਖਿਆਲ ਹੋਰ ਉੱਠਦੇ ਹੁੰਦੇ ਸੀਗੇ ਵੀ ਆਹ ਕਰ ਲਓ ਉਹ ਕਰ ਲਓ ਫੋਨ ਚੱਕ ਲਓ, ਹੈਨਾ। ਪਰ ਹੁਣ ਇੰਨਾ ਕੁ ਫਰਕ ਜ਼ਰੂਰ ਹੈ ਕਿ ਜਦੋਂ ਸਵੇਰੇ ਉੱਠਦੀ ਹਾਂ ਤੇ ਦਿਮਾਗ 'ਚ ਸਭ ਤੋਂ ਪਹਿਲਾਂ ਖਿਆਲ ਇਹੀ ਹੁੰਦਾ ਕਿ ਮੈਂ ਉੱਠ ਕੇ ਪ੍ਰਕਾਸ਼ ਕਰਨਾ ਜਾਂ ਮੈਂ ਉੱਠ ਕੇ ਉਸ ਕਮਰੇ 'ਚ ਜਾਣਾ ਆ। ਸੋ ਇਹ ਬਹੁਤ ਵੱਡੀ ਚੇਂਜ ਲੱਗ ਰਹੀ ਆ, ਔਰ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਹੁੰਦਾ ਕਿ ਸੁੱਖ ਆਸਨ ਕਰਨੇ ਆ ਔਰ ਉਸ ਵੇਲੇ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਮੈਂ ਸੁੱਖ ਆਸਣ ਕਰਨ ਜਾਂਦੀ ਹਾਂ ਤੇ ਬੱਚੇ ਆਪਣੇ ਆਪ ਆ ਕੇ ਉਸ ਕਮਰੇ ਦੇ ਵਿੱਚ ਬੈਠਦੇ ਆ ਤੇ ਫਿਰ ਮੈਨੂੰ ਮਨ ਹੀ ਮਨ ਮੈਂ ਮੁਸਕੁਰਾ ਦਿੰਦੀ ਹਾਂ ਤੇ ਸ਼ੁਕਰ ਕਰਦੀ ਹਾਂ ਉਸ ਪਰਮਾਤਮਾ ਦਾ ਕਿ ਸਹੀ ਰਸਤਾ ਦਿਖਾਇਆ ਤੁਸੀਂ ਮੈਨੂੰ। ਔਰ ਇਸ ਗੱਲੋਂ ਵੀ ਸ਼ੁਕਰ ਗੁਜ਼ਾਰ ਹੁੰਦੀ ਹਾਂ ਕਿ ਉਹ ਕਰ ਸਕੀ ਮੈਂ ਜੋ ਮੇਰੇ ਮਨ ਦੇ ਵਿੱਚ ਚੀਜ਼ ਸੀਗੀ ਉਹ ਮੈਂ ਇਸ ਵਾਰੀ ਪੈਂਡਿੰਗ ਨਹੀਂ ਛੱਡੀ ਇਸ ਜਨਮ ਦਿਨ ਤੇ ਉਹਨੂੰ ਕਰ ਲਿਆ। ਸੋ ਇਸ ਕਰਕੇ ਮੈਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਹਾਂ ਕਿ ਦਿਲ ਦੇ ਵਿੱਚ ਸਾਡੇ ਬੜੀਆਂ ਸਾਰੀਆਂ ਪੈਂਡਿੰਗ ਚੀਜ਼ਾਂ ਇਹੋ ਜਿਹੀਆਂ ਪਈਆਂ ਹੁੰਦੀਆਂ ਜਿਹਨਾਂ ਨੂੰ ਅਸੀਂ ਕਰਦੇ ਨਹੀਂ, ਅੱਗੇ ਤੋਂ ਅੱਗੇ ਤੋਰਦੇ ਰਹਿੰਦੇ ਹਾਂ, ਪਰ ਉਹ ਕਿਤੇ ਨਾ ਕਿਤੇ ਅੰਦਰ ਉਹ ਚੀਜ਼ ਰੌਲਾ ਜ਼ਰੂਰ ਪਾਉਂਦੀ ਰਹਿੰਦੀ ਹੈ, ਸ਼ੋਰ ਜ਼ਰੂਰ ਮਚਾਉਂਦੀ ਰਹਿੰਦੀ ਹੈ ਭਈ ਮੈਨੂੰ ਵੀ ਕਰੋ, ਮੈਂ ਵੀ ਹਾਂ ਇੱਕ ਬੱਚੇ ਵਾਂਗੂ ਹੈ ਨਾ। ਪਰ ਉਸ ਅਸੀਂ ਉਹਨੂੰ ਹਮੇਸ਼ਾ ਪਤਿਆ ਕੇ ਅੱਗੇ ਤੋਰ ਦਿੰਦੇ ਭਈ ਕੋਈ ਨੀ ਫੇਰ ਸਹੀ ਅਗਲੀ ਵਾਰ ਸਹੀ। ਪਰ ਨਹੀਂ, ਉਸ ਨਿਆਣੇ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ ਔਰ ਆਪਣੇ ਜਿਹੜੇ ਮਨ ਨੂੰ ਮਨ ਦੇ ਉੱਤੇ ਮੱਤ ਨੂੰ ਭਾਰੀ ਰੱਖਣਾ ਚਾਹੀਦਾ ਹਮੇਸ਼ਾ ਔਰ ਉਸ ਮੱਤ ਦੀ ਗੱਲ ਮੰਨ ਕੇ ਜ਼ਰੂਰ ਕੰਮ ਕਰਨੇ ਚਾਹੀਦੇ ਆ। ਸੋ ਚਲੋ ਜੀ, ਬਾਕੀ ਜ਼ਿਆਦਾ ਪ੍ਰਵਚਨ ਨਹੀਂ ਦੇਣੇ ਤਾਂ ਮੈਂ ਵੈਸੇ ਆਪਣੇ ਜਿਹੜੀ ਇੱਕ ਕਹਿੰਦੇ ਹੁੰਦੇ ਨਾ ਵੀ ਇੱਕ ਜਿਹੜੀ ਚੰਗੀ ਚੀਜ਼ ਤੁਹਾਨੂੰ ਲੱਗੀ ਉਹ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਕਿਤੇ ਚੰਗੀ ਰੋਟੀ ਵੀ ਖਾ ਕੇ ਆਈਏ ਤੇ ਅੱਗੇ ਆ ਕੇ ਸ਼ੇਅਰ ਕਰੀਦਾ ਵੀ ਉਹ ਰੈਸਟੋਰੈਂਟ ਦੀ ਰੋਟੀ ਬੜੀ ਸਵਾਦ ਹੈ ਜਾਂ ਉਹ ਫਿਲਮ ਬੜੀ ਵਧੀਆ ਜਾਂ ਤੁਸੀਂ ਆਹ ਕਿਤਾਬ ਪੜ੍ਹੋ ਬੜੀ ਵਧੀਆ। ਸੋ ਕਈ ਵਾਰੀ ਉਹ ਰੂਟੀਨ ਹੁੰਦਾ, ਉਹ ਚੀਜ਼ ਹੁੰਦੀ ਜਿਹਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਪੋਜ਼ਿਟਿਵ ਲੱਗ ਰਿਹਾ ਹੁੰਦਾ ਤੇ ਕਿਉਂ ਨਾ ਤੁਸੀਂ ਉਹ ਬਾਕੀਆਂ ਦੇ ਨਾਲ ਵੀ ਸ਼ੇਅਰ ਕਰੋ, ਇਹ ਚੀਜ਼ ਜ਼ਰੂਰ ਕਰਨੀ ਚਾਹੀਦੀ ਹੈ। ਔਰ ਚਲੋ ਗੀਤ ਹੋਰ ਸੁਣਦੇ ਹਾਂ, ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਵੀ ਜ਼ਰੂਰੀ ਹੈ। ਤੁਸੀਂ ਵੀ ਕੋਈ ਗੀਤ ਸੁਣਨਾ ਹੋਵੇ ਜਾਂ ਕਿਸੇ ਨੂੰ ਸੁਣਾਉਣਾ ਹੋਵੇ ਤੇ ਸਾਨੂੰ ਜ਼ਰੂਰ ਲਿਖ ਕੇ ਭੇਜ ਸਕਦੇ ਹੋ। ਤੇ ਚਲੋ ਜੀ ਫਿਰ, ਠੀਕ ਹੈ, ਇੱਕ ਗੀਤ ਸੁਣਦੇ ਹਾਂ ਔਰ ਗੀਤ ਤੋਂ ਬਾਅਦ ਫਿਰ ਮਾਰਦੇ ਹਾਂ ਹੋਰ ਗੱਲਾਂ ਜੀ।
ਕੇ ਦੱਸਦੀਆਂ ਦੇਖ ਬਾਪੂ ਵੱਲ ਭੱਜਦੀਆਂ, ਇਹ ਤਾਂ ਸਜਰੀਆਂ ਸਵੇਰਾਂ ਨੇ, ਇਹ ਤਾਂ ਚਾਨਣ ਲੱਭਦੀਆਂ। ਦੁੱਖ ਨਾ ਖੁੱਲ ਕੇ ਦੱਸਦੀਆਂ ਦੇਖ ਬਾਪੂ ਵੱਲ ਭੱਜਦੀਆਂ, ਇਹ ਤਾਂ ਸਜਰੀਆਂ ਸਵੇਰਾਂ ਨੇ, ਇਹ ਤਾਂ ਚਾਨਣ ਲੱਭਦੀਆਂ। ਬਹੁਤਾ ਹੋ ਕੇ ਵੀ ਕਾ ਤੋਂ ਫਿਰੇ ਥੁੜੀਆਂ ਨੇ, ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ, ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ। ਸੂਰਜ ਤੋਂ ਤਿੱਖੀਆਂ ਨੇ ਇਹਨਾਂ ਦੀਆਂ ਗੱਲਾਂ ਮਿੱਠੀਆਂ ਨੇ, ਦੇਖ ਬਾਪੂ ਦੀ ਕੁੜੀ ਨੂੰ ਇਹਨਾਂ ਨੇ ਸ਼ਰਮਾਂ ਸਿੱਖੀਆਂ ਨੇ, ਇਹ ਸੂਰਜ ਤੋਂ ਤਿੱਖੀਆਂ ਨੇ ਇਹਨਾਂ ਦੀਆਂ ਗੱਲਾਂ ਮਿੱਠੀਆਂ ਨੇ, ਦੇਖ ਬਾਪੂ ਦੀ ਕੁੜੀ ਨੂੰ ਇਹਨਾਂ ਨੇ ਸ਼ਰਮਾਂ ਸਿੱਖੀਆਂ ਨੇ। ਉੱਥੇ ਦਿਨ ਤੁਕਣੇ ਹੋ ਜਾਂਦੇ ਨੇ ਜਿੱਥੇ ਇਹ ਜੁੜੀਆਂ ਨੇ, ਪਾਣੀ ਤੋਂ ਵੀ ਡੂੰਘੀਆਂ ਇਹ ਮੈਨੂੰ ਲੱਗਦੀਆਂ ਕੁੜੀਆਂ ਨੇ, ਪਾਣੀ ਤੋਂ ਵੀ ਡੂੰਘੀਆਂ ਇਹ ਮੈਨੂੰ ਲੱਗਦੀਆਂ ਕੁੜੀਆਂ ਨੇ। ਘਰਾਂ ਚ ਥੋੜੇ ਦਿਨ ਆਈਆਂ ਇਹ ਕੀਦੀਆਂ ਨੇ ਜਾਈਆਂ, ਹਾਲੇ ਤੱਕ ਪਤਾ ਨਹੀਂ ਉਹ ਲੱਗਿਆ ਇਹ ਕੁੜੀਆਂ ਕਿਸਨੇ ਹੈ ਚਾਈਆਂ, ਇਹ ਘਰਾਂ ਚ ਥੋੜੇ ਦਿਨ ਆਈਆਂ ਇਹ ਕੀਦੀਆਂ ਨੇ ਜਾਈਆਂ, ਹਾਲੇ ਤੱਕ ਪਤਾ ਨਹੀਂ ਉਹ ਲੱਗਿਆ ਇਹ ਕੁੜੀਆਂ ਕਿਸਨੇ ਹੈ ਚਾਈਆਂ। ਦੇਖ ਸੋਹਣੀਆਂ ਚੁੰਨੀਆਂ ਨੂੰ ਹਰ ਵਾਰੀ ਚੁੜੀਆਂ ਨੇ, ਪਾਣੀ ਤੋਂ ਵੀ ਡੂੰਘੀਆਂ ਇਹ ਮੈਨੂੰ ਲੱਗਦੀਆਂ ਕੁੜੀਆਂ ਨੇ, ਪਾਣੀ ਤੋਂ ਵੀ ਡੂੰਘੀਆਂ ਇਹ ਮੈਨੂੰ ਲੱਗ ਦੀਆਂ ਕੁੜੀਆਂ ਨੇ ਇਹਨਾਂ ਦੱਬਣਾ ਸਿੱਖ ਲਿਆ ਏ ਨੈਣਾ ਚ ਚਾਵਾਂ ਨੂੰ ਸ਼ਹਿਜ਼ਾਦੀਆਂ ਜਾਪਣੀਏ ਆਪਣੀਆਂ ਮਾਵਾਂ ਨੂੰ ਇਹਨਾਂ ਦੱਬਣਾ ਸਿੱਖ ਲਿਆ ਏ ਨੈਣਾ ਚ ਚਾਵਾਂ ਨੂੰ ਸ਼ਹਿਜ਼ਾਦੀਆਂ ਜਾਪਣੀਏ ਆਪਣੀਆਂ ਮਾਵਾਂ ਨੂੰ ਕਦੇ ਹੱਸਦੀਆਂ ਏ ਆਵਨ ਕਦੇ ਰੋਂਦੀਆਂ ਮੁੜੀਆਂ ਨੇ ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ ਲੱਗਦੀਆਂ ਕੁੜੀਆਂ ਨੇ ਲੱਗਦੀਆਂ ਕੁੜੀਆਂ ਨੇ
ਲੋ ਜੀ ਬਹੁਤ ਸੋਹਣਾ ਗੀਤ ਸਰਬਜੀਤ ਭਾਜੀ ਨੇ ਸਾਡੇ ਚਲਾਇਆ ਸੋ ਧੀਆਂ ਤੇ ਕੁੜੀਆਂ ਹੈ ਨਾ ਬੜਾ ਪਿਆਰਾ ਜਿਹਾ ਰਿਸ਼ਤਾ ਇਹਨਾਂ ਦੇ ਨਾਲ ਹੁੰਦਾ ਹੈ ਸੋ ਸਹੀ ਗੱਲ ਆ ਬੜੀਆਂ ਹੀ ਪਿਆਰੀਆਂ ਹੁੰਦੀਆਂ ਬਹੁਤ ਤੇ ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਘਰ ਚ ਕੁੜੀਆਂ ਨੀ ਹੁੰਦੀਆਂ ਨਾ ਰੌਣਕ ਥੋੜੀ ਘੱਟ ਹੁੰਦੀ ਆ ਉੱਥੇ ਕੁੜੀਆਂ ਹੋਣੀਆਂ ਬਹੁਤ ਜ਼ਰੂਰੀ ਹੁੰਦੀਆਂ ਜ਼ਿੰਦਗੀ ਦੇ ਵਿੱਚ ਧੀਆਂ ਹੋਣੀਆਂ ਭੈਣਾਂ ਹੋਣੀਆਂ ਇਹ ਬਹੁਤ ਜ਼ਰੂਰੀ ਆ ਰਿਸ਼ਤੇ ਸਾਰੇ ਜ਼ਰੂਰੀ ਹੁੰਦੇ ਆ ਕੋਈ ਵੀ ਇੱਕ ਰਿਸ਼ਤਾ ਨਾ ਹੋਵੇ ਜ਼ਿੰਦਗੀ ਚ ਸੱਖਣਾ ਸੱਖਣਾ ਜਿਹਾ ਲੱਗਦਾ ਹੈ ਜਿੱਦਾਂ ਜੇ ਮੈਂ ਗੱਲ ਕਰਾਂ ਤੇ ਮੇਰੇ ਕੋਲ ਚਾਚੇ ਤਾਏ ਨੀ ਹੈਗੇ ਹਨਾ ਔਰ ਜਦੋਂ ਕੋਈ ਬਾਕੀ ਸਾਰੇ ਆਪਣੇ ਚਾਚੇ ਤਾਇਆਂ ਦੀ ਗੱਲ ਕਰਦਾ ਹੁੰਦਾ ਨਾ ਤੇ ਮੈਨੂੰ ਐ ਲੱਗਦਾ ਹੁੰਦਾ ਵੀ ਅੱਛਾ ਹਾਂ ਹਾਂ ਡੈਡੀ ਦੇ ਕਜ਼ਨ ਜ਼ਰੂਰ ਹੈਗੇ ਸੀ ਉਹਨਾਂ ਨਾਲ ਵੀ ਵਧੀਆ ਰਿਸ਼ਤਾ ਸੀ ਪਰ ਫਿਰ ਵੀ ਚਾਚੇ ਤਾਏ ਜਿਹੜੇ ਇੱਕ ਉਹ ਨੀ ਸੀ ਏਦਾਂ ਹੀ ਮਾਸੀ ਦੇ ਨਾਲ ਸੀਗਾ ਮਾਸੀ ਵੀ ਮੇਰੇ ਮੰਮੀ ਦੇ ਚਾਚੀ ਜੀ ਦੀ ਬੇਟੀ ਦੇ ਸੀ ਬਟ ਕੋਈ ਮੰਮੀ ਦੀ ਆਪਣੀ ਭੈਣ ਨੀ ਜਿਹੜੀ ਉਹ ਨੀ ਹੈਗੀ ਸੋ ਇਸ ਕਰਕੇ ਇਹ ਰਿਸ਼ਤਾ ਵੀ ਮੈਨੂੰ ਖਾਲੀ ਖਾਲੀ ਲੱਗਦਾ ਹੁੰਦਾ ਆਪਣਾ ਸੋ ਰਿਸ਼ਤੇ ਬਹੁਤ ਹੀ ਪਿਆਰੇ ਹੁੰਦੇ ਆ ਅੱਜ ਜਿਵੇਂ ਅਸੀਂ ਪਿਛਲੇ ਜੇਕੇ ਕੜੀ ਤੋਂ ਅਸੀਂ ਰਿਸ਼ਤਿਆਂ ਦੀ ਗੱਲ ਤੋਰੀ ਹੋਈ ਹੈ ਔਰ ਰਿਸ਼ਤਿਆਂ ਦੇ ਸੰਦਰਭ ਦੇ ਵਿੱਚ ਹੀ ਪਹਿਲਾ ਰਿਸ਼ਤਾ ਜਿਹੜਾ ਉਹ ਅਸੀਂ ਦੋਸਤੀ ਤੇ ਗੱਲ ਕੀਤੀ ਸੀ ਕਿਉਂਕਿ ਦੋਸਤੀ ਹੀ ਇੱਕ ਅਜਿਹਾ ਮੈਨੂੰ ਲੱਗਦਾ ਹੁੰਦਾ ਰਿਸ਼ਤਾ ਜਿਹਦੇ ਵਿੱਚ ਕਿਸੇ ਰਿਸ਼ਤੇ ਦਾ ਹੋਣਾ ਜ਼ਰੂਰੀ ਨਹੀਂ ਪਰ ਹਰ ਰਿਸ਼ਤੇ ਦੇ ਵਿੱਚ ਦੋਸਤੀ ਦਾ ਹੋਣਾ ਬੜਾ ਜ਼ਰੂਰੀ ਹੈ ਸੋ ਇਹ ਬੜਾ ਪਿਆਰਾ ਜਿਹਾ ਅਹਿਸਾਸ ਹੈ ਨਾ ਸੋ ਇਸ ਕਰਕੇ ਦੋਸਤੀ ਦੇ ਗੱਲ ਸ਼ੁਰੂ ਕੀਤੀ ਹੋਈ ਸੀ ਇੱਕ ਪ੍ਰੋਗਰਾਮ ਅਸੀਂ ਦੋਸਤੀ ਦੇ ਕਰ ਲਿਆ ਸੀ ਪਰ ਜੇ ਕਿਸੇ ਨੇ ਹਜੇ ਵੀ ਆਪਣੀ ਦੋਸਤੀ ਦੇ ਜਾਂ ਆਪਣੇ ਦੋਸਤ ਬਾਰੇ ਕੋਈ ਗੱਲਬਾਤ ਸਾਂਝੀ ਕਰਨੀ ਹੋਵੇ ਤਾਂ ਜ਼ਰੂਰ ਅੱਜ ਦੇ ਪ੍ਰੋਗਰਾਮ 'ਚ ਕਰ ਸਕਦੇ ਆ ਨਹੀਂ ਤੇ ਅੱਜ ਅਸੀਂ ਫਿਰ ਕੋਈ ਹੋਰ ਰਿਸ਼ਤਾ ਜਿਹੜਾ ਆ ਉਹ ਅੱਗੇ ਤੋਰਾਂਗੇ ਰਿਸ਼ਤੇ ਕਈਆਂ ਦਾ ਰਿਸ਼ਤਿਆਂ ਦਾ ਇਹ ਹੁੰਦਾ ਭਈ ਇੱਕ ਹੀ ਰਿਸ਼ਤਾ ਜਿੱਦਾਂ ਕਿਸੇ ਦਾ ਆਪਣੇ ਚਾਚੇ ਤਾਇਆਂ ਨਾਲ ਕਹਿ ਲਓ ਬੜਾ ਪਿਆਰ ਹੁੰਦਾ ਆ ਔਰ ਕੋਈ ਹੁੰਦਾ ਭਈ ਜਿਹਨਾਂ ਦਾ ਆਪਣੇ ਚਾਚਾ ਤਾਇਆਂ ਨਾਲ ਜ਼ਰਾ ਨਹੀਂ ਬਣਦੀ ਹੁੰਦੀ ਹੈ ਨਾ ਸੋ ਇਹ ਰਿਸ਼ਤੇ ਹਰ ਕਿਸੇ ਦੇ ਆਪਣੇ ਆਪਣੇ ਹਿਸਾਬ ਦੇ ਹੁੰਦੇ ਆਪਣੇ ਆਪਣੇ ਹਿਸਾਬ ਨਾਲ ਜਿੱਦਾਂ ਅਸੀਂ ਇਹਨਾਂ ਨੂੰ ਮਾਣਦੇ ਹਾਂ ਜਿੱਦਾਂ ਅਸੀਂ ਇਹਨਾਂ ਨਾਲ ਵਰਤਦੇ ਹਾਂ ਜਿੱਦਾਂ ਕਿਸੇ ਦੀ ਮੱਤ ਹੁੰਦੀ ਉਹਦੇ ਅਕੋਰਡਿੰਗਲੀ ਸੋ ਰਿਸ਼ਤਿਆਂ ਦੇ ਲਈ ਇੱਕ ਚੀਜ਼ ਮੈਨੂੰ ਲੱਗਦਾ ਹੁੰਦਾ ਭਈ ਜਿੱਦਾਂ ਨਾ ਰਿਸ਼ਤੇ ਵੀ ਉਹ ਟੋਕਰੀ 'ਚ ਰੱਖੇ ਅੰਬਾਂ ਵਰਗੇ ਹੁੰਦੇ ਆ ਭਈ ਚੂਪ ਕੇ ਪਤਾ ਲੱਗਦਾ ਭਈ ਮਿੱਠੇ ਆ ਕਿ ਖੱਟੇ ਆ ਉਦਾਂ ਹੀ ਉਹ ਹਿਸਾਬ ਆ ਹਰ ਕਿਸੇ ਦੇ ਹਿੱਸੇ ਆਪਣੀ ਆਪਣੀ ਟੋਕਰੀ ਆਈ ਆ ਹਰ ਕਿਸੇ ਦੇ ਹਿੱਸੇ ਆਪਣੇ ਆਪਣੇ ਖੱਟੇ ਮਿੱਠੇ ਜਿਹੇ ਜਿਹੜੇ ਇਹ ਅਹਿਸਾਸ ਹੈਗੇ ਰਿਸ਼ਤਿਆਂ ਦੇ ਇਹ ਹੈਗੇ ਆ ਪਰ ਚਲੋ ਇਹਨਾਂ ਰਿਸ਼ਤਿਆਂ ਦੇ ਨਾਲ ਜ਼ਿੰਦਗੀ ਸੋਹਣੀ ਹੈ ਕਿਉਂਕਿ ਦੁੱਖ ਸੁੱਖ ਦੇ ਵਿੱਚ ਰਿਸ਼ਤੇ ਬੜੇ ਇਕੱਲਾ ਬੰਦਾ ਕਦੀ ਵੀ ਕਹਿੰਦੇ ਹੁੰਦੇ ਬਈ ਵੱਡਾ ਨਹੀਂ ਹੁੰਦਾ ਹਨਾ ਜਦੋਂ ਵੀ ਕੋਈ ਸੁੱਖ ਆ ਤਾਂ ਵੀ ਸਾਨੂੰ ਚਾਰ ਰਿਸ਼ਤੇਦਾਰ ਚਾਹੀਦੇ ਹੁੰਦੇ ਆ ਔਰ ਜੇ ਦੁੱਖ ਤਕਲੀਫ਼ ਆ ਤੇ ਤਾਂ ਵੀ ਰਿਸ਼ਤੇਦਾਰ ਜਿਹੜੇ ਨਾਲ ਖੜੇ ਹੁੰਦੇ ਆ ਸੋ ਇਹ ਰਿਸ਼ਤੇਦਾਰੀਆਂ ਪੰਜਾਬ ਵਿੱਚ ਤਾਂ ਬਹੁਤ ਜ਼ਿਆਦਾ ਸੀਗੀਆਂ ਕਹਿ ਲਓ ਵੀ ਆਲੇ ਦੁਆਲੇ ਰਿਸ਼ਤੇਦਾਰੀਆਂ ਹੀ ਦੇਖਦੇ ਦੇਖਦੇ ਵੱਡੇ ਹੋਏ ਸੀਗੇ ਬੜੀ ਦੂਰ ਦੂਰ ਤੱਕ ਰਿਸ਼ਤੇਦਾਰੀਆਂ ਜਿਹੜੀਆਂ ਉਹਨਾਂ ਨਾਲ ਵਰਤਦੇ ਸੀ ਨਿਭਾਈਆਂ ਸੀ ਪਰ ਇੱਥੇ ਆ ਕੇ ਗੱਲ ਹੋਰ ਹੋ ਜਾਂਦੀ ਹੈ ਇੱਥੇ ਆ ਕੇ ਤੁਸੀਂ ਫਿਰ ਤੋਂ ਇਕੱਲੇ ਹੋ ਜਾਂਦੇ ਹੋ ਫਿਰ ਤੋਂ ਉੱਥੇ ਖੜੇ ਹੋ ਜਾਂਦੇ ਆ ਵੀ ਤੁਹਾਡੇ ਆਲੇ ਦੁਆਲੇ ਹੋਰ ਕੁਛ ਵੀ ਨਹੀਂ ਤੁਸੀਂ ਆਪ ਆ ਜਾਂ ਤੁਹਾਡੇ ਜੇ ਬੱਚੇ ਹੈਗੇ ਆ ਹਨਾ ਉਦੋਂ ਤੱਕ ਤੇ ਉਹ ਆ ਤੇ ਨਾਲ ਤੁਹਾਡਾ ਹਸਬੈਂਡ ਜਾਂ ਜਿੱਦਾਂ ਵੀ ਤੁਸੀਂ ਆਉਂਦੇ ਆ ਜਾਂ ਤੁਸੀਂ ਇਕੱਲੇ ਆਉਂਦੇ ਆ ਇੱਥੇ ਤਾਂ ਬਿਲਕੁਲ ਹੀ ਇਕੱਲੇ ਹੋ ਜਾਂਦੇ ਆ ਸੋ ਇੱਥੇ ਆ ਕੇ ਅਸੀਂ ਫਿਰ ਉਹ ਰਿਸ਼ਤੇਦਾਰੀਆਂ ਜਿਹੜੀਆਂ ਕੱਢਣੀਆਂ ਸ਼ੁਰੂ ਕਰ ਦੇ ਦੀਆਂ ਆ ਸਾਡਾ ਇਨਸਾਨੀ ਮਨ ਵੀ ਕਿਹੋ ਜਿਹਾ ਹੈ ਨਾ ਫਿਰ ਅਸੀਂ ਇੱਥੇ ਆਪਣੇ ਆਲੇ ਦੁਆਲੇ ਮੇਲ ਗੇੜ ਸ਼ੁਰੂ ਕਰਦੇ ਹਾਂ ਆਪਣੀ ਸਮਝ ਦੀ ਅਕੋਰਡਿੰਗਲੀ ਆਪਣੇ ਮੇਲ ਮਿਲਾਪ ਦੀ ਅਕੋਰਡਿੰਗਲੀ ਔਰ ਉੱਥੇ ਫਿਰ ਅਸੀਂ ਰਿਸ਼ਤੇ ਦੁਬਾਰਾ ਉਕਰਨੇ ਸ਼ੁਰੂ ਕਰ ਦਿੰਦੇ ਆ, ਕਿਸੇ ਨੂੰ ਮਾਮਾ ਬਣਾ ਲੈਂਦੇ ਆ, ਕੋਈ ਮਾਸੀ ਬਣ ਜਾਂਦੀ ਤੁਹਾਡੇ ਬੱਚਿਆਂ ਦੀ, ਕੋਈ ਤੁਹਾਡੀ ਭੈਣ ਬਣ ਜਾਂਦੀ ਆ, ਕਿਸੇ ਨੂੰ ਭਾਬੀ ਕਹਿੰਦੇ ਆ, ਕਿਸੇ ਨੂੰ ਭਰਾ ਕਹਿੰਦੇ ਆ, ਕੋਈ ਦਿਓਰਾ ਵਰਗਾ ਹੋ ਜਾਂਦਾ ਆ। ਸੋ ਜੇ ਗੱਲ ਕਰੀਏ ਅਸੀਂ ਆਪਣੇ ਪਰਦੇਸੀਆਂ ਦੀ NRI ਸੀ ਤੇ ਅਸੀਂ ਆਪਣੇ ਜਿੱਦਾਂ ਅਸੀਂ ਆਪਣਾ ਪੰਜਾਬ ਬਾਹਰ ਆ ਕੇ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਨਾ, ਕਿ ਆਪਣੇ ਹਿਸਾਬ ਦਾ ਪੰਜਾਬ ਅਸੀਂ ਵਸਾ ਲੈਂਦੇ ਆ ਜਿੱਥੇ ਜਾਂਦੇ ਆ, ਤੇ ਓਦਾਂ ਹੀ ਅਸੀਂ ਜਿੱਥੇ ਵੀ ਜਾਂਦੇ ਆ ਉੱਥੇ ਅਸੀਂ ਆਪਣੇ ਹਿਸਾਬ ਦੇ ਨਾਲ ਰਿਸ਼ਤੇਦਾਰੀਆਂ ਜਿਹੜੀਆਂ ਉਹ ਵੀ ਘੜਨੀਆਂ ਸ਼ੁਰੂ ਕਰ ਦਿੰਦੇ ਆ। ਇਸ ਗੱਲ ਚ ਮੈਨੂੰ ਲੱਗਦਾ ਤੁਸੀਂ ਸਾਰੇ ਮੇਰੇ ਨਾਲ ਜ਼ਰੂਰ ਹਾਂ ਮਿਲਾਓਗੇ, ਤੇ ਔਰ ਇਹ ਹੋਣੀ ਵੀ ਚਾਹੀਦੀ ਆ ਚੀਜ਼, ਖਾਸ ਕਰਕੇ ਇਸ ਕਰਕੇ ਕਿ ਮੈਨੂੰ ਲੱਗਦਾ ਹੁੰਦਾ ਕਿ ਬੱਚਿਆਂ ਨੂੰ ਉਹ ਨਾਮ ਤੇ ਯਾਦ ਰਹਿਣ ਕਿ ਮਾਮਾ ਕੀ ਹੁੰਦਾ, ਮਾਸੀ ਕੀ ਹੁੰਦੀ, ਚਾਚਾ ਕੀ ਹੁੰਦਾ, ਔਰ ਜੇ ਤੁਹਾਨੂੰ ਕੋਈ ਉਸ ਨਾਮ ਨਾਲ ਬੁਲਾਉਂਦਾ ਪਿਆ ਹੈ ਤਾਂ ਫਿਰ ਉਹ ਸਾਡਾ ਵੀ ਫਰਜ਼ ਬਣਦਾ ਕਿ ਉਹ ਵਾਲਾ ਪਿਆਰ, ਉਹ ਵਾਲਾ ਮੋਹ, ਉਹ ਵਾਲੀ ਈਵਨ ਘੂਰੀ ਵੀ ਅਸੀਂ ਉਸ ਬੱਚੇ ਨੂੰ ਜ਼ਰੂਰ ਦਈਏ। ਜਿੱਦਾਂ ਇੱਥੇ ਜੇ ਕੋਈ ਮੈਨੂੰ ਭੂਆ ਕਹਿੰਦਾ ਹੈ ਤਾਂ ਮੈਨੂੰ ਸੱਚੀ ਬੜਾ ਵਧੀਆ ਲੱਗਦਾ, ਮੈਂ ਉਸ ਬੱਚੇ ਨਾਲ ਉਹੀ ਮੋਹ ਕਰਨ ਦੀ ਕੋਸ਼ਿਸ਼ ਕਰਦੀ ਹਾਂ ਜੋ ਬਚਪਨ ਦੇ ਵਿੱਚ ਮੈਨੂੰ ਮੇਰੀ ਭੂਆ ਤੋਂ ਮਿਲਿਆ ਹੋਇਆ ਸੀ। ਜਾਂ ਜੇ ਕੋਈ ਮਾਸੀ ਕਹਿੰਦਾ ਤੇ ਉਹ ਇੱਕ ਉਹ ਵਾਲਾ ਆਪ ਮੁਹਾਰਾ ਮੂੰਹ ਆ ਜਾਂਦਾ ਵੀ ਇਸ ਬੱਚੇ ਨੂੰ ਸੱਚੀ ਮੁੱਚੀ ਜੇ ਇਹ ਮੈਨੂੰ ਮਾਸੀ ਕਹਿ ਰਿਹਾ ਤੇ ਇਹਨੂੰ ਉਹ ਪਿਆਰ ਮੇਰੇ ਤੋਂ ਜ਼ਰੂਰ ਮਿਲੇ। ਹਾਂ ਸਿਰਫ ਪਿਆਰ ਹੀ ਨਹੀਂ, ਜੇ ਕਿਤੇ ਉਹ ਗਲਤ ਹੈ ਤਾਂ ਮੈਂ ਇਹਨੂੰ ਘੂਰਾ ਵੀ, ਹਾਂ ਨਹੀਂ ਏਦਾਂ ਨਹੀਂ ਇਹ ਕਰਨਾ। ਸੋ ਇਹ ਖਾਸੀਅਤ ਹੁੰਦੀ ਸਵਾਲ ਦੇ ਠੀਕ ਆ, ਸਾਨੂੰ ਹੱਲਾ ਸ਼ੇਰੀ ਵੀ ਦਿੰਦੇ ਆ ਤੇ ਜਿੱਥੇ ਅਸੀਂ ਕਿਤੇ ਗਲਤ ਹੋ ਜਾਂਦੇ ਹਾਂ ਤੇ ਸਾਨੂੰ ਘੂਰੀਆਂ ਵੀ ਵੱਟ ਦਿੰਦੇ ਆ। ਕਰਕੇ ਰਿਸ਼ਤਿਆਂ ਦੀ ਜਦੋਂ ਵੀ ਗੱਲ ਮੈਂ ਤੁਹਾਡੇ ਨਾਲ ਕਰਦੀ ਹਾਂ ਤਾਂ ਮੈਨੂੰ ਬੜਾ ਵਧੀਆ ਲੱਗਦਾ, ਬੜਾ ਫੇਵਰੇਟ ਜਿਹਾ ਟੌਪਿਕ ਹੈ ਮੇਰਾ। ਸੋ ਅੱਜ ਰਿਸ਼ਤਿਆਂ ਤੇ ਵੀ ਗੱਲ ਤੋਰਨੀ ਆ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਵਰਿੰਦਰ ਹੁਣਾਂ ਨੇ ਵੀ ਸਾਂਝ ਬਣਾਉਣੀ ਆ ਇੰਗਲੈਂਡ ਤੋਂ। ਸੋ ਕੁਝ ਗੱਲਾਂ ਬਾਤਾਂ ਉਹਨਾਂ ਨਾਲ ਕਰਾਂਗੇ ਤੇ ਪ੍ਰੋਗਰਾਮ ਦੇ ਅਗਲੇ ਦੇ ਹਿੱਸੇ ਦੇ ਵਿੱਚ ਵੀ ਅਸੀਂ ਆਪਣੇ ਰਿਸ਼ਤਿਆਂ ਨੂੰ ਛੂਹਾਂਗੇ। ਸੋ ਅਰਸ਼ਮੱਲੀ ਵੀ ਆ ਗਿਆ, ਲਓ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਤੇ ਸਰਬਜੀਤ ਭਾਜੀ ਨੇ ਆਈ ਸੀ, ਉਹ ਬਹੁਤ ਬਹੁਤ ਸ਼ੁਕਰੀਆ ਅਰਸ਼, ਕੀ ਹਾਲ ਚਾਲ ਹੈ ਤੁਹਾਡਾ। ਤੇ ਚਲੋ ਇੱਕ ਗੀਤ ਹੋਰ ਸੁਣਦੇ ਆ ਔਰ ਉਸ ਤੋਂ ਬਾਅਦ ਗੱਲਾਂ ਅੱਗੇ ਤੋਰਦੇ ਆ ਜੀ।
ਸਤਿ ਸ਼੍ਰੀ ਅਕਾਲ ਜੀ,
ਅਸੀਂ ਲੈ ਕੇ ਆ ਰਹੇ ਹਾਂ
ਇੱਕ ਖਾਸ ਸ਼ੋਅ,
ਜ਼ਰਾ ਸੁਣ ਕੇ ਜੀ।
ਬਿਲਕੁਲ ਹੁਣ ਹੋ ਜਾਓ ਤਿਆਰ, ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ ਆ ਤਾਂ ਫਿਰ ਸੁਣਨਾ ਤਾਂ ਪੈਣਾ, ਜ਼ਰਾ ਸੁਣ ਕੇ ਜੀ।
ਕਰਾਂਗੇ ਖੂਬ ਮਸਤੀ,
ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਔਨ ਹਰਮਨ ਰੇਡੀਓ, ਸਟੇ ਟਿਊਨਡ ਵਿਦ ਅਸ।
ਹਰ ਐਤਵਾਰ
ਸਵੇਰੇ 10 ਵਜੇ
ਲਓ ਜੀ, ਗੀਤ ਤੋਂ ਬਾਅਦ ਹਾਜ਼ਰ ਹਾਂ ਮੈਂ ਫੇਰ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ, ਮੈਂ ਸੁਪ੍ਰੀਤ ਐਲੀਅਟ ਸਟੂਡੀਓ ਤੋਂ ਗੱਲਾਂ ਬਾਤਾਂ ਮਾਰ ਰਹੇ ਹਾਂ ਜੀ, ਹਲਕੀਆਂ ਫੁਲਕੀਆਂ ਜਿਹੀਆਂ ਅੱਜ ਦੀ ਸਵੇਰ ਨੂੰ ਹੋਰ ਸੋਹਣੀ ਕਰਦੇ ਹਾਂ ਥੋੜਾ ਜਿਹਾ। ਤੇ ਮੈਂ ਆਪਣੇ ਨਾਲ ਸ਼ਾਮਿਲ ਕਰਦੀ ਹਾਂ ਵਰਿੰਦਰ ਹੁਣਾਂ ਨੂੰ, ਜੋ ਇੰਗਲੈਂਡ ਤੋਂ ਇਸ ਵੇਲੇ ਸਾਡੇ ਨਾਲ ਸਾਂਝ ਬਣਾਈ ਹੋਈ ਹੈ ਜਿਨ੍ਹਾਂ ਨੇ। ਸੋ ਅਗਲੀਆਂ ਕੁਝ ਗੱਲਾਂ ਬਾਤਾਂ ਉਹਨਾਂ ਦੇ ਨਾਲ ਮਾਰਦੇ ਆ ਹੁਣ। ਸਤਿ ਸ਼੍ਰੀ ਅਕਾਲ ਵਰਿੰਦਰ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਸਾਰੇ ਸੁਣਨ ਵਾਲਿਆਂ ਨੂੰ। ਤੇ ਹਾਲ ਠੀਕ ਹੈ ਜੀ, ਵਧੀਆ ਚੜ੍ਹਦੀ ਕਲਾ
ਜੀ। ਬਿਲਕੁਲ, ਚੜ੍ਹਦੀ ਕਲਾ ਚ ਰਹਿਣਾ ਬੜਾ ਜ਼ਰੂਰੀ ਹੁੰਦਾ ਹੈ ਨਾ। ਸੋ ਜਦੋਂ ਚੜ੍ਹਦੀ ਕਲਾ ਕਹਿ ਦਿੰਦੇ ਹਾਂ ਤਾਂ ਫੇਰ ਇੱਕ ਮਨ ਨੂੰ ਤਸੱਲੀ ਹੋ ਜਾਂਦੀ ਹੈ ਵੀ ਬਾਹਰਲੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਵੀ ਅਸੀਂ ਵਧੀਆ ਹੀ ਵਧੀਆ ਆ। ਸੋ ਇਹ ਚੀਜ਼ ਜ਼ਰੂਰੀ ਹੁੰਦੀ ਹੈ ਵਰਿੰਦਰ। ਤੇ ਹੋਰ ਇੰਗਲੈਂਡ ਦਾ ਕੀ ਹਾਲ ਚਾਲ? ਪਹਿਲਾਂ ਇਹ ਦੱਸੋ, ਕੋਰੋਨਾ ਵਾਇਰਸ ਦਾ ਕਿੰਨਾ, ਜਿਹੜੀਆਂ ਵੈਕਸੀਨੇਸ਼ਨ ਵਗੈਰਾ ਲੱਗਣੀਆਂ ਲੱਗ ਰਹੀਆਂ, ਕਿਵੇਂ ਚੱਲ ਰਿਹਾ ਵੈਕਸੀਨੇਸ਼ਨ ਦਾ ਦੌਰ, ਔਰ ਕੋਰੋਨਾ ਵਾਇਰਸ ਦੇ ਕੀ ਹਾਲ ਚਾਲ ਨੇ ਉੱਥੇ?
ਮੰਗਲਵਾਰ ਦੀ ਰਾਤ ਆ 9:37 ਹੋਇਆ ਇਸ ਵੇਲੇ, ਹੈ ਨਾ। 23 ਹੀ ਚੱਲਦੀ ਸਾਡੇ ਹਲੇ, 23 March 2021। ਤੇ ਵੈਦਰ ਅਰਾਊਂਡ 9 degree ਟੈਂਪਰੇਚਰ ਹੋਣਾ। ਤੇ ਜਿਹੜੇ ਲਾਕਡਾਊਨ ਦੀ ਸਿਚੁਏਸ਼ਨ ਆ ਉਹ ਹਜੇ ਵੀ ਲਾਕਡਾਊਨ ਲੱਗਿਆ ਹੋਇਆ ਇੰਗਲੈਂਡ ਦੇ ਵਿੱਚ, ਕਿਉਂਕਿ ਹਲੇ ਵੀ ਜ਼ਿਆਦਾ ਤੁਸੀਂ ਕੰਮ ਦੇ ਲਈ ਜੇ ਤੁਸੀਂ ਘਰੋਂ ਕੰਮ ਕਰਦੇ ਆ ਤਾਂ ਤੁਸੀਂ ਘਰੋਂ ਹੀ ਕਰੋ, ਨਹੀਂ ਤਾਂ ਤੁਹਾਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈਗੀ। ਤੇ ਉਸ ਤੋਂ ਬਾਅਦ ਲਾਕਡਾਊਨ ਦੇ ਵਿੱਚ ਇੱਦਾਂ ਵੀ ਹੈਗਾ ਕਿ ਫਾਈਨ ਵੀ ਕਰਦੇ ਆ ਜੇ ਤੁਹਾਨੂੰ ਆਪਣੇ ਏਰੀਏ ਤੋਂ ਬਾਹਰ ਕਿਤੇ ਫੜ ਲੈਂਦੀ ਆ ਜਾਂ ਪੁਲਿਸ ਦੇਖਦੀ ਆ ਕਿ ਇਹ ਗੱਡੀ ਸਾਡੇ ਏਰੀਏ ਦੀ ਨਹੀਂ ਹੈਗੀ, ਫਿਰ ਫਾਈਨ ਕਰਦੀ ਵੀ ਆ ਤੇ ਕਰ ਸਕਦੀ ਵੀ ਆ। ਤੇ ਜਿਹੜੀ ਹੈਗੀ ਵੈਕਸੀਨ 24 or 25 million ਤੋਂ ਜ਼ਿਆਦਾ ਲੋਕੀ ਲਵਾ ਚੁੱਕੇ ਆ, ਤੇ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ। ਟੈਸਟ ਵੀ ਫ੍ਰੀ ਹੁੰਦੇ ਆ ਤੇ ਜਿੰਨੇ ਵੀ ਕਰਾਉਣਾ ਕਰਾ ਸਕਦਾ, ਬਟ ਟ੍ਰੈਵਲਿੰਗ ਦੇ ਲਈ ਜਿਹੜੇ ਟੈਸਟ ਆ ਉਹ 260 pounds ਹੁੰਦਾ ਆ, ਉਹ ਕਰਾਉਣਾ ਪੈਂਦਾ ਜੇ ਤੁਸੀਂ ਬਾਹਰ ਜਾਣਾ ਆ ਐਮਰਜੈਂਸੀ ਜਾਂ ਕੁਛ। ਤੇ ਜੇ ਤੁਸੀਂ ਬਾਹਰਲੇ ਕਿਸੇ ਵੀ ਮੁਲਕ ਦੇ ਵਿੱਚੋਂ ਇੱਥੇ ਆਉਣੇ ਆ ਤੇ ਫਿਰ 10 days ਦਾ ਕੁਆਰੰਟੀਨ ਤੁਹਾਨੂੰ ਕਰਨਾ ਹੀ ਪੈਂਦਾ, ਤੇ ਦੂਜੇ ਦਿਨ ਤੇ 8th day 2 tests ਹੁੰਦੇ ਆ ਤੁਹਾਡੇ।
ਠੀਕ ਹੈ ਜੀ, ਬਿਲਕੁਲ, ਯਾਨੀ ਸਥਿਤੀ ਕੰਟਰੋਲ ਦੇ ਵਿੱਚ ਹੈ ਕਹਿ ਸਕਦੇ ਹਾਂ, ਹੈ ਨਾ। ਚਲੋ, ਇਹ ਜਿਹੜਾ ਦਰਿੰਦਰ ਵੀ ਫੈਲਿਆ ਹੋਇਆ ਪੂਰੀ ਦੁਨੀਆ ਤੇ, ਇਹ ਵੀ ਖਤਮ ਹੋਵੇ, ਚਲੋ ਵੈਕਸੀਨੇਸ਼ਨ ਦੇ ਨਾਲ ਹੀ ਖਤਮ ਹੋਵੇ ਜਿੱਦਾਂ ਕਿਤੇ ਵੀ, ਪਰ ਹੁਣ ਤੇ ਸੱਚੀ ਮਨ ਅੱਕਿਆ ਪਿਆ। ਸਭ ਤੋਂ ਜ਼ਿਆਦਾ ਕਦੋਂ ਜਾਂਦਾ? ਜਦੋਂ ਗੱਲ ਕਰੀਦੀ ਆ ਇੰਡੀਆ ਜਾਣਾ ਹੁੰਦਾ, ਪੰਜਾਬ ਜਾਣਾ ਹੁੰਦਾ, ਤੇ ਉੱਥੇ ਨੀ ਜਾ ਹੁੰਦਾ ਨਾ, ਫਿਰ ਜ਼ਿਆਦਾ ਉਹ ਗੱਲ ਬੜੀ ਔਖੀ ਲੱਗਦੀ ਹੈ। ਜੇ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤੇ ਇੱਥੇ ਤੇ ਚਲੋ ਬਿਲਕੁਲ ਹਾਲਾਤ ਠੀਕ ਹੀ ਨੇ, ਪਰ ਫਿਰ ਵੀ ਇੱਕ ਜਿਹੜੀ ਬੰਦਿਸ਼ ਹੁੰਦੀ ਹੈ ਵੀ ਨਹੀਂ ਜਾ ਸਕਦੇ ਕਿਤੇ, ਵੈਸੇ ਨਾ ਜਾ ਸਕੋ ਤੇ ਹੋਰ ਗੱਲ ਹੁੰਦੀ ਹੈ, ਜਦੋਂ ਤੁਹਾਡੇ ਤੇ ਬੰਦਿਸ਼ ਲੱਗ ਜਾਂਦੀ ਹੈ ਨਾ ਵੀ ਹੁਣ ਨੀ ਤੁਸੀਂ ਜਾ ਸਕਦੇ, ਫਿਰ ਜ਼ਿਆਦਾ ਦਿਲ ਕਰਦਾ ਜਾਣ ਦਾ। ਸੋ ਉਹਦੇ ਕਰਕੇ ਥੋੜਾ ਜਿਹਾ ਮਹਿਸੂਸ ਹੁੰਦਾ, ਪਰ ਚਲੋ ਪਰਮਾਤਮਾ ਕਰੇ ਛੇਤੀ ਤੋਂ ਛੇਤੀ ਇਹ ਜਿਹੜੀ ਬਿਮਾਰੀ ਹੈ, ਮਹਾਮਾਰੀ ਜਿਹੜੀ ਫੈਲੀ ਹੋਈ ਹੈ, ਇਹ ਖਤਮ ਹੋਵੇ। ਸੋ ਹੋਰ ਵਰਿੰਦਰ, ਅੱਜ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ, ਪਰ ਮੈਨੂੰ ਲੱਗਦਾ ਉਸ ਤੋਂ ਪਹਿਲਾਂ ਅਸੀਂ ਇੱਕ ਸ਼ਰਧਾਂਜਲੀ ਸ਼ਹੀਦ ਭਗਤ ਸਿੰਘ ਹੁਣਾਂ ਨੂੰ ਦੇ ਦਈਏ। ਮੈਂ ਤੁਹਾਡਾ ਇੰਤਜ਼ਾਰ ਕਰ ਰਹੀ ਸੀ, ਮੈਨੂੰ ਸੀ ਵੀ ਚਲੋ ਤੁਸੀਂ ਆਏ ਤੇ ਇਕੱਠੇ ਗੱਲਬਾਤ ਕਰਾਂਗੇ ਇਸ ਮਾਮਲੇ ਤੇ। ਕੱਲ ਜਿਹੜੀ ਅਸੀਂ ਭਗਤ ਸਿੰਘ ਹੁਣਾਂ ਨੂੰ ਸਭ ਨੇ ਸ਼ਰਧਾਂਜਲੀ ਦਿੱਤੀ ਹੈ, ਸੋ ਮੈਨੂੰ ਲੱਗਦਾ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਨੂੰ ਜ਼ਰੂਰ ਕਰੀਏ। ਸੋ ਕੀ ਕਹਿੰਦੇ ਹੋ?
23 March ਇੱਕ ਐਸਾ ਦਿਨ ਆ ਜੋ ਆਜ਼ਾਦੀ ਦੀ ਨੀਂਹ ਉਦਣ ਰੱਖ ਹੋ ਗਈ ਸੀ, 1931 ਆ ਨਾ। ਤੇ ਉਸ ਦਿਨ ਜਦੋਂ ਇਹਨਾਂ ਦੀ ਸ਼ਹੀਦੀ, ਮੈਂ ਸ਼ਾਇਦ ਗਲਤ ਤਾਂ ਨਹੀਂ ਹੈਗਾ, ਮੈਨੂੰ ਕਰੈਕਟ ਕਰ ਦਿਓ ਪਲੀਜ਼ ਜੇ ਮੇਰੇ ਕੋਲ ਕੋਈ ਡੇਟ ਹੋ ਗਈ। ਤੇ ਉਹ ਨਾ ਜਦੋਂ 1931 ਦੇ ਵਿੱਚ ਇਹ ਸ਼ਹੀਦ ਹੋਏ, ਉਸ ਦਿਨ ਇਹਨਾਂ ਨੇ ਉਹ ਨੀਂਹ ਪੱਥਰ ਰੱਖ ਦਿੱਤਾ ਸੀ ਆਜ਼ਾਦੀ ਦਾ, ਤੇ ਗੋਰਿਆਂ ਦੇ ਮੂਹਰੇ ਜਿਹੜਾ ਖੜਨ ਦੀ ਗੱਲ ਸੀ ਉਹ ਇਹ ਖੜ ਗਏ ਸੀ। ਇਹਨਾਂ ਨੇ ਇਹ ਦੱਸ ਦਿੱਤਾ ਸੀ ਕਿ ਸਾਨੂੰ ਤੁਸੀਂ ਮਾਰ ਤਾਂ ਸਕਦੇ ਆ, ਪਰ ਜਿਹੜੇ ਸਾਡੇ ਇਰਾਦੇ ਆ ਉਹ ਕਮਜ਼ੋਰ ਨਹੀਂ ਹੋ ਸਕਦੇ। ਉਹਨਾਂ ਨੂੰ ਤੁਸੀਂ ਕਿਸੇ ਵੀ ਗੱਲ ਦੇ ਨਾਲ ਇਹ ਨਹੀਂ ਕਹਿ ਸਕਦੇ ਕਿ ਅਸੀਂ ਪਿੱਛੇ ਮੁੜਨਾ ਜਾਂ ਸਾਨੂੰ ਸਾਡੇ ਹੱਕ ਤੋਂ ਤੁਸੀਂ ਵਾਂਝਾ ਰੱਖ ਸਕਦੇ ਆ। ਸੋ ਭਗਤ ਸਿੰਘ ਉਹਨਾਂ ਨੇ ਉਹ ਸੋਚ ਦਿੱਤੀ, ਕਿਉਂਕਿ ਜਦੋਂ ਕਿਸੇ ਵੀ ਜਗ੍ਹਾ ਦੇ ਉੱਪਰ ਪਹਿਲੀ ਵਾਰੀ ਜਾਣਾ ਔਖਾ ਹੁੰਦਾ, ਬਟ ਜਦੋਂ ਕੋਈ ਜਾਇਆ ਹੁੰਦਾ, ਜਿੱਦਾਂ ਹੁਣ ਮਾਊਂਟ ਐਵਰੈਸਟ ਆ, ਉਹ ਤੋਂ ਬਾਅਦ ਚ ਵਾਲੇ ਬੰਦੇ ਕਹਿ ਦਿੰਦੇ ਆ, ਉਹਨਾਂ ਦਾ ਹੌਸਲਾ ਹੋ ਜਾਂਦਾ ਕਿ ਹਾਂ ਜੀ ਉਹ ਪਹਿਲਾਂ ਗਿਆ ਸੀ, ਅਸੀਂ ਵੀ ਜਾ ਸਕਦੇ ਹਾਂ। ਸੋ ਇਟਸ ਆਲਵੇਜ਼ ਡਿਫੀਕਲਟ
ਜੇ
ਪਹਿਲੀ ਵਾਰੀ ਕਿਸੇ ਜਗ੍ਹਾ ਦੇ ਉੱਪਰ ਜਾਣਾ, ਸੋ ਜਦੋਂ ਇੱਕ ਵਾਰੀ ਹੋ ਗਿਆ ਫਿਰ ਹਰ ਬੰਦਾ ਨੂੰ ਉਹ ਆਸ ਹੋ ਜਾਂਦੀ ਕਿ ਹਾਂ ਜੀ ਉਹ ਕਰ ਸਕਦਾ ਮੈਂ ਵੀ ਕਰ ਸਕਦਾ।
ਬਿਲਕੁਲ, ਬਿਲਕੁਲ ਸਹੀ ਗੱਲ ਹੈ। ਔਰ ਜਦੋਂ ਕੋਈ ਲਹਿਰ ਹੁੰਦੀ ਉਹਦੇ ਵਿੱਚ ਏਡਾ ਜੋਸ਼ ਭਰ ਜਾਂਦਾ ਹੈ ਔਰ ਫਿਰ ਬਾਕੀਆਂ ਦੇ ਲਈ ਵੀ ਉਹ ਇੱਕ ਮਿਸਾਲ ਬਣ ਜਾਂਦਾ। ਔਰ ਬਿਲਕੁਲ ਸਹੀ ਗੱਲ ਆ, ਜਿਵੇਂ ਤੁਸੀਂ ਕਿਹਾ ਵੀ ਆਜ਼ਾਦੀ ਜਿਹੜੀ ਇੱਕ ਨੀਂਹ ਤੇ ਚਲੋ ਇਸ ਤੋਂ ਵੀ ਪਹਿਲਾਂ ਰੱਖੀ ਗਈ ਸੀਗੀ, ਪਰ ਫਿਰ ਵੀ ਇੱਕ ਜਿਹੜਾ ਜੋਸ਼ ਆਇਆ ਉਹ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਬਹੁਤ ਆਇਆ ਔਰ ਇੱਕ ਲਹਿਰ ਬਣ ਗਈ, ਇਨਕਲਾਬ ਜਿਹੜਾ ਸੀਗਾ ਉਹਨੂੰ ਹੋਰ ਮਜ਼ਬੂਤੀ ਮਿਲ ਗਈ। ਔਰ ਅੱਜ ਕੱਲ ਵੀ ਜ਼ਰੂਰਤ ਹੈ ਇਹੋ ਜਿਹੇ ਇਨਕਲਾਬੀਆਂ ਦੀ, ਔਰ ਜ਼ਰੂਰ ਕਿਤੇ ਨਾ ਕਿਤੇ ਉੱਠਦੇ ਵੀ ਆ, ਔਰ ਪਰਮਾਤਮਾ ਕਰੇ ਇਹੋ ਜਿਹੇ ਇਨਕਲਾਬੀ ਸਾਨੂੰ ਹੀ ਪੜਨਾ ਪੈਂਦਾ। ਵੈਸੇ ਤੇ ਅਸੀਂ ਇੱਕ ਦੂਜੇ ਦਾ ਮੂੰਹ ਦੇਖਦੇ ਰਹਿੰਦੇ ਆ ਵਰਿੰਦਰ, ਕੇ ਕੋਈ ਇਹੋ ਜਿਹਾ ਸ਼ਖਸ ਪੈਦਾ ਹੋਵੇ ਜੋ ਦੁਨੀਆਂ ਨੂੰ ਬਦਲ ਦੇਵੇ ਜਾਂ ਉਹ ਕਰ ਦੇਵੇ, ਪਰ ਅਸੀਂ ਹਮੇਸ਼ਾ ਦੂਸਰੇ ਵੱਲ ਦੇਖੀਦਾ ਕਿ ਹੋ ਜਾਵੇ, ਸਾਨੂੰ ਕੁਛ ਨਾ ਕਰਨਾ ਪਵੇ, ਅਸੀਂ ਤਾਂ ਰਜਾਈਆਂ ਚ ਬੈਠੇ ਬਸ ਟੀਵੀ ਦਾ ਰਿਮੋਟ ਫੜ ਕੇ ਫਿਲਮਾਂ ਦੇਖੀਏ ਤੇ ਬਾਹਰ ਸਾਰਾ ਕੁਛ ਬਦਲ ਜਾਵੇ, ਉਹ ਚੀਜ਼ ਨੀ ਹੁੰਦੀ। ਔਰ ਆਪਣੇ ਆਪ ਚ ਕਿਤੇ ਸਾਨੂੰ ਜੇ ਜੋ ਅਸੀਂ ਸੋਚਦੇ ਹਾਂ ਉਹ ਸਾਨੂੰ ਹੀ ਕਰਨਾ ਪੈਂਦਾ, ਇਹਦੇ ਬਾਰੇ ਕੀ ਕਹਿਣਾ?
ਜਦੋਂ ਨਾ ਦਸਵੇਂ ਪਾਤਸ਼ਾਹ ਨੇ ਉੱਥੇ ਤੰਬੂ ਦੇ ਵਿੱਚ ਆਵਾਜ਼ ਮਾਰੀ ਸੀ ਜਦੋਂ ਪੰਡਾਲ ਲੱਗਾ ਹੋਇਆ ਸੀ ਕਿ ਮੈਨੂੰ ਪੰਜ ਸਿਰ ਚਾਹੀਦੇ ਆ, ਉਹਨਾਂ ਨੂੰ ਪੰਜਾਂ ਬੰਦਿਆਂ ਨੂੰ ਆਵਾਜ਼ ਮਾਰੀ ਹੈ ਨਾ, ਉਹਨਾਂ ਨੇ ਜਦੋਂ ਇੱਕ ਇੱਕ ਕਰਕੇ ਉਹ ਆਏ ਆ, ਉਹਨਾਂ ਨੂੰ ਦੱਸਿਆ, ਉਹਨਾਂ ਦੇ ਕੋਲੋਂ ਅੰਮ੍ਰਿਤ ਛਕਿਆ ਵੀ ਤੇ ਉਹਨਾਂ ਨੂੰ ਛਕਾਇਆ ਵੀ, ਫਿਰ ਉਹਨਾਂ ਨੂੰ ਦੱਸਿਆ ਕਿ ਤੁਸੀਂ ਆਹ ਚੀਜ਼ਾਂ ਕਰ ਸਕਦੇ ਆ, ਤੁਸੀਂ ਉਹਨਾਂ ਦੇ ਵਿੱਚ ਜਿਹੜੀ ਚੀਜ਼ ਪਹਿਲਾਂ ਹੀ ਹੈ ਸੀ, ਪਰ ਜਦੋਂ ਗੁਰੂ ਜੀ ਨੇ ਉਹਨਾਂ ਨੂੰ ਉਹ ਬਖਸ਼ਿਸ਼ ਕਰ ਦਿੱਤੀ ਫਿਰ ਉਹਨਾਂ ਦੇ ਵਿੱਚ ਕੋਨਫੀਡੈਂਸ ਆ ਗਿਆ, ਉਹਨਾਂ ਨੂੰ ਲੱਗਾ ਕਿ ਹਾਂ ਅਸੀਂ ਆਹ ਚੀਜ਼ ਕਰ ਸਕਦੇ ਹਾਂ। ਸੋ ਜਦੋਂ ਉਹ ਚੀਜ਼ ਹੋ ਜਾਂਦੀ ਆ ਫਿਰ ਜ਼ੁਲਮ ਦੇ ਸਾਹਮਣੇ ਖੜਨ ਦਾ ਉਹਨਾਂ ਦੇ ਵਿੱਚ ਜਿਹੜਾ ਜਜ਼ਬਾ ਸੀ ਉਹ ਡਬਲ ਟ੍ਰਿਪਲ ਪਤਾ ਨੀ ਕਿੰਨੇ ਗੁਣਾ ਵੱਧ ਗਿਆ ਸੀ। ਸੋ ਇਸੇ ਤਰ੍ਹਾਂ ਜਦੋਂ ਅਸੀਂ ਦਸਤਾਰ ਸਜਾਉਂਦੇ ਆ, ਆਪਣੇ ਨਾਮ ਦੇ ਨਾਲ ਸਿੰਘ ਲਾਉਂਦੇ ਆ, ਜਾਂ ਕੋਈ ਵੀ ਸ਼ਰਮਾ ਕੋਈ ਵੀ ਆਪਣਾ ਨਾਮ ਲਾਉਂਦਾ ਆ, ਉਹਨੂੰ ਇਹ ਚੀਜ਼ ਦਾ ਕੋਨਫੀਡੈਂਸ ਹੋ ਜਾਂਦਾ ਕਿ ਮੈਂ ਇਹ ਚੀਜ਼ ਕਰ ਸਕਦਾ ਆ। ਸੋ ਉਹ ਗੁੜਤੀ ਆ ਜਿਹੜੀ ਸਿੱਖ ਕੌਮ ਦੇ ਵਿੱਚ ਬਹੁਤ ਜ਼ਿਆਦਾ ਭਰੀ ਹੋਈ ਹੈ ਗੁਰੂ ਜੀ ਨੇ, ਤੇ ਮੈਨੂੰ ਲੱਗਦਾ ਕਿ ਉਹ ਗੁੜਤੀ ਹੀ ਸੀ, ਉਹ ਜਿਹੜੀਆਂ ਸਾਡੀਆਂ ਬਾਣੀਆਂ ਕਹਾਣੀਆਂ ਸੀ ਉਹਨਾਂ ਦੇ ਕਰਕੇ ਹੀ ਆਜ਼ਾਦੀ ਦੇ ਵਿੱਚ ਵੀ ਜਿਹੜਾ 90% ਯੋਗਦਾਨ ਸੀ ਉਹ ਮੈਜੋਰਟੀ ਨਾਰਥ ਇੰਡੀਆ ਪੰਜਾਬ ਦਾ ਪੰਜਾਬੀਆਂ ਦਾ ਸਿੱਖਾਂ ਦਾ ਹੀ ਸੀ।
ਬਿਲਕੁਲ। ਸੋ ਗੱਲ ਤੁਹਾਡੇ ਅੰਦਰ ਦੇ ਜਜ਼ਬਿਆਂ ਨੂੰ ਜਗਾਉਣ ਦੀ ਹੀ ਹੁੰਦੀ ਹੈ, ਤੁਹਾਡੇ ਅੰਦਰ ਹੀ ਉਹ ਚੀਜ਼ਾਂ ਹੁੰਦੀਆਂ, ਪਰ ਗੱਲ ਇਹ ਹੁੰਦਾ ਤੇ ਅਸੀਂ ਉਹਨਾਂ ਨੂੰ ਅਣਗੌਲਿਆ ਕਰ ਦਿੰਦੇ ਹਾਂ। ਜਦੋਂ ਤੁਸੀਂ ਉਸ ਜਜ਼ਬੇ ਨੂੰ ਜਗਾ ਲੈਂਦੇ ਹਾਂ ਤੇ ਫਿਰ ਉਹ ਕੋਈ ਵੀ ਹੋਵੇ, ਕਿਸੇ ਵੀ ਚੀਜ਼ ਦਾ ਹੋਵੇ, ਤੁਸੀਂ ਕੁਛ ਵੀ ਕਰ ਗੁਜ਼ਰਦੇ ਹਾਂ ਉਹਦੇ ਵਿੱਚੋਂ। ਸੋ ਬਿਲਕੁਲ ਵਰਿੰਦਰ, ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ, ਬਹੁਤ ਵਧੀਆ ਲੱਗ ਰਿਹਾ ਗੱਲਬਾਤ ਕਰਕੇ, ਪਰ ਮੈਨੂੰ ਲੱਗਦਾ ਵਿੱਚ ਥੋੜਾ ਜਿਹਾ ਗੀਤ ਸੰਗੀਤ ਜਿਹੜਾ ਉਹ ਹਿੱਸਾ ਵੀ ਜ਼ਰੂਰੀ ਹੁੰਦਾ। ਸੋ ਇੱਕ ਗੀਤ ਸੁਣ ਲਈਏ, ਉਸ ਤੋਂ ਬਾਅਦ ਆਪਣੀਆਂ ਗੱਲਾਂ ਅੱਗੇ ਤੋਰਦੇ ਹਾਂ। ਜੀ ਸੋ ਇੱਕ ਗੀਤ ਸੁਣਦੇ ਹਾਂ, ਸਰਬਿਤਾ ਜੀ ਗੀਤ ਲਾਵੋ।
ਹਾਲ ਮੁਲਕ ਦਾ ਹੈ ਮੈਨੂੰ ਤੇ ਤੇਰੀ ਯਾਦ ਸਦਾਵੇ
ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਸੁਣੋ ਵੀ ਦੋਸਤੋ ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ ਉਹ ਬਈ ਦੁਖੀ ਨਾ ਹੋਵੋ ਸਭ ਗੱਲਾਂ ਛੱਡੋ ਆ ਸੁਣੋ ਹਰਮਨ ਰੇਡੀਓ ਤੋਂ ਗਾਣੇ ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਲਓ ਜੀ ਗੀਤ ਤੋਂ ਬਾਅਦ ਹਾਜ਼ਰ ਹਾਂ ਔਰ ਵਰਿੰਦਰ ਮੇਰੇ ਨਾਲ ਇੰਗਲੈਂਡ ਤੋਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਔਰ ਪ੍ਰੋਗਰਾਮ ਕੇ ਤੌਰ ਤੇ ਹਾਂਜੀ ਵਰਿੰਦਰ
ਹਾਂਜੀ ਪਹਿਲਾਂ ਤਾਂ ਤੁਹਾਡਾ ਵੀ ਥੈਂਕ ਯੂ ਐਂਡ ਸਰਬਜੀਤ ਭਾਜੀ ਦਾ ਵੀ ਥੈਂਕ ਯੂ ਜੀ ਕਿਉਂਕਿ ਆਹ ਮੈਨੂੰ ਲੱਗਦਾ ਹੁਣ ਆਪਣਾ ਲਾਸਟ ਹੀ ਵੀਕ ਹੋਣਾ ਵੀਕ ਇਸ ਤੋਂ ਬਾਅਦ ਸਾਡੇ ਵੀ ਟਾਈਮ ਚੇਂਜ ਹੋ ਜਾਣਾ ਤੇ ਤੁਹਾਡੇ ਵੀ ਹੋ ਜਾਣਾ ਤੇ ਫਿਰ ਮੋਰਲੇ ਹਫਤੇ ਤੋਂ ਨਾ 2 ਘੰਟਿਆਂ ਦਾ ਫਰਕ ਪੈ ਜਾਣਾ ਜੇ ਹੁਣ ਤੁਹਾਡਾ ਪ੍ਰੋਗਰਾਮ 9 ਵਜੇ ਸ਼ੁਰੂ ਹੁੰਦਾ ਹੁੰਦਾ ਇੰਗਲੈਂਡ ਦੇ ਹਿਸਾਬ ਨਾਲ ਰਾਤ ਨੂੰ ਫਿਰ ਤੁਹਾਡਾ ਪ੍ਰੋਗਰਾਮ ਸ਼ੁਰੂ ਹੋਇਆ ਕਰਨਾ 11 ਵਜੇ ਤੇ ਫਿਰ ਜੇ ਪ੍ਰੋਗਰਾਮ ਕਰਨਾ ਹੋਵੇ ਤਾਂ ਫਿਰ ਕਾਫੀ ਲੇਟ ਹੋ ਜਾਇਆ ਕਰਨਾ ਤੇ ਫਿਰ ਕਦੇ ਕਦੇ ਆਪਾਂ ਤੁਹਾਨੂੰ ਦਿਸਿਆ ਕਰਾਂਗੇ ਬਰਸਾਤੀ ਡੱਡੂ ਵਾਂਗੂੰ ਤੇ ਬਾਕੀ ਚੱਲੀ ਜਾਊਗਾ ਕੰਮ ਸੂਰਜ ਤਾਂ ਫਿਰ ਵੀ ਰੋਜ਼ ਆ ਜਾਂਦਾ ਆ ਪਰ ਅਸੀਂ ਬਰਸਾਤਾਂ ਵਾਂਗੂ ਦਿਸਿਆ ਕਰਾਂਗੇ ਫਿਰ ਤੁਹਾਨੂੰ
ਠੀਕ ਆ ਚਲੋ ਕੋਈ ਗੱਲ ਨੀ ਸਾਥ ਹੋਣਾ ਜ਼ਰੂਰੀ ਆ ਪਰ ਅਸੀਂ ਜ਼ਰੂਰ ਮਿਸ ਕਰਿਆ ਕਰਾਂਗੇ ਤੁਹਾਨੂੰ ਵਰਿੰਦਰ ਸੋ ਕੋਈ ਗੱਲ ਨੀ ਅੱਜ ਅਸੀਂ ਸਾਰੀਆਂ ਗੱਲਾਂ ਬਾਤਾਂ ਕਰ ਲੈਂਦੇ ਹਾਂ ਜਿਹੜੀਆਂ ਹਨਾ ਜੀ
ਇੱਕ ਨਾ
ਅਸੀਂ
ਦੂਰ ਰਹਿੰਦੇ ਆ ਤੇ ਸਾਡੀ ਇੱਕ ਬੜੀ ਤਾਂਘ ਹੁੰਦੀ ਹੈ ਕਿ ਥੋੜੇ ਕੁ ਹਫ਼ਤੇ ਪਹਿਲਾਂ ਇੱਕ ਲੜਕੀ ਦੀ ਡੈਥ ਹੋਈ ਸੀ ਇੱਥੇ ਐਡੀਲੇਡ ਦੇ ਏਰੀਆ ਦੇ ਵਿੱਚ। ਥੋੜਾ ਜਿਹਾ ਜੇ ਤੁਸੀਂ ਸਾਨੂੰ ਉਹ ਦੱਸ ਸਕੋਗੇ ਉਹਦਾ ਕੀ ਅਪਡੇਟ ਆ, ਕੀ ਹੋਇਆ ਕੁਛ?
ਉਹਦੇ ਅਪਡੇਟ ਬਾਰੇ ਇਹਨਾਂ ਨੇ ਜ਼ਿਆਦਾ ਕੁਛ ਡਿਸਕਲੋਜ਼ ਨਹੀਂ ਕੀਤਾ ਵੈਸੇ ਅਜੇ ਤੱਕ ਜਿਹੜੇ ਇੱਥੇ ਦੀ ਹੈ, ਬਟ ਜਿੰਨਾ ਕੁ ਮੈਨੂੰ ਪਤਾ ਹੈ ਮੈਂ ਜਾਣਦੀ ਹਾਂ ਜਾਂ ਜਿਹੜੇ ਪੰਜਾਬੀ ਕਮਿਊਨਿਟੀ ਦੇ ਵਿੱਚ ਅਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਉਹਦੇ ਵਿੱਚ ਇਹੀ ਹੈ ਕਿ ਦੇਖੋ ਕਸੂਰ ਤਾਂ ਉਸ ਮੁੰਡੇ ਦਾ ਹੋਏਗਾ ਹੀ, ਪਰ ਗੱਲ ਇਹ ਆ ਕਿ ਉਸ ਕਸੂਰ ਦੇ ਨਾਲ ਨਾਲ ਦੋ ਜ਼ਿੰਦਗੀਆਂ ਖਰਾਬ ਹੋ ਗਈਆਂ। ਇੱਕ ਤਾਂ ਉਹ ਕੁੜੀ ਜਿਹੜੀ ਉਹ ਚਲੀ ਗਈ, ਉਸ ਕੁੜੀ ਦੇ ਫਾਦਰ ਵੀ ਨਹੀਂ ਸੀਗੇ ਔਰ ਮਾਂ ਤੇ ਜਿਹੜਾ ਇੱਕ ਛੋਟਾ ਭਰਾ ਉਹਦੀਆ ਸੀ। ਸੋ ਇੱਕ ਸੈਂਸ ਆਫ ਰਿਸਪੋਂਸੀਬਿਲਿਟੀ ਨਾਲ ਇੱਥੇ ਆਈ ਸੀ ਉਹ ਕਿ ਹਾਂ ਚਲੋ ਹੁਣ ਜੇ ਮੇਰਾ ਪਿਓ ਨਹੀਂ ਹੈਗਾ ਤੇ ਮੈਂ ਸਾਂਭੂਗੀ ਉਹ ਚੀਜ਼, ਮੈਂ ਆਪਣੇ ਭਰਾ ਨੂੰ ਵੀ ਅੱਗੇ ਜਾਂ ਮਾਂ ਨੂੰ ਵੀ, ਇੱਕ ਹੁੰਦੀ ਆ ਹਨਾ। ਸੋ ਜਦੋਂ ਵੀ ਅਸੀਂ ਇੰਡੀਆ ਤੋਂ ਤੁਰਦੇ ਹਾਂ ਤੇ ਕਈ ਸੁਪਨੇ ਹੁੰਦੇ ਆ, ਕਈ ਮਜਬੂਰੀਆਂ ਹੁੰਦੀਆਂ ਸਾਡੀਆਂ ਜਿਨ੍ਹਾਂ ਕਰਕੇ ਅਸੀਂ ਇੱਥੇ ਆਉਂਦੇ ਹਾਂ, ਪਰ ਕਈ ਵਾਰੀ ਛੋਟੀਆਂ ਛੋਟੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਆ ਉਹਨਾਂ ਦੇ ਪਿੱਛੇ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਏਦਾਂ ਨੀ ਹੈਗਾ ਵੀ ਇਹ ਗਲਤੀਆਂ ਸਿਰਫ ਉਹਨਾਂ ਤੋਂ ਹੀ ਹੋਈਆਂ ਹੋਣਗੀਆਂ। ਕਈ ਵਾਰੀ ਕਈ ਗਲਤੀਆਂ ਜਿਹੜੀਆਂ ਹੁੰਦੀਆਂ ਉਹ ਕਿਤੇ ਰੁਲ ਖੁਲ ਜਾਂਦੀਆਂ, ਪਰ ਕਈ ਜਿਹੜੀਆਂ ਗਲਤੀਆਂ ਹੁੰਦੀਆਂ ਉਹਨਾਂ ਦੇ ਜਿਹੜੇ ਅੰਜਾਮ ਆ ਬੜੇ ਭਾਰੇ ਪੈਂਦੇ ਆ, ਉਹਨਾਂ ਦੇ ਸਿੱਟੇ ਬੜੇ ਮਾੜੇ ਭੁਗਤਣੇ ਪੈਂਦੇ ਆ। ਸੋ ਉਹੀ ਇਸ ਹਾਲਤ ਦੇ ਵਿੱਚ ਹੋਇਆ। 20 ਸਾਲ ਦੀ ਉਮਰ ਦਾ ਸਾਰਾ ਮੁੰਡਾ ਸੀਗਾ ਔਰ 21 ਸਾਲਾਂ ਦੀ ਉਮਰ ਦੀ ਕੁੜੀ, ਔਰ ਗੱਲ ਇਹ ਨਿਕਲੀ ਕਿ ਪੇਰੈਂਟਸ ਨਹੀਂ ਮੰਨ ਰਹੇ ਸੀਗੇ, ਪਰ ਪੇਰੈਂਟਸ ਨਹੀਂ ਮੰਨ ਰਹੇ ਸੀਗੇ ਤਾਂ ਉਹਦਾ ਅੰਤ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਸੀਗਾ ਨਾ, ਕਿ ਇੱਕ ਮੌਤ ਔਰ ਦੂਸਰਾ ਜੇਲ੍ਹ ਦੇ ਵਿੱਚ। ਸੋ ਦੋ ਜ਼ਿੰਦਗੀਆਂ ਇੰਨੇ ਕਹਿ ਲਓ ਵੀ ਸਾਨੂੰ, ਮੈਂ ਦੇਖਾਂ ਤਾਂ ਬੱਚਿਆਂ ਵਾਂਗੂ ਹੀ ਲੱਗਦੇ ਆ ਕਿ 20-21 ਸਾਲ ਦੀ ਉਮਰ ਹੁੰਦੀ ਆ ਜਿਹਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਖਰਾਬ ਕਰ ਲਈ।
ਉਸ ਟਾਈਮ ਤੇ ਤਾਂ ਹਨਾ ਬੰਦੇ ਨੂੰ ਥੋੜਾ ਜਿਹਾ ਬਹਿਣਾ ਉੱਠਣਾ ਹੀ ਪਤਾ ਲੱਗਦਾ, ਥੋੜਾ ਜਿਹਾ ਉਸ ਆਪਣੀ ਜ਼ਿੰਦਗੀ ਵਾਲੀ ਸੀਟ ਤੇ ਬੰਦਾ ਬਹਿ ਕੇ ਥੋੜੀ ਜਿਹੀ ਗੱਡੀ ਫੜਦਾ ਹੀ ਆ ਕੇ ਹੁਣ ਸ਼ੁਰੂ ਕਰਦੇ ਆ ਜਰਨੀ। ਪਰ ਜੇ ਏਦਾਂ ਦੀ ਕੋਈ ਗੱਲ ਹੋ ਜਾਵੇ ਤੇ ਉਹ ਫਿਰ ਗੱਡੀ ਅੱਗੇ ਤਾਂ ਕੀ ਪਿੱਛੇ ਚੱਲ ਜਾਂਦੀ ਫਿਰ, ਤੇ ਫਿਰ ਪਰਿਵਾਰ ਉਹ ਤੋਂ ਵੀ ਜ਼ਿਆਦਾ ਖਰਾਬ ਹੁੰਦਾ।
ਬਿਲਕੁਲ ਸੁਪਨੇ ਜੇ ਸਜਾਉਣੇ ਸ਼ੁਰੂ ਕਰੀਦੇ ਉਸ ਉਮਰ ਦੇ ਵਿੱਚ, ਕਿਉਂਕਿ ਇੱਕ ਕਹਿ ਲੋ ਬਈ ਬਾਰਵੀਂ ਤੱਕ ਤੇ ਕੁਛ ਸਮਝ ਨਹੀਂ ਹੁੰਦੀ, ਉਸ ਤੋਂ ਬਾਅਦ ਜ਼ਿੰਦਗੀ ਚ ਹੁੰਦਾ ਵੀ ਆਹ ਕਰੀਏ ਆਹ ਕਰੀਏ, ਔਰ ਉਹ ਸੁਪਨਿਆਂ ਨੂੰ ਲੈ ਕੇ ਅਸੀਂ ਅੱਗੇ ਆਪਣੀ ਜ਼ਿੰਦਗੀ ਜਿਹੜੀ ਜਿਉਣੀ ਸ਼ੁਰੂ ਕਰਦੇ ਹਾਂ ਉਸ ਉਮਰ ਦੇ ਵਿੱਚ ਵੀ ਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ, ਔਰ ਉਹ ਪਤਾ ਨਹੀਂ ਹੁੰਦਾ ਵੀ ਕਦੋਂ ਕੀ ਹੋ ਜਾਣਾ ਤੁਹਾਡੀ ਜ਼ਿੰਦਗੀ ਦੇ ਵਿੱਚ। ਪਰ ਬੜੀ ਮਾੜੀ ਗੱਲ ਹੈ ਮੈਨੂੰ ਲੱਗਦਾ ਕਿ ਇੱਕ ਤੇ ਖਾਸ ਤੌਰ ਤੇ ਜਿਹੜੇ ਸਟੂਡੈਂਟਸ ਆਉਂਦੇ ਆ ਉਹ ਆਉਂਦੇ ਇਕੱਲੇ ਆ, ਜੇ ਹੁਣ ਅਸੀਂ ਕਹੀਏ ਵੀ ਬਾਅਦ ਵਿੱਚ ਜਿਹੜੇ ਪੀਆਰ ਆਉਂਦੇ ਆ ਜਾਂ ਦੂਸਰੇ ਵੀਜ਼ੇ ਤੇ ਆਉਂਦੇ ਆ, ਉਹਨਾਂ ਦਾ ਇਹ ਹੁੰਦਾ ਕਿ ਚਲੋ ਫਿਰ ਵੀ ਨਾਲ ਪਰਿਵਾਰ ਹੁੰਦਾ, ਬੱਚਾ ਹੁੰਦਾ ਜਾਂ ਹਸਬੈਂਡ ਵਾਈਫ ਹੁੰਦੇ ਆ, ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਆ, ਉਹ ਤੇ ਫਿਰ ਗੱਲ ਕਰਾਂਗੇ ਕਿਤੇ। ਪਰ ਜਦੋਂ ਤੁਸੀਂ ਇਕੱਲੇ ਆਉਂਦੇ ਆ ਔਰ ਇੱਥੇ ਕੋਈ ਵੀ ਨਹੀਂ ਹੁੰਦਾ, ਜਾਂ ਜੇ ਹੁੰਦਾ ਵੀ ਆ ਕੋਈ ਤੇ ਤੁਹਾਨੂੰ ਕਿੰਨਾ ਕੁ ਸਮਝਦਾ ਆ, ਤੁਸੀਂ ਕਿੰਨਾ ਕੁ ਖੁੱਲ ਕੇ ਉਹਨਾਂ ਨਾਲ ਗੱਲ ਕਰ ਸਕਦੇ ਆ, ਇਹ ਬੜੀਆਂ ਵੱਡੀਆਂ ਪ੍ਰੋਬਲਮ ਹੁੰਦੀਆਂ। ਸਿਰਫ ਸਾਨੂੰ ਇਹ ਲੱਗਦਾ ਕਿ ਉਹਨਾਂ ਨੇ ਫੀਸਾਂ ਹੀ ਕੱਢਣੀਆਂ ਹੁੰਦੀਆਂ ਇੱਥੇ ਆ ਕੇ, ਉਹੀ ਪ੍ਰੋਬਲਮ ਆ ਉਹਨਾਂ ਨੂੰ, ਜਦਕਿ ਸਿਰਫ ਇੱਕ ਫੀਸਾਂ ਹੀ ਨਹੀਂ ਕੱਢਣੀਆਂ ਹੁੰਦੀਆਂ, ਉਹਦੇ ਨਾਲ ਨਾਲ ਇੱਕ ਜਿਹੜੀ ਇਮੋਸ਼ਨਲ ਸਪੋਰਟ ਹੁੰਦੀ ਹੈ, ਇੱਕ ਮੈਂਟਲ ਸਪੋਰਟ ਹੁੰਦੀ ਹੈ ਨਾ, ਉਹ ਬਹੁਤ ਜ਼ਰੂਰੀ ਹੁੰਦੀ ਹੈ, ਜਿਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਮੀ ਰਹਿੰਦੀ ਹੈ।
ਮੈਂ ਥੋੜੀ ਜਿਹੀ ਇੱਥੇ ਦੀ ਗੱਲ ਦੱਸਦਾ ਤੁਹਾਨੂੰ, ਇੰਗਲੈਂਡ ਦੀ, ਜਿਹੜਾ ਪਿਛਲੇ ਹਫ਼ਤੇ ਇੱਕ ਵਾਕਿਆ ਹੋਇਆ ਸਾਡੇ ਵਿੱਚ। ਉਹ ਮੁੰਡਾ ਆਇਆ, 7 ਭੈਣਾਂ ਤੋਂ ਬਾਅਦ ਚ ਇੱਕ ਮੁੰਡਾ ਹੋਇਆ ਸੀਗਾ, ਪੰਡੋਰੀ ਰਮਾਣਾ ਤਰਨ ਤਾਰਨ ਦੇ ਨੇੜੇ ਪਿੰਡ ਆ ਇੱਕ, ਤੇ ਉਹ 20 ਫਰਵਰੀ ਨੂੰ ਇੱਥੇ ਆਉਂਦਾ ਆ ਤੇ 10 ਕੁ ਦਿਨ ਉਹ ਕੁਆਰੰਟੀਨ ਦੇ ਵਿੱਚ ਰਹਿੰਦਾ। ਉਸ ਤੋਂ ਬਾਅਦ ਚ ਉਹ ਮੁੰਡੇ ਦੀ ਨਾ 12 ਮਾਰਚ ਨੂੰ ਡੈਥ ਹੋ ਜਾਂਦੀ ਆ। 20 ਸਾਲਾਂ ਦਾ ਮੁੰਡਾ ਹਲੇ ਹੋਣਾ ਸੀ ਉਹਨੇ 20 ਸਾਲ ਦਾ ਅਗਸਤ ਦੇ ਵਿੱਚ, ਤੇ ਉਹ ਪਤਾ ਨੀ ਲੱਗਦਾ ਇਕਦਮ ਕੀ ਹੋ ਜਾਂਦਾ। ਅਜੇ ਤੱਕ ਵੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਉਹਨੇ ਸੁਸਾਈਡ ਕੀਤਾ, ਉਹਨੂੰ ਕਿਸੇ ਨੇ ਮਾਰ ਦਿੱਤਾ, ਉਹਦਾ ਕੋਈ ਲੜਾਈ ਝਗੜਾ ਹੋਇਆ, ਉਹਨੇ ਕੁਛ ਖਾ ਲਿਆ। ਸੋ ਇਹ ਸਾਰੀਆਂ ਚੀਜ਼ਾਂ ਹਲੇ ਵੀ ਉਹ ਇੱਕ ਗੁੰਝਲਦਾਰ ਪਹੇਲੀ ਵਾਂਗੂ ਬਣੀਆਂ ਹੋਈਆਂ, ਉਹ ਪਤਾ ਨੀ ਲੱਗ ਰਿਹਾ। ਬਟ ਜੋ ਉਹਦੀ ਫੈਮਿਲੀ ਦੇ ਨਾਲ ਹੋ ਰਿਹਾ ਪਿੱਛੇ, ਜੋ ਇੱਕ ਮਹੀਨਾ ਹਲੇ ਹੋਇਆ ਵੀ ਨਹੀਂ ਸੀ ਜਿੱਦਾਂ ਉਹਨਾਂ ਨੂੰ ਇਹ ਖ਼ਬਰਾਂ ਮਿਲ ਗਈਆਂ ਕਿ ਉਹਨਾਂ ਦਾ ਬੱਚਾ ਹੈ ਨੀ, ਤੇ ਮੁੰਡੇ ਨੇ 9 ਬੈਂਡ ਲਏ ਹੋਏ ਸੀਗੇ, ਪੜ੍ਹਾਈ ਨੂੰ ਬਹੁਤ ਹੁਸ਼ਿਆਰ ਸੀਗਾ। ਸੋ ਇਦਾਂ ਦੀਆਂ ਜਦੋਂ ਖ਼ਬਰਾਂ ਮਿਲਦੀਆਂ ਨਾ, ਫਿਰ ਪਤਾ ਲੱਗਦਾ ਕਿ ਜਿਹੜੀ ਦੋਸਤੀ ਆ, ਜਿਹੜਾ ਫਰੈਂਡਸ਼ਿਪ ਆ, ਜਿਹੜਾ ਤੁਹਾਡੇ ਆਲੇ ਦੁਆਲੇ ਦਾ ਸਰਕਲ ਆ, ਤੁਹਾਡੀ ਪੋਜ਼ਿਟਿਵਿਟੀ, ਚੜ੍ਹਦੀ ਕਲਾ ਕਿੰਨੀ ਜ਼ਰੂਰੀ ਆ ਇੱਕ ਆਮ ਜਿਹੀ ਜ਼ਿੰਦਗੀ ਜੀਣ ਦੇ ਲਈ। ਜਿੰਦਗੀ ਜੀਣੀ ਬਹੁਤ ਔਖੀ ਆ। ਤੁਹਾਡਾ ਆਈਡੀਅਲ ਜਰੂਰ ਕੋਈ ਨਾ ਕੋਈ ਹੋਣਾ ਚਾਹੀਦਾ, ਪਰ ਹੋਣਾ ਉਹ ਚਾਹੀਦਾ ਜਿਹਨੇ ਆਪਣੀ ਜਿੰਦਗੀ ਦੇ ਵਿੱਚ ਕੁਛ ਖਾਸ ਕੀਤਾ ਹੋਵੇ। ਇਹ ਗਾਣੇ ਵਾਲੇ ਆਈਡੀਅਲ ਨਹੀਂ ਹੋਣੇ ਚਾਹੀਦੇ।
ਬਿਲਕੁਲ ਸਹੀ ਗੱਲ ਆ, ਪਰ ਇਹ ਬੜੀ ਅਚੰਭੇ ਵਾਲੀ ਗੱਲ ਤੇ ਦੇਖੋ ਮਹੀਨਾ ਵੀ ਨਹੀਂ ਹੋਇਆ ਉਸ ਬੱਚੇ ਦੀ ਜਿਹਦੀ ਮੌਤ ਹੋ ਜਾਂਦੀ ਆ ਭੇਦ ਭਰੀ ਹਾਲਤ ਵਿਚ, ਜੇ ਦੇਖਿਆ ਜਾਵੇ ਤਾਂ ਇੰਨੇ ਕੁ ਦੇਰ ਦੇ ਵਿਚ ਉਹਨੇ ਕਿਹੜੇ ਦੁਸ਼ਮਣ ਵੀ ਉਹਦੇ ਕੀ ਬਣ ਗਏ ਹੋਣਗੇ ਉੱਥੇ, ਔਰ ਜੇ ਦੇਖਿਆ ਜਾਵੇ ਤਾਂ ਇੰਨੇ ਕੁ ਸਮੇਂ ਦੇ ਵਿਚ ਇਹੋ ਜਿਹਾ ਕੀ ਮਾੜਾ ਦੇਖ ਲਿਆ ਉਹਨੇ ਕਿ ਉਹਨੇ ਖੁਦਕੁਸ਼ੀ ਕਰ ਲਈ ਹੋਊਗੀ, ਇਹੋ ਜਿਹਾ ਕਿਹੜਾ ਪ੍ਰੈਸ਼ਰ ਹੋਊਗਾ ਉਹਦੇ ਦਿਮਾਗ ਦੇ ਉੱਤੇ। ਸੋ ਇਸ ਕਰਕੇ ਗੱਲ ਕਰਨੀ ਬੜੀ ਜ਼ਰੂਰੀ ਹੁੰਦੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ। ਇੱਕ ਚਲੋ ਠੀਕ ਆ ਆਈਡੀਅਲ ਹੋਣਾ ਵੀ ਜ਼ਰੂਰ ਹੈ, ਪਰ ਕੁਝ ਲੋਕ ਇਹੋ ਜਿਹੇ ਹੋਣੇ ਬਹੁਤ ਜ਼ਰੂਰੀ ਹੈ ਜਿਹੜੇ ਤੁਹਾਨੂੰ ਸਮਝ ਸਕਣ, ਜਿਹੜੇ ਤੁਹਾਡੇ ਆਵਾਜ਼ ਤੋਂ ਹੀ ਸਮਝ ਸਕਣ ਪਈ ਤੂੰ ਠੀਕ ਨਹੀਂ ਹੈ ਅੱਜ, ਔਰ ਜਿੱਥੇ ਤੁਸੀਂ ਗੱਲ ਕਰਦੇ ਝਕੋ ਨਾ, ਜਿੱਥੇ ਤੁਸੀਂ ਆਪਣੇ ਆਪ ਨੂੰ ਸ਼ੇਅਰ ਕਰ ਸਕੋ ਦੂਸਰੇ ਦੇ ਨਾਲ। ਪਰ ਉਹੋ ਜਿਹੇ ਲੋਕ ਅੱਜ ਕੱਲ੍ਹ ਲੱਭਣੇ ਬੜੇ ਔਖੇ, ਅਸੀਂ ਬੜੀ ਛੇਤੀ ਜਜਮੈਂਟਲ ਹੋ ਜਾਂਦੇ ਹਾਂ ਗੱਲ ਗੱਲ ਤੇ ਦੂਸਰੇ ਨੂੰ ਲੈ ਕੇ, ਔਰ ਆਪਣੀ ਰਾਏ ਬਣਾਉਣੀ ਸ਼ੁਰੂ ਕਰ ਦਿੰਦੇ ਹਾਂ, ਪਰ ਦੂਸਰੇ ਨੂੰ ਸੁਣਨਾ ਬਿਨਾਂ ਆਪਣੀ ਰਾਏ ਬਣਾਏ ਉਹ ਬੜਾ ਜ਼ਰੂਰੀ ਹੁੰਦਾ ਹੈ। ਔਰ ਹਰ ਕਿਸੇ ਦੀ ਜ਼ਿੰਦਗੀ ਦੇ ਆਪਣੇ ਆਪਣੇ ਐਕਸਪੀਰੀਅੰਸਿਸ ਹੁੰਦੇ ਆ, ਹਰ ਕੋਈ ਇੱਕ ਦੂਜੇ ਨੂੰ ਸਲਾਹ ਦਿੰਦਾ ਆ ਫਿਰ ਵੀ ਹਾਂ ਏਦਾਂ ਨੀ ਤੂੰ ਆਹ ਨੀ ਆਹ ਕਰਕੇ ਦੇਖ ਲਾ, ਆਹ ਨੀ ਆਹ ਕਰਕੇ ਦੇਖ ਲਾ। ਸੋ ਕਿਤੇ ਅੱਜ ਕੱਲ ਮਾਹੌਲ ਕੁਝ ਅਜੀਬ ਜਿਹਾ ਹੁੰਦਾ ਜਾ ਰਿਹਾ, ਔਰ ਇਕੱਲਾਪਨ ਜਿਹੜਾ ਉਹ ਜ਼ਿਆਦਾ ਖਾਈ ਜਾ ਰਿਹਾ ਲੋਕਾਂ ਨੂੰ, ਇਹਨੂੰ ਲੱਗਦਾ ਇਸ ਕਰਕੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹ ਜ਼ਿਆਦਾ ਵਰਤ ਰਹੀਆਂ।
ਜਿਹੜੀ ਦੋਸਤੀ ਆ ਨਾ ਉਹਨੂੰ ਅਸੀਂ ਸਮਝ ਹੀ ਨਹੀਂ ਰਹੇ, ਅਸੀਂ ਉਹ ਚੀਜ਼ ਕਰ ਹੀ ਨਹੀਂ ਰਹੇ। ਹੁਣ ਇਹ ਤਾਂ ਆਮ ਇਨਸਾਨ ਸੀਗਾ, ਆਮ ਇੱਕ ਘਰ ਦਾ ਮੁੰਡਾ ਆਇਆ ਸੀ, ਪਰ ਸੁਸ਼ਾਂਤ ਰਾਜਪੂਤ ਸੀ ਜਿਹੜਾ ਉਹ ਕਿੱਡਾ ਵੱਡਾ ਐਕਟਰ ਸੀ, ਉਹਦੇ ਕੋਲ ਆਲੇ ਦੁਆਲੇ ਕਿੰਨੀ ਦੌਲਤ ਸੀ, ਕਿੰਨੇ ਲੋਕ ਆਲੇ ਦੁਆਲੇ ਕੰਮ ਕਰਦੇ ਸੀ, ਪਰ ਪ੍ਰੋਬਲਮ ਕੀ ਆਈ ਕਿ ਉਹਨੂੰ ਇੱਕ ਐਸਾ ਫਰੈਂਡ ਨਹੀਂ ਮਿਲਿਆ, ਇੱਕ ਐਸਾ ਦੋਸਤ ਨਹੀਂ ਮਿਲਿਆ ਜਿਹਦੇ ਨਾਲ ਉਹ ਹਰ ਗੱਲ ਸ਼ੇਅਰ ਕਰਕੇ, ਜਿਹਦੇ ਉੱਤੇ ਉਹ ਬਿਨਾਂ ਕਿਸੇ ਗੱਲ ਤੋਂ ਬਿਨਾਂ ਕੁਛ ਸੋਚੇ ਹੋਏ ਯਕੀਨ ਕਰ ਸਕੇ। ਤੇ ਉਹ ਟੁੱਟਦਾ ਕਦੋਂ, ਜਦੋਂ ਮੈਂ ਜਾਂ ਤੁਸੀਂ ਕਿਸੇ ਨੂੰ ਗੱਲ ਦੱਸਦੇ ਆ ਤੇ ਉਹ ਬੰਦਾ ਜਦੋਂ ਤੁਸੀਂ ਉੱਠ ਕੇ ਮਹਿਫਲ ਚ ਚਲੇ ਜਾਂਦੇ ਆ ਤੁਹਾਡੇ ਬਾਰੇ ਹੀ ਗੱਲ ਸ਼ੁਰੂ ਹੋ ਜਾਂਦੀ ਆ। ਸੋ ਜਿੰਨਾ ਚਿਰ ਅਸੀਂ ਇਹ ਚੀਜ਼ਾਂ ਨਹੀਂ ਸਿੱਖਦੇ ਕਿ ਅਸੀਂ ਕਿਸੇ ਦੀ ਗੱਲ ਨਹੀਂ ਪਬਲਿਕਲੀ ਕਰ ਸਕਦੇ, ਅਸੀਂ ਕਿਸੇ ਦਾ ਦੁੱਖ ਦਾ ਜਾਂ ਸੁੱਖ ਦਾ ਮਜ਼ਾਕ ਨਹੀਂ ਬਣਾਉਣਾ, ਸੋ ਇਹਦੇ ਵਿੱਚ ਮੈਨੂੰ ਲੱਗਦਾ ਕਿ ਉਹ ਸਾਰੇ ਲੋਕ ਜ਼ਿੰਮੇਵਾਰ ਆ, ਉਹ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਆ ਇਦਾਂ ਦੀਆਂ ਮੌਤਾਂ ਲਈ ਜਦੋਂ ਕੋਈ ਹੋ ਜਾਂਦੀਆਂ, ਜਿਹੜੇ ਕਿਸੇ ਦੀ ਚੁਗਲੀ ਕਰਦੇ ਆ, ਕਿਸੇ ਦਾ ਮਜ਼ਾਕ ਬਣਾਉਂਦੇ ਆ, ਕਿਸੇ ਦੀ ਮਜਬੂਰੀ ਨੂੰ ਸ਼ਰੇਆਮ ਪਬਲਿਕ ਦੇ ਵਿੱਚ ਲਿਆ ਕੇ ਤੇ ਉਹਦੀ ਬੇਇੱਜ਼ਤੀ ਕਰਦੇ ਆ।
ਬਿਲਕੁਲ ਸਹੀ ਗੱਲ ਆ। ਮੈਨੂੰ ਲੱਗਦਾ ਆਪਣੀ ਆਦਤ ਦਾ ਪਤਾ ਹੀ ਹੁੰਦਾ, ਜੇ ਤੁਹਾਨੂੰ ਲੱਗਦਾ ਵੀ ਤੁਸੀਂ ਗੱਲ ਨਹੀਂ ਆਪਣੇ ਅੰਦਰ ਰੱਖ ਸਕਦੇ ਜਾਂ ਕਿਸੇ ਦੀ ਜਿਹੜੀ ਮਜਬੂਰੀ ਆ ਜਾਂ ਕਿਸੇ ਨੇ ਜੋ ਵੀ ਤੁਹਾਡੇ ਨਾਲ ਸਾਂਝਾ ਕੀਤਾ ਉਹਨੂੰ ਨਹੀਂ ਰੱਖ ਸਕਦੇ, ਤਾਂ ਮੈਨੂੰ ਲੱਗਦਾ ਹੁੰਦਾ ਉਸ ਤੋਂ ਪਹਿਲਾਂ ਹੀ ਕਹਿ ਦੋ ਵੀ ਭਾਈ ਮੇਰੇ ਨਾਲ ਨਾ ਗੱਲ ਸਾਂਝੀ ਕਰ, ਤੈਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਜੇ ਤੁਸੀਂ ਕਿਸੇ ਨੂੰ ਕੁਛ ਚੰਗੀ ਸਲਾਹ ਨਹੀਂ ਦੇ ਸਕਦੇ ਤਾਂ ਸਹੀ ਗੱਲ ਆ, ਕਿਸੇ ਦੇ ਕੋਲ ਉਹਨੂੰ ਭੰਡ ਕੇ ਉਹਦਾ ਮਾੜਾ ਵੀ ਨਾ ਕਰੋ। ਬਾਕੀ ਜਿਹੜੀ ਗੱਲ ਤੁਸੀਂ ਕੀਤੀ ਸੁਸ਼ਾਂਤ ਰਾਜਪੂਤ ਦੀ, ਭਾਈ ਉਹ ਇੱਕ ਸੈਲੀਬ੍ਰਿਟੀ ਸੀ, ਉਹਦੀ ਜ਼ਿੰਦਗੀ ਦੇ ਵਿੱਚ ਕਿੰਨੇ ਲੋਕ ਹੋਣਗੇ ਹਨਾ, ਪਰ ਮੈਨੂੰ ਲੱਗਦਾ ਅੱਜ ਕੱਲ ਭੀੜ ਜ਼ਿਆਦਾ ਆ, ਇਹ ਵੀ ਇੱਕ ਕਾਰਨ ਹੈ। ਜਦੋਂ ਸਾਡੇ ਕੋਲ ਆਲੇ ਦੁਆਲੇ ਭੀੜ ਜ਼ਿਆਦਾ ਹੋ ਜਾਂਦੀ ਹੈ ਨਾ, ਤਾਂ ਤਾਂ ਵੀ ਅਸੀਂ ਖੋਜ ਜਾਂਦੇ ਹਾਂ, ਤਾਂ ਵੀ ਔਖੇ ਹੋ ਜਾਂਦੇ ਹਾਂ, ਫਿਰ ਅਸੀਂ ਲੱਭਦੇ ਹਾਂ ਵੀ ਨਹੀਂ ਉਹ ਹੀ ਇੱਕ ਜਿਹੜਾ ਆਪਣਾ ਛੋਟਾ ਜਿਹਾ ਦਾਇਰਾ ਉਹੀ ਵਧੀਆ ਆ ਉਹਦੇ ਵਿੱਚ ਹੀ। ਪਰ ਹਾਂ ਉਹ ਸਾਰੇ ਹੋਣ ਯਕੀਨ ਵਾਲੇ ਪਿਆਰ ਵਾਲੇ, ਕਈ ਵਾਰੀ ਅਸੀਂ ਆਪਣੇ ਆਲੇ ਦੁਆਲੇ ਬਹੁਤ ਸਾਰੀ ਭੀੜ ਜਮ੍ਹਾਂ ਕਰ ਲੈਂਦੇ ਤਾਂ ਸਾਨੂੰ ਲੱਗਦਾ ਵੀ ਲੈ ਜੀ ਸਾਡਾ ਤਾਂ ਸਰਕਲ ਬੜਾ ਵੱਡਾ ਆ, ਬਹੁਤ ਵੱਡੇ, ਸਾਡੀ ਬੜੀ ਜਾਣ ਪਛਾਣ ਆ, ਸਾਨੂੰ ਬੜੇ ਲੋਕ ਜਾਣਦੇ ਆ, ਪਰ ਉਹ ਜਾਣਨ ਪਛਾਣਨ ਵਾਲੇ ਹੁੰਦੇ ਨੀ ਐਕਚੁਅਲ ਚ, ਉਹ ਤੁਹਾਨੂੰ ਨੀ ਜਾਣਦੇ ਪਛਾਣਦੇ ਹੁੰਦੇ, ਉਹ ਆਪਣੇ ਮੁਤਾਬਿਕ ਜੋ ਉਹ ਤੁਹਾਨੂੰ ਜਾਣਨਾ ਚਾਹੁੰਦੇ ਆ, ਜਿੱਦਾਂ ਤੁਹਾਨੂੰ ਸਮਝਣਾ ਚਾਹੁੰਦੇ ਆ ਉਹਨਾਂ ਨੇ ਓਦਾਂ ਸਮਝਣਾ ਹੁੰਦਾ, ਕੋਈ ਵਿਰਲਾ ਹੁੰਦਾ ਜਿਹੜਾ ਤੁਹਾਨੂੰ ਤੁਹਾਡੇ ਅਕੋਰਡਿੰਗਲੀ ਸਮਝ ਸਕੇ ਕਿ ਐਕਚੁਅਲ ਚ ਤੁਸੀਂ ਕੀ ਹੋ, ਨਹੀਂ ਤੇ ਹਰ ਕੋਈ ਆਪਣੇ ਆਪਣੇ ਫਿਲਟਰ ਲਾ ਕੇ ਤੁਹਾਨੂੰ ਦੇਖਦਾ। ਔਰ ਇਸ ਗੱਲ ਤੇ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਬਾਕੀ ਹਰ ਚੀਜ਼ਾਂ ਲਈ ਬੜੇ ਸਿਲੈਕਟਿਵ ਹੁੰਦੇ ਹਾਂ ਵਰਿੰਦਰ, ਅਸੀਂ ਕੱਪੜਾ ਕੀ ਪਾਉਣਾ ਸਾਡੇ ਤੇ ਕੀ ਜੱਚਦਾ ਸੀ ਉਹਦੇ ਲਈ ਬੜੇ ਸਿਲੈਕਟਿਵ ਹਾਂ, ਅੱਜ ਕੱਲ ਖਾਣ ਪੀਣ ਦੇ ਲਈ ਅਸੀਂ ਬੜੀ ਹੈਲਦੀ ਡਾਇਟ ਕਰਦੇ ਹਾਂ, ਬੜੇ ਸਿਲੈਕਟਿਵ ਹੁੰਦੇ ਹਾਂ ਆਹ ਨੀ ਖਾਣਾ ਆਹ ਨੀ ਖਾਣਾ ਤੇ ਆਹ ਹੈਲਦੀ ਚੀਜ਼ਾਂ ਖਾਈਏ, ਬੜੀਆਂ ਚੀਜ਼ਾਂ ਲਈ ਸਿਲੈਕਟਿਵ ਹੁੰਦੇ ਆ। ਪਰ ਮੈਨੂੰ ਲੱਗਦਾ ਹੁੰਦਾ ਸਭ ਤੋਂ ਜ਼ਿਆਦਾ ਸਿਲੈਕਟਿਵ ਸਾਨੂੰ ਆਪਣੇ ਜਿਹੜੇ ਸਾਡਾ ਆਲੇ ਦੁਆਲੇ ਦੇ ਲੋਕ ਆ, ਜਿਹੜਾ ਸਾਡਾ ਫਰੈਂਡ ਸਰਕਲ ਆ ਜਾਂ ਸਾਡਾ ਸੋਸ਼ਲ ਸਰਕਲ ਆ ਨਾ, ਉਹਦੇ ਲਈ ਹੋਣਾ ਚਾਹੀਦਾ ਹੈ, ਉਹਦੇ ਲਈ ਵੀ ਸਿਲੈਕਟਿਵ ਹੋਣਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਚੂਜ਼ ਕਰਨਾ ਇੱਕ ਚੰਗੀ ਤਰ੍ਹਾਂ ਉਹ ਵੀ ਬੜਾ ਜ਼ਰੂਰੀ ਹੁੰਦਾ ਹੈ, ਕਿਉਂਕਿ ਪਹਿਲਾਂ ਪਿੰਡਾਂ ਦੀਆਂ ਗੱਲਾਂ ਕਰੀਏ ਤੇ ਮੇਰੀਆਂ ਗੱਲਾਂ ਚ ਚਲੋ ਪਿੰਡਾਂ ਦੀ ਗੱਲ ਆਈ ਜਾਂਦੀ ਹੈ। ਉਹੀ ਲੋਕ ਹੁੰਦੇ ਸੀਗੇ ਜਿਨ੍ਹਾਂ ਨੂੰ ਸਾਰੇ ਪੁਸ਼ਤਾਂ ਤੋਂ ਜਾਣਦੇ ਸੀ। ਜੇ ਜੇ ਅੱਜ ਤੁਸੀਂ ਕਿਸੇ ਨੂੰ ਜਾਣਦੇ ਸੀ ਤੇ ਉਹਦੇ ਪਿਓ ਨੂੰ ਵੀ ਜਾਣਦੇ ਸੀ, ਉਹਦੇ ਦਾਦੇ ਨੂੰ ਵੀ ਜਾਣਦੇ ਸੀ, ਉਹਦਾ ਪੜਦਾਦਾ ਵੀ ਉਸੇ ਪਿੰਡ ਚ ਹੋਇਆ ਹੋਊਗਾ। ਸੋ ਸਾਰੇ ਜੰਮੇ ਪਲੇ ਉਸੇ ਪਿੰਡਾਂ ਦੇ ਵਿੱਚ ਹੁੰਦੇ ਆ, ਸਭ ਨੂੰ ਇੱਕ ਦੂਜੇ ਦੀਆਂ ਚੰਗੀਆਂ ਮਾੜੀਆਂ ਆਦਤਾਂ ਦਾ ਸਭ ਪਤਾ ਹੁੰਦਾ ਤਕਰੀਬਨ। ਪਰ ਉਸ ਤੋਂ ਬਾਅਦ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਉਹ ਪਿੰਡ ਛੱਡ ਕੇ ਕਿਤੇ ਹੋਰ ਜਾਂਦੇ ਆ ਔਰ ਉੱਥੇ ਬਿਲਕੁਲ ਨਵਾਂ ਮਾਹੌਲ, ਬਿਲਕੁਲ ਨਵੇਂ ਲੋਕ, ਉਹਨਾਂ ਨੂੰ ਫਿਰ ਤੁਸੀਂ ਆਪਣੇ ਅਕੋਰਡਿੰਗਲੀ ਦੇਖਣਾ ਪਰਖਣਾ ਸ਼ੁਰੂ ਕਰਦੇ ਆ। ਪਰ ਉੱਥੇ ਅਸੀਂ ਕਦੀ ਨਾ ਕਦੀ ਮਾਰ ਖਾ ਜਾਂਦੇ ਵਰਿੰਦਰ।
ਉਹ ਇਹਦੀ ਗੱਲ ਨਾ ਕਹਿੰਦਾ ਕਿ ਜੇ ਇਫ ਯੂ ਹੈਂਗ ਇਨ ਅਰਾਊਂਡ ਬਾਰਬਰ ਸ਼ੋਪ ਹਨਾ ਤੇ ਯੂ ਵਿਲ ਹੈਵ ਅ ਹੇਅਰ ਕੱਟ ਸੂਨਰ ਔਰ ਲੇਟਰ। ਸੋ ਜਿੱਦਾਂ ਦੇ ਤੁਹਾਡੇ ਫਰੈਂਡ ਸਰਕਲ ਆ, ਜਿੱਦਾਂ ਦਾ ਤੁਹਾਡਾ ਆਲਾ ਦੁਆਲਾ ਆ, ਤੁਸੀਂ ਉਦਾਂ ਦੇ ਹੋਣਾ ਹੀ ਹੋਣਾ ਆ। ਸੋ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਕਿ ਮੇਰਾ ਅੰਗ ਸੰਗ ਕਿੱਦਾਂ ਦਾ, ਮੇਰੀ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਕਿੰਨਾ ਲੋਕਾਂ ਨਾਲ ਬਣਦੀ ਆ, ਕਿੰਨਾ ਨਾਲ ਨਹੀਂ ਬਣਦੀ, ਕਿਹੜੇ ਮੇਰੇ ਨਾਲ ਔਖੇ ਟਾਈਮ ਤੇ ਖੜ ਸਕਦੇ ਆ, ਕਿਹੜੇ ਨਹੀਂ ਖੜ ਸਕਦੇ। ਤੇ ਦੂਸਰੀ ਗੱਲ ਆ ਕਿ ਜਿਹੜੀ ਮੈਡੀਟੇਸ਼ਨ ਆ, ਜਿਹਨੂੰ ਆਪਾਂ ਸਪਿਰਚੁਅਲ ਪਾਠ ਕਹਿ ਸਕਦੇ ਆ, ਪੂਜਾ ਕਹਿ ਸਕਦੇ ਆ, ਜੇ ਤੁਸੀਂ ਉਹ ਕਰਦੇ ਆ ਤਾਂ ਉਹਦੇ ਨਾਲ ਤੁਹਾਡੇ ਜਿਹੜੀ ਇੱਦਾਂ ਦੇ ਖਿਆਲ ਤਾਂ ਨਹੀਂ ਆਉਣਗੇ, ਸਪੈਸ਼ਲੀ ਸੁਸਾਈਡ ਦਾ ਖਿਆਲ ਤਾਂ ਨਹੀਂ ਆਊਗਾ ਕਦੇ ਵੀ ਜੇ ਤੁਸੀਂ ਇੱਦਾਂ ਦੀਆਂ ਚੀਜ਼ਾਂ ਕਰਦੇ ਆ। ਅੱਜ ਕੱਲ ਦਾ ਸਾਧਨ ਬਹੁਤ ਹੈਗੇ ਆ, ਤੁਹਾਡੇ ਹੱਥ ਦੇ ਵਿੱਚ ਦੁਨੀਆਂ ਦੀ ਹਰ ਚੀਜ਼ ਹੈਗੀ ਆ, ਮੋਬਾਈਲ ਦੇ ਉੱਪਰ ਕੁਛ ਵੀ ਤੁਸੀਂ ਲੱਭ ਸਕਦੇ ਆ, ਕੁਛ ਵੀ ਤੁਸੀਂ ਕਰ ਸਕਦੇ ਆ। ਸੋ ਇਹ ਮੈਟਰ ਨਹੀਂ ਕਰਦਾ ਕਿ ਕਿਹੜੀ ਜਾਤ ਧਰਮ ਰੰਗ ਦਾ ਬੰਦਾ ਹੈਗਾ ਆ ਜਾਂ ਲੜਕੀ ਆ, ਬਟ ਉਹਦੇ ਨਾਲ ਜਿਹੜੀ ਤੁਹਾਡੀ ਫਰੈਂਡਸ਼ਿਪ ਆ ਉਹ ਕਿਹੜੀ ਹੱਦ ਤੱਕ ਆ, ਉਹਦੇ ਨਾਲ ਤੁਸੀਂ ਗੱਲਾਂ ਕਿੱਦਾਂ ਦੀਆਂ ਸ਼ੇਅਰ ਕਰਨੀਆਂ, ਉਹ ਤੁਹਾਡਾ ਸਾਥ ਦੇ ਸਕਦੀ ਆ, ਉਹ ਦੇਵੇ ਨਾ ਦੇਵੇ ਤੁਸੀਂ ਉਹਦਾ ਸਾਥ ਦੇ ਸਕਦੇ ਹੋ, ਇਹ ਬਹੁਤ ਇੰਪੋਰਟੈਂਟ ਆ।
ਬਿਲਕੁਲ ਬਿਲਕੁਲ ਸਹੀ ਗੱਲ ਆ। ਔਰ ਬਾਕੀ ਇੱਥੇ ਦੀਆਂ ਗਵਰਨਮੈਂਟਸ ਜਾਂ ਇੱਥੇ ਦੀਆਂ ਫੈਸਿਲਿਟੀਜ਼ ਇੰਨੀਆਂ ਜ਼ਿਆਦਾ ਕਿ ਤੁਸੀਂ ਮੈਂਟਲ ਹੈਲਥ ਦੇ ਉੱਤੇ ਤੁਸੀਂ ਜਿੰਨੀ ਮਰਜ਼ੀ ਜਿਹੜੀ ਆਪਣਾ ਤੁਸੀਂ ਪੁੱਛ ਕਰ ਸਕਦੇ ਆ ਜਾਂ ਤੁਸੀਂ ਦੱਸ ਸਕਦੇ ਕਿਸੇ ਨੂੰ, ਕੁਛ ਹਮਾਇਤ ਲੈ ਸਕਦੇ ਆ। ਇਸ ਤੋਂ ਇਲਾਵਾ ਸੁਸਾਈਡ ਦੀ ਤੁਹਾਡੇ ਮਨ ਚ ਕੋਈ ਖਿਆਲ ਨਹੀਂ ਹੁੰਦਾ, ਉਹ ਜਿਹੀਆਂ ਹੈਲਪਲਾਈਨ ਬਹੁਤ ਆਈ ਤੇ। ਪਰ ਦੂਸਰੀ ਗੱਲ ਸਾਨੂੰ ਜ਼ਿਆਦਾ ਪਤਾ ਵੀ ਨਹੀਂ ਹੈਗਾ ਵੀ ਇੱਥੇ ਸਾਡੇ ਕੀ ਰਾਈਟਸ ਆ, ਸਾਡੇ ਲਈ ਕੀ ਚੀਜ਼ਾਂ ਇਹੋ ਜਿਹੀਆਂ ਮੁਹੱਈਆ ਹੈਗੀਆਂ ਸਰਕਾਰਾਂ ਤੋਂ, ਉਸ ਚੀਜ਼ ਦਾ ਵੀ ਬਹੁਤਾ ਗਿਆ। ਪਰ ਮੈਂ ਸੋਚਦੀ ਹਾਂ ਉਹਦੇ ਉੱਤੇ ਵੀ ਇੱਕ ਪ੍ਰੋਗਰਾਮ ਖਾਸ ਕਰਕੇ ਤਰ੍ਹਾਂ ਕਿਸੇ ਸਪੈਸ਼ਲਿਸਟ ਨੂੰ ਨਾਲ ਲੈ ਕੇ ਜਿਹੜਾ ਇਹਨਾਂ ਚੀਜ਼ਾਂ ਬਾਰੇ ਵੀ ਸਾਡੇ ਸਾਰਿਆਂ ਨੂੰ ਦੱਸ ਸਕੇ। ਸੋ ਜਦੋਂ ਹੁਣ ਵਾਲੇ ਸਮੇਂ ਦੇ ਵਿੱਚ ਮੈਂ ਕੋਈ ਪ੍ਰੋਗਰਾਮ ਕਰੂੰਗੀ ਤੇ ਸੋ ਰੁੱਖ ਥੋੜਾ ਜਿਹਾ ਬਦਲ ਗਿਆ ਹੁਣ ਪ੍ਰੋਗਰਾਮ ਦਾ, ਅੰਦਰ ਮੈਨੂੰ ਲੱਗਦਾ ਸੀ ਥੋੜਾ ਜ਼ਿਆਦਾ ਸੀਰੀਅਸ। ਸੋ ਇੱਕ ਗੀਤ ਸੁਣਦੇ ਆ, ਗੀਤ ਤੋਂ ਬਾਅਦ ਫਿਰ ਥੋੜਾ ਜਿਹਾ ਮਾਹੌਲ ਚੇਂਜ ਕਰੀਏ ਪ੍ਰੋਗਰਾਮ ਦਾ।
ਜੀ
ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡਾਟ ਕਾਮ ਜਾਂ ਹਰਮਨ ਰੇਡੀਓ ਡਾਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਥੱਲੇ ਕੇ ਪੈਣਾ ਪਰ ਝਾਈਆਂ
ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਮੇਰੀ ਸਖੀਆਂ ਦੇ ਨਾਲ ਸਾਂਝ ਮੁੱਕੀ ਮੇਰਾ ਪਿੰਡ ਹੋਇਆ ਪਰਜਾਈਆਂ ਦਾ ਮੇਰੀ ਸੁੱਖ ਸਾਂਧ ਦਾ ਪਤਾ ਲੈਣਾ ਵੇ ਤੁਹਾਡਾ ਪੁੰਨ ਹੋਊਗਾ ਪਾਈਆਂ ਦਾ ਇੱਕ ਪਲ ਨਾ ਪਲ ਨਾ ਅੱਖੀਆਂ ਦੂਰ ਕਰ ਦੀ ਤੇ ਅੱਜ ਤੋਰੇ ਕੱਲੀ ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ
ਲਓ ਜੀ ਇੱਕ ਬ੍ਰੇਕ ਤੋਂ ਬਾਅਦ ਤੇ ਥੋੜੀ ਜਿਹੀ ਰੁਕਾਵਟ ਤੋਂ ਬਾਅਦ ਫਿਰ ਹਾਜ਼ਰ ਹਾਂ ਮੈਂ ਸੁਪ੍ਰੀਤ ਐਡੀਲੇਟ ਸਟੂਡੀਓ ਤੋਂ ਮੇਰੇ ਨਾਲ ਵਰਿੰਦਰ ਇੰਗਲੈਂਡ ਤੋਂ ਨੇ ਸੋ ਮਾਫੀ ਚਾਹੁੰਦੀ ਹਾਂ ਥੋੜੀ ਜਿਹੀ ਰੁਕਾਵਟ ਹੋਈ ਆ ਤਕਨੀਕੀ ਕਿਸੇ ਵਜ੍ਹਾ ਕਰਕੇ ਤੋਂ ਪ੍ਰੋਗਰਾਮ ਨਹੀਂ ਚੱਲ ਸਕਿਆ ਉਹਦੇ ਲਈ ਸੋ ਚਲੋ ਪ੍ਰੋਗਰਾਮ ਅੱਗੇ ਕੰਟੀਨਿਊ ਕਰਦੇ ਹਾਂ ਸੋ ਵਰਿੰਦਰ ਯਾਦ ਹੈ ਜਦੋਂ ਜਲੰਧਰ ਦੂਰਦਰਸ਼ਨ ਤੇ ਚੱਲਦੇ ਚੱਲਦੇ ਆ ਕੁਛ ਰੁਕਾਵਟ ਹੁੰਦੀ ਸੀ ਤੇ ਕਿੱਦਾਂ ਆ ਜਾਂਦਾ ਹੁੰਦਾ ਸੀ ਰੁਕਾਵਟ ਕੇ ਲਈ ਖੇਦ ਹੈ ਉਹ ਬੜਾ ਯਾਦ ਹੈ ਰੁਕਾਵਟ ਕੇ ਲਈ ਖੇਦ ਹੈ
ਉਹ ਵੀ ਯਾਦ ਹੈ ਹਾਂਜੀ ਉਹ ਇਦਾਂ ਚੱਕਰ ਜਿਹਾ ਘੁੰਮਦਾ ਹੁੰਦਾ ਸੀ ਹਨਾ
ਹਾਂ ਲਿਖਿਆ ਵੀ ਆ ਜਾਂਦਾ ਹੁੰਦਾ ਸੀ ਪਹਿਲਾਂ ਤਾਂ ਟੀ ਹੁੰਦੀ ਹੁੰਦੀ ਸੀਗੀ ਫਿਰ ਉਹਦੇ ਉੱਤੇ ਲਿਖ ਕੇ ਆ ਜਾਂਦਾ ਹੁੰਦਾ ਸੀ ਟੀਵੀ ਸਕਰੀਨ ਦੇ ਉੱਤੇ ਰੁਕਾਵਟ ਕੇ ਲਈ ਖੇਦ ਹੈ ਤੇ ਅਸੀਂ ਉਸ ਰੁਕਾਵਟ ਕੇ ਲਈ ਖੇਦ ਨੂੰ ਹੀ ਦੇਖਦੇ ਹੁੰਦੇ ਸੀ ਅੱਖਾਂ ਭਰ ਭਰ ਕੇ ਤੇ ਕਦੋਂ ਹਟੂਗਾ ਤੇ ਇਹਦੀ ਜਗ੍ਹਾ ਤੇ ਕਦੋਂ ਹੁਣ ਦੁਬਾਰਾ ਫਿਲਮ ਸ਼ੁਰੂ ਹੋਊਗੀ
ਤੇ ਉਹ ਵੀ ਯਾਦ ਹੈ ਤੇ ਇੱਕ ਨਾ ਮੈਨੂੰ ਇੰਗਲੈਂਡ ਦੇ ਆਪਣਾ ਹੁਣ ਮੈਂ ਇੰਗਲੈਂਡ ਚ ਬੋਲਦਾ ਤੁਸੀਂ ਆਸਟ੍ਰੇਲੀਆ ਗਿਆ ਤੇ ਜਦੋਂ ਇੱਥੇ ਬਰਮਿੰਗਮ ਇਹਨਾਂ ਦਾ ਸੈਮੀ ਫਾਈਨਲ ਹੁੰਦਾ ਸੀ ਨਾ ਵਰਲਡ ਕੱਪ ਦਾ ਆਈ ਥਿੰਕ ਸੈਮੀ ਫਾਈਨਲ ਜਾਂ ਕੁਆਟਰ ਫਾਈਨਲ ਹੁੰਦਾ ਸੀ ਤਾਂ ਇਹ ਨਾ ਆਸਟ੍ਰੇਲੀਆ ਤੇ ਇੰਗਲੈਂਡ ਦੀਆਂ ਟੀਮਾਂ ਇੱਦਾਂ ਸੀਗੀਆਂ 6-1 ਹੁਣੀ ਬਾਹਰ ਗੇੜ ਕਰਦੇ ਸੀ ਜਿੱਦਾਂ ਨਾ ਓਦਾਂ ਮੈਨੂੰ ਲੱਗਦਾ ਆਪਣੇ ਵੀ ਬਾਹਲੀ ਰਾਸ਼ੀ ਰਲਦੀ ਨੀ ਹੈਗੀ ਇੰਗਲੈਂਡ ਤੇ ਆਸਟ੍ਰੇਲੀਆ ਦੀ
ਠੀਕ ਆ
ਸੋ ਕਈ ਵਾਰੀ ਹੈ ਨਾ ਹੋ ਜਾਂਦਾ ਨੈਟਵਰਕ ਆ ਇਹ ਚੀਜ਼ਾਂ ਹਵਾ ਦੇ ਵਿੱਚ ਹੀ ਆ ਸਾਰਾ ਕੁਛ
ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਚਲੋ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਮੈਂ ਗੱਲ ਕਰਦੀ ਹਾਂ ਬਈ ਅਸੀਂ ਰਿਸ਼ਤਿਆਂ ਦੀ ਗੱਲ ਸ਼ੁਰੂ ਕੀਤੀ ਹੋਈ ਸੀ ਯਾਰੀ ਦੋਸਤੀ ਦੀਆਂ ਗੱਲਾਂ ਅਸੀਂ ਕਰ ਲਈਆਂ ਸੀ ਪਿਛਲੇ ਹਫ਼ਤੇ ਤੇ ਉਸ ਤੋਂ ਬਾਅਦ ਮੇਰਾ ਮਨ ਸੀਗਾ ਕਿ ਸ਼ੁਰੂ ਕਰਾਂ ਜਿਹੜਾ ਅਗਲਾ ਰਿਸ਼ਤਾ ਹੋਣਾ ਆ ਉਹ ਗ੍ਰੈਂਡ ਪੇਰੈਂਟਸ ਦਾ ਕਰਾਂ ਬੜਾ ਹੀ ਨਿੱਘਾ ਜਿਹਾ ਰਿਸ਼ਤਾ ਬੜਾ ਹੀ ਜਿੰਨੀਆਂ ਮਰਜ਼ੀ ਗੱਲਾਂ ਕਰਵਾ ਲਓ ਮੇਰੇ ਤੇ ਇਸ ਰਿਸ਼ਤੇ ਦੇ ਲਈ ਵੈਸੇ ਤਾਂ ਮੇਰੇ ਹਰ ਪ੍ਰੋਗਰਾਮ ਦੇ ਵਿੱਚ ਹੀ ਮੇਰੇ ਗ੍ਰੈਂਡ ਪੇਰੈਂਟਸ ਚਾਹੇ ਮੇਰੇ ਨਾਨਾ ਨਾਨੀ ਹੋਣ ਜਾਂ ਮੇਰੇ ਦਾਦੀ ਜੀ ਹੋਣ ਉਹਨਾਂ ਦੀਆਂ ਗੱਲਾਂ ਮੈਂ ਅਕਸਰ ਕਰਦੀ ਰਹਿੰਦੀ ਹੁੰਦੀ ਹਾਂ ਪਰ ਫਿਰ ਵੀ ਮੈਂ ਉਡੀਕਦੀ ਹੁੰਦੀ ਹਾਂ ਵੀ ਇੱਕ ਖਾਸ ਪ੍ਰੋਗਰਾਮ ਜਿਹਦੇ ਵਿੱਚ ਮੈਂ ਸਿਰਫ ਤੇ ਸਿਰਫ ਉਹਨਾਂ ਦੀਆਂ ਗੱਲਾਂ ਕਰ ਸਕਾਂ ਤੇ ਸਾਰੇ ਉਹਨਾਂ ਗ੍ਰੈਂਡ ਪੇਰੈਂਟਸ ਦੀਆਂ ਗੱਲਾਂ ਸੁਣ ਸਕਾਂ ਜੋ ਬਿਲਕੁਲ ਉਹਨਾਂ ਵਰਗੇ ਸੀ ਜਾਂ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਇੱਕ ਅਹਿਮ ਭੂਮਿਕਾ ਬਣਾਈ ਹੋਈ ਹੈ ਸੋ ਮੈਨੂੰ ਪਤਾ ਹੈ ਵਰਿੰਦਰ ਤੁਸੀਂ ਵੀ ਜਦੋਂ ਗੱਲਾਂ ਕਰਦੇ ਹੁੰਦੇ ਹੋ ਕਈ ਵਾਰ ਤੁਹਾਡੀਆਂ ਗੱਲਾਂ ਵਿੱਚੋਂ ਵੀ ਤੁਹਾਡੇ ਦਾਦਾ ਜੀ ਦਾ ਜ਼ਿਕਰ ਬੜਾ ਆਉਂਦਾ ਹੁੰਦਾ ਹੈ ਤੇ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਜਿੱਦਾਂ ਮੈਂ ਪ੍ਰੋਗਰਾਮ ਚ ਪਹਿਲਾਂ ਵੀ ਕਿਹਾ ਵੀ ਜਿਹੜਾ ਰਿਸ਼ਤਾ ਨਹੀਂ ਹੁੰਦਾ ਉਹਦੀ ਕਮੀ ਜਿਹੀ ਲੱਗਦੀ ਹੁੰਦੀ ਹੈ ਨਾ ਤੇ ਉਹ ਰਿਸ਼ਤਾ ਕਿੱਦਾਂ ਦਾ ਹੋਊਗਾ ਠੀਕ ਓਦਾਂ ਹੀ ਮੇਰੀ ਮੈਂ ਆਪਣੇ ਦਾਦਾ ਜੀ ਨੂੰ ਨੀ ਦੇਖਿਆ ਹੋਇਆ ਤੇ ਹਮੇਸ਼ਾ ਇੱਕ ਦਾਦੇ ਦੀ ਜਿਹੜੀ ਕਮੀ ਹੁੰਦੀ ਆ ਨਾ ਮਹਿਸੂਸ ਕਰਦੀ ਰਹੀ ਹਾਂ ਔਰ ਲੱਭਦੀ ਜਿਹੀ ਰਹਿੰਦੀ ਹੁੰਦੀ ਆ ਮੈਂ ਵੀ ਹਾਂ ਮੇਰੇ ਦਾਦਾ ਜੀ ਹੁੰਦੇ ਤੇ ਮੈਂ ਉਹਨਾਂ ਨਾਲ ਕਿੱਦਾਂ ਦਾ ਰਿਸ਼ਤਾ ਹੁੰਦਾ ਉਹਨਾਂ ਨਾਲ ਕੀ ਗੱਲਾਂ ਹੁੰਦੀਆਂ ਅੱਜ ਮੇਰੀਆਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਬਾਕੀ ਸਾਰੇ ਹੈਗੇ ਆ ਦਾਦਾ ਨਾਨੀ ਦਾਨਾ ਜੀ ਦਾਦੀ ਜੀ ਬਟ ਮੇਰੇ ਦਾਦਾ ਜੀ ਨਹੀਂ ਹੁੰਦੇ ਕਿਉਂਕਿ ਉਹ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਰਹੇ ਸੋ ਜਿਹੜੇ ਰਿਸ਼ਤੇ ਸਾਡੀ ਜ਼ਿੰਦਗੀ ਚ ਹੁੰਦੇ ਆ ਉਹੀ ਤੁਹਾਡੇ ਵਿੱਚੋਂ ਬੋਲਦੇ ਹੁੰਦੇ ਆ ਸੋ ਤੁਹਾਡੇ ਤੋਂ ਸ਼ੁਰੂ ਕਰਦੀ ਆ ਤੁਹਾਡੇ ਦਾਦਾ ਜੀ ਤੋਂ
ਤੁਸੀਂ ਨਾ ਮੇਰੀ ਦੁੱਖ ਦੀ ਰਾਗ ਤੇ ਹੱਥ ਰੱਖ ਲਿਆ ਤਾਂ ਉਹ ਨਾ ਕਿਉਂਕਿ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਥੋੜੀ ਜਿਹੀ ਗੱਲ ਕੀਤੀ ਹੈ ਕਿ ਮੇਰੇ ਡੈਡ ਹਨਾ ਮੈਂ ਛੋਟਾ ਹੀ ਸੀ ਤੇ ਉਦੋਂ ਪੂਰੇ ਹੋ ਗਏ ਸੀ ਪਰ ਉਸ ਤੋਂ ਬਾਅਦ ਚ ਮੇਰੇ ਦਾਦਾ ਜੀ ਨੇ ਮੈਨੂੰ ਡੈਡੀ ਦਾ ਪਿਆਰ ਵੀ ਦਿੱਤਾ ਤੇ ਮੈਨੂੰ ਕਦੀ ਫੀਲ ਹੀ ਨਹੀਂ ਹੋਣ ਦਿੱਤਾ ਕਿ ਤੇਰਾ ਪਿਓ ਹੈ ਨੀ ਜਾਂ ਜੋ ਵੀ ਆ ਉਹਨਾਂ ਨੇ ਮੈਨੂੰ ਬਾਹਰਲੀਆਂ ਅੰਦਰੂਨੀ ਚੀਜ਼ਾਂ ਜੋ ਇੱਕ ਟੀਨੇਜ ਵਿੱਚ ਹੋਣੀਆਂ ਚਾਹੀਦੀਆਂ ਸੀ ਜੋ ਇੱਕ ਮੈਚਿਓਰ ਇਨਸਾਨ ਦੀਆਂ ਜੋ ਇੱਕ ਪੁੱਤਰ ਦੀਆਂ ਜੋ ਇੱਕ ਪੋਤੇ ਦੀਆਂ ਉਹ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਹੌਲੀ 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 ਮੈਨੂੰ ਕਦੋਂ ਉਹਨਾਂ ਨੇ ਉਹ ਵੇਟ ਟ੍ਰਾਂਸਫਰ ਕਰਤਾ ਮੈਨੂੰ ਪਤਾ ਵੀ ਨਹੀਂ ਲੱਗਿਆ ਐਂਡ ਉਹ ਪੜ੍ਹੇ ਲਿਖੇ ਤਾਂ ਘੱਟ ਸੀ ਬਟ ਜਿਹੜੇ ਤਰੀਕੇ ਦੇ ਨਾਲ ਉਹ ਜ਼ਿੰਦਗੀ ਜੀਂਦੇ ਸੀ ਜਿਹੜੇ ਤਰੀਕੇ ਦੇ ਨਾਲ ਉਹ ਗੱਲ ਕਹਿੰਦੇ ਥੋੜੇ ਸ਼ਬਦਾਂ ਚ ਸੀ ਬਟ ਜਿਹੜੇ ਉਹਦੇ ਅਸਰ ਆ ਜਾਂ ਉਹਦਾ ਮਤਲਬ ਬਹੁਤ ਵੱਡਾ ਹੁੰਦਾ ਸੀ ਮੈਂ ਨਾ ਬਹੁਤ ਫਨੀ ਨੇਚਰ ਦਾ ਆ ਮੈਂ ਮੇਰੇ ਆਲੇ ਦੁਆਲੇ ਵਾਲਿਆਂ ਨੂੰ ਪਤਾ ਮੇਰੇ ਰਿਸ਼ਤੇਦਾਰਾਂ ਨੂੰ ਕਿ ਹਰ ਗੱਲ ਨੂੰ ਮਜ਼ਾਕ ਨਾ ਟਿੱਚਰ ਨਾ ਹਰ ਗੱਲ ਦੇ ਵਿੱਚ ਮੈਂ ਹਿਊਮਰ ਕੱਢ ਲੈਣਾ ਬਟ ਉਹ ਜਦੋਂ ਮੈਂ ਬਾਹਰ ਜਾਂਦਾ ਆ ਜਾਂ ਮੈਂ ਬਾਹਰਲੀ ਦੁਨੀਆ ਨਾਲ ਗੱਲ ਕਰਦਾ ਉਦੋਂ ਮੈਂ ਕਾਫੀ ਸੀਰੀਅਸ ਹੋ ਜਾਂਦਾ ਸੋ ਉਹ ਚੀਜ਼ ਵੀ ਮੇਰੀ ਜਿਹੜੀ ਹੈਗੀ ਆ ਮੇਰੇ ਦਾਦਾ ਜੀ ਦੇ ਵੱਲੋਂ ਆਈ ਹੋਈ ਆ ਮੇਰੇ ਵਿੱਚ
ਅੱਛਾ
ਤੇ ਉਹ ਜਦੋਂ ਹੁਣ ਪੂਰੇ ਵੀ ਹੋਏ ਆ ਉਹ 92 ਪਲੱਸ ਸੀਗੇ ਹਨਾ 92 ਸਾਲ ਦੇ ਨਾ ਕੋਈ ਐਨਕਾ ਲਾਉਂਦੇ ਸੀ ਨਾ ਕੋਈ ਦਵਾਈ ਖਾਂਦੇ ਸੀ ਨਾ ਇੱਦਾਂ ਦੀ ਕੋਈ ਹੋਰ ਅਲਾਮਤ ਸੀ ਆਪਣੇ ਆਪ ਨੂੰ ਸਾਰਾ ਕੁਛ ਲਈ ਫਿਰਦੇ ਸੀ ਸੋ ਮੈਂ ਵੀ ਕਈ ਵਾਰੀ ਸੋਚਦਾ ਹੁੰਦਾ ਕਿ ਜੇ ਜ਼ਿੰਦਗੀ ਹੋਵੇ ਤਾਂ ਇੱਦਾਂ ਦੀ ਹੋਵੇ ਕਿ ਬੰਦਾ ਆਪਣੇ ਆਪ ਤੁਰਿਆ ਫਿਰਦਾ ਹੋਵੇ ਆਪਣੇ ਡਿਸੀਜਨ ਆਪਣੀ ਬੋਡੀ ਆਪਣੀ ਕਾਇਆ ਨੂੰ ਆਪ ਹੀ ਨਾਲ ਲਈ ਫਿਰੇ
ਬਿਲਕੁਲ ਸਹੀ ਗੱਲ ਹੈ ਸਹੀ ਗੱਲ ਆ, ਇਹ ਜਿਹੜੇ ਗ੍ਰੈਂਡ ਪੇਰੈਂਟਸ ਹੁੰਦੇ ਆ ਨਾ, ਮੈਨੂੰ ਲੱਗਦਾ ਹੁੰਦਾ ਵੀ ਜੇ ਅਸੀਂ ਇੱਕ ਜਿੱਦਾਂ ਲੈ ਲਓ ਵੀ ਸਾਡੀ ਜ਼ਿੰਦਗੀ ਇੱਕ ਦਰਖਤ ਆ, ਤਾਂ ਇਹ ਜੜ੍ਹਾਂ ਸਾਡੀਆਂ ਜਿਹੜੀਆਂ ਹੁੰਦੀਆਂ ਨਾ, ਇਹ ਸਾਡੇ ਗ੍ਰੈਂਡ ਪੇਰੈਂਟਸ ਹੁੰਦੇ ਆ ਸਾਡੇ,
ਉਹਨਾਂ ਨੇ ਨਾ ਜਿਹੜੀਆਂ ਜੜ੍ਹਾਂ ਸੀਗੀਆਂ ਉਹ ਬਹੁਤ ਡੂੰਘੀਆਂ ਲਾਤੀਆਂ।
ਹਾਂ ਬਿਲਕੁਲ ਸਹੀ ਗੱਲ ਆ, ਉਹ ਜੜ੍ਹਾਂ ਨੂੰ ਡੂੰਘੀਆਂ ਕਰਨ ਵਾਲੇ ਸਾਡੇ ਗ੍ਰੈਂਡ ਪੇਰੈਂਟਸ ਹੀ ਹੁੰਦੇ ਆ, ਉਹੀ ਸਾਨੂੰ ਇਸ ਦੁਨੀਆਂ ਦੇ ਵਿੱਚ ਐਕਚੁਅਲ ਚ ਜਿਹੜੇ ਜਿਹਨਾਂ ਨੂੰ ਅਸੀਂ ਸੰਸਕਾਰ ਕਹਿ ਸਕਦੇ ਆ ਨਾ, ਤੇ ਸੰਸਕਾਰ ਮਿਲਦੇ ਆ, ਸਭ ਤੋਂ ਪਹਿਲਾਂ ਉਹ ਸੰਸਕਾਰ ਦੇਣ ਵਾਲੇ ਸੱਚੀ ਸਾਡੇ ਗ੍ਰੈਂਡ ਪੇਰੈਂਟਸ ਹੀ ਹੁੰਦੇ ਆ। ਸੋ ਇਹ ਗੱਲਾਂ ਅਸੀਂ ਅੱਗੇ ਜਰੂਰ ਕਰਦੇ ਰਵਾਂਗੇ, ਔਰ ਮੇਰੀ ਬਾਕੀ ਆਪਣੇ ਲਿਸਨਰਸ ਨੂੰ ਵੀ ਗੁਜ਼ਾਰਿਸ਼ ਹੈ ਭਈ ਲਓ ਜੀ ਆ ਗਈ ਆ ਮੈਂ ਆਪਣੇ ਉਸ ਅੰਦਾਜ਼ ਦੇ ਵਿੱਚ ਜਿਹੜਾ ਮੇਰਾ ਆਪਣਾ ਜਿਹੜਾ ਮੇਰਾ ਸਿੱਧਾ ਸਾਦਾ ਜਿਹਾ ਜਿਹੜੀਆਂ ਮੇਰੀਆਂ ਯਾਦਾਂ ਦਾ। ਸੋ ਸਾਰਿਆਂ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਨੀਆਂ, ਕਿਉਂਕਿ ਅੱਜ ਬੜਾ ਪਿਆਰਾ ਜਿਹਾ ਟੋਪਿਕ ਹੈ ਸਾਡੇ ਗ੍ਰੈਂਡ ਪੇਰੈਂਟਸ ਦਾ। ਸੋ ਤੁਹਾਡੇ ਦਾਦਾ ਦਾਦੀ ਜੀ, ਤੁਹਾਡੇ ਨਾਨਾ ਨਾਨੀ ਜੀ, ਜਿਨ੍ਹਾਂ ਵੀ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਪੋਰਟੈਂਸ ਆ ਜਾਂ ਜਿੰਨਾ ਵੀ ਤੁਹਾਨੂੰ ਲੱਗਦਾ ਉਹਨਾਂ ਵੱਲੋਂ ਅਸੀਂ ਕੀ ਲਿਆ ਹੋਇਆ, ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਤੇ ਮੈਂ ਤੇ ਵਰਿੰਦਰ ਤਾਂ ਸਾਂਝੀਆਂ ਕਰ ਹੀ ਰਹੇ ਹਾਂ। ਉਸ ਤੋਂ ਪਹਿਲਾਂ ਮੈਂ ਜਿਹੜੇ ਮੈਸੇਜਸ ਆਏ ਹੋਏ ਆ ਵਰਿੰਦਰ, ਉਹ ਪੜ੍ਹ ਲਵਾਂ। ਅੱਜ ਕੋਈ ਜ਼ਿਆਦਾ ਮੈਸੇਜ ਨਹੀਂ ਆਏ, ਮੈਨੂੰ ਲੱਗਦਾ ਥੋੜੀ ਪ੍ਰੋਗਰਾਮ ਦੇ ਵਿੱਚ ਆਵਾਜ਼ ਦੀ ਜਿਹੜੀ ਹੋ ਰਹੀ ਹੈ ਉਹਦੇ ਕਰਕੇ, ਪਰ ਅਰਸ਼ ਮੱਲੀ ਹੁਣਾਂ ਨੇ ਮੈਸੇਜ ਕੀਤਾ ਸੀ, ਕਹਿੰਦੇ ਮੇਰਾ ਕੱਟੜ ਦੁਸ਼ਮਣ ਉੱਠਿਆ ਨੀ ਅਜੇ ਤੱਕ, ਉੱਠ ਗਿਆ ਹੋਇਆ। ਸਭ ਤੋਂ ਪਹਿਲਾਂ ਮੈਸੇਜ ਉਹਦਾ ਹੀ ਆਇਆ ਸੀ ਨਰਿੰਦਰ ਰਾਠੌਰ ਹੁਣਾਂ ਦਾ, ਤੇ ਉਹਨਾਂ ਨੇ ਲੰਡੀ ਚੂਈ ਸਾਰਿਆਂ ਨੂੰ ਦਿੱਤੀ ਸੀ ਇਸ ਕਰਕੇ। ਤੇ ਨਰਿੰਦਰ ਰਾਠੌਰ ਹੁਣਾਂ ਦਾ ਮੈਸੇਜ ਆਇਆ ਹੋਇਆ, ਕਹਿੰਦੇ ਦੀਦੀ ਅਰਸ਼ ਦੇ ਹਾਲ ਮੇਥੋਂ ਪੁੱਛ ਲਓ, ਦੋ ਦਿਨ ਕੰਮ ਤੇ ਪੰਜ ਦਿਨ ਵਿਹਲਾ, ਸਾਨੂੰ ਦੇਖ ਲਓ ਸੱਤੋਂ ਦਿਨ ਚੌਵੀ ਘੰਟੇ ਕੰਮ ਕੰਮ ਕੰਮ, ਜ਼ਿੰਦਗੀ ਤਾਂ ਕਹਿੰਦੇ ਅਰਸ਼ ਦੀ ਆ। ਸੋ ਬਹੁਤ ਵਧੀਆ, ਮੈਨੂੰ ਲੱਗਦਾ ਪਿਛਲੇ ਪ੍ਰੋਗਰਾਮ ਚ ਇਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਇਹਨਾਂ ਨੇ ਅਰਸ਼ ਦੇ ਕੋਲ ਜਾਣਾ ਹੈ ਤਸਮਾਨੀਆ, ਤੇ ਮੈਨੂੰ ਲੱਗਦਾ ਹੋਏ ਆਏ ਆ ਉੱਥੇ, ਉਹਦੀ ਠਾਠ ਵਾਲੀ ਜ਼ਿੰਦਗੀ ਦੇਖ ਕੇ ਆਏ ਆ, ਹੈਨਾ। ਸੋ ਚਲੋ ਕੋਈ ਗੱਲ ਨੀ, ਕੰਮ ਕਰਨਾ ਹੀ ਪੈਣਾ ਕਿਸੇ ਦੇ ਹਿੱਸੇ ਪੰਜ ਦਿਨ ਤੇ ਕਿਸੇ ਦੇ ਹਿੱਸੇ ਦੋ ਦਿਨ, ਕਰਨਾ ਸਭ ਨੂੰ ਹੀ ਪੈਣਾ, ਕੀ ਕਰੀਏ। ਤੇ ਨਰਿੰਦਰ ਰਾਠੌਰ ਹੁਣਾਂ ਨੇ ਸਾਡਾ ਧਿਆਨ ਦਵਾਇਆ ਸੀ, ਕਹਿੰਦੇ ਐਪ ਇਜ਼ ਨਾਟ ਰਿਸਪੋਂਡਿੰਗ, ਇਟ ਹੈਪਨਸ ਫਿਊ ਟਾਈਮਸ ਅ ਡੇ, ਇਟ ਸਟਾਪ ਆਫਟਰ ਸੌਂਗ ਔਰ ਐਡ, ਦੈਨ ਆਈ ਹੈਵ ਟੂ ਕਲੋਜ਼ ਇਟ ਐਂਡ ਰੀਓਪਨ ਇਟ। ਸੋ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ। ਸੋ ਤੁਹਾਡਾ ਜਿਹੜਾ ਇਹ ਮੈਸੇਜ ਆ ਜ਼ਰੂਰ ਸਰਬਜੀਤ ਭਾਜੀ ਤੱਕ ਪਹੁੰਚ ਗਿਆ, ਸੋ ਕੋਸ਼ਿਸ਼ ਕਰਾਂਗੇ ਅੱਗੇ ਤੋਂ ਇਹ ਨਾ ਹੋਵੇ, ਇਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ। ਤੇ ਲਓ ਜੀ ਧਨੀ ਸਾਹਿਬ ਵੀ ਹੋ ਗਏ, ਕਹਿੰਦੇ ਕੀ ਹੋਇਆ ਜੀ, ਸਤਿ ਸ਼੍ਰੀ ਅਕਾਲ, ਬੋਲਦੇ ਨੀ, ਲਓ ਲੱਗ ਗਏ ਬੋਲਣ, ਹੁਣ ਤੇ ਆਵਾਜ਼ ਆਉਂਦੀ ਹੈ ਨਾ, ਹੁਣ ਤੁਸੀਂ ਬੋਲੋ, ਮੈਂ ਬੋਲਣਾ ਸ਼ੁਰੂ ਕਰ ਦਿੱਤਾ ਧਨੀ। ਸੋ ਗੱਲਾਂ ਕਰ ਰਹੇ ਆਪਣੇ ਗ੍ਰੈਂਡ ਪੇਰੈਂਟਸ ਦੀਆਂ। ਵਰਿੰਦਰ ਬਿਲਕੁਲ ਸਹੀ ਕਿਹਾ ਤੁਸੀਂ, ਉਹ ਜਿਹੜੀਆਂ ਜੜ੍ਹਾਂ ਹੁੰਦੀਆਂ ਡੂੰਘੀਆਂ, ਉਹ ਸਾਡੇ ਗ੍ਰੈਂਡ ਪੇਰੈਂਟਸ ਹੀ ਕਰ ਦਿੰਦੇ ਆ, ਹੈਨਾ। ਤੇ ਅੱਛਾ, ਤੁਹਾਡੇ ਨਾਨਾ ਨਾਨੀ ਵੀ ਸੀ?
ਨਹੀਂ, ਅਨਫੋਰਚੁਨੇਟਲੀ ਮੇਰੇ ਨਾਨਾ ਨਾਨੀ ਵੀ ਨਹੀਂ ਸੀ, ਤੇ ਮੇਰੀ ਦਾਦੀ ਜੀ ਵੀ ਨਾ ਮੇਰੀ ਜਨਮ ਤੋਂ ਪਹਿਲਾਂ ਹੀ ਨਹੀਂ ਸੀਗੇ, ਤਾਂ ਮੈਨੂੰ ਫਿਰ ਤਿੰਨ ਜਣਿਆਂ ਦਾ ਪਿਆਰ ਘੱਟੇ ਹੀ ਮਿਲਿਆ ਜ਼ਿੰਦਗੀ ਦੇ ਵਿੱਚ, ਹੈਨਾ।
ਅਸੀਂ ਇਹ ਕਰਦੇ ਹਾਂ ਅੱਜ ਗੱਲਾਂ ਬਾਤਾਂ ਦੇ ਵਿੱਚ, ਅਸੀਂ ਉਹ ਕਰ ਲੈਂਦੇ ਹਾਂ, ਮੇਰੇ ਕੋਲ ਮੇਰੇ ਦਾਦਾ ਜੀ ਨਹੀਂ ਸੀ, ਮੇਰੇ ਕੋਲ ਦਾਦੀ ਜੀ ਸੀ, ਨਾਨੀ ਜੀ ਸੀ ਤੇ ਨਾਨਾ ਜੀ ਸੀ, ਤੇ ਮੈਨੂੰ ਦਾਦਾ ਜੀ ਦੀ ਕਮੀ ਰਹੀ ਹੈ। ਸੋ ਚਲੋ ਕੋਈ ਗੱਲ ਨੀ, ਅੱਜ ਅਸੀਂ ਇਕੱਠਿਆਂ ਨੇ ਪ੍ਰੋਗਰਾਮ ਪੂਰਾ ਜ਼ਰੂਰ ਕਰ ਲੈਣਾ।
ਸੋ ਉਹਨਾਂ ਤੋਂ ਨਾ ਉਹ ਜਿਹੜੀਆਂ ਫੈਮਿਲੀ ਵਾਲੀਆਂ ਗੱਲਾਂ ਸੀ, ਜਾਂ ਜਿਹੜੀ ਫੈਮਿਲੀ ਦੀ ਜੀਵਨ ਬਲਾਸ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਵੀ ਸਿੱਖਣ ਨੂੰ ਬਹੁਤ ਮਿਲਦਾ ਹੁੰਦਾ ਸੀ। ਉਹਨਾਂ ਨੇ ਕਹਿਣਾ ਕਿ ਮੈਂ ਤੇਰੀ ਦਾਦੀ ਨੂੰ ਕਾਲਕਾ ਤੱਕ ਲੈ ਕੇ ਗਿਆ, ਕਿਉਂਕਿ ਉਹਨਾਂ ਨੂੰ ਸ਼ਾਇਦ ਟੀਵੀ ਦੀ ਪ੍ਰੋਬਲਮ ਹੋ ਗਈ ਸੀਗੀ, ਤੇ ਉਹਨਾਂ ਨੂੰ ਬੱਸ ਵਿੱਚ ਬਿਠਾ ਕੇ ਉੱਥੇ ਤੱਕ ਲੈ ਕੇ ਗਏ ਸੀ। ਅੱਜ ਤੋਂ 40-50 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਨਾ, ਤੇ ਉਹਨਾਂ ਦੇ ਵਿੱਚ ਉਹ ਪਿਆਰ ਵੀ ਬੜਾ ਸੀ, ਫਿਰ ਉਹ ਉਹਨਾਂ ਪਿਆਰ ਕਰਦੇ ਸੀ ਆਪਣੇ ਬੱਚਿਆਂ ਦੇ ਨਾਲ, ਤੇ ਉਹਨਾਂ ਨੇ ਫਿਰ ਦੂਸਰਾ ਵਿਆਹ ਵੀ ਨਹੀਂ ਸੀ ਕਰਾਇਆ, ਹਾਲਾਂਕਿ ਕਾਫੀ ਯੰਗ ਹੀ ਸੀਗੇ, ਬਟ ਉਹਨਾਂ ਨੇ ਕਿਹਾ ਸੀ ਕਿ ਨਹੀਂ ਮੈਨੂੰ ਬੱਚਿਆਂ ਦੀ ਲੁਕਾਫਟ ਨਹੀਂ ਕਰਨੀ, ਜਿਹਨੇ ਡੈਡੀ ਨਹੀਂ ਆਉਣਾ, ਤੇ ਉਸ ਕਰਕੇ ਉਹਨਾਂ ਨੇ ਉਹ ਵੀ ਨਹੀਂ ਸੀ ਕੀਤਾ। ਤੇ ਹੋਰ ਵੀ ਛੋਟੀਆਂ ਛੋਟੀਆਂ ਇੰਸੀਡੈਂਟ ਆ ਕਾਫੀ, ਤੇ ਉਹ ਉਹਨਾਂ ਦੇ ਕੋਲ ਜਦੋਂ ਬੋਲਦੇ ਸੀ ਤਾਂ ਸਿੱਖ ਹੁੰਦਾ ਸੀ। ਮੈਨੂੰ ਹਮੇਸ਼ਾ ਇੱਕ ਦੋ ਗੱਲਾਂ ਕਹਿਣੀਆਂ, ਇੱਕ ਤਾਂ ਕਹਿਣਾ ਕਿ ਬਹੁਤ ਤੁਸੀਂ ਠੰਡੇ ਥਾਂ ਬੈਠੇ ਆ, ਇੱਥੇ ਤੁਹਾਡੀ ਹਵਾਲ ਵੀ ਕੋਈ ਦੇਖ ਨਹੀਂ ਸਕਦਾ, ਇਸ ਮੁਲਕ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਚੱਲਣਾ, ਇੱਥੇ ਕੋਈ ਉਦਾਂ ਦੀ ਗੱਲ ਨਹੀਂ ਕਰਨੀ ਕਿ ਤੁਹਾਨੂੰ ਵਾਪਸ ਭੇਜਣ ਜਾਂ ਕਿਸੇ ਦੇ ਨਾਲ ਕੋਈ ਨਜਾਇਜ਼ ਕੰਮ ਨਹੀਂ ਕਰਨਾ ਤੁਸੀਂ, ਕਿ ਤੁਸੀਂ ਬਹੁਤ ਚੰਗੇ ਥਾਂ ਤੇ ਆ ਕੇ ਬੈਠੇ ਆ, ਜੇ ਇੱਥੇ ਆ ਕੇ ਵੀ ਤੁਹਾਨੂੰ ਸਬਰ ਨਹੀਂ ਆਉਂਦਾ, ਇੱਥੇ ਆ ਕੇ ਵੀ ਤੁਹਾਨੂੰ ਟਕਾ ਨਹੀਂ ਆਉਂਦਾ ਨਾ, ਫਿਰ ਕਹਿੰਦੇ ਮੱਕਿਓ ਭਰੇ ਉਜਾੜ ਹੁੰਦੀ ਆ, ਫਿਰ ਕਹਿੰਦੇ ਉਦੋਂ ਗਾਹ ਤੁਹਾਨੂੰ ਕੁਛ ਨੀ ਮਿਲਣਾ।
ਸਹੀ ਗੱਲ,
ਉਹ ਗੱਲ ਮੈਨੂੰ ਲੱਗਦਾ ਸੀ ਕਿ ਸਾਡੇ ਵਿੱਚ ਆ ਗਿਆ ਕਿ ਅਸੀਂ ਫਿਰ ਉਸ ਚੀਜ਼ ਨੂੰ ਅਪਰੀਸ਼ੀਏਟ ਕਰਨ ਲੱਗ ਪੈਂਦੇ ਕਿ ਜਿਹੜੇ ਮਾਹੌਲ ਚ ਅਸੀਂ ਹੈਗੇ ਆ। ਹਾਂ ਯਾਰ ਵਾਕਈ ਜੇ ਪੋਲੀਟੀਕਲੀ ਦੇਖੋ ਜਾਂ ਸਿਸਟਮ ਦੇ ਹਿਸਾਬ ਦੇ ਨਾਲ ਦੇਖੋ, ਉਸ ਹਿਸਾਬ ਦੇ ਨਾਲ ਤਾਂ ਆਪਾਂ ਵਾਕਈ ਸਵਰਗ ਦੇ ਵਿੱਚ ਆ। ਜਿਹੜੀਆਂ ਚੀਜ਼ਾਂ ਅਸੀਂ ਇੱਥੇ ਦੇਖ ਸਕਦੇ ਹੋ ਸਕਦੀਆਂ ਉਹ ਡੈਫੀਨੇਟਲੀ ਹੋਣਗੀਆਂ ਹੀ ਹੋਣਗੀਆਂ, ਉਹਨਾਂ ਨੂੰ ਕੋਈ ਪੈਸੇ ਦੇਣ ਦੀ ਜਾਂ ਕੋਈ ਚੀਜ਼ ਦੇਣ ਦੀ ਲੋੜ ਨਹੀਂ ਹੈਗੀ। ਸੋ ਸਾਫ ਪਾਣੀ, ਸਾਫ ਹਵਾ, ਸਾਫ ਆਲਾ ਦੁਆਲਾ, ਤੁਹਾਨੂੰ ਜਿੱਥੇ ਤੁਹਾਡਾ ਹੱਕ ਬਣਦਾ ਉਹ ਮਿਲਦਾ ਹੋਵੇ, ਤੇ ਫਿਰ ਮੈਨੂੰ ਲੱਗਦਾ ਕਿ ਹੋਰ ਜ਼ਿੰਦਗੀ ਦੇ ਵਿੱਚ ਬਾਹਲਾ ਕੁਛ ਚਾਹੀਦਾ ਵੀ ਨਹੀਂ ਹੁੰਦਾ।
ਬਿਲਕੁਲ ਸਹੀ ਗੱਲ ਆ, ਇਹ ਤਾਂ ਹੈ। ਹਰ ਕੋਈ ਆਪਣਾ ਕੰਮ ਕਰਦਾ ਔਰ ਜਿਹੜਾ ਜੋ ਕੰਮ ਕਰਦਾ ਪਿਆ ਉਹਨੂੰ ਉਹਦਾ ਮੁੱਲ ਮਿਲਦਾ ਪਿਆ, ਆਲਾ ਦੁਆਲਾ ਸਾਰਾ ਕੁਛ ਵਧੀਆ ਵਧੀਆ, ਸਿਸਟਮ ਵਧੀਆ, ਕਾਨੂੰਨ ਸਾਰਾ ਕੁਛ ਸਹੀ ਆ। ਸੋ ਇਹ ਗੱਲ ਤਾਂ ਹੈ, ਪਰ ਜਿਹੜੀ ਚੀਜ਼ ਮਿਸ ਕਰਦੇ ਆ ਉਹ ਇਹੀ ਆ ਕਿ ਬਸ ਜੋ ਮਿਸ ਕਰਦੇ ਹੁੰਦੇ ਆ ਉਹ ਅਸੀਂ ਯਾਦ ਕਰ ਲਈਦਾ, ਪਰ ਕੋਈ ਗੱਲ ਨੀ, ਉਹਦੇ ਲਈ ਬੁੱਧਵਾਰ ਦਾ ਦਿਨ ਇਸੇ ਕਰਕੇ ਰੱਖਿਆ ਆ ਵੀ ਉਹ ਅਸੀਂ ਇੱਦਣ ਸਾਰਾ ਆਪਣਾ ਆਪਣਾ ਭੁੱਸ ਜਿਹੜਾ ਪੂਰਾ ਕਰ ਲਈਦਾ। ਸੋ ਬਿਲਕੁਲ ਗੱਲ ਕਰ ਰਹੇ ਹਾਂ ਅੱਜ ਗ੍ਰੈਂਡ ਪੇਰੈਂਟਸ ਦੀ, ਜ਼ਰੂਰ ਤੁਸੀਂ ਸਾਰੇ ਵੀ ਆਪਣੇ ਜਿਹੜੇ ਵਿਚਾਰ ਆਪਣੀਆਂ ਗੱਲਾਂ ਮੇਰੇ ਨਾਲ ਜ਼ਰੂਰ ਸਾਂਝੀਆਂ ਕਰੋ। ਸੁਖਵਿੰਦਰ ਸੌਂਦ ਹੁਣਾਂ ਦਾ ਮੈਸੇਜ ਆਇਆ ਹੋਇਆ ਮੈਨੂੰ ਈਮੇਲ ਦੇ ਜ਼ਰੀਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬੜੀ ਦੇਰ ਬਾਅਦ ਆਏ ਹੋ। ਸੌਂਦ ਸਾਹਿਬ ਠੀਕ ਠਾਕ ਹੋ? ਮੈਂ ਕਈ ਵਾਰੀ ਸੋਚਦੀ ਵੀ ਸੀ ਪ੍ਰੋਗਰਾਮ ਦੌਰਾਨ ਵੀ ਬੜੀ ਦੇਰ ਹੋ ਗਈ ਆ, ਤੁਹਾਡਾ ਕੋਈ ਮੈਸੇਜ ਨੀ ਹੁਣ ਆਉਂਦਾ, ਨਹੀਂ ਤਾਂ ਤੁਸੀਂ ਹਾਜ਼ਰੀ ਜਿਹੜੀ ਜ਼ਰੂਰ ਲਵਾਉਂਦੇ ਹੁੰਦੇ ਸੀ। ਉਮੀਦ ਕਰਦੀ ਆਂ ਵੀ ਰਾਜੀ ਖੁਸ਼ੀ ਹੋਵੋਗੇ ਤੁਸੀਂ। ਤੇ ਰਮਨਦੀਪ ਅਟਵਾਲ ਹੁਣਾਂ ਦਾ ਵੀ ਮੈਸੇਜ ਆਇਆ, ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ, ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਸਾਡੀ ਰਮਨਦੀਪ ਭੈਣ ਨੂੰ ਪਿਆਰ ਭਰੀ। ਤੇ ਨਰਿੰਦਰ ਠੌਰ ਹੁਣਾਂ ਨੇ ਲਿਖਿਆ ਕਹਿੰਦੇ ਭਾਈ ਹਲੇ ਨੀ ਗਿਆ ਦੀਦੀ, ਬੱਚੇ ਬਿਮਾਰ ਸੀ, ਅਗਲੇ ਹਫ਼ਤੇ ਜਾਵਾਂਗਾ। ਠੀਕ ਹੈ, ਪੋਸਟਪੋਨ ਹੋ ਗਿਆ ਪ੍ਰੋਗਰਾਮ ਤਸਮਾਨੀਆ ਜਾਣ ਦਾ ਫਿਰ, ਚਲੋ ਕੋਈ ਗੱਲ ਨੀ, ਜਦੋਂ ਵੀ ਸਬੱਬ ਬਣੇ ਮਤਲਬ ਜਾਣ ਨਾਲ ਹੈ। ਤੇ ਵਰਿੰਦਰ ਮੈਂ ਹੁਣ ਜੇ ਗੱਲ ਕਰਾਂ ਆਪਣੇ ਗ੍ਰੈਂਡ ਪੇਰੈਂਟਸ ਦੀ, ਤੇ ਸਹੀ ਗੱਲ ਆ, ਮੈਂ ਆਪਣੀ ਜ਼ਿੰਦਗੀ ਵੱਲ ਦੇਖਾਂ ਤੇ ਮੈਨੂੰ ਲੱਗਦਾ ਹੁੰਦਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਜੇ ਮੈਂ ਮੇਨ ਕਵਾਂ ਇੰਪੈਕਟ ਮੇਰੇ ਨਾਨਾ ਨਾਨੀ ਜੀ ਦਾ ਔਰ ਮੇਰੇ ਦਾਦੀ ਜੀ ਦਾ ਵੀ ਬਿਲਕੁਲ, ਪਰ ਕਿਉਂਕਿ ਮੈਂ ਆਪਣੀ ਹੋਸ਼ ਜਿਹੜੀ ਆਪਣੇ ਨਾਨਾ ਨਾਨੀ ਜੀ ਤੋਂ ਸੰਭਾਲੀ, ਇਸ ਕਰਕੇ ਉਹਨਾਂ ਦੀਆਂ ਗੱਲਾਂ ਦਾ, ਉਹਨਾਂ ਦੀ ਰਹਿਣੀ ਬਹਿਣੀ ਦਾ ਮੇਰੀ ਜ਼ਿੰਦਗੀ ਚ ਬੜਾ ਅਸਰ ਆ। ਮੈਂ ਕੋਸ਼ਿਸ਼ ਕਰਦੀ ਰਹਿੰਦੀ ਹੁੰਦੀ ਹਾਂ ਕਿ ਉਹਨਾਂ ਵਰਗੀ ਹੋ ਸਕਾਂ, ਜਦੋਂ ਵੀ ਕਿਤੇ ਮੇਰੇ ਚ ਥੋੜੀ ਬਹੁਤੀ ਮੈਨੂੰ ਲੱਗਦਾ ਵੀ ਨਹੀਂ, ਤੇ ਮੈਂ ਆਪਣੇ ਆਪ ਨੂੰ ਰਿਮਾਇੰਡ ਕਰਵਾ ਦਿੰਦੀ ਹੁੰਦੀ ਹਾਂ ਵੀ ਮੈਂ ਉਹਨਾਂ ਦੀ ਧੀ ਹਾਂ, ਤੂੰ ਏਦਾਂ ਨਾ, ਤੂੰ ਏਦਾਂ ਨੀ ਸੋਚ ਸਕਦੀ, ਤੂੰ ਏਦਾਂ ਨੀ ਕਰ ਸਕਦੀ। ਸੋ ਆਪਣੇ ਆਪ ਨੂੰ ਉਸ ਫਰੇਮ ਚ, ਇਸ ਸਾਂਚੇ ਚ ਰੱਖਣਾ ਜਿਹੜਾ ਹੁੰਦਾ ਨਾ ਉਹ ਜ਼ਰੂਰੀ ਹੋ ਜਾਂਦਾ ਆ। ਮੈਂ ਆਪਣੀ ਗੱਲ ਕਰਾਂ ਤਾਂ, ਕਿਉਂਕਿ ਮੇਰੇ ਨਾਨਾ ਜੀ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡੇ ਦਾਦਾ ਜੀ ਤੁਹਾਨੂੰ ਕੁਝ ਮੱਤ ਦਿੰਦੇ ਹੁੰਦੇ ਸੀਗੇ, ਏਦਾਂ ਨੀ ਏਦਾਂ ਕਰਨਾ, ਤੇ ਮੇਰੇ ਨਾਨਾ ਜੀ ਨੇ ਮੈਨੂੰ ਇੱਕ ਗੱਲ ਹੀ ਸਿਖਾਈ ਹੁੰਦੀ ਸੀ ਸ਼ੁਰੂ ਤੋਂ, ਉਹਨਾਂ ਦੀ ਇੱਕ ਗੱਲ ਮੈਨੂੰ ਯਾਦ ਆ ਵੀ ਉਹਨਾਂ ਨੇ ਹਮੇਸ਼ਾ ਮੈਨੂੰ ਇਹ ਕਹਿਣਾ ਵੀ ਚੜ੍ਹਦੀ ਕਲਾ ਚ ਰਹਿਣਾ ਆ, ਚੜ੍ਹਦੀ ਕਲਾ ਚ ਰਹੀਦਾ ਹੁੰਦਾ ਆ। ਔਰ ਜਦੋਂ ਮੈਂ ਆਖਰੀ ਵਾਰੀ ਵੀ ਉਹਨਾਂ ਨੂੰ ਮਿਲੀ ਸੀਗੀ ਔਰ ਉਦੋਂ ਮੈਂ ਕੁਛ ਪਰੇਸ਼ਾਨ ਜਿਹੀ, ਤੇ ਉਹਨਾਂ ਨੇ ਮੈਨੂੰ ਦੇਖ ਕੇ ਕਹਿਤਾ, ਕਹਿੰਦੇ ਕੀ ਹੋਇਆ ਤੈਨੂੰ? ਮੈਂ ਕਿਹਾ ਕੁਛ ਨੀ ਕੁਛ ਨੀ ਹੋਇਆ। ਕਹਿੰਦੇ ਲੈ ਮੈਂ ਤੇਰਾ ਚਿਹਰਾ ਪੜ ਲੈਂਦਾ, ਤੇ ਮੈਂ ਉਹਨਾਂ ਨੂੰ ਬਸ ਕੁਛ ਦੱਸਿਆ ਨੀ, ਪਰ ਮੈਨੂੰ ਕਹਿੰਦੇ ਲੈ ਚੜ੍ਹਦੀ ਕਲਾ ਚ ਰਹੀਦਾ ਹੁੰਦਾ ਆ। ਔਰ ਉਹ ਵਰਡ ਅਜੇ ਵੀ ਮੈਨੂੰ ਉਦਾਂ ਦੇ ਉਦਾਂ ਯਾਦ ਆ, ਔਰ ਮੈਨੂੰ ਯਾਦ ਆ ਵੀ ਉਹਨਾਂ ਨੇ ਮੈਨੂੰ ਕਿੱਥੇ ਇਹ ਚੀਜ਼ ਕਹੀ ਸੀਗੀ। ਔਰ ਉਸ ਤੋਂ ਬਾਅਦ ਫਿਰ ਮੇਰੀ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ, ਕਿਉਂਕਿ ਜਦੋਂ ਉਹਨਾਂ ਦਾ ਸਵਰਗਵਾਸ ਵੀ ਹੋਇਆ ਤੇ ਮੈਂ ਹੋਸਟਲ ਚ ਸੀਗੀ, ਔਰ ਜਦੋਂ ਤੱਕ ਮੈਂ ਘਰ ਪਹੁੰਚੀ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਸੀ। ਪਰ ਮੈਂ ਇਹ ਚੀਜ਼ ਬੜੀ ਸਟਰੋਂਗਲੀ ਫੀਲ ਕਰਦੀ ਹਾਂ ਵੀ ਮੈਂ ਉਹਨਾਂ ਨੂੰ ਹਮੇਸ਼ਾ ਅਜੇ ਵੀ ਆਪਣੇ ਆਲੇ ਦੁਆਲੇ ਮਹਿਸੂਸ ਕਰਦੀ ਹਾਂ, ਪਾਉਂਦੀ ਹਾਂ। ਮੈਂ ਸ਼ਾਇਦ ਥੋੜੀ ਸੈਂਸਿਟਿਵ ਜ਼ਿਆਦਾ, ਇਸ ਕਰਕੇ ਮੈਂ ਇਹੋ ਜਿਹੀ ਚੀਜ਼ ਹੋਵੇ, ਪਰ ਪਤਾ ਨਹੀਂ ਮੈਂ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਐਨਰਜੀ ਨੂੰ ਆਪਣੇ ਆਲੇ ਦੁਆਲੇ ਜ਼ਰੂਰ ਮਹਿਸੂਸ ਕਰਦੀ ਹਾਂ। ਔਰ ਨਾ ਵੀ ਹੋਵੇ ਤਾਂ ਫਿਰ ਮੇਰੇ ਬੱਚੇ ਮੈਨੂੰ ਰਾਤ ਨੂੰ ਯਾਦ ਕਰਾ ਦਿੰਦੇ, ਮੰਮਾ ਉਹ ਤੇਰਾ ਕੱਲ ਸਵੇਰ ਦੀ ਵਰਿੰਦਰ ਗੱਲ ਦੱਸਾਂ। ਮੈਂ ਆਪਣੇ ਬੇਟੇ ਨਾਲ ਸੁੱਤੀ ਹੋਈ ਸੀ ਤੇ ਮੈਂ ਨਾ ਉਹਨੂੰ ਕਿਹਾ ਵੀ ਚੱਲ ਅਸੀਂ ਅੱਜ ਇੱਧਰ ਸੌਂਦੇ ਆ, ਸਾਡੀ ਵਿੰਡੋ ਚੋਂ ਬਿਲਕੁਲ ਬਾਹਰ ਤਾਰੇ ਚੰਦ ਦਿਸਦੀ ਆ, ਵੱਡੀ ਸਾਰੀ ਵਿੰਡੋ ਆ, ਤੇ ਮੈਂ ਪੜਦੇ ਸਾਈਡ ਤੇ ਕਰਕੇ ਨਾ ਤੇ ਉਧਰ ਨੂੰ ਪੁਆਂਦ ਵਾਲੀ ਸਾਈਡ ਤੇ ਸਰਾਣੇ ਰੱਖ ਲਏ ਤੇ ਅਸੀਂ ਦੋਨੇ ਉਧਰ ਨੂੰ ਸਿਰ ਕਰਕੇ ਪਏ, ਦੇਖਦੇ ਦੇਖਦੇ ਵੀ ਮੈਂ ਉਹਨਾਂ ਗੱਲਾਂ ਕਰੀ ਜਾਵਾਂ, ਆ ਦੇਖ ਬੜਾ ਸੋਹਣਾ ਚੰਦ ਪੂਰਾ ਅੱਧਾ ਇੰਨਾ ਸੋਹਣਾ ਲੱਗੇ, ਤੇ ਨਾਲ ਹੀ ਉੱਥੇ ਤੋਂ ਤਾਰੇ ਤਾਂ ਹੁੰਦੇ ਹੀ ਆ, ਤੇ ਉਹਦੇ ਦਿਮਾਗ ਚ ਪਹਿਲਾਂ ਇਹ ਹੁੰਦਾ, ਉਹਨੂੰ ਪਤਾ ਹੁੰਦਾ ਵੀ ਮੰਮਾ ਆਪਣੇ ਨਾਨੀ ਨਾਨੂ ਨੂੰ ਬਹੁਤ ਪਿਆਰ ਕਰਦੀ। ਮੈਨੂੰ ਕਹਿੰਦਾ ਮੰਮਾ ਉਹ ਦੇਖੋ ਦੋ ਤਾਰੇ, ਉਹ ਤੁਹਾਡੇ ਨਾਨੀ ਤੇ ਨਾਨੂ ਆ। ਮੈਂ ਕਿਹਾ ਹਾਂ ਉਹ ਮੇਰੇ ਨਾਨੀ ਤੇ ਨਾਨੂ ਆ, ਚੱਲ ਹੁਣ ਅਸੀਂ ਉਹਨਾਂ ਨੂੰ ਗੁੱਡ ਨਾਈਟ ਕਹਿੰਦੇ ਤੇ ਸੌਂਦੇ ਆ। ਅੱਛਾ ਚਲੋ ਸੌ ਗਏ। ਕੱਲ ਸਵੇਰੇ ਜਦੋਂ ਅਸੀਂ ਉੱਠੇ ਨਾ ਤੇ ਹਲਕਾ ਹਲਕਾ ਚਾਨਣ ਜਿਹਾ ਹੋ ਗਿਆ ਸੀਗਾ, ਉੱਥੇ ਇੱਕ ਤਾਰਾ ਸੀਗਾ ਬਸ ਉੱਥੇ ਅਸਮਾਨ ਦੇ ਵਿੱਚ, ਬਾਕੀ ਤਾਰੇ ਸਾਰੇ ਨੀ ਦਿਸਦੇ ਸੀਗੇ। ਤੇ ਉਹ ਉੱਠ ਕੇ ਮੈਨੂੰ ਕਹਿੰਦਾ ਮੰਮਾ ਉਹ ਨਾਨੀ ਆ ਤੇਰੀ, ਤੇਰੇ ਨਾਨੂ ਜੋਬ ਤੇ ਚਲੇ ਗਏ ਹੁਣੇ ਆ। ਮੈਨੂੰ ਇੰਨਾ ਪਿਆਰ ਵੀ ਆਇਆ ਤੇ ਮੈਨੂੰ ਸੱਚੀ ਉਹ ਦਿਨ ਯਾਦ ਆ ਗਿਆ ਜਦੋਂ ਮੇਰੇ ਨਾਨਾ ਜੀ ਸਵੇਰੇ ਸਵੇਰੇ ਜੋਬ ਤੇ ਜਾਇਆ ਕਰਦੇ ਸੀ ਤੇ ਮੈਂ ਪਿੱਛੋਂ ਆਪਣੀ ਨਾਨੀ ਕੋਲ ਰਹਿੰਦੀ ਸੀ। ਫਿਰ ਮੈਂ ਉਹਨੂੰ ਕਿਹਾ ਹਾਂ ਤੇ ਬਸ ਫਿਰ ਹੌਲੀ ਹੌਲੀ ਉਹ ਇੱਕ ਤਾਰਾ ਵੀ ਹਟ ਗਿਆ। ਫਿਰ ਮੈਨੂੰ ਕਹਿੰਦਾ ਹੁਣ ਨਾਨੀ ਵੀ ਕਿੱਥੇ ਗਈ? ਮੈਂ ਕਿਹਾ ਨਾਨੀ ਵੀ ਕੰਮ ਕਾਰ ਚ ਬਿਜ਼ੀ ਹੋ ਗਈ ਪੁੱਤ, ਹੁਣ ਘਰ ਦੇ ਕੰਮ ਵੀ ਤਾਂ ਕਰਨੇ ਆ। ਸੋ ਕਈ ਵਾਰੀ ਤੁਸੀਂ ਇਹ ਹੁੰਦਾ ਆਪਣੀਆਂ ਇਮੈਜੀਨੇਸ਼ਨ ਦੇ ਨਾਲ ਵੀ ਜਿਹੜਾ ਨਾ ਸਾਂਝ ਪਾ ਕੇ ਰੱਖਣੀ ਬੜੀ ਜ਼ਰੂਰੀ ਹੁੰਦੀ ਆ, ਉਹ ਵੀ ਤੁਹਾਨੂੰ ਬੜਾ ਸਕੂਨ ਦਿੰਦੀ ਆ।
ਮੈਂ ਨਾ ਪਿਛਲੇ ਸਾਲ ਇੰਡੀਆ ਗਿਆ ਸੀ ਤੇ ਫਿਰ ਲੋਕਡਾਊਨ ਲੱਗ ਗਿਆ ਤੇ ਫਿਰ ਨਾ ਮੈਨੂੰ ਉੱਥੇ 4 ਮਹੀਨੇ ਰਹਿਣਾ ਪਿਆ। ਤੇ ਮੈਨੂੰ ਸਾਰੇ ਕਹਿੰਦੇ ਸੀ ਕਿ ਤੂੰ ਆ ਜਾ, ਤੂੰ ਇਹਦਾ ਨਾ ਇੱਥੋਂ ਟਿਕਟ ਲੈ ਕੇ ਆ ਜਾ, ਕੋਈ ਨਾ ਕੋਈ ਹੋਰ ਜੁਗਾੜ ਕਰ, ਤੂੰ ਤਾਂ ਫਸ ਗਿਆ। ਤੇ ਮੈਂ ਨਾ ਅੰਦਰੋਂ ਅੰਦਰੀ ਬੜਾ ਖੁਸ਼ ਹੁੰਦਾ ਸੀ ਕਿ ਨਹੀਂ ਮੈਂ ਆਪਣੇ ਘਰ ਬੈਠਾ, ਮੈਂ ਆਪਣੇ ਬਾਬਾ ਜੀ ਦੇ ਕੋਲ ਆ, ਮੈਂ ਆਪਣੀ ਫੈਮਿਲੀ ਚ ਆ, ਵੀ ਇੱਥੇ ਕਿਹੜੀ ਗੱਲ ਆ ਹਨਾ, ਸਾਡੇ ਅਸੀਂ ਆਪਣੇ ਘਰ ਚ ਹੀ ਬੈਠੇ ਆ, ਅਸੀਂ ਕਿਹੜਾ ਕਿਸੇ ਹੋਰ ਮੁਲਕ ਚ। ਤੇ ਮੈਂ ਬੜਾ, ਅਸੀਂ ਨਾ ਇੱਕ ਦਿਨ ਏਦਾਂ ਬੈਠੇ ਆ, ਮਈ ਦਾ ਮਹੀਨਾ ਹੋਣਾ ਮੈਨੂੰ ਲੱਗਦਾ, ਅਸੀਂ ਬੈਠੇ ਆ ਤੇ ਮੈਂ ਨਾ ਬਾਬਾ ਜੀ ਨੂੰ ਕਿਹਾ, ਬਾਬਾ ਮੈਂ ਕਿਹਾ ਪੈਰਾਂ ਤੇ ਦੇਖ ਕਿੱਦਾਂ ਖੁਸ਼ ਕੀ ਆ। ਮੈਂ ਉਹ ਪਹਿਲਾਂ ਪੈਰ ਡੋਬ ਦਿੱਤੇ ਪਾਣੀ ਦੇ ਵਿੱਚ, ਉੱਥੇ ਨਾਲ ਹਨਾ ਥੋੜਾ ਜਿਹਾ ਤੇਲ ਪਾਇਆ, ਉਹ ਸਰੋਂ ਦਾ ਗਰਮ ਪਾਣੀ ਕਰਕੇ ਉਹ ਪੈਰ ਮਲ ਕੇ, ਉਸ ਤੋਂ ਬਾਅਦ ਮੈਂ ਸਾਬਣ ਦੇ ਨਾਲ ਉਹਨਾਂ ਨੂੰ ਸਾਫ ਕਰਤਾ। ਤੇ ਇੱਡਾ ਨਾਲੇ ਮੇਰੇ ਸਿਰ ਤੇ ਹੱਥ ਫੇਰ ਰਹੇ, ਨਾਲੇ ਕਹਿੰਦੇ ਚੱਲ ਕੋਈ ਨੀ ਹੁਣੇ ਸੇਵਾ ਕਰ ਲਾ, ਕਹਿੰਦੇ ਮੁੜ ਕੇ ਭਾਵੇਂ ਨਾ ਵੀ ਆਈ ਹਨਾ, ਤੇ ਆਪਣੇ ਹਿੱਸੇ ਦਾ ਹੁਣੇ ਕਰ ਜਾ ਤੂੰ ਜੋ ਕਰਨਾ। ਤੇ ਮੈਂ ਕਿਹਾ ਨਹੀਂ ਮੈਂ ਆਊਂਗਾ, ਕਹਿੰਦੇ ਨਾ ਤੂੰ ਨਾ ਆਈ ਮੁੜ ਕੇ, ਕਹਿੰਦੇ ਮੈਂ ਕਿਹੜਾ ਦੇਖਣਾ ਹੁਣ। ਤੇ ਉਹੀ ਗੱਲ ਹੋਈ, ਮੈਂ ਆ ਗਿਆ ਤਾਂ ਉਹ ਉਧਰ ਨੂੰ ਚਲੇ ਗਏ ਤੇ ਸਾਡਾ ਮੇਲਾ ਮੁੜ ਕੇ ਹੋਇਆ ਹੀ ਨੀ ਹਨਾ। ਗੱਲ ਆ ਕੇ ਉਹ ਸਿੱਧੀਆਂ ਸਿੰਪਲ ਜਿਹੀਆਂ ਗੱਲਾਂ ਤੁਹਾਡੀਆਂ ਉਹ ਤੁਸੀਂ ਆਪਸ ਜਿਹੜੀਆਂ ਕਰ ਲੈਂਦੇ ਆ, ਕਹਿੰਦੇ ਕਹਿੰਦੇ ਮੈਂ ਕਿਹੜਾ ਦੇਖਣ ਆਉਣਾ, ਤੂੰ ਆਇਆ ਨਾ ਆਇਆ ਇੱਕ ਬਰਾਬਰ ਆ।
ਬਿਲਕੁਲ ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ ਵਰਿੰਦਰ। ਮੈਨੂੰ ਲੱਗਦਾ ਉਹ ਭਾਵੇਂ ਚਲੇ ਜਾਂਦੇ ਆ ਪਰ ਉਹ ਕਿਤੇ ਨਾ ਕਿਤੇ ਸਾਡੇ ਅੰਦਰ ਜ਼ਰੂਰ ਜਿਉਂਦੇ ਰਹਿੰਦੇ ਆ। ਆਪਣੀਆਂ ਜਿਹੜੀਆਂ ਉਹਨਾਂ ਨੇ ਸਾਡੇ ਅੰਦਰ ਕੋਈ ਚੰਗਿਆਈਆਂ ਪਾਈਆਂ ਹੁੰਦੀਆਂ, ਜਿਹੜੀਆਂ ਉਹਨਾਂ ਦੀਆਂ ਗੱਲਾਂ ਹੁੰਦੀਆਂ ਜਾਂ ਜਿਹੜੀਆਂ ਉਹਨਾਂ ਦੀਆਂ ਯਾਦਾਂ ਜਾਂ ਗੱਲਾਂ ਸਾਨੂੰ ਹਮੇਸ਼ਾ ਮੁੜ ਮੁੜ ਚੇਤਾ ਕਰਾਉਂਦੀਆਂ ਰਹਿੰਦੀਆਂ ਇੱਕ ਚੰਗੇ ਇਨਸਾਨ ਬਣੇ ਰਹਿਣ ਦੇ ਲਈ। ਸੋ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਸਾਡੇ ਅੰਦਰ ਹੁੰਦੇ ਆ। ਮੈਂ ਤਾਂ ਇਹ ਜ਼ਰੂਰ ਮੰਨਦੀ ਹਾਂ ਵੀ ਉਹ ਕਿਤੇ ਫਿਜ਼ੀਕਲੀ ਜ਼ਰੂਰ ਮਰ ਜਾਂਦੇ ਆ ਪਰ ਜ਼ਰੂਰ ਹੀ ਤੁਹਾਡੇ ਅੰਦਰ ਉਹ ਜਿਉਂਦੇ ਰਹਿੰਦੇ ਆ ਔਰ ਜਿਉਂਦੇ ਰਹਿਣਗੇ। ਸੋ ਜਿੱਦਾਂ ਮੈਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਵੀ ਅੱਜ ਕਿਹਾ ਸੀ ਵੀ ਮੈਂ ਸਹਿਜ ਪਾਠ ਸ਼ੁਰੂ ਕੀਤਾ, ਚਲੋ ਬਾਬਾ ਜੀ ਦਾ ਕਮਰਾ ਬਣਾਇਆ ਹਨਾ। ਅੱਜ ਜਦੋਂ ਪਾਠ ਰੱਖਣਾ ਸੀ, ਹਰ ਕੋਈ ਪਾਠ ਰੱਖਦਾ ਹੁੰਦਾ ਕਿਸੇ ਨਾਲ, ਜਾਂ ਬੱਚੇ ਦਾ ਜਨਮ ਦਿਨ ਹੋਵੇ ਜਾਂ ਆਪਣਾ ਜਨਮ ਦਿਨ ਹੋਵੇ ਜਾਂ ਕੋਈ ਹੋਰ ਖੁਸ਼ੀ ਦੀ ਚੀਜ਼ ਹੋਵੇ, ਚਲੋ ਖੁਸ਼ੀਆਂ ਤਾਂ ਰੱਬ ਦਿੰਦਾ ਹੀ ਰਹਿੰਦਾ ਆ। ਤੇ ਮੇਰੇ ਮਨ ਵਿੱਚ ਆਇਆ ਕਿ ਮੈਂ ਕਿਉਂ ਨਾ ਇਹ ਪਾਠ ਆਪਣੇ ਨਾਨੀ ਨਾਨਾ ਜੀ ਦੀ ਯਾਦ ਵਿੱਚ ਰੱਖਾਂ, ਕਿਉਂਕਿ ਸਭ ਤੋਂ ਮਿੱਠੀ ਚੀਜ਼ ਮੇਰੇ ਲਈ ਤਾਂ ਮੇਰੀਆਂ ਯਾਦਾਂ ਆ ਔਰ ਉਸ ਤੋਂ ਵੀ ਜ਼ਿਆਦਾ ਮੇਰੇ ਨਾਨੀ ਨਾਨਾ ਜੀ। ਸੋ ਮੈਂ ਜਿਹੜਾ ਇਹ ਜ਼ਿੰਦਗੀ ਦਾ ਪਹਿਲਾ ਸਹਿਜ ਪਾਠ ਮੈਨੂੰ ਲੱਗਾ, ਮੈਂ ਉਹਨਾਂ ਨੂੰ ਸਮਰਪਿਤ ਕਰਾਂ, ਉਹਨਾਂ ਦੀ ਯਾਦ ਦੇ ਵਿੱਚ ਰੱਖਾਂ, ਕਿਉਂਕਿ ਜਿਹੜੀ ਗੁਰਬਾਣੀ ਦੇ ਨਾਲ ਜੇ ਜਿੰਨਾ ਕੁ ਵੀ ਮੈਂ ਗੁਰਬਾਣੀ ਨੂੰ ਸਮਝ ਸਕੀ ਹਾਂ ਜਾਂ ਪੜ੍ਹ ਸਕੀ ਹਾਂ ਜਾਂ ਉਸ ਪਰਮਾਤਮਾ ਦੇ ਨਾਲ ਜਿੰਨਾ ਕੁ ਵੀ ਰਿਸ਼ਤਾ ਆ, ਉਹ ਵੀ ਕਾਇਮ ਕਰਨ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਆ। ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਓਂਕਾਰ ਜਿਹੜਾ ਮੈਨੂੰ ਉਹਨਾਂ ਨੇ ਸਮਝਾਇਆ ਸੀ ਵੀ ਇਹ ਇੱਕ ਓਂਕਾਰ ਕੀ ਚੀਜ਼ ਹੈ, ਔਰ ਉਸ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਮੇਰੇ ਨਾਨਾ ਜੀ ਨੇ ਮੈਨੂੰ ਯਾਦ ਕਰਵਾਇਆ ਸੀ। ਮੈਂ ਕੋਈ 6 ਸਾਲ ਦੀ ਹੋਣੀ ਆ, ਉਹਨਾਂ ਨੇ ਮੈਨੂੰ 5 ਪੌੜੀਆਂ ਜਪਜੀ ਸਾਹਿਬ ਦੇ ਪਾਠ ਦੀਆਂ ਕਰਵਾਈਆਂ ਹੁੰਦੀਆਂ ਸੀਗੀਆਂ ਔਰ ਬੈਠ ਕੇ ਉਹਨਾਂ ਦੇ ਮਤਲਬ ਵੀ ਸਮਝਾਉਣੇ ਔਰ ਇੱਕ ਮੈਡੀਟੇਟ ਜਿੱਦਾਂ ਕਰਨਾ ਹੁੰਦਾ ਉਹ ਚੀਜ਼ ਉਹਨਾਂ ਨੇ ਮੈਨੂੰ ਸਿਖਾਈ ਹੁੰਦੀ ਸੀ। ਸੋ ਜਪਜੀ ਸਾਹਿਬ ਦੀ ਜਿਹੜੀ ਤਾਂਗ ਸੀਗੀ ਮੇਰੀ ਉਹ ਮੇਰੇ ਨਾਨਾ ਜੀ ਨੇ ਲਗਾਈ ਤੇ ਉਸ ਤੋਂ ਬਾਅਦ ਕੀਰਤਨ ਸੋਲਾ ਦਾ ਜਿਹੜਾ ਪਾਠ ਆ ਉਹ ਵੀ ਮੈਨੂੰ ਬਹੁਤ ਬਹੁਤ ਹੀ ਚੰਗਾ ਲੱਗਦਾ। ਉਹ ਮੈਨੂੰ ਜਿੱਦਾਂ ਬਚਪਨ ਦੇ ਵਿੱਚ ਪਏ ਹੋਣਾ ਤੇ ਮੈਂ ਆਪਣੇ ਨਾਨੀ ਜੀ ਦੀ ਕਹਿਣਾ ਵੀ ਆ ਜਾਓ ਹੁਣ ਤੁਸੀਂ, ਮੈਂ ਕਹਾਣੀ ਸੁਣਨੀ ਹੁੰਦੀ ਸੀ ਉਹਨਾਂ ਤੋਂ ਤੇ ਉਹਨਾਂ ਨੇ ਫਿਰ ਜਦੋਂ ਮੰਜੇ ਤੇ ਆਉਣਾ ਤੇ ਉਹਨਾਂ ਨੇ ਬੈਠ ਕੇ, ਪਹਿਲਾਂ ਮੈਨੂੰ ਅਜੇ ਵੀ ਯਾਦ ਆ, ਬੈਠ ਕੇ ਸਿਰ ਢੱਕਿਆ ਹੋਣਾ, ਹੱਥ ਜੋੜ ਕੇ ਉਹਨਾਂ ਨੇ ਕੀਰਤਨ ਸੋਲਾ ਪੜ੍ਹਨਾ। ਕਦੀ ਕਦੀ ਮੈਂ ਵੀ ਉਹਨਾਂ ਨਾਲ ਬੈਠ ਜਾਂਦੀ ਹੁੰਦੀ ਸੀ, ਕਦੀ ਮੈਂ ਲੰਮੀ ਪਈ ਸੁਣਦੀ ਰਹਿੰਦੀ ਹੁੰਦੀ ਸੀਗੀ ਔਰ ਉਹਨਾਂ ਤੋਂ ਸੁਣ ਸੁਣ ਕੇ ਹੀ ਮੈਨੂੰ ਕੀਰਤਨ ਸੋਲੇ ਜਿਹਦਾ ਜਿਹੜਾ ਪਾਠ ਸੀਗਾ ਉਹ ਯਾਦ ਹੋ ਗਿਆ ਸੀਗਾ ਉਦੋਂ ਬਚਪਨ ਦੇ ਵਿੱਚ ਹੀ। ਸੋ ਇਸ ਕਰਕੇ ਮੈਨੂੰ ਲੱਗਾ ਵੀ ਜੇ ਮੈਂ ਗੁਰਬਾਣੀ ਅੱਜ ਸਹਿਜ ਪਾਠ ਸ਼ੁਰੂ ਕਰਨਾ ਤੇ ਉਹਦੇ ਲਈ ਮੈਂ ਆਪਣੇ ਨਾਨਾ ਨਾਨੀ ਜੀ ਨੂੰ ਹੀ ਯਾਦ ਕਰ ਸਕਦੀ ਹਾਂ, ਉਹਨਾਂ ਦਾ ਧੰਨਵਾਦ ਕਰ ਸਕਦੀ ਹਾਂ ਉਹ ਸਾਰੀਆਂ ਚੀਜ਼ਾਂ ਦਾ ਜਿਹੜੀਆਂ ਉਹਨਾਂ ਨੇ ਮੈਨੂੰ ਦਿੱਤੀਆਂ ਹੋਈਆਂ ਆ, ਜਿਹਨਾਂ ਕਰਕੇ ਮੈਨੂੰ ਲੱਗਦਾ ਵੀ ਮੇਰੀ ਜ਼ਿੰਦਗੀ ਜੀਣ ਦੇ ਕਾਬਿਲ ਆ। ਜੇ ਉਹ ਦੋਨੇ ਰਿਸ਼ਤੇ ਮੇਰੀ ਜ਼ਿੰਦਗੀ ਵਿੱਚ ਨਾ ਹੁੰਦੇ ਤਾਂ ਸ਼ਾਇਦ ਮੇਰੀ ਜ਼ਿੰਦਗੀ ਕੁਝ ਹੋਰ ਹੁੰਦੀ। ਸੋ ਇਸ ਕਰਕੇ ਬਿਲਕੁਲ ਮੈਂ ਭਾਵੁਕ ਹੋ ਜਾਂਦੀ ਜਦੋਂ ਵੀ ਉਹਨਾਂ ਦੀ ਗੱਲ ਕਰਦੀ ਹਾਂ ਹਮੇਸ਼ਾ ਵਰਿੰਦਰ। ਸੋ ਚਲੋ ਗੱਲ ਮੈਂ ਹੋਰ ਪਾਸੇ ਲਿਜਾਂਦੀ ਹਾਂ ਹੁਣ ਔਰ
ਰਵਿੰਦਰ ਰਾਠੌਰ ਦਾ ਮੈਸੇਜ ਆਇਆ ਕਹਿੰਦੇ ਸੋਰੀ
ਹਾਂਜੀ
ਹਾਂਜੀ ਹਾਂਜੀ ਦੋ ਤਿੰਨ ਗੱਲਾਂ ਉਹਨਾਂ ਨੇ ਕਦੇ ਨੀ ਏਦਾਂ ਕਹਿਣਾ ਕਿ ਘਬਰਾਉਣਾ ਨੀ, ਉਹਨਾਂ ਨੇ ਮੈਨੂੰ ਐਗਜੈਕਟ ਯਾਦ ਆ, ਉਹਨਾਂ ਨੇ ਕਹਿਣਾ ਘਬਰਨਾ ਨੀ ਕਦੇ ਵੀ। ਠੀਕ ਹੈ ਕਹਿੰਦੇ ਉਹ ਸੂਰਮਾ ਨਹੀਂ ਹੁੰਦਾ ਜਿਹੜਾ ਦਾਨ ਛੱਡ ਦੇਵੇ ਜਾਂ ਜਿਹੜਾ ਉਸ ਚੀਜ਼ ਦਾ ਸਾਹਮਣਾ ਨਾ ਕਰੇ ਜੇ ਗਲਤੀ ਕੀਤੀ ਹੈ ਤਾਂ ਵੀ ਅਗਲੇ ਦੀ ਹੈਕ ਚ ਵਜੋ ਜਾ ਕੇ ਜੇ ਕਿਸੇ ਦੇ ਪੈਸੇ ਦੇਣੇ ਆ ਤਾਂ ਵੀ ਹੈਕ ਚ ਵਜੋ ਜੇ ਲੈਣੇ ਆ ਕੋਈ ਵੀ ਚੀਜ਼ ਆ ਸੱਚ ਬੋਲੋ ਸੱਚ ਵਾਲੇ ਨੂੰ ਥੋੜਾ ਚਿਰ ਦੁੱਖ ਲੱਗਦਾ ਤੇ ਜਿਹੜਾ ਝੂਠ ਵਾਲਾ ਉਹ ਸਦਾ ਹੀ ਦੁਖੀ ਰਹਿੰਦਾ ਫਿਰ ਉਹਨਾਂ ਦਾ ਇੱਕ ਸ਼ਬਦ ਬੜਾ ਹੁੰਦਾ ਸੀ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਉਹਨਾਂ ਨੇ ਕਹਿਣਾ ਜੋ ਪਰਮਾਤਮਾ ਕਰਦਾ ਨਾ ਉਹ ਠੀਕ ਹੀ ਠੀਕ ਕਰਦਾ
ਬਿਲਕੁਲ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਸਿਖਾਉਣੀਆਂ ਸੱਚ ਬੋਲਣਾ ਹੋ ਗਿਆ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੋ ਗਿਆ ਕਿਸੇ ਦਾ ਬੁਰਾ ਨਹੀਂ ਤੱਕਣਾ ਇਹੋ ਜਿਹੀਆਂ ਚੀਜ਼ਾਂ ਸਾਨੂੰ ਉੱਠਦੇ ਬੈਠਦੇ ਸਾਡੇ ਕੰਨਾਂ ਚ ਪਾਉਂਦੇ ਰਹਿੰਦੇ ਹੁੰਦੇ ਸੀਗੇ ਕਿਉਂਕਿ ਉਹ ਆਪ ਉਹ ਜਿਹੀ ਜ਼ਿੰਦਗੀ ਜੀਂਦੇ ਹੁੰਦੇ ਸੀ ਇਹ ਨਹੀਂ ਸੀ ਕਿ ਸਾਨੂੰ ਹੀ ਕਹਿੰਦੇ ਹੁੰਦੇ ਸੀਗੇ ਮੈਂ ਜੇ ਦੇਖਾਂ ਤੇ ਸਹੀ ਗੱਲ ਆ ਮੈਂ ਆਪਣੇ ਨਾਨਾ ਜੀ ਜਾਂ ਨਾਨੀ ਜੀ ਦੀ ਜ਼ਿੰਦਗੀ ਤੋਂ ਦੇਖਾਂ ਤੇ ਮੈਨੂੰ ਲੱਗਦਾ ਹੁੰਦਾ ਭਈ ਕਮਾਲ ਸੀ ਵੀ ਕਦੀ ਮੈਂ ਉਹਨਾਂ ਦੇ ਮੂੰਹੋਂ ਕਿਸੇ ਦੇ ਲਈ ਗਲਤ ਸ਼ਬਦ ਸੁਣਿਆ ਹੀ ਨਹੀਂ ਸੀ ਕਿਸੇ ਦੀ ਨਿੰਦਾ ਚੁਗਲੀ ਨਾ ਮਤਲਬ ਹੀ ਨਹੀਂ ਭਈ ਇੱਕ ਹੁਕਮ ਦੇ ਵਿੱਚ ਰਹਿਣਾ ਕੀ ਹੁੰਦਾ ਉਹ ਮੈਂ ਉਹਨਾਂ ਤੋਂ ਦੋਨਾਂ ਤੋਂ ਸਿੱਖਿਆ ਹੋਇਆ ਭਈ ਹੁਕਮ ਚ ਰਹਿਣਾ ਕਿਹਨੂੰ ਕਹਿੰਦੇ ਆ ਪਰ ਇਹ ਵੱਖਰੀ ਗੱਲ ਆ ਸਾਡੇ ਤੋਂ ਨਹੀਂ ਰਹਿਆ ਹੁੰਦਾ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੇ ਬਿਖਰ ਜਾਂਦੇ ਆ ਪਰ ਉਹ ਰੂਹਾਂ ਕੁਝ ਹੋਰ ਹੀ ਸੀ ਜਿਹੜੇ ਸਾਡੇ ਬਜ਼ੁਰਗ ਸੀ
ਸਹੀ ਗੱਲ ਹੈ ਉਹਨਾਂ ਦੇ ਵਿੱਚ ਜਿਗਰਾ ਬਹੁਤ ਸੀ ਉਹਨਾਂ ਦੇ ਵਿੱਚ ਪੇਸ਼ੈਂਸ ਬਹੁਤ ਸੀ ਉਹ ਸਹਿਜਤਾ ਬਹੁਤ ਸੀ ਉਹ ਸਿੰਪਲ ਜਿਹੇ ਕੱਪੜਿਆਂ ਦੇ ਵਿੱਚ ਜਿਹੜੇ ਉਹਨਾਂ ਦੇ ਕਰਤਾਰ ਸੀ ਬਹੁਤ ਖਾਸ ਬ੍ਰਾਂਡਡ ਬ੍ਰਾਂਡਡ ਬੰਦੇ ਉਹ ਸੀਗੇ ਅਸੀਂ ਤਾਂ ਐਵੇਂ ਬਾਹਰੋਂ ਬਾਹਰੋਂ ਬ੍ਰਾਂਡਡ ਆ ਉਹ ਅੰਦਰੋਂ ਬ੍ਰਾਂਡਡ ਹੁੰਦੇ ਸੀ
ਉਹਨਾਂ ਦੇ ਕੱਪੜੇ ਬ੍ਰਾਂਡਡ ਨਹੀਂ ਸੀ ਵਰਿੰਦਰ ਉਹ ਆਪ ਬ੍ਰਾਂਡ ਸੀ ਇੱਕ ਸਹੀ ਗੱਲ ਆ ਉਹੀ ਚਿੱਟਾ ਕੁੜਤਾ ਪਜਾਮਾ ਬਸ ਔਰ ਇੱਕ ਦੋ ਪੱਗਾਂ ਹੁੰਦੀਆਂ ਸੀਗੀਆਂ ਪਰ ਉਹ ਆਪਣੇ ਆਪ ਚ ਇੱਕ ਬ੍ਰਾਂਡ ਹੁੰਦੇ ਸੀਗੇ
ਤੇ ਜਿਹੜੇ ਹਿਸਾਬ ਦੇ ਨਾਲ ਨਾ ਦਿੱਲੀ ਦਾ ਧਰਨਾ ਵੀ ਚਲੋ ਉਧਰ ਨੂੰ ਵੀ ਥੋੜੀ ਜਿਹੀ ਗੱਲ ਕਰ ਲੈਂਦੇ ਆ ਦਿੱਲੀ ਦਾ ਧਰਨਾ ਵੀ 26 ਤਰੀਕ ਤੋਂ ਬਾਅਦ ਸੀ ਉਹ ਜਿਹੜੇ ਬਾਹਰੋਂ ਬ੍ਰਾਂਡਡ ਸੀ ਉਹ ਚਲੇ ਗਏ ਉਹ ਦੌੜ ਦੌੜ ਗਏ ਪਰ ਜਿਹੜੇ ਅੰਦਰੋਂ ਬ੍ਰਾਂਡਡ ਆ ਉਹ ਉੱਥੇ ਖੜੇ ਆ ਉਹ ਅੱਜ ਵੀ ਉੱਥੇ ਬੈਠੇ ਆ
ਸਹੀ ਗੱਲ ਆ ਅੱਛਾ ਉਹ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਮੈਂ ਦੇਖਦੀ ਹੁੰਦੀ ਆ ਜਦੋਂ ਵੀ ਨਾ ਉਹ ਸੱਚੀ ਮੇਰਾ ਜੀ ਕਰਦਾ ਹੁੰਦਾ ਵੀ ਹਾਏ ਮੈਂ ਚੱਲ ਜਾਵਾਂ ਉੱਥੇ ਉਹਨਾਂ ਦੇ ਕੋਲ ਜਾ ਕੇ ਬੈਠਾ ਤੇ ਉਹਨਾਂ ਨਾਲ ਇੰਨੀਆਂ ਗੱਲਾਂ ਕਰਾਂ ਤੇ ਉਹਨਾਂ ਨੂੰ ਗਲਵੱਕੜੀ ਪਾਵਾਂ ਉਹ ਬਜ਼ੁਰਗ ਜਿਹੜੇ ਆ ਨਾ ਉਹਨਾਂ ਚ ਸੱਚੀ ਆਪਣੇ ਹੀ ਬਜ਼ੁਰਗ ਦਿਸਦੇ ਆ ਬੜੇ ਪਿਆਰੇ ਲੱਗਦੇ ਆ ਮੈਨੂੰ ਤਾਂ ਬੜੇ ਚੰਗੇ ਲੱਗਦੇ ਆ ਉਹ ਪਰ ਇਹ ਵੀ ਹੁੰਦਾ ਵੀ ਦੱਸ ਕਿਹੜੇ ਕਿੱਦਾਂ ਉੱਥੇ ਬੈਠੇ ਆ ਸਾਡੇ ਬਜ਼ੁਰਗ ਕਿੱਦਾਂ ਰੋਲਣ ਡਏ ਉੱਥੇ ਪਰ ਫਿਰ ਵੀ ਉਹਨਾਂ ਨੇ ਬੜੀ ਚੜ੍ਹਦੀ ਕਲਾ ਦੇ ਵਿੱਚ ਆ ਔਰ ਉਹਨਾਂ ਨੂੰ ਕੋਈ ਨੀ ਹੈਗਾ ਉਹ ਕਹਿੰਦੇ ਜਿੰਨੀ ਦੇਰ ਤੱਕ ਸਾਨੂੰ ਮਰਜ਼ੀ ਬੈਠਣਾ ਪਵੇ ਬੈਠੇ ਆ ਅਸੀਂ ਆ ਸੋ ਉਹ ਜਿਹੜੀ ਸ਼ਿੱਦਤ ਆ ਉਹ ਹੁਣ ਕਿਤੇ ਘੱਟ ਗਈ ਉਹ ਸਹਿਜ ਵੀ ਘੱਟ ਗਿਆ ਉਹ ਸਿਰੜ ਵੀ ਘੱਟ ਗਿਆ ਕਿਤੇ ਨਾ ਕਿਤੇ ਸਾਡੇ ਚ ਕੋਈ ਨਾ ਕੋਈ ਕਮੀ ਆਉਂਦੀ ਜਾਂਦੀ ਆ ਉਹਦੇ ਲਈ ਸਾਨੂੰ ਆਪਣੇ ਆਪ ਨੂੰ ਪਰੋਲਣਾ ਪੈਣਾ ਮਟੀਰੀਅਲਿਸਟਿਕ ਜ਼ਿਆਦਾ ਹੋਈ ਜਾਂਦੇ ਆ ਪੈਸੇ ਦੀ ਦੌੜ ਜ਼ਿਆਦਾ ਵਧੀ ਜਾਂਦੀ ਆ ਪਰ ਜਿਹੜੇ ਆਪਣੇ ਸ਼ੁਭ ਅਮਲ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਸੀ ਸਾਡੇ ਬਜ਼ੁਰਗ ਉਹ ਸ਼ੁਭ ਅਮਲਾਂ ਦੀ ਹੁਣ ਕਿਸੇ ਨੂੰ ਕੋਈ ਲੋੜ ਲੱਗਦੀ ਨਹੀਂ
ਜੀ ਜੀ ਉਹ ਨਾ ਜਿਹੜਾ ਠਹਿਰਾਵ ਆ ਉਹ ਤਾਂ ਪੁਰਾਣੇ ਬੰਦਿਆਂ ਦੇ ਨਾਲ ਹੀ ਆ ਉਹਨਾਂ ਨੂੰ ਜਿੰਨਾ ਕੁ ਪਤਾ ਸੀ ਉਹ ਤੋਂ ਜ਼ਿਆਦਾ ਟਾਈਮ ਉਹਨਾਂ ਨੇ ਕੱਢ ਦਿੱਤਾ ਗੌਰਮੈਂਟ ਵੀ ਇਹੀ ਸੋਚਦੀ ਕਿ ਇਹਨਾਂ ਨੇ ਮਹੀਨਾ ਦੋ ਚਾਰ ਦਿਨ ਰਹਿਣਗੇ ਥੋੜੇ ਟਾਈਮ ਬਾਅਦ ਇਹਨਾਂ ਨੇ ਖੇਲਾ ਪੁੱਤਰ ਜਾਣਾ ਪਰ ਨਹੀਂ ਉਹਨਾਂ ਨੇ ਦਿਖਾਇਆ ਕਿ ਨਹੀਂ ਅਸੀਂ ਕੌਮ ਕਿਹੜੀ ਆ ਅਸੀਂ ਕੀ ਕਾਹਦੇ ਲਈ ਬੈਠੇ ਆ ਅਸੀਂ ਆਪਣੇ ਵਜੂਦ ਦੀ ਲੜਾਈ ਕਿੱਦਾਂ ਲੜਨੀ ਆ ਤੇ ਸਹਿਣਸ਼ੀਲਤਾ ਸਭ ਤੋਂ ਵੱਡਾ ਗਹਿਣਾ ਹੁੰਦਾ ਬੰਦੇ ਦਾ ਜਿਹਦੇ ਕੋਲ ਸਹਿਣਸ਼ੀਲਤਾ ਉਹ ਕਾਫੀ ਚੀਜ਼ਾਂ ਬਰਦਾਸ਼ਤ ਕਰਕੇ ਵੀ ਜਿੱਤ ਪਾ ਲੈਂਦਾ
ਬਿਲਕੁਲ ਪਾ ਲੈਂਦਾ ਸਹੀ ਗੱਲ ਆ ਵਰਿੰਦਰ ਤੇ ਮੈਸੇਜਸ ਲੈ ਲਵਾਂ ਮੈਂ ਨਰਿੰਦਰ ਅਠੌਰ ਹੁਣਾਂ ਦਾ ਮੈਸੇਜ ਆਇਆ ਹੋਇਆ ਕਹਿੰਦੇ ਦੀਦੀ ਦਾਦੀ ਦਾਦਾ ਤਾਂ ਰੱਬ ਦਾ ਮੇਵਾ ਨੇ ਜੋ ਕਿਸੇ ਕਿਸੇ ਨੂੰ ਮਿਲਦਾ ਹੈ ਬਹੁਤ ਸੁਭਾਗੇ ਨੇ ਜਿਨ੍ਹਾਂ ਨੂੰ ਇਹ ਦੋਵੇਂ ਮਿਲਦੇ ਨੇ ਮੇਰੇ ਦਾਦਾ ਜੀ ਤਾਂ ਮੈਂ ਨਹੀਂ ਦੇਖੇ ਪਰ ਦਾਦੀ ਜੀ ਨੇ ਸਾਰੀ ਕਮੀ ਪੂਰੀ ਕੀਤੀ ਸਾਰਾ ਟੱਬਰ ਦਾਦੀ ਨੇ ਪਾਲਿਆ ਸੋ ਬਿਲਕੁਲ ਨਰਿੰਦਰ ਸਹੀ ਗੱਲ ਆ ਦਾਦਾ ਜੀ ਦੀ ਕਮੀ ਤਾਂ ਮੈਨੂੰ ਵੀ ਮਹਿਸੂਸ ਹੁੰਦੀ ਆ ਪਰ ਮੇਰੀ ਦਾਦੀ ਜੀ ਜਿਹੜੇ ਸੀਗੇ ਉਹ ਵੀ ਬੜੇ ਸਿਰੜ ਵਾਲੇ ਸੀਗੇ ਯਾਨੀ ਪੜ੍ਹੇ ਲਿਖੇ ਨਹੀਂ ਸੀ ਬਿਲਕੁਲ ਨਾਨਾ ਨਾਨੀ ਜੀ ਮੇਰੇ ਦੋਨੇ ਚੰਗੇ ਪੜ੍ਹੇ ਸੀਗੇ ਬਟ ਦਾਦੀ ਮੇਰੇ ਪੜ੍ਹੇ ਨਹੀਂ ਸੀ ਪਰ ਸਿਰੜ ਵਾਲੇ ਸੀ ਜਿੱਦਾਂ ਕਹਿ ਲਓ ਕਿ ਕੱਲੀ ਉਹ ਵੀ ਲੇਡੀ ਸੀ ਜਿਹਨੇ ਸਾਰਾ ਟੱਬਰ ਪਾਲਿਆ ਸੀ ਔਰ ਪੈਰਾਂ ਤੇ ਖੜੇ ਕੀਤਾ ਸੀ ਸਾਰੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਔਰ ਇਸ ਕਰਕੇ ਉਹ ਥੋੜੇ ਜਿਹੇ ਨਾ ਕਠੋਰ ਨਹੀਂ ਕਹਿ ਸਕਦੀ ਪਰ ਆਪਣੇ ਆਪ ਨੂੰ ਬਾਹਰੋਂ ਉਹਨਾਂ ਨੇ ਇੱਦਾਂ ਦਾ ਬਣਾਇਆ ਹੋਇਆ ਸੀ ਵੀ ਇੱਕ ਲੇਡੀ ਜਿਹੜੀ ਜਿਹਨੂੰ ਕੋਈ ਤੂੰ ਨਹੀਂ ਕਹਿ ਸਕਦਾ ਯਾਨੀ ਬੜੇ ਡਾਢੇ ਸੀਗੇ ਉਹ ਔਰ ਹੁਣ ਮੈਂ ਸੋਚਦੀ ਹੁੰਦੀ ਆ ਉਹਨਾਂ ਨੂੰ ਉਹਨਾਂ ਦੀਆਂ ਸਿਚੁਏਸ਼ਨਸ ਨੇ ਬਣਾ ਦਿੱਤਾ ਹੋਣਾ ਤੇ ਉਸ ਤੋਂ ਬਾਅਦ ਗੁਰਿੰਦਰ ਸਿੰਘ ਹੁਣਾਂ ਦਾ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਆਪ ਸਭ ਨੂੰ ਬਹੁਤ ਵਧੀਆ ਕਹਿੰਦੇ ਪ੍ਰੋਗਰਾਮ ਹੈ ਜੀ, ਬਾਹਰ ਬੈਠ ਕੇ ਸੁਣ ਰਹੇ ਆ ਪਰਿਵਾਰ ਸਮੇਤ, ਬਾਹਰ ਦੇ ਵਿਹੜੇ ਦੀ ਇਹਨਾਂ ਨੇ ਫੋਟੋ ਭੇਜੀ ਹੈ, ਬਹੁਤ ਸੋਹਣਾ ਵਿਹੜਾ ਜੀ ਤੁਹਾਡਾ, ਔਰ ਨਾਲ ਹੀ ਬੱਦਲ ਛਾਏ ਹੋਏ ਆ, ਇਹੋ ਜਿਹਾ ਮੌਸਮ ਸਾਡੇ ਐਡੀਲੇਡ ਦੇ ਵਿੱਚ ਵੀ ਆ ਜੀ ਅੱਜ। ਤੇ ਉਸ ਤੋਂ ਬਾਅਦ ਧਨੀ ਦਾ ਮੈਸੇਜ ਆ, ਕਹਿੰਦੇ ਭਈ ਹਾਂ ਇਹਨਾਂ ਦਾ ਮੈਸੇਜ ਮੈਂ ਪਹਿਲਾਂ ਲੈ ਲਿਆ ਸੀ। ਸੋ ਚਲੋ ਕੋਈ ਨੀ, ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਉਹੀ ਜਿਵੇਂ ਤੁਸੀਂ ਸੁਣ ਰਹੇ ਹੋ ਵੀ ਆਪਣੇ ਦਾਦੇ ਦਾਦੀ ਨਾਨਾ ਨਾਨੀ ਜੀ ਦੀ, ਸੋ ਬੜੇ ਮਿੱਠੇ ਮਿੱਠੇ ਜਿੱਦਾਂ ਨਰਿੰਦਰ ਰਾਠੌਰ ਹੋਣਾ ਨੇ ਕਿਹਾ ਵੀ ਮੇਵੇ ਹੁੰਦੇ ਆ ਇਹ। ਸੋ ਤੁਸੀਂ ਵੀ ਆਪਣੀ ਕੋਈ ਗੱਲ ਕਹਿਣੀ ਹੋਵੇ ਜਾਂ ਕਰਨੀ ਹੋਵੇ ਤਾਂ ਸਾਨੂੰ ਜ਼ਰੂਰ ਲਿਖ ਕੇ ਭੇਜ ਸਕਦੇ ਆ ਜੀ। ਵਰਿੰਦਰ
ਤੇ ਤੁਸੀਂ ਹੁਣ ਮੈਨੂੰ ਛੁੱਟੀ ਦੇ ਦੋ ਤੇ ਅਸੀਂ ਹੁਣ ਨੀਨੀ ਕਰ ਲਈਏ
ਜੀ,
ਤੇ ਬਾਕੀ ਪ੍ਰਮਾਤਮਾ ਕਰੇ ਸਾਰਿਆਂ ਦਾ ਦਿਨ ਵਧੀਆ ਵਧੀਆ ਹੋਵੇ ਤੇ ਸਾਰੇ ਆਪਾਂ ਆਪਣਾ ਧਿਆਨ ਰੱਖਿਓ, ਬੋਲਿਆ ਚੱਲਿਆ ਮਾਫ਼ ਜੀ, ਕੋਈ ਵੀ ਸ਼ਬਦ ਪਤਲੇ ਹੋ ਜੇ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਮੇਰੇ
ਵੱਲੋਂ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਵਰਿੰਦਰ,
ਥੈਂਕ ਯੂ।
ਸੋ ਲਓ ਜੀ ਸਾਡੇ ਤੋਂ ਕੁਝ ਸਮਾਂ ਬਚਿਆ, ਜੇ ਤੁਹਾਡੇ ਚੋਂ ਕਿਸੇ ਨੇ ਕਾਲ ਕਰਨੀ ਹੋਵੇ ਤਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਕਰ ਸਕਦਾ 0285-99-2811 ਤੇ, ਔਰ ਸਾਂਝੀ ਕਰ ਸਕਦੇ ਆ ਆਪਣੇ ਬਜ਼ੁਰਗਾਂ ਦੀਆਂ ਆਪਣੇ ਗ੍ਰੈਂਡ ਪੇਰੈਂਟਸ ਦੀਆਂ ਗੱਲਾਂ ਮੇਰੇ ਨਾਲ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ ਤੇ ਗੀਤ ਤੋਂ ਬਾਅਦ ਕੁਝ ਗੱਲਾਂ ਤੁਹਾਡੀਆਂ ਤੇ ਕੁਝ ਮੇਰੀਆਂ।
ਕੱਲ ਦੀਆਂ ਗੱਲਾਂ ਜਦੋਂ ਘਰ ਘਰ ਖੇਡਦੇ ਸੀ ਗੁੱਡੀਆਂ ਪਟੋਲਿਆਂ ਦੇ ਰੰਗ ਮੈਨੂੰ ਯਾਦ ਨੇ, ਮੈਨੂੰ ਯਾਦ ਨੇ ਤੇਰਾ ਵੀਰਾ ਵੀਰਾ ਕਹਿਣਾ ਮੈਨੂੰ ਬੜਾ ਯਾਦ ਆਉਂਦਾ ਬੜੇ ਚਿਰ ਤੋਂ ਨਾ ਸੱਚੀ ਇਹ ਸੁਣੇ ਅਲਫਾਜ਼ ਨੇ, ਅਲਫਾਜ਼ ਨੇ ਜਦੋਂ ਤੁਰੇ ਆਸੀ ਪਿੰਡੋ ਤੋਂ ਲੁੱਕ ਲੁੱਕ ਰੋਈ ਕੱਲ ਵੇਲਾ ਉਹ ਅੱਖਾਂ ਅੱਗੇ ਆਉਣ ਲੱਗ ਪਿਆ, ਰਾਤੀ ਸੁਪਨੇ ਚ ਭੈਣ ਨੇ ਸੀ ਬੰਨੀ ਰੱਖੜੀ ਵੇਖ ਸੁਨਾ ਗੁੱਟ ਫੜ ਕੇ ਮੈਂ ਰੋਣ ਲੱਗ ਪਿਆ, ਸੁਪਨੇ ਚ ਭੈਣ ਨੇ ਸੀ ਬੰਨੀ ਰੱਖੜੀ ਵੇਖ ਸੁਨਾ ਗੁੱਟ ਫੜ ਕੇ ਮੈਂ ਰੋਣ ਲੱਗ ਪਿਆ। ਚੜਾਉਣਾ ਜਾਣ ਬੁਝ ਪੰਗੇ ਲੈਣਾ ਫਿਰ ਭੈਣ ਭੈਣ ਕਹਿਣਾ ਜਦੋਂ ਕੰਮ ਪੈਂਦਾ ਸੀ, ਭੈਣ ਕਹਿਣਾ ਜਦੋਂ ਕੰਮ ਪੈਂਦਾ ਸੀ, ਤੂੰ ਹੀ ਬੇਬੇ ਨੂੰ ਮਨਾਉਂਦੀ ਸਾਰੀ ਗੱਲ ਸਮਝਾਉਂਦੀ, ਬਾਪੂ ਜੀ ਵੀ ਗੱਲ ਤੇਰੀ ਮੰਨ ਲੈਂਦਾ ਸੀ, ਬਾਪੂ ਜੀ ਵੀ ਗੱਲ ਤੇਰੀ ਹਾਂ, ਨਿੱਕੇ ਹੁੰਦੇ ਕਿੰਨਾ ਲੜਦੇ ਸੀ ਇੱਕ ਦੂਜੇ ਨਾਲ, ਨਿੱਕੇ ਹੁੰਦੇ ਕਿੰਨਾ ਲੜਦੇ ਇੱਕ ਦੂਜੇ ਨਾਲ, ਵੇਖ ਫੋਟੋਆਂ ਪੁਰਾਣੀ ਚੇਤੇ ਆਉਣ ਲੱਗ ਪਿਆ, ਰਾਤੀ ਸੁਪਨੇ ਚ ਭੈਣ ਨੇ ਸੀ ਬੰਨੀ ਰੱਖੜੀ ਵੇਖ ਸੁਨਾ ਗੁੱਟ ਫੜ ਕੇ ਮੈਂ ਰੋਣ ਲੱਗ ਪਿਆ, ਸੁਪਨੇ ਚ ਭੈਣ ਨੇ ਸੀ ਬੰਨੀ ਰੱਖੜੀ ਵੇਖ ਸੁਨਾ ਗੁੱਟ ਫੜ ਕੇ ਮੈਂ ਰੋਣ ਲੱਗ ਪਿਆ। ਆਖਦੀ ਆ ਫੋਨ ਉੱਤੇ ਜੀ ਲਾ ਕੇ ਰੱਖੀ, ਕਿਵੇਂ ਦੱਸਾਂ ਤੇਰੇ ਬਿਨਾਂ ਕਿੱਥੇ ਜੀ ਲੱਗਦਾ, ਕਦੋਂ ਲੜਾਂਗੇ ਰਿਮੋਟ ਲਈ ਮੈਂ ਸੋਚਦਾ ਹੁੰਨਾ, ਫਿਰ ਅੱਖੀਆਂ ਚੋਂ ਹੰਝੂਆਂ ਦਾ ਹੜ ਵਗਦਾ, ਦਿਲ ਤੇ ਕੀ ਬੀਤੇ ਨਹੀਂ ਉਹ ਦੱਸ ਹੁੰਦਾ ਸਭ ਨੂੰ, ਜਸ਼ਨ ਕਾਗਜ਼ਾਂ ਨੂੰ ਦੁੱਖੜੇ ਸੁਣਾਉਣ ਲੱਗ ਪਿਆ, ਰਾਤੀ ਸੁਪਨੇ ਚ ਭੈਣ ਨੇ ਸੀ ਬੰਨੀ ਰੱਖੜੀ ਵੇਖ ਸੁਨਾ ਗੁੱਟ ਫੜ ਕੇ ਮੈਂ ਰੋਣ ਲੱਗ ਪਿਆ, ਸੁਪਨੇ ਚ ਭੈਣ ਨੇ ਸੀ ਬੰਨੀ ਰੱਖੜੀ ਵੇਖ ਸੁਨਾ ਗੁੱਟ ਫੜ ਕੇ ਮੈਂ ਰੋਣ ਲੱਗ ਪਿਆ।
ਲਓ ਜੀ, ਗੀਤ ਤੋਂ ਬਾਅਦ ਹਾਂਜੀ ਫਿਰ ਗੱਲ ਕਰ ਰਹੇ ਹਾਂ, ਅੱਜ ਅਸੀਂ ਆਪਣੇ ਦਾਦਾ ਦਾਦੀ ਨਾਨਾ ਨਾਨੀ ਨੂੰ ਯਾਦ ਕਰ ਰਹੇ ਹਾਂ। ਔਰ ਯਾਦਾਂ ਮੇਰਾ ਬੜਾ ਫੇਵਰੇਟ ਕਹਿ ਲਓ ਵੀ, ਮੇਰੀ ਜ਼ਿੰਦਗੀ ਦੀ ਸਭ ਤੋਂ ਪਿਆਰੀ ਚੀਜ਼ ਯਾਦਾਂ ਹੁੰਦੀਆਂ ਹੈ ਨਾ, ਔਰ ਉਹੀ ਪਿਆਰੀ ਚੀਜ਼ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੀ ਹੁੰਦੀ ਹਾਂ। ਸੋ ਅੱਜ ਸਾਂਝੀ ਕਰ ਰਹੀ ਹਾਂ ਆਪਣੇ ਦਾਦਾ ਦਾਦੀ ਔਰ ਨਾਨਾ ਨਾਨੀ ਨਾਲ, ਸਾਡਿਆਂ ਨਾਲ ਜੋ ਜੁੜੀਆਂ ਉਹਨਾਂ ਦੀਆਂ ਯਾਦਾਂ ਆ ਉਹਨਾਂ ਨੂੰ। ਸੋ ਤੁਸੀਂ ਵੀ ਆਪਣੀਆਂ ਉਹ ਯਾਦਾਂ ਜਿਹੜੀਆਂ ਮੇਰੇ ਨਾਲ ਸਾਂਝ ਬਣਾ ਸਕਦੇ ਹੋ request@harmanradio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਰਾਹੀਂ ਮੈਨੂੰ ਮੈਸੇਜਸ, ਵੋਇਸ ਮੈਸੇਜਸ ਭੇਜ ਸਕਦੇ ਹੋ। ਇਸ ਤੋਂ ਇਲਾਵਾ ਕਾਲ ਕਰ ਸਕਦੇ ਹੋ 02-85-99-28-11 ਤੇ, ਠੀਕ ਹੈ ਜੀ। ਸੋ ਬਿਲਕੁਲ ਜੀ, ਮੈਂ ਜਿੱਦਾਂ ਚਲੋ ਨਾਨਾ ਨਾਨੀ ਜੀ ਦੀ ਗੱਲ ਤੁਹਾਡੇ ਨਾਲ ਮੈਂ ਕੀਤੀ, ਕੋਈ ਜਿੱਦਾਂ ਵਰਿੰਦਰ ਨੇ ਵੀ ਕਿਹਾ ਵੀ ਇੱਕ ਉਹਨਾਂ ਦੀ ਸਾਂਝ ਬੜੀ ਵਧੀਆ ਹੁੰਦੀ ਸੀਗੀ। ਮੈਂ ਵੀ ਜੋ ਰਿਸ਼ਤੇ ਦੇਖੇ ਆਪਣੀ ਜ਼ਿੰਦਗੀ ਦੇ ਵਿੱਚ, ਜਿੰਨੇ ਕੁ ਵੀ ਦੇਖੇ, ਉਹਨਾਂ ਦੀ ਆਪਸੀ ਸਾਂਝ ਬੜੀ ਵਧੀਆ ਹੁੰਦੀ ਸੀ। ਯਾਨੀ ਜਿਹੜਾ ਇੱਕ ਹਸਬੈਂਡ ਵਾਈਫ ਦਾ ਰਿਲੇਸ਼ਨ ਹੁੰਦਾ ਸੀਗਾ ਨਾ, ਉਹ ਬੜਾ ਪਿਆਰਾ ਹੁੰਦਾ ਸੀ, ਬੜੀ ਸਹਿਜ ਵਾਲਾ ਹੁੰਦਾ ਸੀ। ਅੱਜ ਕੱਲ ਜਿੱਦਾਂ ਉਹਨਾਂ ਦੇ ਵਿੱਚ ਥੋੜੀ ਤਲਖੀਆਂ ਜ਼ਿਆਦਾ ਆ ਗਈਆਂ ਇਸ ਰਿਸ਼ਤੇ ਦੇ ਵਿੱਚ, ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਹੋ ਗਈਆਂ ਆ, ਔਰ ਉਹਦੇ ਕਰਕੇ ਜਿਹੜੇ ਲੜਾਈ ਝਗੜੇ ਵੱਧਦੇ ਜਾਂਦੇ ਪਏ ਆ। ਪਰ ਜੇ ਮੈਂ ਉਸ ਸਮੇਂ ਚ ਦੇਖਾਂ ਤੇ ਮੈਂ ਆਪਣੇ ਨਾਨੀ ਨਾਨਾ ਜੀ ਦੀ ਗੱਲ ਕਰਾਂ ਤੇ ਬੜਾ ਹੀ ਸਹਿਜ ਵਾਲਾ ਰਿਸ਼ਤਾ ਹੁੰਦਾ ਸੀ ਉਹਨਾਂ ਦਾ। ਯਾਨੀ ਕਦੀ ਮੈਂ ਇੱਕ ਦੂਜੇ ਤੇ ਕਿਸੇ ਨੂੰ ਵੀ ਉੱਚੀ ਆਵਾਜ਼ ਚ ਗੱਲ ਕਰਦੇ ਨੀ ਦੇਖਿਆ ਸੀ, ਨਾ ਮੈਂ ਆਪਣੇ ਨਾਨਾ ਜੀ ਨੂੰ ਕਦੀ ਨਾਨੀ ਜੀ ਨਾਲ ਉੱਚੀ ਆਵਾਜ਼ ਚ ਬੋਲਦੇ ਦੇਖਿਆ, ਨਾ ਨਾਨੀ ਜੀ ਨੂੰ ਕਦੀ ਮੈਂ ਆਪਣੇ ਨਾਨਾ ਜੀ ਨਾਲ ਜੀ। ਸੋ ਇੱਕ ਬੜਾ ਪਰਫੈਕਟ ਜਿਹਾ ਰਿਲੇਸ਼ਨ ਹੁੰਦਾ ਸੀ ਉਹਨਾਂ ਦਾ। ਤੇ ਲਓ ਬਾਕੀ ਪ੍ਰੋਗਰਾਮ ਦੇ ਵਿੱਚ ਧਨੀ ਨੇ ਸਾਨੂੰ ਜੁਆਇਨ ਕੀਤਾ, ਉਹਨਾਂ ਤੋਂ ਵੀ ਪੁੱਛਦੇ ਆ ਉਹਨਾਂ ਦੇ ਗ੍ਰੈਂਡ ਪੇਰੈਂਟਸ ਦੀਆਂ ਗੱਲਾਂ। ਹੈਲੋ
ਹੈਲੋ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
ਹਾਂਜੀ ਸਤਿ ਸ੍ਰੀ ਅਕਾਲ ਧਨੀ, ਵੈਲਕਮ ਜੀ,
ਵੈਲਕਮ। ਹਾਲ ਚਾਲ?
ਵਧੀਆ ਵਧੀਆ, ਠੀਕ ਠਾਕ। ਤੂੰ ਮਿੱਟੀ ਦਾ
ਚੋਲੋ?
ਠੀਕ ਆ, ਹੋਰ ਕੀ ਹਾਲ ਚਾਲ? ਚੰਗਾ ਮੀਂਹ ਪਵਾਈ ਜਾਂਦੇ ਤੁਸੀਂ?
ਅੱਛਾ, ਮਿੱਟੀ ਲਾਓ ਥੋੜੀ ਥੋੜੀ ਕੰਨਾਂ ਦੇ ਨਾਲ,
ਠੀਕ ਆ? ਨਹੀਂ ਮੈਂ ਮਿੱਟੀ ਝਾੜ ਦਿੰਦੀ ਹਾਂ।
ਨਹੀਂ ਟਰਾਲੀ ਚੜਾ ਦੋ, ਇੱਕ ਟਰਾਲੀ ਚੜਾ ਦੋ, ਇੱਕ ਮਿੱਟੀ।
ਤੂੰ ਦੱਸ ਕਿੱਥੇ ਭਰਤੀ ਪਾਉਣੀ ਆ, ਟਰਾਲੀ ਸਟਾ ਦਿੰਦੇ ਮਿੱਟੀ ਦੀ?
ਭਰਤੀ ਪਾਉਣੀ ਭਰਦੇ ਆਪਾਂ ਜੀ, ਕੋਠੀ ਪਾਉਣ ਲੱਗੇ ਆ।
ਵਾਹ ਜੀ ਵਾਹ, ਵਾਹ ਜੀ ਵਾਹ, ਲੈ ਗੱਲ ਕੀ ਆ ਫੇਰ ਤਾਂ।
ਲੈ ਜੀ ਝਾੜ ਪਾਣੀ ਮੰਨੀ ਪਾਣੀ ਕਰੀ ਕਾ ਪਾ ਕਰ ਲਈ ਤਰੀਕਾ ਲਾਣਾ ਥੱਲੇ ਨਹੀਂ
ਉਹ ਤਰੀਕਾ ਤੇ ਆ ਜਾ। ਅੱਛਾ ਤੂੰ ਦੱਸ ਸਿਡਨੀ ਚ ਦੱਸ ਕਿਹੜੇ ਸ਼ਰੀਕ ਪਾੜ ਲੈ ਤੂੰ? ਹੈ
ਦੋਰੇ ਸ਼ਰੀਕ ਤੁਹਾਡੇ?
ਠੀਕ ਆ, ਮੈਂ ਗੱਲਾਂ ਕਰਦੀ ਪਈ ਆ ਦੋਸਤੀ ਦੀਆਂ, ਹੈ ਪਿਆਰ ਮੁਹੱਬਤ ਦੀਆਂ, ਤੇ ਆ ਦੇਖ ਕਿੱਥੇ ਆ ਕੇ ਤੋੜਾ ਝਾੜਿਆ ਸ਼ਰੀਕਾ ਤੇ। ਇਹ ਵਾਲੇ ਰਿਸ਼ਤੇ ਨੂੰ ਤਾਂ ਭੁੱਲ ਹੀ ਗਏ ਅਸੀਂ, ਹੈ?
ਹਾਂਜੀ ਹਾਂਜੀ, ਇਹ ਲੈ, ਇਹ ਸਭ ਤੋਂ ਪਹਿਲਾ ਰਿਸ਼ਤਾ ਇਹ ਆ ਜੀ।
ਚੱਲ ਫਿਰ ਅੱਜ ਸਾਡੇ ਨਾਲ ਧਨੀ ਹੁਣੀ, ਰਵਿੰਦਰ ਧਨੀ ਹੁਣੀ ਜੁੜੇ ਆ, ਜੋ ਸਾਨੂੰ ਇਹ ਸ਼ਰੀਕਾਂ ਦੇ ਰਿਸ਼ਤੇ ਬਾਰੇ ਚਾਨਣਾ ਪਾਉਣਗੇ ਅੱਜ। ਤੇ ਤੁਸੀਂ ਇਹ ਦੱਸਣਗੇ ਵੀ ਇਹਨਾਂ ਨੇ ਕਿਹੋ ਜਿਹੇ ਸ਼ਰੀਕ ਪਾਲੇ ਆ ਇੱਥੇ ਆ ਕੇ। ਮੈਂ ਬਾਕੀ ਸਾਰੇ ਰਿਸ਼ਤੇ ਦੱਸ ਦਿੱਤੇ ਸੀ ਵੀ ਮਾਸੀਆਂ, ਮਾਮੇ, ਭੂਆ, ਚਾਚੇ, ਤਾਏ, ਇਹ ਰਿਸ਼ਤੇ ਅਸੀਂ ਇੱਥੇ ਆ ਕੇ ਬਣਾ ਲਏ ਆ, ਹੁਣ ਇਹ ਸ਼ਰੀਕਾਂ ਦੇ ਰਿਸ਼ਤੇ ਬਾਰੇ ਸਾਨੂੰ ਧਨੀ ਦੱਸਣਗੇ।
ਨਹੀਂ ਗੱਲ ਕੀ ਆ, ਇੱਥੇ ਸਾਡੇ ਆਂਢ ਗੁਆਂਢ ਵਿੱਚ ਅੱਗੇ ਬਹੁਤੇ ਗੋਰੇ ਬੁੱਢੀ ਬੁੱਢੀਆਂ, ਤੂੰ
ਦੱਸ ਕੀ ਭਾਲਦਾ ਸੀ? ਠੀਕ ਆ, ਫੇਰ ਤਾਂ ਮਾੜੀ ਆ, ਮਾੜੀ ਵਾਪਰੀ ਹੈ।
ਦੋ ਝੋਲੇ ਲੈ ਕੇ ਤੁਰੀ ਫਿਰਦੀ, ਮੇਰਾ ਦਿਲ ਕਰਦਾ ਕਿਸੇ ਨੂੰ ਜੱਫੀ ਪਾਣਾ, ਮੈਂ ਕਿਹਾ ਤੂੰ ਤੇ ਮੇਰੀ ਨਾਨੀ ਲੱਗਦੀ ਹੈ
ਕਿਤੇ। ਮੈਨੂੰ ਐ ਲੱਗਾ ਵੀ ਕਿਤੇ ਡੋਲੂ ਫੜ ਕੇ ਲੱਸੀ ਲੈਣ ਨੀ ਜਾਂਦੀ ਸੀਗੀ
ਸਵੇਰੇ ਸਵੇਰੇ। ਤੇ ਮੈਨੂੰ ਉਹ ਮੈਨੂੰ ਉਹਨੂੰ ਦੇਖ ਕੇ ਮੈਨੂੰ ਪਹਿਲਾਂ ਨਾਨੀ ਤੁਰੀ ਆਉਂਦੀ ਸਾਡੀ ਨਾਨੀ ਦਾ ਦਾਦੀ ਕੋਈ ਵੀ ਸਮਝ ਲਓ ਤੁਸੀਂ
ਸੱਚੀ ਗੱਲ ਆ ਸੱਚੀ ਗੱਲ ਆ ਓਹੋ ਉਹ ਗਲੀਆਂ ਯਾਦ ਆ ਗਈਆਂ ਪਿੰਡ ਦੀਆਂ ਜਦੋਂ ਤੂੰ ਇਹ ਗੱਲ ਕੀਤੀ ਨਾ ਧਨੀ ਸੱਚੀ ਉਹ ਯਾਦ ਆ ਗਈਆਂ ਪਿੰਡ ਦੀਆਂ ਗਲੀਆਂ ਉਹ ਇੰਨੀ ਸਵੇਰੇ ਸਵੇਰੇ ਧੁੰਦ ਪਈ ਹੁੰਦੀ ਸੀ ਉਹ ਕਿਸੇ ਬੀਬੀ ਨੇ ਬੇਚਾਰੀ ਨੇ ਸਿਰ ਤੇ ਟੋਕਰਾ ਰੱਖ ਕੇ ਤੁਰੀ ਹੋਣਾ ਹਨਾ ਗੋਹਾ ਕੂੜਾ ਜਿਹਾ ਕਰਨ ਕੋਈ ਡੋਲੂ ਫੜ ਕੇ ਲੱਸੀ ਲੈਣ ਤੁਰੀ ਹੁੰਦੀ ਸੀਗੀ ਕੋਈ ਬਈ ਅਜੀਬ ਹੀ ਹੁੰਦੀਆਂ ਸੀਗੀਆਂ ਉਹ ਵਾਲੀਆਂ ਸਾਡੀਆਂ ਬੀਬੀਆਂ ਦਾ ਸੱਚੀ ਗੱਲ ਆ ਰੱਬ ਨੇ ਪਤਾ ਨੀ ਕਿਹੜੀ ਮਿੱਟੀ ਦੀਆਂ ਬਣਾਈਆਂ ਸੀ
ਸਾਡੇ ਨਾ ਇੱਕ ਗਲੀ ਦੇ ਵਿੱਚ ਨਾ ਦੋ ਗਲੀਆਂ ਇੱਕ ਗਲੀ ਛੱਡ ਕੇ ਜਿੱਥੇ ਜਿਹੜੀ ਗਲੀ ਸਾਡਾ ਘਰ ਸੀ ਨਾ ਇੱਕ ਗਲੀ ਅਗਲੇ ਛੱਡ ਕੇ ਨਾ ਦਰਸ਼ਨਾ ਆਂਟੀ ਰਹਿੰਦੀ ਹੁੰਦੀ ਸੀ ਤੇ ਉਹਨੇ ਨਾ ਕੀ ਕਰਨਾ ਉਹਨੇ ਰਾਤ ਨੂੰ ਆਪਣੀਆਂ ਮੱਝਾਂ ਆਪਣੇ ਘਰ ਲੈ ਕੇ ਜਾਣੀਆਂ ਤਿੰਨ ਚਾਰ ਮੱਝਾਂ ਹੀ ਉਹਦੇ ਕੋਲ ਤੇ ਸਵੇਰੇ ਉਹ ਰਾਤ ਨੂੰ ਲੈ ਕੇ ਜਾਣੀ ਸਵੇਰੇ ਦੁਬਾਰਾ ਵਾਪਸ ਛੱਡਣ ਜਾਣੀਆਂ ਆਪਣੀ ਹਵੇਲੀ ਦੇ ਵਿੱਚ ਤੇ ਜਿਹੜਾ ਗੋਹਾ ਗਿਆ ਕੀਤਾ ਨਾ ਸਵੇਰ ਤੋਂ ਤੜਕੇ ਤੜਕੇ ਉਹਦਾ ਬਾਲਟਾ ਚੱਕਿਆ ਹੋਣਾ ਤੇ ਬਾਲਟਾ ਚੱਕ ਕੇ ਨਾਲ ਨਾਲ ਦਈ ਜਾਣਾ ਨਾਲ ਨਾਲ ਤੁਰੀ ਜਾਣਾ ਨਾਲ ਨਾਲ ਗੱਲਾਂ ਕਰੀ ਜਾਣੀਆਂ ਕੀ ਹਾਲ ਰਵਿੰਦਰ ਕੀ ਹਾਲ ਰਵਿੰਦਰ ਉਹ ਮੈਂ ਕਿਹਾ ਆਂਟੀ ਪਹਿਲਾਂ ਗੋਹਾ ਸੁੱਟ ਕੇ ਆ ਜਾਏ ਸਾਰੀ ਗਲੀ ਚ ਮੁਸ਼ਕ ਡਾਈ ਜੇ ਤੂੰ
ਓਹ ਆਂਟੀਆਂ ਵੀ ਵਿਚਾਰੀਆਂ ਤੇਰੇ ਵਰਗੇ ਮਸ਼ਕਰੇ ਦੇਖਦੀਆਂ ਹੁੰਦੀਆਂ ਸੀਗੀਆਂ ਬਈ ਚੱਲ
ਉਹਨਾਂ ਨੂੰ ਪਤਾ ਹੀ ਇਹਨੇ ਪੰਗੇ ਲੈਣੇ ਲੈਣੇ ਕੋਈ ਨਾ ਕੋਈ ਇਹ ਨੀ ਮੁੜਦਾ
ਲੈਣੇ ਹੀ ਲੈਣੇ ਆ ਹਾਂ ਸਹੀ ਗੱਲ ਆ ਹਰ ਤਰ੍ਹਾਂ ਦਾ ਕਰੈਕਟਰ ਹੁੰਦਾ ਸੀਗਾ ਨਾ ਪਿੰਡ ਦੇ ਵਿੱਚ ਕੋਈ ਬਹੁਤ ਸਿਆਣਾ ਕੋਈ ਕਮਲਾ ਜਿਹਾ ਕੋਈ ਸ਼ਰਾਰਤੀ ਜਿਹਾ ਕੋਈ ਚੁਲਬਲਾ ਹਰ ਤਰ੍ਹਾਂ ਦੇ ਕਰੈਕਟਰ ਹੁੰਦੇ ਸੀਗੇ
ਉਹੀ ਤਾਂ ਹੈ ਜੀ ਉਹ ਤੁਸੀਂ ਗੱਲ ਕਰਦੇ ਪਏ ਦਾਦਾ ਦਾਦੀ ਦੀ ਸਾਡਾ ਦਾਦਾ ਜਿਹੜਾ ਹੁੰਦਾ ਸੀ ਨਾ ਦਾਦੇ ਦਾ ਨਾਮ ਸੀ ਗੁਰਦਿਆਲ ਸਿੰਘ ਦਾਦੀ ਸਾਡੀ ਹੁੰਦੀ ਸੀ ਕਰਮ ਕੌਰ ਤੇ ਉਹ ਦਾਦੀ ਸਾਡੀ ਦਾ ਜਿੱਦਾਂ ਪਿੰਡ ਨਾਲ ਹੀ ਪਿੰਡ ਜਿੱਦਾਂ ਇੱਕ ਕਿਲੋਮੀਟਰ ਹਟ ਗਏ ਪਿੰਡ ਜਦ ਗੁੰਨੋਵਾਲ ਫੈਦੋਵਾਲ ਨਾ ਉੱਥੇ ਜਿਹੜਾ ਦਾਦਾ ਵਿਆਹ ਲੱਗੇ ਜਿੱਦਾਂ ਮਤਲਬ ਵੀ ਤੁਰਦੇ ਫਿਰਦੇ ਹੀ ਪਤਾ ਨੀ ਕਿੱਦਾਂ ਵਿਆਹ ਹੋ ਗਿਆ ਤੁਰਦੇ ਫਿਰਦੇ ਹੀ ਚੱਲ ਜਾਂਦੇ ਰਹੇ ਮਿਲ ਮੁਲ ਵਾਸਤੇ ਆਪਣੇ ਉੱਥੇ ਸਹੁਰਿਆਂ ਤੇ ਆਇਆ ਦਾਦਾ ਸਾਡਾ ਤੇ ਹੌਲੀ ਹੌਲੀ ਦਾਦੀ ਸਾਡੀ ਥੋੜੀ ਜਿਹੀ ਜਦ ਕੱਦ ਦੀ ਥਾਂ ਚਾਰ ਫੁੱਟ ਅੱਠ ਨੌ ਇੰਚ ਦੀ ਹੋਣੀ ਆ ਮਤਲਬ ਪੰਜ ਫੁੱਟ ਦੀ ਲਾ ਲਓ ਤੁਸੀਂ ਤੇ ਦਾਦਾ ਸਾਡਾ ਹੈਗਾ ਜੀ ਪੰਜ ਦਸ ਦਾ
ਚੱਕ ਅੱਛਾ
ਉਹ ਜੋੜੀ ਜਾੜੀ ਨੀ ਬਣਦੀ ਹੁੰਦੀ ਕੋਈ ਏਦਾਂ ਦੀ ਉਹ ਏਦਾਂ ਲੱਗਦਾ ਝੋਲਾ ਟੰਗਿਆ ਜਿੰਨਾ ਟਿਕਟਾਂ ਵਾ ਝੋਲ ਟੰਗਿਆ ਹੁੰਦਾ ਸੀ ਕੰਡਕਟਰ ਨੇ
ਸ਼ਰਮ ਕਰ ਲਾ ਨਾਨੀ ਨੂੰ ਤਾਂ ਬਖਸ਼ ਦੇ
ਦਾਦਾ ਹੀ ਮੇਰਾ ਦਾਦਾ ਦਾਦੇ ਨਾਲ ਬੜਾ ਪਿਆਰ ਹੁੰਦਾ ਦਾਦੇ ਨਾਲ ਤਾਂ ਬੰਦਾ
ਹਾਂ
ਤੇ ਦਾਦਾ ਤੇ ਉਹ ਉਹਨੇ ਨਾ ਉਹ ਜਦੋਂ ਪਹਿਲਾਂ ਜਵਾਨੀ ਜਵਾਨੀ ਵੇਲੇ ਤੇ ਉਹਨੇ ਬੜੇ ਛਿੱਤਰ ਖੜਕਾਏ ਆਪਣੇ ਨਿਆਣਿਆਂ ਦੇ ਤੇ ਗਾਂ ਜਿਹੜੇ ਨਿਆਣੇ ਸੀ ਉਹਨਾਂ ਨੇ ਸਾਨੂੰ ਖੜਕਾਏ ਹੁਣ ਸਾਡੀ ਵਾਰੀ ਆ ਤੇ ਉਹ ਨਾ ਦੋ ਦੀ ਉਮਰ ਚ
ਇਹ ਬਦਲੇ ਹੀ ਆ ਇਹ ਤਾਂ ਖਾਨਦਾਨੀ ਤੋਰੀ ਆਉਂਦੇ ਕਿਆ ਸੀ
ਉਹ ਸਹੀ ਗੱਲ ਆ ਤੇ ਉਹ ਨਾ ਦਾਦਾ ਸਾਡਾ ਜਿਹੜਾ ਦਾਦਾ ਦਾਦੀ ਸਾਡੀ ਬੜੀ ਤੇਜ਼ ਸੀ ਨਾ ਉਹਨੇ ਮਤਲਬ ਜਿਹੜੀ ਉਹਦੇ ਸਾਡੇ ਦਾਦੇ ਦੇ ਹੁਣ ਮਤਲਬ ਤਾਏ ਚਾਚੇ ਜਿਹੜੇ ਸੱਤ ਭਰਾ ਨਾ ਜਿਹਦਾ ਵੱਡੇ ਦਾ ਵਿਆਹ ਆਇਆ ਛੋਟੇ ਦਾ ਵਿਆਹ ਆਇਆ ਤੀਜੇ ਦਾ ਚੌਥੇ ਦਾ ਪੰਜਵੇਂ ਦਾ ਸਾਰੇ ਵੱਖਰੇ ਕਰਦੇ ਨਾ ਮਤਲਬ ਦਾਦੀ ਦੀ ਬਣਦੀ ਘੱਟ ਹੁੰਦੀ ਸੀ ਤੇ ਹੌਲੀ ਹੌਲੀ ਜਦੋਂ ਸਾਡਾ ਦਾਦਾ 70 ਕੁ ਸਾਲ ਦਾ ਹੋ ਗਿਆ ਨਾ ਤੇ ਉਹਨੂੰ ਵਹਿਮ ਪੈ ਗਿਆ ਕਿ ਦਾਦੀ ਨੇ ਮੈਨੂੰ ਨਾ ਕੁਝ ਜ਼ਹਿਰ ਦੇ ਕੇ ਮਾਰ ਦੇਣਾ
ਹਾਏ ਅੱਛਾ
ਆਹੋ ਉਹ ਇੰਨਾ ਵਹਿਮੀ
ਦਾਦੀ ਨਾਲ ਵੜਦੀ ਨਹੀਂ ਸੀ
ਦਾਦੀ ਗਾਲਾਂ ਬੜੀ ਕੱਢਦੀ ਹੁੰਦੀ ਸੀ ਉਹਨੂੰ
ਨਿੱਕਾ ਜ਼ਹਿਰਦਾਰ ਵਾਲੀ ਯਾਦ ਆ ਗਈ ਮੈਨੂੰ ਉਹ ਦਾਦੀ
ਅੱਗ ਦੀ ਨਾੜ ਸੀ ਅੱਗ ਦੀ ਨਾੜ ਦਾਦੀ ਜਿਹੜੀ
ਅੱਛਾ
ਆਹੋ ਤੇ ਉਹ ਨਾ ਇੱਕ ਦਿਨ ਦਾਦਾ ਸਾਡਾ ਨਾ ਰੋਟੀ ਛੱਡ ਕੇ ਨਾ ਬਹਿ ਗਿਆ ਕਹਿੰਦਾ ਵੀ ਮੈਂ ਰੋਟੀ ਨੀ ਖਾਣੀ ਤੇ ਉਹ ਦੋ ਤਿੰਨ ਦਿਨ ਉਹ ਖਾਧੀ ਨੀ ਤੇ ਚੁੱਪ ਕਰਕੇ ਕਹਿੰਦੇ ਮੰਜੇ ਤੇ ਪਿਆ ਰਹਿਣਾ ਵੀ ਉਹ ਚਲੋ ਇਹਦੇ ਤੋਂ ਖੇੜਾ ਛੁੱਟੂਗਾ ਨਾ ਜਨਾਨੀ ਤੋਂ ਤੇ ਸਾਰਾ ਦਿਨ ਬੋਲਦੀ ਰਹਿੰਦੀ ਹੈ ਨਾ ਚਾਚੇ ਫੁੱਫੜ ਇਕੱਠੇ ਹੋਏ ਤੇ ਹੁਣ ਰਾਤ ਨੂੰ ਪੈਗ ਪੁੱਗ ਲਾਇਆ ਤੇ ਉਹ ਚਲ ਗਏ ਉਹਦੇ ਲਾਗੇ ਬਹਿ ਕੇ ਜਾ ਕੇ ਤੇ ਭਈਆ ਕੀ ਹੋਇਆ ਉੱਠ ਕੁਛ ਨੀ ਹੋਣ ਲੱਗਾ ਜਵਾਨ ਬੰਦਾ ਉਹ ਭਈਆ ਉੱਠੇ ਨਾ ਤੇ ਉਹ ਸਾਰੇ ਸਿਆਲਾ ਦਿਨ ਰਜਾਈ ਦੇ ਵਿੱਚ ਨਾ ਵੜ ਗਏ ਸਾਰੇ ਤੇ ਬਾਪੂ ਨੂੰ ਨਾ ਕੁੱਤੜੇ ਭਾਜੇ ਕਰਨ ਲੱਗ ਪਿਆ ਚਾਚਾ ਸਾਡਾ ਉਹ ਕੁੱਤੇ ਦਾ ਕੰਮ ਲੱਗ ਪਿਆ ਤੇ ਉਹ ਉੱਠ ਕੇ ਕਹਿੰਦਾ ਜੱਸ ਨਾ ਕਰ ਜੱਸ ਨਾ ਕਰ ਉਹਦਾ ਨਾਂ ਜੱਸ ਸੀ ਉਹ ਤਾਇਆ ਸਾਡਾ ਚਾਚਾ ਸਾਡਾ ਇੰਨਾ ਸ਼ਰਾਰਤੀ ਤੇ ਉਹਨੂੰ ਕੁੱਤੇ ਧਾਰੇ ਕਰੀ ਜਾਵੇ ਤੇ ਉਹਨੂੰ ਗੁੱਸਾ ਜਿਹੜੀ ਜਾਵੇ ਉਹਨੂੰ ਖੁੰਡੀ ਮਾਰੀ ਸਿਰ ਤੇ ਕਹਿੰਦਾ ਤੂੰ ਮੁੜਦਾ ਨੀ ਤੂੰ
ਹਾਈ ਅੱਛਾ ਧਨੀ ਮੈਨੂੰ ਲੱਗਦਾ ਚਾਚੇ ਤੇ ਹੀ ਆਇਆ
ਨਹੀਂ ਚਾਚੇ ਤੇ ਗਿਆ ਚਾਚੇ ਤਾਇਆ ਤੇ ਜਾਣਾ ਹੁੰਦਾ ਬੰਦੇ ਨੇ ਜਿਹੜੇ ਘਰ ਦਿੰਦੇ ਆਲੇ ਦੁਆਲੇ ਸਾਰੇ
ਆਹੋ ਹਾਂ
ਚਾਚਾ ਸ਼ਰਮਿੰਦਾ ਹੋ ਗਿਆ, ਸ਼ਰਮਿੰਦਾ ਹੋ ਕੇ ਬਹਿ ਗਿਆ ਪਿੱਛੇ ਹੋ ਕੇ। ਮੈਂ ਕਿਹਾ ਲੈ ਚਾਚਾ ਘਰ ਲਾ ਕੁਤਕਦਾਰੀਆ ਹੋਰ ਤੂੰ।
ਅੱਛਾ ਫਿਰ ਦਾਦੇ ਨੇ ਰੋਟੀ ਖਾਧੀ ਕਿ ਨਹੀਂ?
ਉਹ 8-10 ਸਾਲ ਜਿੰਦਾ ਰਿਹਾ, ਉਹ ਡਰਾਮਾ ਕਰਦਾ ਸੀ, ਉਹ ਡਰਾਮਾ ਕਰਦਾ ਸੀ ਉਹ।
ਨਹੀਂ ਪਰ ਉਹਨਾਂ ਦੀ ਲੜਾਈ ਕਿਸ ਗੱਲੋਂ ਹੁੰਦੀ ਹੁੰਦੀ ਸੀਗੀ? ਹੁਣ ਤਾਂ ਚੱਲ ਐ ਹੁੰਦੀ ਵੀ ਮੈਨੂੰ ਲਹਿੰਗਾ ਲੈ ਦੇ, ਮਹਿੰਗਾ ਵੇ, ਡੁੱਬ ਜਾਣੇ ਆ ਹਨਾ,
ਰੋਟੀ ਖਾਣ ਤੋਂ ਉਹਨਾਂ ਨੂੰ ਉਂਗਲਾਂ ਫੇਰੀ ਜਾਣੀਆਂ। ਉਹ ਉਮਰ ਦੇ ਹਿਸਾਬ ਨਾਲ ਜਿੱਦਾਂ ਮਤਲਬ ਵੀ ਉਹ ਨੀ ਚੰਦਾ ਬੰਦੇ ਨੂੰ ਵਹਿਮ ਹੋ ਜਾਂਦਾ ਕਿ ਇਹਨੇ ਮੈਨੂੰ ਮਾਰ ਦੇਣਾ, ਮਾਰ ਦੇਣਾ, ਮਤਲਬ ਵੀ ਉਹ ਵਹਿਮ ਹੋ ਗਿਆ ਸੀ ਉਹਨੂੰ। ਉਹਨੇ ਦਵਾਈ ਨੀ ਖਾਣੀ, ਜੇ ਬਿਮਾਰ ਵੀ ਹੋ ਗਿਆ ਤੇ ਦਵਾਈ ਨੀ ਖਾਣੀ, ਤੇ ਉਹਨੂੰ ਏਦਾਂ ਲੱਗਣਾ ਦਵਾਈ ਮੈਨੂੰ ਜ਼ਹਿਰ ਦੇਣ ਲੱਗੇ ਆ। ਮਤਲਬ ਉਹਨੂੰ ਪਤਾ ਨੀ ਕਿ ਉਹ ਉਮਰ ਦੇ ਵਿੱਚ 70-75 ਸਾਲ ਦੀ ਉਮਰ ਦੇ ਵਿੱਚ ਉਹਨੂੰ ਏਦਾਂ ਵਹਿਮ ਹੋ ਗਿਆ।
ਨਖਰੇ ਸੀ ਤੇਰੇ ਵਾਂਗੂ, ਹੋਰ ਗੱਲ ਕੋਈ ਨੀ ਸੀ।
ਆਹੋ ਨਖਰੇ ਕਰਦਾ ਸੀ ਤਾਂ ਹੀ ਉਹਦਾ ਦਾਦੀ ਹੱਡੀ ਕੋਟ ਖਾਂਦਾ ਰਹੇ।
ਇਸ ਕਰਕੇ ਕਹਿੰਦੀ ਵੀ ਵੱਡਿਆ ਤੂੰ ਸਿੱਖੀ ਦਾ ਹੁੰਦਾ ਤਾਂ ਨੀ, ਹੁਣ ਆਪਣੇ ਨਖਰੇ ਛੱਡ ਦੇ, ਨਹੀਂ ਤਾਂ ਫੇਰ ਆਈ ਕੁੱਟ ਖਾਈਦੀ ਆ।
ਨਹੀਂ ਮੈਂ ਉਹਦੇ ਸਾਹਮਣੇ ਕਰਦਾ ਹੀ ਨਹੀਂ, ਉਹਦੇ ਸਾਹਮਣੇ ਚੁੱਪ ਕਰਕੇ ਰਹਿੰਦਾ ਮੈਂ।
ਅੱਛਾ ਫੇਰ ਨਖਰੇ ਯਾਨੀ
ਪਤਾ ਨਹੀਂ ਲੱਗਦਾ ਕਿ ਮੈਂ ਇੱਕ ਤੂਤਾ ਇਹ ਆ ਜੀ।
ਪੋਡਕਾਸਟ ਭੇਜਦੀ ਅੱਜ ਦੇ ਪ੍ਰੋਗਰਾਮ ਦੀ ਮੈਂ ਭਾਬੀ ਨੂੰ।
ਭੇਜੋ ਤੁਸੀਂ ਪੁੱਟੋ ਮੇਰਾ ਘਰ ਤੇ, ਤੇ ਨੀ ਮੇਰੀ 3 ਮੰਜ਼ਲੀ ਕੋਠੀ ਤੇ ਨੀ।
3 ਮੰਜ਼ਲੀ ਇਹ ਵੀ ਮੈਂ ਦੱਸ ਦੇਣਾ ਭਈ 3 ਮੰਜ਼ਲੀ ਕੋਠੀ ਕਿਉਂ ਪਾਉਣੀ ਆ? ਭਈ ਗੁਆਂਢ ਦੇ ਵਿੱਚ ਕਹਿੰਦਾ ਭਈ ਬਜ਼ੁਰਗ ਹੀ ਰਹਿੰਦੇ ਆ ਸਾਰੇ, 3 ਮੰਜ਼ਲੀ ਕੋਠੀ ਪਾ ਕੇ ਕਿਤੇ 3ਰੀ ਮੰਜ਼ਲ ਚ ਤਾਂ ਦੇਖੂਗਾ ਹੀ ਕੁਛ। ਇਹ ਨਾ ਸੋਚੀ ਭੀ 3 ਮੰਜ਼ਲੀ ਕੋਠੀ ਤੈਨੂੰ ਪਾ ਕੇ ਦੇਣ ਲੱਗਾ ਇਹ।
ਨਹੀਂ ਉਹ ਸਾਡੇ ਪਿੰਡ ਦਾ ਮੁੰਡਾ, ਉਹ ਮੁੰਡਾ ਚਲ ਗਿਆ, ਉਹ ਸਾਡੇ ਪਿੰਡੋਂ ਮੁੰਡਾ ਚਲ ਗਿਆ, ਸਾਡੇ ਤਾਏ ਚਾਚੇ ਤੋਂ ਚਲ ਗਿਆ, ਤੇ ਉਹ ਕਹਿੰਦਾ ਅਮਰੀਕਾ ਚਲ ਗਿਆ। ਉਹਨੇ ਨਾ ਜਦੋਂ ਨਵਾਂ ਨਵਾਂ ਅਮਰੀਕਾ ਗਿਆ ਨਾ, ਤੇ ਉਹਨੇ ਜਾ ਕੇ ਨਾ ਆਪਣੇ ਘਰ ਦੇ ਕੋਠੇ ਤੇ ਨਾ ਸਪੀਕਰ ਜਿਹਾ ਲਾ ਕੇ, ਜਿਹੜਾ ਛੋਟਾ ਡੈਕ ਜਿਹਾ ਲੱਗਾ ਸਾਡੇ ਘਰ ਲਾਗੇ ਸੀ ਨਾ, ਉਹਨੇ ਉਹੋ ਹੀ ਗਾਣਾ ਲਾਉਣਾ ਜਿਹੜਾ ਗਾਣਾ ਨੀ ਬਾਬਾ ਚੱਲਦਾ ਇੱਕ, ਮਤਲਬ ਕੋਠੀ ਪਾਉਣੀ 3 ਮੰਜ਼ਲੀ, ਉਹ ਅਮਰੀਕਾ ਗਿਆ ਮੁੰਡਾ ਹੁੰਦਾ ਜਿਹੜਾ, ਉਹ ਗਾਣਾ ਬਾਬਾ ਉਹ ਚੱਲਦਾ ਪਿੱਛੇ ਜੇ ਨਾ ਸੁਣਿਆ ਤੁਸੀਂ ਉਹ ਵੀ।
ਮੈਂ ਸੁਣਿਆ
ਉਹਨੇ ਬਾਬਾ ਸੁਣਿਆ ਬਾਬਾ ਬਾਬਾ ਹੀ
ਕਰਨਾ ਨੂੰ ਕੱਢ ਕੇ ਰੱਖਣ ਕਿਤੇ।
ਆਹੋ ਉਹ ਗਾਣਾ ਬੜਾ ਮਸ਼ਹੂਰ ਸੀ ਬਾਬਾ, ਸਾਰੇ ਲੋਕਾਂ ਨੇ ਸੁਣਿਆ ਬਾਬਾ ਜੀ ਕਿਰਪਾ ਤੁਰਪਾ ਬਾਬਾ ਹੁੰਦੀਆਂ ਰਹੀਆਂ। ਅਮਰੀਕਾ ਰਹਿੰਦਾ ਆ ਵੀ ਉਹ ਓਦਾਂ ਕਰਕੇ ਪਤਾ ਨੀ, ਹੁਣ ਚੇਤਾ ਨੀ ਆਉਂਦਿਆ। ਤੇ ਉਹ ਘਰਦਿਆਂ ਨੇ ਨਾ ਬੜੀ ਅੱਗ ਚੱਕੀ ਤੇ। ਹਾਂਜੀ
ਮੈਂ ਕਿਹਾ ਚੱਲ ਤੂੰ ਪ੍ਰਸੰਗ ਸਹਿਤ ਵਿਆਖਿਆ ਦੱਸ ਹੀ ਦਿੱਤੀ ਆ, ਗਾਣਾ ਨੀ ਪਤਾ ਲੱਗਾ, ਕਵਿਤਾ ਨੀ ਸਮਝ ਲੱਗੀ, ਪਰ ਅਸੀਂ ਵਿਆਖਿਆ ਦੱਸ
ਦਿੱਤੀ। ਉਹ ਗਾਣਾ ਹੀ ਇੱਦਾਂ ਪਤਾ ਨੀ, ਹੁਣ ਮੈਨੂੰ ਚੇਤਾ ਨੀ ਆਉਂਦਾ ਵੀ ਕਹਿੰਦਾ ਕੋਠੀ ਪਾਉਣੀ ਮੈਂ 3 ਮੰਜ਼ਿਲ ਤੋੜਨਾ, ਰਿਕਾਰਡ ਨੀ ਮਸ਼ਰੀਕਾਂ ਵਾਲਾ ਨੀ, ਹੈ ਉਹ ਇੱਦਾਂ ਕਰਕੇ ਗਾਣਾ ਸੀ ਇੱਕ, ਤੋੜਨਾ ਰਿਕਾਰਡ ਨੀ ਮਸ਼ਰੀਕਾਂ ਵਾਲਾ। ਤੇ ਉਹ ਉੱਥੇ ਚਲ ਗਿਆ ਅਮਰੀਕਾ, ਤੇ ਉਹ ਉੱਥੇ ਜਾ ਕੇ ਉਹ ਨਸ਼ੇ ਕਰਨ ਲੱਗ, ਨਸ਼ੇ ਕਰਨ ਲੱਗ ਪਿਆ, ਤੇ ਮੈਂ ਕਿਹਾ ਤੋੜਨਾ ਨੀ ਰਿਕਾਰਡ ਮਸ਼ਰੀਕਾਂ ਵਾਲਾ ਹੁੰਦਾ।
ਅੱਛਾ ਸਾਨੂੰ ਰਮਨਦੀਪ ਹੁਣਾਂ ਦਾ ਮੈਸੇਜ ਆਇਆ, ਤੇ ਉਹ ਕਹਿ ਰਹੇ ਕਹਿੰਦੇ ਭਈ ਹੂਐਵਰ ਆਈ ਐਮ ਟੂਡੇ ਥੈਂਕਸ ਟੂ ਮਾਈ ਨਾਨਾ ਜੀ, ਕਹਿੰਦੇ ਆਮ ਆਲਵੇਜ਼ ਸਲਿਊਟ ਟੂ ਅਵਰ ਗ੍ਰੈਂਡ ਪੇਰੈਂਟਸ, ਦੇ ਵਿਲ ਆਲਵੇਜ਼ ਲਿਵਿੰਗ ਇਨ ਆਰ ਹਾਰਟਸ। ਬਿਲਕੁਲ ਸਹੀ ਕਿਹਾ, ਉਹ ਹਮੇਸ਼ਾ ਸਾਡੇ ਦਿਲਾਂ ਚ ਰਹਿਣੇ ਆ। ਔਰ ਗੁਰਿੰਦਰ ਸਿੰਘ ਹੁਣਾਂ ਨੇ ਵੀ ਫੋਟੋ ਭੇਜੀ ਹੈ, ਬਹੁਤ ਸੋਹਣੀ ਫੋਟੋ, ਇਹਨਾਂ ਦੇ ਗਾਰਡਨ ਦੇ ਵਿੱਚ ਬੇਟੀ ਬੈਠੀ ਹੋਈ ਹੈ ਔਰ ਪਰੇ ਨਾਲ ਗੁਆਂਢੀਆਂ ਦਾ ਘਰ ਜਿਹੜਾ ਉਹ ਵੀ ਦਿਸਦਾ ਪਿਆ, ਬਹੁਤ ਸੋਹਣਾ ਘਰ ਹੈ ਤੁਹਾਡਾ ਔਰ ਬਹੁਤ ਸੋਹਣੀ ਜਗ੍ਹਾ ਤੇ ਆ, ਬੜਾ ਪੀਸਫੁਲ ਜਿਹਾ, ਕੱਲਮ ਕੱਲੇ ਜਿਹਾ, ਹੈਨਾ। ਔਰ ਲਿਖਿਆ ਹੋਇਆ ਕਹਿੰਦੇ ਇਹ ਸ਼ਗਨ ਹੈ ਤੇ ਪਿੱਛੇ ਗੁਆਂਢੀਆਂ ਦੀਆਂ ਗੱਡੀਆਂ। ਬਿਲਕੁਲ ਜੀ, ਬੇਟੀ ਦਾ ਨਾਮ ਬੜਾ ਪਿਆਰਾ ਸ਼ਗਨ, ਔਰ ਬੇਟੀ ਵੀ ਤੁਹਾਡੀ ਬੜੀ ਪਿਆਰੀ ਹੈ, ਸਾਡੇ ਵੱਲੋਂ ਬਹੁਤ ਸਾਰਾ ਪਿਆਰ। ਤੇ ਲਓ ਜੀ ਜਗਤਾਰ ਭਾਜੀ ਵੀ ਆ ਗਏ ਆ, ਤਨੀ ਤੇਰੇ ਚਾਚਾ ਜੀ ਲੈ ਆ ਗਏ ਆ ਹੁਣ, ਹੈ ਪਰ ਤੇਰੇ ਲੱਛਣ ਇਹ ਚਾਚੇ ਵੜਗੇ ਤਾਂ ਬਿਲਕੁਲ ਨੀ ਹੈਗੇ। ਇਹ ਚਾਚਾ ਜੀ ਬੜੀ ਸਮਝਦਾਰ ਆ, ਬੜੀਆਂ ਸਮਝਦਾਰੀ ਵਾਲੀਆਂ ਗੱਲਾਂ ਕਰਦੇ ਔਰ ਬੜੇ ਸਮਝਦਾਰ ਮੈਸੇਜ ਭੇਜਦੇ ਆ ਸਾਨੂੰ। ਤਾਂ ਨੀ ਅੱਜ ਸੁਣ ਕੀ ਭੇਜਿਆ ਇਹਨਾਂ ਨੇ, ਲਿਖਿਆ ਕਿ ਖੁਸ਼ੀ ਦੇ ਮੌਕੇ ਅੱਖਾਂ ਚ ਨਿਕਲੇ ਹੰਝੂਆਂ ਨਾਲੋਂ ਸੰਘਰਸ਼ ਚ ਨਿਕਲੀ ਮੁਸਕਾਨ ਦਾ ਮੁੱਲ ਕਈ ਗੁਣਾ ਜ਼ਿਆਦਾ ਹੁੰਦਾ ਹੈ। ਚੱਲ ਹੁਣ ਇਹਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਤੂੰ ਅੱਜ, ਸ਼ਹੀਦ ਆਜ਼ਮ
ਦੁਬਾਰਾ ਬੋਲੋ, ਉਹਨਾਂ
ਦਾ ਇਹ ਮੈਸੇਜ ਆ। ਖੁਸ਼ੀ ਦੇ ਮੌਕੇ ਅੱਖਾਂ ਚੋਂ ਨਿਕਲੇ ਹੰਝੂਆਂ ਨਾਲੋਂ ਖੁਸ਼ੀ ਦੇ ਮੌਕੇ ਅੱਖਾਂ ਚੋਂ ਨਿਕਲੇ ਹੰਝੂਆਂ ਨਾਲੋਂ ਸੰਘਰਸ਼ ਚ ਨਿਕਲੀ ਮੁਸਕਾਨ ਦਾ ਮੁੱਲ ਕਈ ਗੁਣਾ ਜ਼ਿਆਦਾ ਹੁੰਦਾ ਹੈ। ਇਹਦੀ ਪ੍ਰਸੰਗ ਸਾਹਿਤ ਵਿਆਖਿਆ ਅੱਜ ਸਾਨੂੰ ਰਵਿੰਦਰ ਧਨੀ ਹੁਣੇ ਕਰਕੇ ਸੁਣਾਉਣਗੇ।
ਖੁਸ਼ੀ ਦੇ ਵਿੱਚ ਦੇਖੋ ਜੀ, ਖੁਸ਼ੀ ਦੇ ਵਿੱਚ ਜਿਹੜੀ ਖੁਸ਼ੀ ਦੇ ਵਿੱਚ ਹੰਝੂ ਨਿਕਲ, ਜਿੱਦਾਂ ਹੁਣ ਮੰਨ ਲਓ ਵੀ ਤੁਹਾਡਾ ਨਾਂ ਕੋਈ ਬਹੁਤਾ ਹੀ ਚਾਹੁਣ ਵਾਲਾ ਬੰਦਾ, ਜਿੱਦਾਂ ਕੋਈ ਵੀ ਹੋਏ, ਜਿੱਦਾਂ ਮੰਨ ਲਓ ਇਹ ਆ, ਉਹ ਅਚਾਨਕ ਤੁਹਾਨੂੰ 5 ਸਾਲ ਬਾਅਦ ਜਾਂ 10 ਸਾਲ ਬਾਅਦ ਮੈਸੇਜ ਜਾਂ ਫੋਨ ਕਰ, ਜਾਂ ਤੁਸੀਂ ਮਿਲਦੇ ਹੋ, ਅਚਾਨਕ ਤੁਹਾਡੀ ਜਿਹੜੀ ਖੁਸ਼ੀ ਦੇ ਮਾਰੇ ਤੁਹਾਡੇ ਅੱਖਾਂ ਚੋਂ ਜਿਹੜੇ ਹੰਝੂ ਨਿਕਲਦੇ ਆ ਨਾ, ਇਹ ਲੱਗਦੀ ਉਹਨਾਂ ਬਾਰੇ ਗੱਲ ਕਰਦੇ ਪਏ।
ਤੇ ਜਿਹੜੀ ਮੁਸਕਾਨ ਦਾ ਮੁੱਲ ਕਈ ਹੰਝੂਆਂ ਹੈ, ਸੰਘਰਸ਼ ਚ ਨਿਕਲੀ ਮੁਸਕਾਨ ਦਾ ਮੁੱਲ ਕਈ ਗੁਣਾ ਜ਼ਿਆਦਾ ਹੁੰਦਾ। ਮੈਂ ਉਹੀ ਦੇਖਦੀ ਪਈ ਆ ਭੈਣ ਜੀ, ਬਸ ਏਦਾਂ ਹੀ ਏਦਾਂ ਹੀ ਬਸ ਭੈਣ ਜੀ, ਆਹੀ ਮੈਂ ਕਹਿਣਾ ਸੀ। ਅੱਛਾ, ਸਭ ਤੋਂ ਜਿਆਦਾ ਹੱਥ ਟਾਈਟ ਕਿਹੜੇ ਸਬਜੈਕਟ ਚ ਹੁੰਦਾ ਸੀ ਧਨੀ?
ਮੇਰਾ ਇੰਗਲਿਸ਼ ਚ, ਮੈਨੂੰ ਇੰਗਲਿਸ਼ ਅਜੇ ਤੱਕ ਵੀ ਨੀ ਹੁੰਦੀ ਹੈਗੀ, ਮੈਂ ਅੱਜ ਵੀ ਬੋਰੀ ਨਾਲ ਗੱਲ ਕਰਦੀ ਹਾਂ।
ਇੰਗਲਿਸ਼ ਵਾਲੀ ਭੈਣ ਜੀ ਲੱਗਦੀ ਹੁੰਦੀ ਸੀ, ਬਸ ਇਹ ਬੋਲੀ ਕੀ ਜਾਂਦੀ ਆ ਹਨਾ।
ਨਹੀਂ ਨਹੀਂ, ਉਹ ਸਾਡਾ ਮਾਸਟਰ ਹੁੰਦਾ ਸੀ ਇੱਕ, ਸ਼ਕਤੀ ਕੁਮਾਰ, ਤੇ ਉਹ 6ਵੀਂ ਤੋਂ ਲਾ ਕੇ ਲੱਗ ਗਿਆ ਸਾਨੂੰ। 6ਵੀਂ ਤੋਂ ਇੰਗਲਿਸ਼ ਸਿੱਖਣੀ ਸ਼ੁਰੂ ਹੋਈ ਹੈ ਨਾ, ਉਹ ਪਾਸਟ ਪ੍ਰੈਜੈਂਟ ਤੇ ਫਾਸਟ ਤੇ ਫਿਊਚਰ ਸੈਂਟੈਂਸ, ਉਹ 10ਵੀਂ 12ਵੀਂ ਤੱਕ ਤੇ ਉਹ ਹੀ ਸਮਝ ਲੱਗੇ। ਹਾਂ, ਰਾਮ ਗੀਤ ਗਾਉਂਦਾ, ਰਾਮ ਜਾਂਦਾ, ਉਹ ਜਾਂਦਾ ਤੇ ਜਾਣ ਦੋ ਯਾਰ, ਮੇਰੀ ਗੱਲ ਕਰਨ ਵਾਲੀ ਉਹ ਗੱਲ ਕਰ।
Let's go for a walk. It's drizzling since morning.
ਨਹੀਂ, ਸੁਖਪ੍ਰੀਤ ਦਾ ਫੋਨ ਆਇਆ, ਸੁਖਪ੍ਰੀਤ ਫੋਨ ਕਰਦੀ ਹੈ, ਸੁਖਪ੍ਰੀਤ ਫੋਨ ਕਰੂਗੀ ਮੈਂ, ਉਹ ਸੁਖਪ੍ਰੀਤ ਉੱਥੇ ਜਾਵੇਗੀ, ਉਹ ਸੁਖਪ੍ਰੀਤ ਆਪਣੀ ਮੰਮੀ ਨਾਲ ਗੱਲ ਕਰਦੀ ਵੀ ਉਹ ਇਹੀ ਸਿਖਾਈ ਗਏ ਦੱਸ। ਉਹ ਬਾਅਦ ਇੱਥੇ ਆ ਕੇ ਪਤਾ ਲੱਗਾ ਪੁੱਟ 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 ਸ਼ਬਦ ਨੂੰ ਸਾਰੇ ਪਾਸੇ ਹਨਾ, ਉਹ ਪੁੱਟਦਾ ਬੁੱਕ ਔਨ ਦਾ ਟੇਬਲ ਪੁੱਟਦਾ, ਇਹੀ ਕਰੀ ਜਾਂਦੇ ਇੱਥੇ ਆ ਕੇ। ਲੱਗੀ ਗੱਲ ਵੀ ਹੋ ਰਹੀ ਸੀ,
ਇਹ ਤਾਂ ਤੌਣੀ ਚੜਾਵੇ ਬੰਦਾ ਹੈ ਜੇ ਮਾਸਟਰਾਂ ਭੈਣ ਜੀਆਂ ਦੀ, ਜਿਨ੍ਹਾਂ ਨੇ ਸਾਨੂੰ ਉਲਝਾਈ ਰੱਖਿਆ ਹੈ।
ਸਿੰਸ ਔਰ ਸਿੰਸ ਹੈਜ਼ ਬੀਨ ਲਾ ਲਓ, ਹੈ ਬੀਨ ਲਾ ਲਓ, ਉਹ ਪਤਾ ਨਹੀਂ ਕਿੱਧਰ ਕਿੱਧਰ ਲੱਗਦੇ, ਮੈਨੂੰ ਇੱਧਰ ਸਮਝ ਨਹੀਂ ਲੱਗੀ ਕਿੱਧਰ ਲਾਉਣੇ ਆਏ
ਕਿੱਧਰ ਕਿੱਧਰ ਲੱਗਦੇ ਆ। ਤੂੰ ਏਦਾਂ ਕਰ ਪੇ ਪਿੱਛੇ ਪੋਟਿੰਗ ਲਿਸਟ, ਪੋਟਿੰਗ ਮਿਕਸ ਲਿਆ ਕੇ ਕਿਆਰੀਆਂ ਚ ਪਾ ਤੇ ਉੱਥੇ ਬੀਜ, ਉਹ ਹੈਜ਼ ਬੀਨ ਹੈਵ ਬੀਨ ਦੇ ਦੇਖਦੇ ਆ ਵੀ ਕਿੱਡੇ ਕਿੱਡੇ ਦਰਖਤ ਬਣਦੇ ਆ ਉਹਨਾਂ ਦੇ, ਇੱਕ ਫੁੱਲ ਲੱਗਦੇ ਉਹਨਾਂ ਨੂੰ, ਇੱਕ ਫਲ ਲੱਗਦੇ ਆ, ਹੋਰ ਕਿੱਥੇ ਲਾਉਣੇ ਉਹਨਾਂ ਨੂੰ, ਕਿਆਰੀਆਂ ਚ ਲਾਓ ਹੁਣ।
ਸਾਡੇ ਮਾਸੀ ਦੇ ਮੁੰਡੇ ਨੇ ਪੱਖਾ ਵੇਚਤਾ, ਪੱਖਾ ਵੇਚਤਾ ਉਹਨੇ ਮਾਸੀ ਦੇ ਮੁੰਡੇ ਨੇ, ਮਾਸੀ ਦੇ ਮੁੰਡੇ ਨੇ ਪੱਖਾ ਵੇਚਦਾ ਤੇ ਉਹ ਘਰੋਂ ਦੌੜ ਗਿਆ ਨਾ, ਉਹਨੂੰ ਪਤਾ ਛਿੱਤਰ ਬੜੇ ਪੈਣੇ ਆ, ਜੁੱਤੀਆਂ ਬੜੀਆਂ ਪੈਣੀਆਂ।
ਅੱਛਾ, ਬਿਨਾ ਪੁੱਛੇ ਵੇਚਦਾ?
ਆਹੋ, ਉਹ ਦੋ ਜਾਣੇ ਉਹਦੇ ਦੂਜੇ ਛੋਟੇ ਭਰਾ ਜਾਂ ਵੱਡੇ ਛੋਟੇ ਭਰਾ ਜਿਹੜੇ ਉਹਨੂੰ ਲੈਣ ਵਾਸਤੇ ਗਏ ਵੀ ਕਹਿੰਦੇ ਘਰ ਚੱਲ ਵੀ ਤੈਨੂੰ ਕੁੜੀ ਦੇਖਣ ਵਾਲੇ, ਕੁੜੀ ਵਾਲੇ ਆਏ ਦੇਖਣ ਵਾਲੇ, ਕੁੜੀ ਵਾਲੇ ਆਏ ਤੈਨੂੰ, ਤੇ ਉਹ ਉਹਨੂੰ ਚੇਤਾ ਭੁੱਲ ਗਿਆ ਪੱਖਾ ਵੇਚਿਆ ਘਰੋਂ ਬਾਹਰ, ਉਹ ਘਰ ਚੱਲ ਗਿਆ ਤੇ ਘਰ ਮੰਮੀ ਨੇ ਪੁਲਿਸ ਦੱਸੀ ਤੇਰਾ ਨਿੱਕਾ ਕਰ।
ਉਹ ਵਿਚਾਰਾ ਬੜਾ ਖੁਸ਼ ਹੋ ਕੇ ਗਿਆ ਹੋਣਾ ਵੀ ਹਾਈ ਕੁੜੀ ਵਾਲੇ ਦੇਖਣ ਆਏ ਹੋਏ। ਅੱਛਾ, ਅੱਗੇ ਪੁਲਿਸ ਸੱਦੀ ਉਹਨਾਂ ਨੇ, ਫੇਰ
ਮੰਮੀ ਨੇ ਪੁਲਿਸ ਸੱਦੀ, ਬਸ ਕੰਨ ਲਾਲ ਕੀਤੇ ਉਹਦੇ, ਮਾਫੀਆ ਮੰਗਦਾ ਵੀਰੇ।
ਅੱਛਾ, ਨਰਿੰਦਰ ਰਾਠੌਰ ਦਾ ਮੈਸੇਜ ਆਇਆ ਕਹਿੰਦੇ ਧਨੀ ਬਿਨਾ ਵਾਕਿਆ ਹੀ ਪ੍ਰੋਗਰਾਮ ਅਧੂਰਾ ਹੁੰਦਾ ਹੈ। ਸਹੀ ਗੱਲ ਆ ਇਹ, ਮੈਂ ਵੀ ਕਹਿੰਦੀ ਆ ਵੀ ਧਨੀ
ਬਿਨਾ ਵੀ ਮੁੰਡੇ ਦਾ ਵਿਆਹ ਹੋਇਆ ਤੇ ਉਹ ਮਾਸੀ ਦੇ ਮੁੰਡੇ ਦਾ ਵਿਆਹ ਹੋਇਆ ਤੇ ਉਹ ਵਿਆਹ ਵਾਲੇ ਦਿਨ ਹੀ ਭੰਗੜਾ ਭੁੰਗੜਾ ਪਾਉਂਦੇ, ਜਿੱਦਾਂ ਕਾਰ ਬੰਦ ਬੰਦੇ ਜਿੱਦਾਂ ਅਰਸ਼ ਮੱਲੀ ਹੋ ਗਏ ਹਨਾ, ਨਰਿੰਦਰ ਰਾਠੌਰ ਬੈਠੇ ਸਾਰੇ ਪੈਗ ਪੁੱਗ ਲਾਉਂਦੇ, ਤੇ ਹੁਣ ਇਹ ਸਾਰੇ ਬੰਦਿਆਂ ਦੀਆਂ ਨਾ ਜਿੱਦਾਂ ਨੱਚਣਦੇ ਤੇ ਘਰ ਦੀਆਂ ਵੀ ਨਾਲ ਨੱਚਦੀਆਂ ਨਾ ਸਾਰੀਆਂ ਦੀ, ਤੇ ਸਾਰਿਆਂ ਨੇ ਆਪਣੀ ਆਪਣੀ ਘਰ ਦੀ ਨੂੰ ਚੱਕ ਲਿਆ, ਉਹ ਜਿਹੜਾ ਵਿਆਹ ਉਹਦੀ ਘਰ ਥੋੜੀ ਭਾਰੀ ਸੀ।
ਅੱਛਾ,
ਭਾਰੀ ਜ਼ਿਆਦਾ ਭਾਰੀ ਸੀ, ਜਿੱਦਾਂ ਉਹ ਆਮ 7 ਕਿਲੋ ਦਾ 120 ਕਿਲੋ ਦੀ ਹੋਣੀ ਆ।
ਅੱਛਾ,
ਉਹਨੂੰ ਕਹਿੰਦਾ ਮੈਂ ਵੀ ਚੱਕਣੀ, ਮੈਂ ਵੀ ਚੱਕਣੀ ਹੈ, ਜਦੋਂ ਚੱਕਣ ਲੱਗਾ ਪਿੱਛੇ ਡਿੱਗ ਪਿਆ, ਉਹ ਭਾਵੀ ਉੱਤੇ ਡਿੱਗ ਵੀ ਗਏ ਨਾ ਦੋਨਾਂ ਕੁੱਟੇ।
ਓਹੋ, ਤੁਹਾਡੀ ਤੂੰ ਕਿੱਥੋਂ ਗੱਲਾਂ ਕੱਢਦਾ ਹੁੰਦਾ ਮੈਨੂੰ ਦੱਸੀ ਜਰਾ।
ਗੱਲਾਂ ਵਾਲਾ ਜੀ ਆਈ ਬੋਕਸ ਰੱਖਿਆ ਉਹਨੇ ਜਦੋਂ ਕਿੱਥੇ
ਮੈਂ ਕਹ ਰਿਹਾ ਗੱਲਾਂ ਵੀ ਤੂੰ ਪਿੱਛੇ ਲਾਈਆਂ ਕਿਆਰੀ ਚ
ਸਹੀ ਗੱਲ ਹੀ ਆ
ਤੇ ਅੱਛਾ ਨਰਿੰਦਰ ਰਾਠੌਰ ਦਾ ਮੈਸੇਜ ਸੀਗਾ ਉਹ ਤਾਂ ਮੈਂ ਦੱਸਦਾ ਕਹਿੰਦੇ ਧਨੀ ਬਿਨਾਂ ਵਾਕਈ ਪ੍ਰੋਗਰਾਮ ਅਧੂਰਾ ਹੁੰਦਾ ਤੇ ਅੱਗੇ ਕਹਿੰਦੇ ਅਰਸ਼ ਦੀ ਦਾਦੀ ਦੇਖ ਲੋ ਕੈਨੇਡਾ ਪੱਕੀ ਹੈ ਗਾਲਾਂ ਵੀ ਅੰਗਰੇਜ਼ੀ ਚ ਕੱਢਦੀ ਆ ਹਾਏ ਸੱਚੀ ਪਰ ਮਜ਼ਾ ਨੀ ਆਉਂਦਾ ਹੁਣ ਉਹ ਹਾਏ ਉਹ ਗਾਲਾਂ ਦਾ ਕੀ ਮਜ਼ਾ ਜਿਹੜੀਆਂ ਇੰਗਲਿਸ਼ ਚ ਕੱਢੀਆਂ ਜਾਣ ਮੈਨੂੰ ਸੱਚੀ ਗਾਲਾਂ ਦੇ ਨਾਂ ਤੇ ਆਪਣੀ ਦਾਦੀ ਯਾਦ ਆ ਗਈ ਇੰਨੀਆਂ ਸੋਹਣੀਆਂ ਗਾਲਾਂ ਕੱਢਦੀ ਹੁੰਦੀ ਸੀ ਨਾ
ਸਾਡੀ ਨਾਨੀ ਹੁੰਦੀ ਨਾ ਪਿਆਰ ਕੌਰ ਤੁਹਾਡਾ ਨਾਨੀ ਦਾ ਨਾਂ ਕੁੰਨਣ ਸਿੰਘ ਤੇ ਜਦੋਂ ਨਾਨੀ ਨੇ ਆਉਣਾ ਨਾ ਨਾਨਾ ਸਾਡਾ ਬੜਾ ਜਵਾਨ ਹੈ ਨਾ ਉਹਨੇ ਮੁੱਛਾਂ ਮੱਛਾਂ ਕੁੰਡੀਆਂ ਕੰਢੀਆਂ ਰੱਖੀਆਂ ਤੇ ਚਿੱਟਾ ਕੁੜਤਾ ਪਜਾਮਾ ਪਾ ਕੇ ਆਉਣਾ ਤੇ ਉਹ ਪਿੰਡ ਚੋਂ ਲੱਗਣਾ
ਜਾਣੀ ਜਿਹੜੀ ਤੇਰੀ ਮੇਰੀ ਗੱਲ ਰੁਕੀ ਜਿਹੜੀ ਯਾਨੀ ਜਿਹੜੀ ਤੇਰੀ ਸ਼ਕੀਨੀ ਵਾਲਾ ਪਹਿਲੂ ਆ ਉਹ ਤੇਰੇ ਨਾਨੇ ਤੋਂ ਆਇਆ ਹੁਣ ਮੈਨੂੰ ਪਤਾ ਲੱਗ ਗਿਆ ਮੈਂ ਤੇਰੀ ਫੈਮਿਲੀ ਤੋਂ ਦੇਖਦੀ ਪਈ ਆ ਵੀ ਧਨੀ ਦੀ ਜਿਹੜੀਆਂ ਚੀਜ਼ਾਂ ਨਾ ਜਿਦਾਂ ਤੇਰਾ ਸ਼ਰਾਰਤੀਪਨ ਤੇਰੇ ਚਾਚੇ ਦਾ ਆ ਤੇ ਜਿਹੜਾ ਸ਼ਕੀਨੀ ਵਾਲਾ ਪਹਿਲੂ ਹੈ ਤੇਰੇ ਨਾਨੇ ਦਾ ਫਿਰ ਸ਼ਕੀਨੀ ਤੂੰ ਵੀ ਆਈ ਲਾਉਣਾ
ਨਾਨੇ ਸਾਡੇ ਤੇ ਬਹੁਤਾ ਬੋਲਣਾ ਨੀ ਕੱਖ ਵੀ ਤੇ ਨਾਨੀ ਜੀ ਤੇ ਨਾਨੀ ਨੇ ਆਉਣਾ ਨਾਨੀ ਸਾਡੀ ਦਾ ਨਾਂ ਪਿਆਰ ਕੌਰ ਤੇ ਉਹਦਾ ਸੁਭਾਅ ਨਾ ਬੜਾ ਠੰਡੀ ਜੀ ਹੈਗੀ ਨਾਨੀ ਸਾਡੀ ਮਤਲਬ ਬੜੀ ਨਾ ਮਤਲਬ ਕਿਊਟ ਜੀ ਪਿਆਰੀ ਜੀ ਇਹਨੇ ਆਣ ਕੇ ਨਾ ਹਰਵਿੰਦਰ ਮੈਨੂੰ ਅਰਵਿੰਦਰ ਨੀ ਕਹਿਣਾ ਅਰਵਿੰਦਰ ਦੇ ਪੋਤੇ ਮੈਨੂੰ ਘੱਟ ਹੀ ਕਹਿੰਦੇ ਹੁੰਦੇ ਸੀ ਹਰਵਿੰਦਰ ਤੇ ਦਾਦਾ ਸਾਡਾ ਵੀ ਮੈਨੂੰ ਉਹਨੇ ਜਿੰਦਰ ਕਹਿਣਾ ਉਹਨੇ ਉਹ ਵੱਖਰੇ ਸਾਰੇ ਨਾਂ ਪਾਏ ਸੀ ਮੇਰੇ ਨਾ ਤੇ ਉਹ ਨਾਨੀ
ਪਿੱਛੇ
ਦੱਸੇ ਹੋਣੇ ਨਾ ਉਹ ਜਿਹੜੀ ਨਾਨੀ ਦਾ ਉਹਨੇ ਗੁੱਸੇ ਕਸੇ ਹੋਣਾ ਉਹਨੇ ਸਾ ਕਿਹੜੀ ਗੱਲ ਕੱਢਣੀ ਦਾਦੇ ਮੰਗਾਉਣਿਓ ਦਾਦੇ ਮੰਗਾਉਣਿਓ ਮੈਂ ਦਾਦੇ ਮੰਗਾਉਣੇ ਕਹੀ ਜਾਣਾ ਉਹਨੇ
ਆਹੋ ਦਾਦੇ ਮੰਗਾਉਣੇ ਬਹੁਤ ਕਹਿੰਦੀ ਹੁੰਦੀ ਸੀ ਮੇਰੀ ਦਾਦੀ ਮੇਰੇ ਭੂਆ ਜੀ ਦੇ ਨਿਆਣੇ ਜਿਹੜੇ ਹੁੰਦੇ ਹੁੰਦੇ ਸੀ ਨਾ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਦਾਦੇ ਮੰਗਾਉਣੇ
ਤੇ ਦਾਦੀ ਨੇ ਉਹ ਨਾਨੀ ਨੇ ਜਦੋਂ ਵੀ ਆਉਣਾ ਨਾ ਉਹਨੇ ਉਹ ਹੁੰਦਾ ਨਾ ਪਹਿਲਾਂ ਸੇਬ ਸੂਬ ਕੇਲੇ ਕੁਲੇ ਬੜੇ ਲੈ ਕੇ ਆਉਂਦੇ ਨੇ ਜਦੋਂ ਜਾਣ ਲੱਗਣਾ ਤਾਂ ਸਾਨੂੰ ਹਮੇਸ਼ਾ ਇਹ ਗੱਲ ਹਮੇਸ਼ਾ ਮਤਲਬ ਦਿਮਾਗ ਚ ਇਹ ਗੱਲ ਹੋਣੀ ਵੀ ਨਹੀਂ ਉਹ ਰੁਪਈਏ ਪੰਜ ਜਾਂ 2 ਰੁਪਏ ਕਿਉਂਕਿ ਉਦੋਂ ਜਦੋਂ ਛੋਟੇ ਹੁੰਦੇ ਸੀ ਉਦੋਂ 2 ਰੁਪਏ ਬੜੇ ਹੁੰਦੇ ਸੀ 2 ਰੁਪਏ 1 ਰੁਪਏ ਦਾ ਨੋਟ ਹੁੰਦਾ ਸੀ ਨਾ ਤੇ ਉਹ 1 ਰੁਪਏ 2 ਰੁਪਏ ਜਾਂ 5 ਰੁਪਏ ਦੇ ਕੇ ਜਾਣੇ ਬੜੀ ਖੁਸ਼ੀ ਹੋਈ ਤੇ ਅਸੀਂ ਨਾ ਚਿੱਪ ਵਿੱਚ ਪਾ ਕੇ ਪਿੰਟ ਦੇ ਵਿੱਚ ਤੇ ਉਹਨੂੰ ਜਿੱਪ ਲਾ ਕੇ ਰੱਖਣੀ ਕਿਤੇ ਡਿੱਗਣਾ ਜਾਣ ਕਿਤੇ ਨਾਨੀ ਦਾ ਪਿਆਰ
ਹਾਏ ਮੈਂ ਨਾਨੀ ਨੇ ਜਿਹੜੇ ਮੈਨੂੰ ਪੈਸੇ ਦਿੱਤੇ ਆ ਨਾ ਮੈਂ ਅਜੇ ਤੱਕ ਵੀ ਸੰਭਾਲ ਕੇ ਰੱਖੇ ਆ ਮੇਰੇ ਕੋਲ ਪਏ ਆ ਉਹ ਨਾਨੀ ਜੀ ਦੇ ਪੈਸੇ ਔਰ ਮੇਰੀ ਜਦੋਂ ਬੇਟੀ ਗਈ ਸੀਗੀ ਉਹਨੂੰ ਜਿਹੜੇ ਪੈਸੇ ਦਿੱਤੇ ਸੀਗੇ ਨਾ ਮੇਰੇ ਨਾਨੀ ਜੀ ਨੇ ਉਹਨੇ ਵੀ ਉਹ ਸੰਭਾਲ ਕੇ ਰੱਖੇ ਆ ਅਸੀਂ ਅਜੇ ਵੀ ਕੱਢ ਕੇ ਦੇਖ ਲਈਦੇ ਹੁੰਦੇ ਕਿਤੇ ਇਹਨਾਂ ਚੀਜ਼ਾਂ ਦਾ ਮੁੱਲ ਨੀ ਹੁੰਦਾ ਸਹੀ ਗੱਲ ਆ ਪਰ ਆਹ ਜਿਹੜੀ ਗਾਲਾਂ ਵਾਲੀ ਗੱਲ ਆ ਨਾ ਇਹ ਮੇਰੇ ਨਾਨੀ ਤੇ ਦਾਦੀ ਦੋ ਵੱਖਰੇ ਵੱਖਰੇ ਕਿਰਦਾਰ ਸੀ ਨਾਨੀ ਜਿੰਨੀ ਠੰਡੇ ਸੀ ਜਿੰਨੇ ਪੂਜਾ ਪਾਠ ਵਾਲੇ ਸੀ ਮੇਰੇ ਦਾਦੀ ਓਨੇ ਹੰਡੇ ਹੋਏ ਐਨ ਪਈ ਗਾਲਾਂ ਵੀ ਐਨ ਕੱਢਦੇ ਹੁੰਦੇ ਸੀ ਠੋਕ ਕੇ ਔਰ ਆਵਾਜ਼ ਵੀ ਉਹਨਾਂ ਦੀ ਪੂਰੀ ਉੱਚੀ ਉਹ ਬੋਲਦੇ ਹੁੰਦੇ ਸੀਗੇ ਤੇ ਬਸ ਪਈ ਸਾਰਿਆਂ ਦੀ ਕਿਸੇ ਦੀ ਆਵਾਜ਼
ਗਾਲਾਂ ਵੀ ਦੇਖੋ ਤੁਸੀਂ ਗੱਲ ਦੇਖੀ ਦੀਦੀ ਜਦੋਂ ਗਾਲਾਂ ਵੀ ਉਹ ਕੱਢਦੇ ਹੁੰਦੇ ਤੇ ਅਸੀਂ ਅੱਗੇ ਹੱਸਦੇ ਹੁੰਦੇ ਸੀ ਕੁਛ ਹੋਣਾ ਨਾ ਵੀ ਦਾਦੀ ਉਹ ਸ਼ਰਮਿੰਦੇ ਹੋਣੀ ਸ਼ਰਮਿੰਦਗੀ ਵਾਲੀ ਨਾਂ ਵਾਲੀ ਚੀਜ਼ ਤੁਹਾਡੇ ਲੱਗੀ ਹੋਣੀ
ਸ਼ਰਮਿੰਦੇ ਲੈ ਤਾਂ ਨਹੀਂ ਸ਼ਰਮਿੰਦਗੀ ਤਾਂ ਮੰਨਣ ਦੀ ਹੁੰਦੀ ਆ ਸਾਨੂੰ ਵੀ ਸ਼ਰਮਾ ਨੂੰ ਕਾਦੀ ਅਸੀਂ ਤਾਂ ਮੰਨਦੇ ਹੀ ਨਹੀਂ ਹੁੰਦੇ ਸੀ ਜਦੋਂ ਦਾਦੀ ਗਾਲਾਂ ਕੱਢਦੀ ਸੀ ਅਸੀਂ ਹੋਰ ਹੱਸੀਦਾ ਸੀ ਵੀ ਹਾਏ ਪਤਾ ਨੀ
ਉਹ ਕਹਿੰਦੇ ਨੇ ਸ਼ਰਮਾ ਡੁੱਲ ਗਈ ਦਾਲ ਦੇ ਕਹਿੰਦੇ ਭੁੰਜੇ ਸੁੱਟ ਕੇ ਜੀਵਾਂਗੇ ਭੁੰਜੇ ਸੁੱਟ ਕੇ ਜੀਵਾਂਗੇ
ਆਹੋ ਉਹ ਹਾਲ ਸਾਡਾ ਸੱਚੀ ਗੱਲ ਆ ਤੇ ਅੱਛਾ ਇੱਕ ਹੁਣ ਮੈਨੂੰ ਲੱਗਦਾ ਵੀ ਅੱਜ ਦੇ ਪ੍ਰੋਗਰਾਮ ਚ ਨੀ ਜਿਵੇਂ ਅੱਜ ਸ਼ੁਰੂ ਕੀਤਾ ਤਾਂ ਫੇਰ ਉਹ ਜਿਆਦਾ ਹੋ ਜਾਣਾ ਇੱਕ ਜਿਹੜੀਆਂ ਇਹ ਗਾਲਾਂ ਹੁੰਦੀਆਂ ਸੀ ਸਾਡੇ ਬਜ਼ੁਰਗ ਕੱਢਦੇ ਹੁੰਦੇ ਸੀਗੇ ਨਾ ਗਾਲਾਂ ਵੀ ਉਹ ਵੀ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਰੱਖਾਂਗੇ ਪਿਆਰ ਦੀਆਂ ਤਾਂ ਗੱਲਾਂ ਅਸੀਂ ਕਰ ਲਈਆਂ ਪਈ ਜਿਹੜਾ ਸਾਨੂੰ ਪਿਆਰ ਉਹਨਾਂ ਨੇ ਦਿੱਤਾ ਹੈਗਾ ਉਹ ਵੀ ਕਰਾਂਗੇ ਅਜੇ ਤੱਕ ਤਾਂ ਚਲੋ ਗੱਲ ਸ਼ੁਰੂ ਹੀ ਹੋਈ ਆ ਪਰ ਅਗਲੇ ਪ੍ਰੋਗਰਾਮ ਦੇ ਵਿੱਚ ਨਾ ਜਿਹੜੀਆਂ ਅਸੀਂ ਆਪਣੇ ਬਜ਼ੁਰਗਾਂ ਤੋਂ ਗਾਲਾਂ ਖਾਧੀਆਂ ਵੀ ਨਾਨਾ ਨਾਨੀ ਜੀ ਤੋਂ ਤਾਂ ਮੈਂ ਕੋਈ ਨੀ ਖਾਧੀ ਪਰ ਮੈਂ ਆਪਣੀ ਦਾਦੀ ਤੋਂ ਜਿਹੜੀਆਂ ਗਾਲਾਂ ਖਾਧੀਆਂ ਉਹ ਸਾਰੀਆਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰੂੰਗੀ ਮੈਂ ਤੇ ਤੁਸੀਂ ਵੀ ਯਾਦ ਰੱਖਿਓ ਸਾਰੇ
ਹਾਂਜੀ ਸਾਰੇ ਜਾਣੇ ਯਾਦ ਰੱਖਿਓ ਤੇ ਸਾਰੇ ਜਾਣੇ ਮੈਸੇਜ ਕਰਿਆ ਕਰੋ ਤਾਂ ਜੋ ਤੁਹਾਡੀ ਹਾਜ਼ਰੀ ਦਾ ਪਤਾ ਲੱਗਦਾ ਰਹਿੰਦਾ ਕਿਹੜਾ ਬੰਦਾ ਹਾਜ਼ਰ ਆ ਕਿਹੜਾ ਬੰਦਾ ਨਹੀਂ ਹਾਜ਼ਰ
ਸਹੀ ਗੱਲ ਆ ਦੇਖ ਲੋ ਹੁਣ ਮਾਸਟਰ ਸਖਤ ਆ ਗਿਆ ਉੱਪਰ ਮੈਂ ਤਾਂ ਭੈਣ ਜੀ ਵਿਚਾਰੀ ਕਹਿੰਦੀ ਪ੍ਰੋਕਸੀਆਂ ਨਾਲ ਸਰ ਜਾਂਦਾ ਪਰ ਆ ਮਾਸਟਰ ਹੁਣ ਜਿਹੜਾ ਸਖਤ ਆ ਕਹਿੰਦੇ ਜਗਤਾਰ ਭਾਜੀ ਕਹਿੰਦੇ ਭਈ ਲੱਗਦਾ ਤਾਂ ਨੀ ਵੀ ਬੁੱਧਵਾਰ ਨੂੰ ਉਡੀਕਦਾ ਸੁਣ ਕਹਿੰਦੇ ਲੱਗਦਾ ਤਾਂ ਨੀ ਵੀ ਬੁੱਧਵਾਰ ਨੂੰ ਉਡੀਕਦਾ ਘਰੇ ਓਹੀ ਤਾਂ ਕਹਿੰਦੇ ਘਰੇ ਬੋਲਣ ਦਾ ਮੌਕਾ ਘੱਟ ਦਿੰਦੀ ਹੋਣੀ ਆ ਸਾਡੀ ਨੂੰਹ ਰਾਣੀ ਆਹੋ ਗੱਲ ਏਦਾਂ ਹੀ ਆ ਜਗਤਾਰ ਭਾਜੀ
ਬਿਲਕੁਲ ਸਹੀ ਗੱਲ ਆ ਤੁਹਾਡੀ ਉਹ ਨੀ ਮੈਨੂੰ ਬੋਲਣ ਦਿੰਦੀ ਉਹ ਤੇ ਹੁਣ ਮੈਂ ਤੇ ਆਪ ਹੀ ਇੱਧਰ ਉੱਧਰ ਕਰਕੇ ਬਾਹਰ ਨੂੰ ਨਿਕਲ ਨਿਕਲ ਕੇ ਬੋਲਣਾ ਪੈਂਦਾ ਇੱਦਾਂ ਤੁਹਾਨੂੰ ਪਤਾ ਕਿੱਥੇ ਬੋਲਣ ਦਿੰਦੀ ਹੈ ਜਨਾਨੀਆਂ ਬੰਦੇ ਨੇ ਬੋਲ ਕੇ ਤੇ ਬਾਅਦ ਰੋਟੀ ਨਾ ਮਿਲਣੀ ਜੇ ਬੰਦਾ ਬੋਲ ਪਿਆ ਕਰਦੀ ਅੱਗੇ ਉਹਨੇ ਤਾਂ ਪਰੌਂਠੇ
ਬੋਲਦੇ ਆਪਾਂ ਬੰਦਾ ਬੋਲ ਲਵੇ ਤਾਂ ਜਾਂ ਰੋਟੀ ਖਾ ਲਵੇ, ਇੱਕ ਕੰਮ ਹੀ ਆ।
ਉਹ ਦੀਦੀ ਇੱਕ ਗੱਲ ਹਮੇਸ਼ਾ ਦੇਖੀ ਤੁਸੀਂ, ਉਹ ਜਦੋਂ ਕਿਤੇ ਜਨਾਨੀ ਨੂੰ ਜਾਂ ਘਰ ਵਾਲੀ ਨੂੰ ਤੁਸੀਂ ਥੋੜਾ ਬਹੁਤਾ ਕੁਝ ਕਹਿ ਦਿੰਦੇ ਆ ਨਾ, ਉਹ ਹਮੇਸ਼ਾ ਖੰਡ ਉਹਦੇ ਵਿੱਚ ਚੀਨੀ ਪਾਉਣੀ ਭੁੱਲ ਜਾਏਗੀ ਚਾਹ ਚ, ਉਹਨੇ ਚਾਹ ਚ ਚੀਨੀ ਨੀ ਪਾਉਣੀ, ਤੁਸੀਂ ਏਦਾਂ ਡੱਫਾ ਦੇਣ ਨੂੰ ਹੈ ਨਾ ਪੀਣ ਦੇਣ, ਮੈਨੂੰ ਕਿਹਾ ਸੀ ਓਦਾਂ।
ਅੱਛਾ ਇਹ ਵੀ ਕਿਤੇ ਪ੍ਰੋਗਰਾਮ ਕਰਾਂਗੇ ਧਨੀ, ਜਿਹੜਾ ਹਸਬੈਂਡ ਹੁੰਦਾ ਨਾ ਉਹਨੂੰ ਵਿਚਾਰੇ ਨੂੰ ਇਹ ਹੀ ਨੀ ਪਤਾ ਹੁੰਦਾ ਵੀ ਇਹ ਮੇਰੇ ਨਾਲ ਬੋਲਦੀ ਕਿਹੜੀ ਗੱਲੋਂ ਨਹੀਂ, ਯਾਨੀ ਉਹ ਗੱਲ ਕਹਿ ਕੇ ਭੁੱਲ ਭੁੱਲ ਜਾਂਦੇ। ਮੈਨੂੰ ਲੱਗਦਾ ਆਦਮੀਆਂ ਦੀ ਮੱਤ ਇਹੋ ਜਿਹੀ ਹੁੰਦੀ ਆ, ਉਹ ਲੇਡੀਜ਼ ਨੂੰ ਐ ਹੁੰਦਾ ਵੀ ਮੈਨੂੰ ਇਹ ਗੱਲ ਕਹੀ ਆ ਔਰ ਇਹ ਜਾਣ ਕੇ ਮਾਸੂਮ ਬਣਨ ਦੀ ਕੋਸ਼ਿਸ਼ ਹੋਣ ਉੱਪਰੋਂ ਵੀ ਹਾਂ ਮੈਨੂੰ ਤਾਂ ਯਾਦ ਵੀ ਨੀ ਹੈਗਾ, ਉਹ ਵਿਚਾਰੀ ਆਪਣੀ ਮਿਸ ਭੁੱਲੀ ਜਾਂਦੀ ਆ।
ਮੈਂ ਹਰਦੀਪ ਨੂੰ ਨਾ ਉੱਥੋਂ ਮੈਂ ਆਪਣੀ ਗੱਡੀ ਇੱਕ ਵੇਚਤੀ ਆ ਨਾ, ਤੇ ਹੁਣ ਦੋ ਤਿੰਨ ਦਿਨ ਹੋ ਗਏ ਗੱਡੀ ਇੱਕ ਵੇਚਤੀ ਆਪਣੀ ਕੈਮਰੀ, ਤੇ ਉਹ ਮੈਂ ਆਪਣੀ ਇੱਕੋ ਗੱਡੀ ਲੈਣ ਜਾਂਦਾ ਨਾ, ਉਹ ਹਰਦੀਪ ਨੂੰ ਗੱਡੀ ਮੈਂ ਘਰ ਰੱਖ ਲੈਂਦਾ, ਤੇ ਮੈਂ ਇਹਨੂੰ ਨਾਲ ਲੈ ਕੇ ਨਾ ਉਹ ਆਉਂਦਾ ਵਾਪਸ, ਤੇ ਉਹ ਨਾ ਗੋਰੀ ਅੱਗੇ ਜਿੱਦਾਂ ਪੈਡੀਸਟੇਨ ਤੋਂ ਲੰਘੀ ਤੇ ਮੈਂ ਕਿਹਾ ਦੇਖ ਕਿੱਦਾਂ ਨਿਖਰੀ ਪੈ, ਉਹ ਮੇਰੇ ਮੂੰਹ ਚੋਂ ਨਿਕਲ ਗਿਆ ਨਾ, ਉਹ ਮੈਂ ਅੱਧਾ ਘੰਟਾ ਬੋਲੀ
ਤੂੰ ਵੀ ਸੋਚ ਲਿਆ ਕਰ।
ਮੈਂ ਦਿਮਾਗ ਚ ਮੈਂ ਸੀਰੀਅਸ ਲਿਆ ਹੀ ਨਹੀਂ, ਮੈਂ ਨਿਖਰੀ ਨੀ, ਮੈਂ ਕਿਹਾ ਕਿੱਦਾਂ ਕੁਛ ਕਿਹਾ ਉਹਨੂੰ ਹਨਾ, ਉਹਨੇ ਦਿਮਾਗ ਚ ਰੱਖੀ ਗੱਲ ਤੇ ਘਰ ਆ ਕੇ ਚਾਹ ਦੇ ਵਿੱਚ ਮਿੱਠਾ ਹੀ ਨਾ ਪਾਇਆ, ਮੈਂ ਕਿਹਾ ਯਾਰ ਬੋਲੇ ਵੀ ਨਾ ਮੇਰੇ ਨਾਲ, ਮੈਂ ਬੋਲੇ ਹੀ ਨਾ, ਤੇ ਮੈਂ ਘੰਟਾ ਮਨਾਇਆ ਪਹਿਲਾਂ ਮਨਾਉਣ ਤੇ ਲਾਇਆ, ਜਿੱਦਾਂ ਉਹ ਮਨਾਈ ਮਨਾਉਂਦੇ ਨੀ ਜਿੱਦਾਂ ਕੋਈ ਤਿਉਹਾਰ ਮਨਾਉਣਾ ਹੁੰਦਾ, ਉਹਦਾ ਜਨਾਨੀ ਵੀ ਮਨਾਉਣੀ ਪੈਂਦੀ ਆ, ਭਰਾ ਦਸ ਵਜੇ ਹੋਇਆ ਸੀ, ਡੇਢ ਘੰਟੇ ਬਾਅਦ ਕਹਿੰਦੀ ਤੂੰ ਉੱਥੇ ਪੈਦੀ ਸੀਰੀ ਤੇ ਜਨਾਨੀ ਜਿਹੜੀ ਲੰਘਦੀ ਉਹਦੇ ਵੱਲ ਦੇਖਿਆ ਜੋ ਉਹਨੂੰ ਕਿਹਾ, ਉਹ ਗੱਲ ਕਿਉਂ ਗਈ ਸੀ, ਉਹ ਮੈਂ ਗਿਆ ਮੈਂ ਨਾਲ ਲੈ ਆ ਉਹਨੂੰ, ਤੂੰ ਮੇਰੀ ਗੱਲ ਸਮਝਦੀ ਨੀ, ਡੇਢ ਘੰਟੇ ਮਾਫ਼ੀ ਮੁਝੇ ਮੰਗੇ ਤੇ ਮੈਂ ਫੇਰ ਜਾ ਕੇ ਮਾਫ਼ੀ ਮੰਗ,
ਜਿਦਾਂ ਤਿਉਹਾਰ ਬਣਾਈ ਦੇ ਕਹਿੰਦਾ ਕਿੰਡੀਆਂ ਤੂੰ ਫੁੱਲ ਝੜੀਆਂ ਚਲਾਈਆਂ ਹੋਣੀਆਂ, ਗੱਲਾਂ ਹੀ ਹੁੰਦੀਆਂ ਸਾਰੀਆਂ ਆਦਮੀਆਂ ਦੀਆਂ, ਤੂੰ ਰਹਿਣ ਦੇ ਮੈਨੂੰ ਪਤਾ ਜਿੰਨੇ ਕੁ ਬਦਨਾਮ ਨੂੰ ਹੁੰਦੇ ਆ ਨਾ
ਦੀਦੀ, ਇਹ ਸੱਚੀ ਗੱਲ ਆ, ਇਹ ਤੁਸੀਂ ਬੰਦਿਆਂ ਦੀ ਕਿਤੇ ਮਹਿਫਲ ਲੱਗੀ ਹੋਏਗੀ ਨਾ ਉਹਦੇ ਵਿੱਚ ਬਹਿ ਕੇ ਵੇਖ ਲਿਓ ਸਾਰਿਆਂ ਨੇ ਦਿਲ, ਉਹਨੂੰ ਹੋਰ ਕਿਸੇ ਨੂੰ ਦੂਜੀ ਗੱਲ ਸੁਝਣੀ ਨੀ, ਬਸ ਇਹੀ ਗੱਲਾਂ ਕਰੀਆਂ, ਇਹੀ ਗੱਲ ਕਰੀਏ ਨੀ, ਮੈਂ ਚੱਲਾਂ ਤੇਰੀ ਭਾਬੀ ਦਾ ਫੋਨ ਆਏ ਨਾ, ਮੈਂ ਚੱਲਾਂ ਕਾਕੇ ਨੂੰ ਉੱਥੇ ਲੈ ਕੇ ਜਾਣਾ, ਮੈਂ ਚੱਲਾਂ ਮੈਂ ਉੱਥੇ ਇਹ ਕਰਨਾ, ਇਹੋ ਚੱਲਦਾ ਹੁਣ, ਜਿਹੜੀ ਅੰਦਰ ਦੀ ਗੱਲ ਉਹ ਤੇ ਕੋਈ ਦੱਸਦਾ ਨੀ ਨਾ ਹੈਗਾ।
ਹਾਂ ਪਰ ਗੱਲ ਇੱਕ ਇਹ ਹੁੰਦੀ ਆ ਨਾ, ਜਿਹੜੇ ਆਦਮੀ ਹੁੰਦੇ ਜਿੱਦਾਂ ਹੁਣ ਮੈਂ ਤੇਰੇ ਜਿੱਦਾਂ ਤੁਸੀਂ ਆ ਗੱਲ ਕਰਾਂ ਵੀ ਆਪ ਤਾਂ ਇਹ ਨਜ਼ਾਰਾ ਹੀ ਐ ਹੁੰਦੇ ਆ ਵੀ ਅਸੀਂ ਵਿਆਹੇ ਤਾਂ ਬਸ ਨਾ ਦੇ ਆ ਆਨੰਦ ਸਾਰੇ ਐਨ ਛੜਿਆਂ ਵਾਲੇ ਕੁਆਰਿਆਂ ਵਾਲੇ ਅਸੀਂ ਕਰੀਏ ਲਈਏ ਹੈ ਨਾ, ਵੀ ਹਾਂ ਨਿਆਣੇ ਵੀ ਨਾਲ ਨਾ ਜਾਣ, ਅਸੀਂ ਆਪਣੀਆਂ ਮਹਿਫਲਾਂ ਚ ਵੀ ਜਾਈਏ, ਜਦੋਂ ਬੈਠੇ ਪੀਂਦੇ ਪਏ ਤਾਂ ਕੋਈ ਛੇੜੇ ਵੀ ਨਾ, ਪਰ ਚੇਂਜ ਹੋ ਜਾਂਦਾ ਨਾ ਸਮਾਂ ਉਧਰੋਂ, ਜਿਹੜੀ ਬੇਚਾਰੀ ਵਿਆਹ ਕੇ ਲਿਆਂਦੀ ਹੁੰਦੀ ਆ ਉਹ ਉਹਦੇ ਤੇ ਨੀ ਨਾ ਸਾਰਾ ਕੁਛ ਹੁੰਦਾ, ਫਿਰ
ਉਹਦੇ ਨਾਲ ਰਹੇ ਤੇ ਇੱਕ ਘੰਟਾ ਯਾਰ ਦੋਸਤਾਂ ਕੋਲ ਚਲੇ ਗਏ ਤੇ ਉਹ ਇੱਕ ਘੰਟੇ ਦੀ ਤਕਲੀਫ ਹੋਣ ਲੱਗ ਪਈ,
ਇੱਕ
ਘੰਟਾ ਤੇ ਮੈਂ ਤੈਨੂੰ ਮੈਂ ਵੈਸੇ ਓਦਾਂ ਗੱਲ ਕਰਦਾ ਵੀ ਇਹ ਤੇ ਇੱਕ ਨੋਦ ਹਾਸੇ ਜਾਗ ਵਾਲੀ ਗੱਲ ਆ, ਚਲੋ ਠੀਕ
ਨਹੀਂ ਨਹੀਂ, ਤੇਰੀਆਂ ਗੱਲਾਂ ਬੜੀਆਂ ਮਜ਼ੇਦਾਰ ਹੁੰਦੀਆਂ, ਤੈਨੂੰ ਮੈਂ ਸੱਚੀ ਦੱਸਾਂ ਮੈਂ ਤਾਂ ਯਾਦਾਂ ਕਰਾ ਕੇ ਨਹੀਂ ਤਾਂ ਸਾਰਿਆਂ ਨੂੰ ਉਦਾਸ ਹੀ ਕਰਦੀ ਆ, ਹਾਸੇ ਦੀਆਂ ਫੁੱਲ ਝੜੀਆਂ ਆ ਕੇ ਤੂੰ ਚਲਾ ਦਿੰਦਾ, ਵਧੀਆ ਇਹ ਵੀ ਔਰ ਸਹੀ ਗੱਲ ਆ, ਬਹੁਤ ਵਧੀਆ। ਤੇ
ਅਮਰ ਦੀਦੀ ਦੇ ਪ੍ਰੋਗਰਾਮ ਵਿੱਚ ਵੀ ਆਉਣਾ ਚਾਹੁੰਦਾ ਆ, ਪਰ ਉਹ ਦੀਦੀ ਦਾ ਥੋੜਾ ਜਿਹਾ ਜਿੱਦਾਂ ਕਹਿੰਦੇ ਉਹ ਪ੍ਰੋਗਰਾਮ ਉਹ ਦੂਜੇ ਪਾਸੇ ਨੂੰ ਚੱਲਦਾ ਆ, ਉਧਰਲੇ ਪਾਸੇ ਮੇਰਾ ਹੱਥ ਤੰਗ ਆ,
ਕਿਉਂ ਉਹ ਪ੍ਰੋਗਰਾਮ ਇੰਗਲਿਸ਼ ਚ ਕਰਦੇ ਆ,
ਦੁਨੀਆ ਡੰਗਾਈ ਜਿੱਤ ਜਾਂਦਾ ਜ਼ਿਆਦਾ।
ਗੁਰਿੰਦਰ ਸਿੰਘ ਹੁਣੀ ਲਿਖਦੇ ਆ, ਕਹਿੰਦੇ ਇਹ ਪ੍ਰੈਜ਼ੈਂਟ ਪਾਸਟ ਤੇ ਫਿਊਚਰ ਟੈਂਸ ਦੇ ਮਾਸਟਰ ਸਾਧੂ ਸਿੰਘ ਸਾਨੂੰ ਕਹਿੰਦੇ ਦੁੱਖ ਦੀ ਰਾਗ ਵਾਂਗ ਕਹਿੰਦੇ ਹੈਗੇ ਆ, ਕਹਿੰਦੇ ਦੈਂਤਾਂ ਵਾਂਗ ਕੰਨ ਫੜਾ ਕੇ ਪਿੱਛੋਂ ਡੰਡੇ ਮਾਰ ਮਾਰ ਕੇ ਸਿਖਾਈ ਸੀ ਉਹਨਾਂ ਨੇ, ਪਰ ਯਾਦ ਕਰਵਾ ਦਿੱਤੇ। ਸਹੀ ਗੱਲ ਆ, ਉਦੋਂ ਖਾਧੀਆਂ ਤਾਂ ਜਿਹੜੀਆਂ ਹੁੰਦੀਆਂ ਪਰ ਉਹ ਬਾਅਦ ਵਿੱਚ ਸਮਝ ਆਉਂਦੀਆਂ, ਪਰ ਬੜਾ ਵਧੀਆ ਲੈ ਵੀ ਤਾਂ ਨੀ ਇੱਕ ਅਸੀਂ ਕਈ ਜਦੋਂ ਗੱਲ ਕਰੀਦੀ ਕਈ ਪ੍ਰੋਗਰਾਮ ਨਿਕਲ ਆਉਂਦੇ, ਇੱਕ ਦਿਨ ਅਸੀਂ ਡਿਬੇਟ ਪੂਰੀ ਇਹਦੇ ਤੇ ਕਰਨੀ ਆ, ਹਸਬੈਂਡ ਤੇ ਵਾਈਫ ਦਾ ਜਿਹੜਾ ਰਿਸ਼ਤਾ ਅੱਜ ਕੱਲ ਚੱਲਦਾ ਪਿਆ ਨਾ ਇਹਦੇ ਉੱਤੇ ਕਰਾਂਗੇ। ਸੋ ਮੈਂ ਆਪਣੀਆਂ ਭੈਣਾਂ ਨੂੰ ਵੀ ਕਹੂੰਗੀ ਵੀ ਹੁੰਮ ਹੁਮਾ ਕੇ ਪਹੁੰਚਣ ਉਹਦੇ ਵਿੱਚ, ਜਦੋਂ ਵੀ ਅਸੀਂ ਕੀਤਾ ਤੇ ਬੇਚਾਰੇ ਸਾਰੇ ਜਿਹੜੇ ਦੁਖੀ ਪਤੀ ਆ ਉਹ ਵੀ ਜਰੂਰ ਹਾਜ਼ਰੀ ਭਰਨ ਉਦਣ ਪ੍ਰੋਗਰਾਮ ਦੇ ਵਿੱਚ।
ਸੋ ਸਾਰੇ ਰਲ ਮਿਲ ਕੇ ਇੱਕ ਗੱਲ ਦੱਸਾਂ ਬੀਬੀਆਂ ਦੀ, ਬੀਬੀਆਂ ਦੇ ਨਾਲ ਵੀ ਤੁਸੀਂ ਗੱਡੀ ਚ ਬੈਠੇ ਹੁੰਦੇ ਨਾ ਤੇ ਬੀਬੀ ਗੱਡੀ ਚਲਾਉਂਦੀ ਹੋਵੇ ਨਾ ਤਾਂ ਤੁਸੀਂ ਬੀਬੀ ਨੂੰ ਕਦੀ ਟੋਕੋ ਨਾ ਕੇ ਵੀ ਹਰਦੀਪ ਕੋਲ ਗੱਡੀ ਉਧਰ ਨੂੰ ਮੋੜ ਜਾਂ ਉਧਰ ਦੇਖ ਜੇ
ਆਪ ਸਭ ਤੋਂ ਵੱਡੀ ਕੰਮ ਦੀ ਗੱਲ ਦੱਸ ਕੇ ਚੱਲਾ ਤੂੰ, ਸਾਰੇ ਜਿਹੜੇ ਹਸਬੈਂਡ ਆ ਇਹ ਪੱਲੇ ਮੰਨ ਲੋ ਸਾਰੇ ਜਣੇ, ਮੈਂ ਇਹ ਪੋਡਕਾਸਟ ਆਪਣੇ ਘਰ ਵੀ ਸੁਣਾ ਦੇਣਾ ਅੱਜ। ਬਸ ਫੇਰ ਫੇਰ ਇਹ ਸੋਚੋ ਵੀ ਅਗਲੀ ਵਾਰ ਜਦੋਂ ਤੁਸੀਂ ਪਾਰਟੀ ਤੇ ਗਏ ਤੁਹਾਡੀ ਪੀਣੀ ਖਾਣੀ ਬੰਦ ਹੋ ਤਾਂ ਨੀ ਸਰ ਪਰ ਮੈਂ ਇੱਕ ਗੱਲ ਦੱਸਾਂ ਬੰਦੇ ਕਰਦੇ ਵੀ ਜਾਣ ਕੇ ਆ ਉਹ ਏਦਾਂ ਦੀ ਗੱਲ ਨੀ ਹੁੰਦੀ ਵੀ ਉਸ ਉਹ ਗੱਡੀ ਜਦੋਂ ਆਦਮੀ ਨਾਲ ਨਹੀਂ ਬੈਠਾ ਹੁੰਦਾ ਉਦੋਂ ਵੀ ਤਾਂ ਚਲਾਉਂਦੀਆਂ ਨਾ
ਪਰ ਜਿੱਥੇ ਲੱਗਦਾ ਜਿਦਾਂ ਹੁਣ ਇੱਕੋ ਦਮ ਹੀ ਤੁਸੀਂ ਹੁਣ ਜਿਦਾਂ ਹੁਣ ਬੰਦਾ ਨਾ ਥੋੜਾ ਠਰਮ ਹੈ ਨਾ ਗੱਡੀ ਚਲਾਊਗਾ ਉਹਨੂੰ ਪਤਾ ਹੁੰਦਾ ਕਿ ਯਾਰ ਵੀ ਅੱਗੇ ਵੀ ਹੋਣਾ ਥੋੜਾ ਸਾਫ ਪਹਿਲਾਂ ਹੀ ਹੌਲੀ ਕਰ ਲਾਉਣਾ ਲੇਡੀਜ਼ ਹੁੰਦਾ ਨਾ ਕਾਲੀ ਜਿਦਾਂ ਹੁਣ ਸੂਟ ਲੈਣ ਲੱਗੇ ਗਏ ਸੂਟ ਲੈਣ ਗਈਆਂ ਉੱਥੇ 50 ਸੂਟ ਦੇਖ ਲਏ ਤੇ ਬਾਅਦ ਸੂਟ ਉਹ ਟੱਕ ਲਾਉਣਾ ਜਿਹੜਾ ਪਸੰਦ ਹੀ ਨਹੀਂ
ਜਲਦਬਾਜੀ ਕਰ ਲੈਂਦੀਆਂ ਆ ਭਾਵੇਂ ਕੱਪੜਾ ਲੈਣ ਲਈ ਹੋਵੇ ਚਾਹੇ ਵਿਆਹ ਜਦੋਂ ਕਰਾਉਣਾ ਹੁੰਦਾ ਉਦੋਂ ਵੀ ਜਲਦਬਾਜੀ ਹੋ ਜਾਂਦੀ ਆ ਨਾ
ਹਾਂਜੀ ਉਹ ਕਹਿੰਦੇ ਨੇ ਕਹਿੰਦੇ ਦੋ
ਬੰਦਾ
ਆਪਣੀ ਜ਼ਿੰਦਗੀ ਨਹੀਂ ਨਹੀਂ ਉਹ ਕਹਿੰਦੇ ਨੀ ਹੈਗੇ ਕਹਿੰਦੇ ਵੀ ਉਹ ਆਪਣੀ ਧਰਤੀ ਤੇ ਦੋ ਇਹੋ ਜਿਹੇ ਜੀਵ ਨੇ ਜਿਨ੍ਹਾਂ ਨੂੰ ਠੰਡ ਨੀ ਲੱਗਦੀ ਕਹਿੰਦਾ ਉਹ ਬੰਦਾ ਕਹਿੰਦਾ ਕੌਣ ਆ ਕਹਿੰਦਾ ਇੱਕ ਪੈਂਗੁਇਨ ਤੇ ਦੂਜੀ ਜਨਾਨੀ ਕਹਿੰਦਾ ਉੱਥੇ -2 ਡਿਗਰੀ ਸੈਲਸੀਅਸ ਚੱਲੇ ਹੁੰਦਾ ਤੇ ਜਨਾਨੀ ਲਾਲ ਰੰਗ ਦਾ ਸੂਟ ਪਾ ਕੇ ਤੇ ਵਿਆਹ ਚ ਤੁਰੀ ਫਿਰਦੀ ਹੁੰਦੀ ਹੈ
ਗੱਲ ਹੋਰ ਪਾਸੇ ਨੂੰ ਨਾ ਮੋੜ ਗੱਲ ਚੱਲਦੀ ਪਈ ਸੀ ਕਾਰ ਚਲਾਉਣ ਦੀ ਇਹ ਵੀ ਬਹਾਦਰੀ ਆ ਇਹ ਵੀ ਜਨਾਨੀਆਂ ਦੀ ਬਹਾਦਰੀ ਆ ਭਾਈ ਇਹ ਵੀ ਬਹਾਦਰੀ ਆ ਭਾਈ ਇੰਨੀ ਠੰਡ ਚੋਂ ਕੋਟੀ ਤੋਂ ਬਿਨਾਂ ਗੁਜ਼ਾਰਾ ਕਰ ਲੈਂਦੀਆਂ ਆ
ਨਹੀਂ ਉਸ ਟਾਈਮ ਤੇ ਦਿਖਾਉਣਾ ਹੁੰਦਾ ਸੂਟ ਜਿਹੜਾ 3200 ਦਾ ਲਿਆ ਕੇ ਆਉਂਦਾ ਹੁੰਦਾ 3200 ਦਾ 3500 ਦਾ 4000 5 ਜਿੰਨੇ ਦਾ ਲਿਆਂਦਾ ਨਾ ਉਹ ਸੂਟ ਦਿਖਾਉਣ ਦੇ ਚੱਕਰ ਤੇ ਠੰਡ ਇੰਨੀ ਲਵਾਉਂਦੀ ਤੇ ਘਰ ਆਣ ਕੇ ਫਿਰ ਉਹ ਸਿਰ ਬੰਨ ਲੈਣਾ ਹਾਂ ਕੋਟੀਆਂ 3-4 ਚੜ੍ਹਨੀਆਂ ਤੇ ਬੰਦੇ ਨੂੰ ਫਿਰ ਚੜ੍ਹਨ ਵਕਤ ਬੰਨ ਹਾਏ ਮੈਂ ਬਿਮਾਰ ਹਾਂ ਹਾਏ ਮੇਰਾ ਸਿਰ ਦੁਖਦਾ ਪਿਆ ਹਾਏ ਮੈਨੂੰ ਚਾਹ ਲਿਆ ਲਾਚੀਆਂ ਵਾਲੀ ਹਾਏ ਮੇਰਾ ਆਇਆ ਕਰ ਦੋ ਹਾਏ ਮੈਂ ਬੀਪੀ ਵੱਧ ਗਿਆ
ਤੈਨੂੰ ਤੈਨੂੰ ਆਉਣ ਵਾਲੇ ਨਾ 4 ਮਹੀਨੇ ਹੁਣ ਫਿੱਕੀ ਚਾਹ ਮਿਲਣੀ ਆ ਕਿਉਂਕਿ ਇਹ ਪੋਡਕਾਸਟ ਮੈਂ ਜ਼ਰੂਰ ਭੇਜਣ ਵਾਲੀ ਆ ਹਰਦੀਪ ਨੂੰ
ਸਰਬਜੀਤ ਭਾਈ ਨੂੰ ਵੀ ਪੁੱਛ ਲਓ ਕਿ ਹੁਣ ਚਾਹ ਪੀਤੀ ਕਿ ਨਹੀਂ ਪੀਤੀ
ਭਾਜੀ ਸਿਆਣੇ ਆ ਭਾਜੀ ਨੂੰ ਪਤਾ ਭਾਜੀ ਇਸ ਕਰਕੇ ਨੀ ਜਿਆਦਾ ਬੋਲਦੇ ਗੱਲ ਨੀ ਕਰਦੇ
ਨਹੀਂ ਨਹੀਂ ਉਹ ਭਾਜੀ ਦੱਸਾਂ ਕੀ ਭਾਜੀ ਨੇ ਲਾਚੀਆਂ ਉਹ ਪਾਣੀ ਤੇ ਲਾਚੀਆਂ ਦਾ ਅਦਰਕ ਕੁੱਟ ਕੇ ਖੰਡ ਪੱਤੀ ਪਾ ਕੇ ਛੱਡ ਕੇ ਆ ਗਏ ਗੈਸ ਤੇ ਚੱਲੇ ਤੇ ਹਨਾ ਇਹਨਾਂ ਨੂੰ ਪਤਾ ਜਦੋਂ ਵੀ ਪ੍ਰੋਗਰਾਮ ਕਰਕੇ ਜਾਣਗੇ ਨਾ ਉਦੋਂ ਆਪਾਂ ਕਰਨਾ ਤੇ ਉਹ ਭਾਬੀ ਜੀ ਨੂੰ ਆਪਾਂ ਨੀ ਛੇੜਨਾ ਮਤਲਬ ਸਾਡੀ ਭਾਬੀ ਜੀ ਕਿ ਉਹਨੂੰ ਨੀ ਛੇੜਨਾ ਜੇ ਛੇੜਤਾ
ਤੈਨੂੰ ਕੀ ਪਤਾ ਚਾਹ ਬਣਾ ਕੇ ਭਾਜੀ ਉਠਾਉਂਦੇ ਵੀ ਹੋਣ ਪੇ ਹਾਂ ਇਹ ਕਿਉਂ ਨੀ ਹੋ ਸਕਦਾ ਇਸ ਪਾਸੇ ਨੂੰ ਵੀ ਸੋਚ ਲਓ ਥੋੜਾ ਜਿਹਾ
ਉਹ ਬਹੁਤਾ ਦੀਦੀ ਨਹੀਂ ਨਹੀਂ ਉਹ ਦੱਸਾਂ ਕਿ ਸਵੇਰੇ ਸਵੇਰੇ ਜਦੋਂ ਬੰਦੇ ਹੁੰਦੇ ਆ ਜਿਹੜੇ ਜਲਦੀ ਉੱਠ ਜਾਂਦੇ ਨਾ ਉਹਨਾਂ ਨੇ ਚਾਹ ਬਣਾ ਕੇ ਤੇ ਆਪ ਵੀ ਸਰਵ ਕਰਨੀ ਪੈਂਦੀ ਫਿਰ ਉੱਠੋ ਜਾਣੂ ਚਾਹ ਪੀ ਲਓ ਨਾਸ਼ਤਾ ਕਰ ਲਓ ਨਾ ਇਹ ਕਰ ਲਓ ਕਰ ਲਓ ਤੇ ਅਗਲੀ ਵੀ ਉਹ ਕਹਿੰਦੇ ਨਹੀਂ ਯਾਰ ਮੇਰੇ ਹਸਬੈਂਡ ਬਹੁਤ ਵਧੀਆ ਨਾ ਜੇ ਉਹ ਨਾ ਤੇ ਉਹ 2 ਘੰਟੇ ਬੰਦੇ ਨੂੰ ਪੜਾ ਸਕਦਾ ਨਹੀਂ ਮੇਰੇ ਹਸਬੈਂਡ ਬੜੇ ਵਧੀਆ ਬੜੇ ਵਧੀਆ 2 ਘੰਟੇ ਬਾਅਦ ਫਿਰ ਆ ਜਾਂਦੀ ਆਪਣੇ ਹਿਸਾਬ ਦੇ ਜੀ ਬੰਦੇ ਵਾਲੇ ਚੀਕਾਂ ਮਾਰਨਾ ਪੈਂਦੇ ਹੈ ਨਾ
ਸਹੀ ਗੱਲ ਆ ਪਰ ਆ ਜਿਹੜੀ ਕਾਰ ਵਾਲੀ ਗੱਲ ਕੀਤੀ ਆ ਨਾ ਇਹਦੇ ਤੇ ਹਜੇ ਤੱਕ ਮੈਂ ਆਉਣਾ ਬਾਕੀ ਆ ਭੀ ਇਹ ਪਹਿਲਾਂ ਮੈਨੂੰ ਸਮਝਾ ਭੀ ਏਦਾਂ ਕਿਉਂ ਹੁੰਦਾ ਆ ਭੀ ਉਹ ਪ੍ਰਵਚਨ ਕਾਰ ਦੇ ਵਿੱਚ ਕਿਉਂ ਦੇਣੇ ਹੁੰਦੇ ਜਦੋਂ ਉਹ ਪਹਿਲਾਂ ਵੀ ਤਾਂ ਕਾਰ ਚਲਾਉਂਦਾ ਹੈ ਨਾ ਕੋਈ ਪਹਿਲਾਂ ਵਿੱਚ ਉਹ ਰੈਡ ਲਾਈਟ ਤੇ ਕਿਹੜੀਆਂ ਰੈਡ ਲਾਈਟਾਂ ਟੱਪੀਆਂ ਹੁੰਦੀਆਂ ਗੱਲ ਪਤਾ ਕੀ ਹੁੰਦੀ ਆ ਉਸ ਵੇਲੇ ਸਾਡੇ ਪੰਜਾਬੀਆਂ ਦੇ ਵਿੱਚ ਖਾਸ ਕਰਕੇ ਉਸ ਵੇਲੇ ਗੱਡੀ ਚਲਾਉਣ ਨੂੰ ਕਹਿੰਦੇ ਆ ਭੀ ਜਦੋਂ ਆਪ ਪੀਤੀ ਖਾਧੀ ਹੁੰਦੀ ਆ ਤੇ ਨਾਲ ਉਹਨੂੰ ਭੀ ਹਾਂ ਹੁਣ ਕਾਰ ਤਾਂ ਉਹਨੂੰ ਚਲਾਉਣੀ ਪੈਣੀ ਆ ਪਰ ਉਸ ਵੇਲੇ ਆਪਣਾ ਇਹ ਦਸਾਉਣ ਦੇ ਲਈ ਭੀ ਨਹੀਂ ਮੈਂ ਤਾਂ ਪੂਰੇ ਹੋਸ਼ੋ ਹਵਾਸ ਚ ਮੈਂ ਪੀਤੀ ਖਾਧੀ ਨੀ ਫੇਰ ਉਹ ਨੋਟ ਕਰਨਾ ਹੁੰਦਾ ਭੀ ਆਹ ਅੱਗੇ ਰੈਡ ਲਾਈਟ ਆ ਗਈ ਯਾਨੀ ਦੱਸਣਾ ਇਹ ਹੁੰਦਾ ਭੀ ਮੈਂ ਠੀਕ ਆ ਰੈਡ ਲਾਈਟ ਆ ਗਈ ਯਾ ਤੇਰੀ ਸਪੀਡ ਜ਼ਿਆਦਾ ਹੋ ਰਹੀ ਆ ਯਾ ਟੇਢੀ ਗੱਡੀ ਜਾ ਰਹੀ ਆ ਉਹ ਗੱਡੀ ਨੂੰ ਨੀ ਦੱਸਣਾ ਹੁੰਦਾ ਭੀ ਉਹ ਇਹ ਦੱਸਣਾ ਹੁੰਦਾ ਭੀ ਮੈਂ ਦੇਖ ਮੈਂ ਪੀ ਕੇ ਵੀ ਠੀਕ ਠਾਕ ਆ ਮੈਂ ਮੈਨੂੰ ਹੋਸ਼ ਆ ਪੂਰੀ ਹੈਨਾ
ਨਹੀਂ 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 ਏਦਾਂ ਨੀ ਹੁੰਦਾ ਉਹ ਜਦੋਂ ਗੱਡੀ ਚਲਾਉਂਦੇ ਆ ਨਾ ਜਦੋਂ ਗੱਡੀ ਚਲਾਉਂਦੇ ਗੱਡੀ ਚ ਬੈਠੀ ਹੁੰਦੀ ਹੈ ਨਾ ਉਹ ਜਦੋਂ ਬੰਦਾ ਨਹੀਂ ਬੈਠਾ ਫੇਰ ਤਾਂ ਉਹਨੂੰ ਪਤਾ ਕਿਹਨੇ ਡੱਕਣਾ ਨੀ ਕੁਛ ਕਹਿਣਾ ਨੀ ਹੈਗਾ ਤੇ ਜਦੋਂ ਨਾਲ ਬੈਠਾ ਮੰਨ ਲਓ ਕਿ ਉਹ ਲਾਈਟਾਂ ਦੀ ਲਾਈਟਾਂ ਆ ਗਏ ਮੰਨ ਲਓ ਅੱਗੇ ਗੱਡੀ ਆਉਂਦੀ ਹੈ ਨਾ ਤੇ ਤੁਸੀਂ ਰਾਈਟ ਮੁੜਨਾ ਹੈਗਾ ਤੇ ਉਹ ਬੰਦਾ ਅਸੀਂ ਕਾਹਲੀ ਕਰਦੇ ਨਾ ਥੋੜੀ ਜਨਾਨੀ ਕਾਹਲੀ ਕਰ ਦਿੰਦੀ ਬੰਦਾ ਹੌਸਲਾ ਕਰ ਥੋੜਾ ਕੋਈ ਨੀ ਹੌਲੀ ਕਰਤਾ ਤੂੰ ਘਰ ਹੀ ਜਾਣਾ ਲਓ ਜੀ ਇੰਨੀ ਕੁ ਗੱਲ ਕਹਿਣ ਦੀ ਫੇਰ ਹੁੰਦੀ ਆ ਮੈਂ ਗਿਆ ਵੀ ਘਰ ਤੱਕ ਜਾਂਦੇ ਭਾਵੇਂ 6 ਕਿਲੋਮੀਟਰ ਪਏ ਆ ਭਾਵੇਂ 8 ਕਿਲੋਮੀਟਰ ਤੁਹਾਡੇ ਨਾਲ ਕਿਤੇ ਬੋਲ ਨੀ ਜਾਵੇ ਤੇ ਜੇ ਕਿਤੇ ਤੁਸੀਂ ਦੂਜੀ ਵਾਰੀ ਬੋਲ ਪਏ ਨਾ ਅਗਲੀ ਗੱਡੀ ਲਾ ਕੇ ਸਾਈਡ ਤੇ ਕਹਿੰਦੀ ਚਲਾਣਾ ਫੇਰ ਬੰਦਾ ਕਹਿ ਨਹੀਂ ਨਹੀਂ ਮੈਂ ਤੈਨੂੰ ਓਦਾਂ ਨੀ ਸੀ ਕਹਿਣ ਦਿਆ ਗੱਡੀ ਵਧੀਆ ਚਲਾਉਂਦੀ ਆ ਤੂੰ ਗੱਡੀ ਬਹੁਤ ਵਧੀਆ ਚਲਾਉਂਦੀ ਆ ਤੂੰ ਚਲਾ ਗੱਡੀ
ਇਥੋਂ ਇਥੋਂ ਸਿਲਸਿਲਾ ਫਿਰ ਤਿਉਹਾਰ ਮਨਾਉਣ ਦਾ ਸ਼ੁਰੂ ਹੁੰਦਾ ਇਥੋਂ ਫਿਰ ਫੁੱਲਚੜੀਆਂ ਚਲਾਉਣਾ ਸ਼ੁਰੂ ਕਰਦਾ ਘਰ ਵਾਲਾ ਬੇਚਾਰਾ ਫੁੱਲਚੜੀਆਂ ਚਲਾ ਚਲਾ ਕੇ ਮਨਾਉਣ ਦੀ ਕੋਸ਼ਿਸ਼
ਨਹੀਂ ਨਹੀਂ ਉਹ ਪਿਛਲੇ ਤੋਂ ਪਿਛਲੇ ਐਤਵਾਰ ਮੇਰਾ ਸਾਲਾ ਮੇਰਾ ਘਰ ਆ ਗਿਆ ਤੇ ਉਹਨਾਂ ਨੇ ਗੱਡੀ ਲਈ ਵੱਡੀ ਨਾ ਫੋਰਡ ਲਈ ਹੈ ਫੋਰਡ ਦਾ ਮਤਲਬ ਯੂਟ ਲਿਆ ਉਹਨਾਂ ਨੇ ਤੇ ਉਹ ਸਾਡੀ ਭਾਬੀ ਹੈਗੀ 5 ਫੁੱਟ ਦੀ ਤੁਹਾਡੇ ਜਿੰਨੀ ਹਾਈਟ ਹੋਣੀ ਉਹਦੀ ਤੇ ਹੁਣ ਫੋਰਡ ਥੋੜਾ ਉੱਚਾ ਉਹਨੂੰ ਕਹਿੰਦਾ ਚਲਾ
ਤੂੰ ਅੱਜ ਤਾਂ ਮੈਂ ਹਰਦੀਪ ਨੂੰ ਫੋਨ ਹੀ ਕਰਨਾ ਆ ਪੋਡਕਾਸਟ ਨੀ ਭੇਜਣਾ
ਨਹੀਂ 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 ਉਹਨੂੰ ਕਹਿੰਦੀ ਚਲਾ ਉਹ ਕਹਿੰਦੀ ਮੈਂ ਨਹੀਂ ਚਲਾਉਣੀ ਉਹ ਕਹਿੰਦਾ ਕਿਉਂ ਕਹਿੰਦੀ ਮੇਰੀ ਲੱਤਾਂ ਨੀ ਪਹੁੰਚਦੀਆਂ
ਅੱਛਾ
ਨਹੀਂ ਚਲਾਈ ਗੱਡੀ ਉਹਨੇ ਤੇ ਉਹਦੀ ਧੀ ਨੇ ਮਤਲਬ ਵੇਹੜ ਗਈ ਜਿੱਦਾਂ ਝੋਟਾ ਨੀ ਵੇਹੜ ਦਿੰਦਾ ਵੇਹੜ ਗਈ ਮੈਂ ਚਲਾਉਣੀ ਨੀ ਜੋ ਮਰਜ਼ੀ ਕਰ ਲਾ ਕਹਿੰਦੀ ਮੈਨੂੰ ਇੱਥੇ ਲੰਮੀ ਪੈਣਾ ਪਵੇ ਮੈਂ ਇੱਥੇ ਸੌ ਜਾਊਗੀ ਕਹਿੰਦੀ ਫਿਰ ਉਹ ਆਪ ਹੀ ਗੁੱਸਾ ਜਿਹਾ ਖਾ ਕੇ ਪੀ ਕੇ ਦਾਰੂ ਤੇ ਚਲਾ ਕੇ ਚਲਾ ਗਿਆ
ਪ੍ਰਵਚਨ ਜਿੰਨੇ ਵੀ ਧਨੀ ਮਹਾਰਾਜ ਨੇ ਕੀਤੇ ਆ ਮੁੱਕਦੀ ਗੱਲ ਇਹ ਆ ਵੀ ਜਨਾਨੀਆਂ ਨੂੰ ਡੱਕਣਾ ਨੀ ਚਾਹੀਦਾ ਜਿੱਦਾਂ ਵੀ ਗੱਡੀ ਚਲਾਉਣ ਚਲਾਉਣ ਦੇਣੀ ਚਾਹੀਦੀ ਆ ਸੋ ਸੁਖੀ ਜੀਵਨ ਜੀਣ ਦੇ ਲਈ ਇੱਕ ਜਿਹੜਾ ਪੁਆਇੰਟ ਇਹ ਵੀ ਨੋਟ ਕਰ ਲਓ ਸਾਰੇ ਅੱਜ ਜਿੰਨੇ ਵੀ ਵਿਆਹਤਾ ਇਨਸਾਨ ਸੁਣ ਰਹੇ ਆ ਜਿਹੜੇ ਆਦਮੀ ਵੀ ਗੱਡੀ ਚਲਾਉਣ ਵੇਲੇ ਆਪਣਾ ਮੂੰਹ ਬੰਦ ਰੱਖੋ
ਮੂੰਹ ਬੰਦ ਰੱਖੋ
ਇਹ ਬਹੁਤ ਕੰਮ ਦੀ ਗੱਲ ਆ ਜਿੰਨੀ ਮਰਜ਼ੀ ਗੱਲ ਬਾਹਰ ਨੂੰ ਆਵੇ ਹੱਥ ਰੱਖ ਲਓ ਸਹੀ ਗੱਲ
ਰੱਬ ਰੱਖਾ ਜੀ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਬਹੁਤ ਬਹੁਤ ਸ਼ੁਕਰੀਆ ਠੀਕ ਆ ਤੇ ਜਗਤਾਰ ਭਾਜੀ ਦਾ ਮੈਸੇਜ ਆਇਆ ਕਹਿੰਦੇ ਧਨੀ ਤੇਰੀ ਚਾਚੀ ਦਾ ਵੀ ਇਹੀ ਹਾਲ ਹੈ ਕਈ ਵਾਰ ਤਾਂ ਪਤਾ ਹੀ ਨਹੀਂ ਲੱਗਦਾ ਹੋਇਆ ਕੀ ਹੈ ਕਈ ਵਾਰ ਤਾਂ ਸਾਰਾ ਦਿਨ ਬੰਦਾ ਇਹੀ ਸੋਚਦਾ ਰਹਿੰਦਾ ਵੀ ਹੋਇਆ ਕੀ ਹੈ ਕਹਿੰਦੇ ਚਾਹ ਤਾਂ ਸਵੇਰੇ ਮੈਂ ਹੀ ਬਣਾਉਣਾ ਇਹ ਸੋਚ ਕੇ ਕਿ ਸਾਰਾ ਦਿਨ ਕਿਤੇ ਕੁਝ ਹੋਰ ਹੀ ਸੋਚਦਾ ਨਾ ਲੱਗ ਜਾਵੇ ਵੈਸੇ ਇਹਦੇ ਉੱਤੇ ਇੱਕ ਪ੍ਰੋਗਰਾਮ ਕਰਨਾ ਨਾ ਬਣਦਾ ਆ ਸੱਚੀ ਗੱਲ ਆ ਇਹ ਇੱਦਾਂ ਦੀ ਸਿਚੁਏਸ਼ਨ ਕਿਉਂ ਅੱਜ ਕੱਲ ਹਰ ਘਰ ਦੇ ਵਿੱਚ ਇਹੀ ਆ ਵੀ ਆਦਮੀ ਬੜਾ ਮਾਸੂਮ ਬਣ ਜਾਂਦਾ ਗੱਲ ਕਹਿ ਕੇ ਵੀ ਕਹਿ ਵੀ ਦੇਣੀ ਤੇ ਫਿਰ ਭੁੱਲ ਜਾਣੀ ਵੀ ਹਾਂ ਫਿਰ ਦੂਸਰੇ ਬੰਦੇ ਦਾ ਬੇਚਾਰੀ ਜਿਹੜੀ ਹੁੰਦੀ ਉਹਦਾ ਮੂੰਹ ਬਣਨਾ ਲਾਜ਼ਮੀ ਆ ਜਦੋਂ ਹੁਣ ਕੋਈ ਗੱਲ ਕਹੀ ਹੋਣੀ ਇਹੋ ਜਿਹੀ ਤਾਂ ਫਿਰ ਜਦੋਂ ਕਿਤੇ ਗੱਲ ਮੁੜ ਕੇ ਨਿਕਲਣੀ ਆ ਹਨਾ ਤੇ ਮੈਂ ਤਾਂ ਇਹ ਕਿਹਾ ਹੀ ਨੀ ਮੇਰੀ ਤਾਂ ਗੱਲ ਹੋਈ ਨੀ ਵੀ ਜਾਂ ਤਾਂ ਇੰਨੇ ਦਿਨ ਨਾ ਲੰਘਾਓ ਮੈਂ ਸੱਚੀ ਦੱਸਾਂ ਇਹਦਾ ਇੱਕ ਹੀ ਇਹ ਆ ਕਿ ਜਦੋਂ ਤੁਹਾਨੂੰ ਲੱਗੇ ਵੀ ਮੂੰਹ ਬਣ ਗਿਆ ਉਸੇ ਵੇਲੇ ਨਾਲ ਲੱਗਦਾ ਪੁੱਛ ਲਓ ਆਪਣਾ ਜਿਹੜਾ ਕਸੂਰ ਆ ਕਟਹਿਰੇ ਚ ਖੜਾ ਹੋ ਜਾਓ ਕਟਘਰੇ ਚ ਖੜੇ ਹੋ ਕੇ ਪੁੱਛ ਲਓ ਵੀ ਕੀ ਹੋਇਆ ਜਨਾਬ ਦਾ ਮੂੰਹ ਕਿਉਂ ਬਣਿਆ ਆ ਨਾਲ ਲੱਗਦੀ ਗੱਲ ਖਤਮ ਹੋ ਜਾਵੇ ਤਾਂ ਵਧੀਆ ਇਹ ਗੱਲਾਂ ਜਦੋਂ ਜਿਆਦਾ ਖਿੱਚ ਹੋਣ ਲੱਗ ਜਾਂਦੀਆਂ ਫਿਰ ਉਹ ਕੋਲਡ ਵਾਰ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ ਪਰ ਜੋ ਵੀ ਆ ਗੱਲਾਂ ਮਜ਼ੇਦਾਰ ਹੁੰਦੀਆਂ ਸਹੀ ਗੱਲ ਆ ਇਹ ਗੱਲਾਂ ਨੂੰ ਸੀਰੀਅਸ ਲੈ ਲਓ ਤਾਂ ਬੜੀਆਂ ਸੀਰੀਅਸ ਹੋ ਜਾਂਦੀਆਂ ਪਰ ਇਹਨਾਂ ਗੱਲਾਂ ਨੂੰ ਹਾਸੇ ਮਜ਼ਾਕ ਚੜਾ ਦਈਏ ਤਾਂ ਫਿਰ ਉਹੀ ਜ਼ਿੰਦਗੀ ਹਾਸੇ ਮਜ਼ਾਕ ਵਾਲੀ ਲੱਗਣ ਲੱਗ ਜਾਂਦੀ ਆ ਤੇ ਨਰਿੰਦਰ ਠੌਰ ਹੁਣੀ ਵੀ ਕਹਿੰਦੇ ਆ ਕਹਿੰਦੇ ਕਿ ਮੈਂ ਤਾਂ ਜਦੋਂ ਪੈਗ ਲਾਇਆ ਹੁੰਦਾ ਤੇ ਆਪਾਂ ਤਾਂ ਸੀਟ ਪਿੱਛੇ ਸੁੱਟ ਕੇ ਸੌ ਜਾਂਦੇ ਆ ਘਰ ਆ ਕੇ ਜਾਗ ਖੁੱਲਦੀ ਆ ਆਹ ਸਭ ਤੋਂ ਵਧੀਆ ਨਰਿੰਦਰ ਕੰਮ ਆ ਸਹੀ ਗੱਲ ਆ ਗੱਲ ਹੀ ਮੁਕਾਓ ਤੁਸੀਂ ਸੌ ਹੀ ਜਾਓ ਜਿੱਦਾਂ ਮਰਜ਼ੀ ਜਿਹਦੇ ਹਵਾਲੇ ਛੱਡਿਆ ਉਹ ਆਪਣੇ ਆਪ ਘਰ ਪਹੁੰਚਾਊਗੀ ਨਾ ਕਿਸੇ ਤਰ੍ਹਾਂ ਇਹਨੂੰ ਕਹਿੰਦੇ ਆ ਸਮਝਦਾਰੀ ਤਾਂ ਨਹੀਂ ਹਾਂ ਇਹ ਗੱਲ ਹੁਣ ਪੱਲੇ ਬੰਨ ਲਾ ਤੂੰ ਵੀ ਤੇ ਚਲੋ ਠੀਕ ਆ ਜੀ ਅੱਜ ਮੈਂ ਜ਼ਰੂਰਤ ਤੋਂ ਜ਼ਿਆਦਾ ਪ੍ਰੋਗਰਾਮ ਲੈ ਲਿਆ ਔਰ ਫੇਰ ਵੀ ਚਲੋ ਕੋਈ ਗੱਲ ਨੀ ਕਿਤੇ ਕੁਛ ਸੀਰੀਅਸ ਗੱਲਾਂ ਵੀ ਹੋਈਆਂ ਕਿਤੇ ਹਾਸਾ ਮਜ਼ਾਕ ਹੋਇਆ ਥੋੜੇ ਬਹੁਤੇ ਗਾਣੇ ਵੀ ਸੁਣੇ ਇਹ ਹੀ ਜ਼ਿੰਦਗੀ ਹੈ ਕਿਤੇ ਹਾਸਾ ਕਿਤੇ ਮਜ਼ਾਕ ਕਿਤੇ ਰੋ ਲਿਆ ਕਿਤੇ ਹੱਸ ਲਿਆ ਪਰ ਚਲੋ ਜ਼ਿੰਦਗੀ ਨੂੰ ਹਰ ਹੀਲੇ ਜੀਣਾ ਜਿਹੜਾ ਉਹ ਬੜਾ ਜ਼ਰੂਰੀ ਹੁੰਦਾ ਸੋ ਚਲੋ ਅੱਜ ਦੇ ਪ੍ਰੋਗਰਾਮ ਚ ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਜਾਂ ਕੋਈ ਜਿਹੜੀ ਸਾਡੇ ਥੋੜੀ ਜਿਹੀ ਰੁਕਾਵਟ ਆਈ ਪ੍ਰੋਗਰਾਮ ਦੇ ਵਿੱਚ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਫੇਰ ਦਾਦਾ ਦਾਦੀ ਤੇ ਨਾਨਾ ਨਾਨੀ ਦੀ ਜਿਹੜੀ ਗੱਲ ਆ ਉਹ ਹੀ ਕਰਾਂਗੇ ਅਸੀਂ ਗ੍ਰੈਂਡ ਪੇਰੈਂਟਸ ਦੀ ਗੱਲ ਨੂੰ ਹੀ ਅੱਗੇ ਤੋੜਾਂਗੇ ਪਰ ਮੈਂ ਇਸ ਵਾਰੀ ਪਹਿਲਾਂ ਤੋਂ ਹੀ ਮਾਫੀ ਮੰਗ ਕੇ ਜਾਂਦੀ ਹਾਂ ਕਿ ਮੇਰੇ ਤੋਂ ਅਗਲੇ ਜਿਹੜਾ ਬੁੱਧਵਾਰ ਆ ਉਸ ਦਿਨ ਹਾਜ਼ਰੀ ਨਹੀਂ ਲਵਾ ਹੋਣੀ ਪਰ ਉਸ ਤੋਂ ਅਗਲੇ ਬੁੱਧਵਾਰ ਤੋਂ ਫਿਰ ਮੈਂ ਪ੍ਰੋਗਰਾਮ ਜਿਹੜਾ ਸ਼ੁਰੂ ਹੋਊਗਾ ਅਗਲੇ ਹਫਤੇ ਅਸੀਂ ਜਾ ਰਹੇ ਹਾਂ ਥੋੜਾ ਘੁੰਮਣ ਫਿਰਨ ਈਸਟਰ ਵੀਕਐਂਡ ਹੈਗਾ ਉਦੋਂ ਤੇ ਇਸ ਕਰਕੇ ਬੁੱਧਵਾਰ ਸਵੇਰੇ ਸਵੇਰੇ ਨਿਕਲਣਾ ਇਸ ਕਰਕੇ ਮੇਰੇ ਤੋਂ ਉਸ ਹਫਤੇ ਹਾਜ਼ਰੀ ਨਹੀਂ ਲੱਗਣੀ ਇਸ ਲਈ ਮਾਫੀ ਚਾਹੁੰਦੀ ਹਾਂ ਤੇ ਮਿਸ ਕਰਾਂਗੀ ਤੁਹਾਨੂੰ ਅਗਲੇ ਬੁੱਧਵਾਰ ਨੂੰ ਪਰ ਉਸ ਤੋਂ ਅਗਲੇ ਬੁੱਧਵਾਰ ਫਿਰ ਅਸੀਂ ਆਪਣੇ ਗ੍ਰੈਂਡ ਪੇਰੈਂਟਸ ਦੀਆਂ ਗੱਲਾਂ ਤੇ ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਅਸੀਂ ਕੰਟੀਨਿਊ ਕਰਾਂਗੇ ਇਹ ਜਿਹੜੀ ਸੀਰੀਜ਼ ਅਸੀਂ ਸ਼ੁਰੂ ਕੀਤੀ ਹੋਈ ਹੈ ਰਿਸ਼ਤਿਆਂ ਦੀ ਉਹਦੇ ਉੱਤੇ ਸੋ ਚਲੋ ਜੀ ਚਾਹ ਪੀਵਾਂ ਮੈਂ ਵੀ ਮਿੱਠਾ ਪਾ ਕੇ ਤੁਸੀਂ ਵੀ ਸਾਰੇ ਆਪਣੇ ਕੰਮ ਕਾਰ ਚ ਲੱਗੇ ਹੋਣੇ ਆ ਸੋ ਹੱਸਦੇ ਖੇਡਦੇ ਰਹੋ ਜੀ ਚਲੋ ਮੈਨੂੰ ਦਿਓ ਇਜਾਜ਼ਤ ਚੜ੍ਹਦੀ ਕਲਾ ਤੇ ਰੱਬ ਰਾਖਾ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਸਤਿ ਸ਼੍ਰੀ ਅਕਾਲ ਜੀ
ਅਸੀਂ ਲੈ ਕੇ ਆ ਰਹੇ ਹਾਂ
ਇੱਕ ਖਾਸ ਸ਼ੋ
ਜ਼ਰਾ ਸੁਣ ਕੇ ਜੀ
ਬਿਲਕੁਲ ਹੁਣ ਹੋ ਜਾਓ ਤਿਆਰ ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਜ਼ਰਾ ਸੁਣ ਕੇ
ਨਾ ਵੀ ਜ਼ਰਾ ਸੁਣ ਕੇ ਜੀ ਆ ਤਾਂ ਫਿਰ ਸੁਣਨਾ ਤਾਂ ਪੈਣਾ ਜ਼ਰਾ ਸੁਣ ਕੇ ਜੀ
ਕਰਾਂਗੇ ਖੂਬ ਮਸਤੀ
ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ
ਜੀ ਹਾਂ ਜ਼ਰਾ ਸੁਣ ਕੇ ਜੀ
ਓਨਲੀ ਓਨ ਹਰਮਨ ਰੇਡੀਓ ਸਟੇ ਟਿਊਨਡ ਵਿਦ ਅਸ
ਹਰ ਐਤਵਾਰ
ਸਵੇਲੇ 10 ਵਜੇ
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ